ਇਹ ਉਦਾਸੀ ਧੁੰਦ ਇਹ ਸਭ ਕੁਝ ਕਿ ਜੋ ਚੰਗਾ ਨਹੀਂ ਇਹ ਉਦਾਸੀ ਧੁੰਦ ਇਹ ਸਭ ਕੁਝ ਕਿ ਜੋ ਚੰਗਾ ਨਹੀਂ ਮੈਂ ਉਦੇ ਹੋਣਾ ਸਦਾ ਇਸ ਵਿਚ ਘਿਰੇ ਰਹਿਣਾ ਨਹੀਂ ਤੇਰਿਆਂ ਰਾਹਾਂ ਤੇ ਗੂੜੀ ਛਾਂ ਤਾਂ ਬਣ ਸਕਦਾ ਹਾਂ ਮੈਂ ਤੇਰਿਆਂ ਰਾਹਾਂ ਤੇ ਗੂੜੀ ਛਾਂ ਤਾਂ ਬਣ ਸਕਦਾ ਹਾਂ ਮੈਂ ਮੰਨਿਆ ਸੂਰਜ ਦੇ ਰਸਤੇ ਨੂੰ ਬਦਲ ਸਕਦਾ ਨਹੀਂ ਮੰਨਿਆ ਸੂਰਜ ਦੇ ਰਸਤੇ ਨੂੰ ਬਦਲ ਸਕਦਾ ਨਹੀਂ ਪਾਤਰ ਸਾਹਿਬ ਦੀਆਂ ਨਾ 17 ਦੇ ਨਾਲ ਅੱਜ ਦਾ ਲਹਿਰਾ ਪ੍ਰੋਗਰਾਮ ਲੈ ਕੇ ਮੈਂ ਤੁਹਾਡੀ ਖਿਦਮਤ ਚ ਹਾਜ਼ਰ ਹਾਂ ਜੀ ਅਮਰਦੀਪ ਕੌਰ ਹਮੇਸ਼ਾ ਵਾਂਗ ਤੇ ਪ੍ਰੋਗਰਾਮ ਦੇ ਵਿਚ ਜੁੜਨ ਵਾਲੇ ਸਾਰੇ ਦੋਸਤਾਂ ਨੂੰ ਅਮਰਦੀਪ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਆਦਾਬ ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਉਮੀਦ ਕਰਦੀ ਹਾਂ ਦੋਸਤੋ ਤੁਹਾਡਾ ਅੱਜ ਦਾ ਦਿਨ ਸੁਹਾਵਣਾ ਚੜਿਆ ਹੋਣਾ ਤੁਹਾਡੇ ਦਿਨ ਦੀ ਹਰ ਘੜੀ ਹਰ ਪਲ ਸੁਹਾਵਣਾ ਹੋਣੇ ਬੜੇ ਪਰਮਾਤਮਾ ਦੇ ਅੱਗੇ ਅਸੀਂ ਇਹ ਅਰਦਾਸ ਵੀ ਕਰਦੇ ਹਾਂ ਤੇ ਅੱਜ ਦਾ ਦਿਨ ਹੈਗਾ ਜੀ ਮੰਗਲਵਾਰ ਦਾ ਮੰਗਲਵਾਰ ਤੇ ਅੱਜ ਸਾਲ 2022 ਦੇ ਫਰਵਰੀ ਮਹੀਨੇ ਦੀ 1 ਤਰੀਕ ਹੋ ਚੁੱਕੀ ਹੈ ਤੇ ਇੱਧਰ ਜੇ ਅਸੀਂ ਨਾਨਕ ਸ਼ਾਹੀ ਸੰਬੰਧੀ ਗੱਲ ਕਰੀਏ ਤਾਂ 553 ਦੇ ਮਾਘ ਮਹੀਨੇ ਦੀ ਅੱਜ 19 ਤਰੀਕ ਹੈ ਘੜੀਆਂ ਵੱਲ ਨਜ਼ਰ ਮਾਰੀਏ ਤਾਂ ਘੜੀਆਂ ਕਹਿੰਦੀਆਂ ਕਿ ਇਸ ਵੇਲੇ ਮੈਲਬਰਨ ਸਿਡਨੀ ਤੇ ਕੈਨਬਰਾ ਦੇ ਵਿੱਚ ਜਿਹੜਾ ਸਮਾਂ ਜੀ ਉਹ ਹੋਇਆ 8:01 ਦਾ ਜਦਕਿ ਅਜੇ ਬ੍ਰਿਸਬੇਨ ਦੇ ਵਿਚ ਜਿਹੜਾ ਸਮਾਂ ਉਹ ਵੱਖਰਾ ਹੈ 7:01 ਹੈ ਐਡੀਲੇਡ ਦੇ ਵਿਚ 7:31 ਹੈ ਤੇ ਉਧਰ ਪਰਥ ਦੇ ਵਿਚ ਅਜੇ 5:01 ਦਾ ਸਮਾਂ ਆਸਟ੍ਰੇਲੀਆ ਤੋਂ ਬਾਅਦ ਚਲੀਏ ਸਾਡੇ ਗੁਆਂਢੀ ਮੁਲਕ ਨਿਊਜ਼ੀਲੈਂਡ ਦੇ ਵਿਚ ਇਸ ਵੇਲੇ ਸਮਾਂ ਹੋ ਚੁੱਕਿਆ 10:01 ਦਾ ਸਾਡੇ ਤੋਂ 2 ਘੰਟੇ ਅੱਗੇ ਨੇ ਸੋ ਉੱਥੇ ਮੰਗਲਵਾਰ ਦਾ ਦਿਨ ਜਿਹੜਾ ਜੀ ਉਹ ਕਾਫੀ ਪਹਿਲਾਂ ਦਾ ਯਾਨੀ ਚੜਿਆ ਹੋਇਆ ਸਾਡੇ ਤੋਂ 2 ਘੰਟੇ ਅੱਗੇ ਹੈ ਸਮਾਂ ਉਹਨਾਂ ਦਾ ਔਰ ਇਸ ਤੋਂ ਇਲਾਵਾ ਜਿੱਥੇ ਜਿੱਥੇ ਮੰਗਲਵਾਰ ਚੜ ਚੁੱਕਿਆ ਉਹਨਾਂ ਮੁਲਕਾਂ ਦੀ ਗੱਲ ਡੁਬਈ ਦੇ ਵਿਚ ਮੰਗਲਵਾਰ ਚੜਿਆ 1 ਘੰਟਾ ਪਹਿਲਾਂ ਹੀ 1:02 ਹੋਇਆ ਯਾਨੀ ਅੱਧੀ ਰਾਤ ਦਾ ਉੱਥੇ ਅਜੇ ਤੜਕਾ ਤੇ ਇਸੇ ਤਰ੍ਹਾਂ ਜਿਹੜਾ ਮੰਗਲਵਾਰ ਦਾ ਦਿਨ ਹੈ ਜੀ ਉਹ ਚੜ ਚੁੱਕਿਆ ਆਪਣੇ ਮੁਲਕ ਯਾਨੀ ਜਦੋਂ ਅਸੀਂ ਭਾਰਤ ਦੀ ਗੱਲ ਕਰਦੇ ਹਾਂ ਪੰਜਾਬ ਦੀ ਧਰਤੀ ਦੇ ਉੱਤੇ ਇਸ ਵੇਲੇ 2:32 ਦਾ ਸਮਾਂ ਜਿਹੜਾ ਉਹ ਹੋ ਚੁੱਕਿਆ ਸੋ ਉੱਥੇ ਵੀ ਕਾਫੀ ਵੱਡਾ ਤੜਕਾ ਇਸ ਤੋਂ ਇਲਾਵਾ ਜੀ ਮੰਗਲਵਾਰ ਦਾ ਜਿਹੜਾ ਦਿਨ ਹੈ ਜੀ ਉਹ ਜਿਵੇਂ ਅਸੀਂ ਦੱਸਿਆ ਕਿ ਡੁਬਈ ਦੇ ਵਿਚ ਚੜਿਆ ਪਰ ਬਹੁਤ ਸਾਰੇ ਮੁਲਕਾਂ ਦੇ ਵਿਚ ਅਜੇ ਵੀ ਚੱਲ ਰਿਹਾ ਸੋਮਵਾਰ ਬਿਲਕੁਲ ਬਹੁਤ ਸਾਰੇ ਮੁਲਕਾਂ ਦੇ ਵਿਚ ਸੋਮਵਾਰ ਦਾ ਦਿਨ ਚੱਲ ਰਿਹਾ ਤੇ ਕਿਤੇ ਦੁਪਹਿਰ ਹੈ ਕਿਤੇ ਸ਼ਾਮ ਹੈ ਤੇ ਕਿਤੇ ਰਾਤ ਹੈ ਗੱਲ ਕਰਦੇ ਹਾਂ ਕੈਨੇਡਾ ਦੀ ਕੈਨੇਡਾ ਦੇ ਬਹੁਤ ਸਾਰੇ ਸ਼ਹਿਰਾਂ ਦੇ ਵਿਚ ਅਜੇ ਦੁਪਹਿਰਾ ਵੀ ਚੱਲ ਰਿਹਾ 1:02 ਦਾ ਸਮਾਂ ਇਸ ਵੇਲੇ ਵੈਨਕੂਵਰ ਦੇ ਵਿਚ ਹੈ ਤੇ US ਦੇ ਵੀ ਬਹੁਤ ਸਾਰੇ ਸ਼ਹਿਰਾਂ ਦੇ ਵਿਚ ਸਮਾਂ ਇਹੀ ਹੈ ਸੋ ਸਿਆਟਲ ਦੇ ਵਿਚ 1:02 ਦਾ ਹੀ ਸਮਾਂ ਤੇ ਉਧਰ ਕੈਨੇਡਾ ਦੇ ਸ਼ਹਿਰ ਟੋਰੋਂਟੋ ਦੇ ਵਿਚ ਸ਼ਾਮ ਪਈ ਹੋਈ ਹੈ 4:03 ਦਾ ਸਮਾਂ ਤੇ ਇਹੀ ਸਮਾਂ ਜਿਹੜਾ ਆ ਉਹ US ਦੇ ਨਿਊਯਾਰਕ ਸ਼ਹਿਰ ਦੇ ਵਿਚ ਆ 4:03 ਉੱਥੇ ਵੀ ਹੋਏ ਹੋਏ ਆ ਸੋ ਮੰਗਲਵਾਰ ਦੀ ਸ਼ਾਮ ਉੱਥੇ ਵੀ ਪਈ ਹੋਈ ਹੈ ਪਰ ਜੇ ਦੇਖੀਏ ਤਾਂ ਇਧਰ ਵਿਨੀਪੈਗ ਦੇ ਵਿਚ 3:03 ਦਾ ਸਮਾਂ ਕੈਨੇਡਾ ਦੇ ਸ਼ਹਿਰ ਵਿਨੀਪੈਗ ਦੇ ਵਿਚ ਤੇ ਇਧਰ ਲੰਡਨ ਦੇ ਵਿਚ ਰਾਤ ਪਈ ਹੋਈ ਹੈ ਜੀ 9:03 ਉੱਥੇ ਹੋਏ ਆ ਯਾਨੀ ਸੋਮਵਾਰ ਦੀ ਰਾਤ ਪਈ ਹੋਈ ਹੈ ਸੋ ਸੋਮਵਾਰ ਦਾ ਦੁਪਹਿਰਾ ਚੱਲ ਰਿਹਾ ਲਾਸ ਏਂਜਲਸ ਦੇ ਵਿਚ 1:03 ਉੱਥੇ ਹੋਈ ਹੈ ਵੈਨਕੂਵਰ ਦੇ ਵਿਚ ਵੀ ਦੁਪਹਿਰਾ ਚੱਲ ਰਿਹਾ ਜਦਕਿ ਟੋਰੋਂਟੋ ਦੇ ਵਿਚ ਸ਼ਾਮ ਪਈ ਹੋਈ ਹੈ ਤੇ ਇਸੇ ਤਰ੍ਹਾਂ ਮਿਆਮੀ ਦੇ ਵਿਚ ਵੀ ਸ਼ਾਮ ਪਈ ਹੋਈ ਹੈ 4:03 ਸੋ ਦੇਸ਼ ਦੁਨੀਆ ਦੇ ਜਿਸ ਵੀ ਕੋਨੇ ਤੋਂ ਜਿਸ ਵੀ ਧਰਤੀ ਤੋਂ ਜਿਸ ਵੀ ਮੁਲਕ ਤੋਂ ਤੁਸੀਂ ਸਾਡੇ ਨਾਲ ਜੁੜਦੇ ਹੋ ਲਹਿਰਾਂ ਪ੍ਰੋਗਰਾਮ ਵਿਚ ਯਾਨੀ ਕਿ ਸਾਡੇ ਮਾਰਨਿੰਗ ਸ਼ੋਅ ਦੇ ਵਿਚ ਤੁਹਾਨੂੰ ਜੀ ਆਇਆਂ ਨੂੰ ਕਹਿੰਦੇ ਹਾਂ ਬਹੁਤ ਬਹੁਤ ਸਵਾਗਤ ਖੁਸ਼ਾਮਦੀਦ ਪ੍ਰੋਗਰਾਮ ਦੇ ਵਿਚ ਦੋਸਤੋ ਕੀ ਹੋਣ ਜਾ ਰਿਹਾ ਇਹਦੇ ਬਾਰੇ ਜ਼ਰੂਰ ਗੱਲ ਕਰਦੇ ਹਾਂ ਪ੍ਰੋਗਰਾਮ ਦੇ ਵਿਚ ਬਹੁਤ ਸਾਰੇ ਜਿਹੜੇ ਸਿਲਸਿਲੇ ਉਹ ਅਸੀਂ ਹਮੇਸ਼ਾ ਲੈ ਕੇ ਆਉਂਦੇ ਹਾਂ ਤੁਹਾਡੇ ਲਈ ਅੱਜ ਦਾ ਵਿਚਾਰ ਅਸੀਂ ਸਾਂਝਾ ਕਰਾਂਗੇ ਮੌਸਮ ਦੇ ਉੱਤੇ ਪਾਵਾਂਗੇ ਚਾਤ ਤੇ ਇਸ ਤੋਂ ਇਲਾਵਾ ਦੋਸਤੋ ਕੁਛ ਸਿਲਸਿਲੇ ਜਿਹੜੇ ਕਿ ਅਸੀਂ ਰਵਾਇਤੀ ਤੌਰ ਤੇ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਅੱਜ ਵੀ ਅਸੀਂ ਕੋਸ਼ਿਸ਼ ਕਰਾਂਗੇ ਵੈਸੇ ਅਸੀਂ ਵਧਾਈਆਂ ਦਾ ਸਿਲਸਿਲਾ ਸ਼ੁਰੂ ਕੀਤਾ ਸੀ ਪਰ ਹਮੇਸ਼ਾ ਤੁਹਾਡੇ ਤੋਂ ਅਸੀਂ ਉਮੀਦ ਕਰਦੇ ਹੁੰਦੇ ਹਾਂ ਕਿ ਜੇਕਰ ਤੁਹਾਡੇ ਪਰਿਵਾਰ ਦੇ ਵਿਚ ਕਿਸੇ ਵੀ ਤੁਹਾਡੇ ਪਿਆਰੇ ਦਾ ਕਿਸੇ ਆਪਣੇ ਦਾ ਜੇ ਪਰਿਵਾਰ ਦੇ ਵਿਚ ਨਹੀਂ ਤਾਂ ਪਰਿਵਾਰ ਤੋਂ ਬਾਹਰ ਕਿਸੇ ਵੀ ਦੋਸਤ ਮਿੱਤਰ ਦਾ ਕੋਈ ਖਾਸ ਦਿਨ ਹੈ ਕੋਈ ਜਨਮ ਦਿਨ ਹੈ ਜਾਂ ਫਿਰ ਕਿਤੇ ਵੀ ਕੋਈ ਨਵੀਂ ਖੁਸ਼ੀ ਉਹਨਾਂ ਦੇ ਪਰਿਵਾਰ ਦੇ ਵਿਚ ਆਈ ਹੈ ਤਾਂ ਤੁਸੀਂ ਸਾਡੇ ਨਾਲ ਉਹ ਖੁਸ਼ੀ ਜਿਹੜੀ ਹੈ ਉਹ ਸਾਂਝੀ ਕਰ ਸਕਦੇ ਹੋ ਸਾਡੇ ਨਾਲ ਹੀ ਨਹੀਂ ਅਸੀਂ ਤੁਹਾਡੇ ਲਈ ਉਹ ਖੁਸ਼ੀ ਸਾਂਝੀ ਕਰਾਂਗੇ ਇੱਕ ਸਰਪ੍ਰਾਈਜ਼ ਕਾਲ ਕਰਕੇ ਸੋ ਤੁਸੀਂ ਸਾਨੂੰ ਉਹਨਾਂ ਦਾ ਨੰਬਰ ਉਹਨਾਂ ਦਾ ਨਾਮ ਸਾਨੂੰ ਭੇਜ ਸਕਦੇ ਹੋ ਤਾਂ ਕਿ ਅਸੀਂ ਉਹਨਾਂ ਦੇ ਨਾਲ ਜਿਹੜੀ ਸਾਂਝ ਬਣਾਈਏ ਔਰ ਉਹਨਾਂ ਦੀ ਖੁਸ਼ੀ ਦੇ ਵਿੱਚ ਹੋਰ ਵਾਧਾ ਕਰੀਏ। ਸੋ ਤੁਹਾਡੀ ਉਡੀਕ ਰਹੇਗੀ ਕਿ ਤੁਹਾਡੇ ਆਪਣੇ ਪਿਆਰਿਆਂ ਨੂੰ ਅਸੀਂ ਤੁਹਾਡਾ ਮੋਹ ਭਰਿਆ ਇਹ ਪੈਗਾਮ ਜਿਹੜਾ ਆ ਉਹ ਪਹੁੰਚਾ ਸਕੀਏ। ਇਸ ਤੋਂ ਇਲਾਵਾ ਕੀ ਹੋਣਾ ਜੀ, ਇਸ ਤੋਂ ਇਲਾਵਾ ਅੱਜ ਵਿਰਸਾ ਤੇ ਇਤਿਹਾਸ ਦਾ ਜਿਹੜਾ ਸਿਲਸਿਲਾ ਉਹ ਅਸੀਂ ਤੁਹਾਡੇ ਲਈ ਨਹੀਂ ਲੈ ਕੇ ਆ ਪਾਵਾਂਗੇ। ਕਾਰਨ ਕੀ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਸਰਦਾਰ ਕੁਲਜੀਤ ਸਿੰਘ ਦਿਲਬਰ ਹੋਰਾਂ ਦੀਆਂ ਜਿਹੜੀਆਂ ਰੁਝੇਵੇਂ ਜਿਹੜੇ ਆ ਉਹਨਾਂ ਦੇ ਉਹ ਕਾਫੀ ਜ਼ਿਆਦਾ ਰਹੇ ਆ। ਸੋ ਉਹਨਾਂ ਰੁਝੇਵਿਆਂ ਦੇ ਦੌਰਾਨ ਉਹ ਕਿਉਂਕਿ ਇੰਡੀਆ ਗਏ ਹੋਏ ਆ ਔਰ ਪੰਜਾਬ ਦੇ ਵਿੱਚ ਕਾਫੀ ਜ਼ਿਆਦਾ ਇਸ ਵੇਲੇ ਉਹਨਾਂ ਦਾ ਰੁਝੇਵਾ ਹੈ ਜਿਹਦੇ ਕਾਰਨ ਉਹ ਸਾਡੇ ਨਾਲ ਸੰਪਰਕ ਜਿਹੜਾ ਉਹ ਨਹੀਂ ਸਾਧ ਪਾਏ। ਸੋ ਇਸ ਕਰਕੇ ਅੱਜ ਵਿਰਸਾ ਤੇ ਇਤਿਹਾਸ ਦਾ ਜਿਹੜਾ ਸਿਲਸਿਲਾ ਅਸੀਂ ਤੁਹਾਡੇ ਨਾਲ ਸਾਂਝਾ ਨਹੀਂ ਕਰ ਪਾਵਾਂਗੇ, ਪਰ ਅਸੀਂ ਹੋਰ ਕੁਛ ਖਾਸ ਸਿਲਸਿਲੇ ਜਿਹੜੇ ਆ ਉਹ ਜ਼ਰੂਰ ਤੁਹਾਡੇ ਨਾਲ ਸਾਂਝੇ ਕਰਾਂਗੇ। ਤੇ ਇਸ ਤੋਂ ਇਲਾਵਾ ਦੋਸਤੋ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਦਾ ਜਿਹੜਾ ਸਿਲਸਿਲਾ ਉਹ ਹਮੇਸ਼ਾ ਵਾਂਗ ਅਸੀਂ ਲੈ ਕੇ ਆਉਂਦੇ ਹੁੰਦੇ ਆ ਔਰ ਅੱਜ ਵੀ ਲੈ ਕੇ ਆਵਾਂਗੇ ਔਰ ਉਹ ਸਿਲਸਿਲਾ ਜਿਹੜਾ ਉਹ ਅਸੀਂ ਫੇਸਬੁੱਕ ਤੇ ਵੀ ਤੁਹਾਡੇ ਨਾਲ ਲਾਈਵ ਸਾਂਝਾ ਕਰਾਂਗੇ। ਔਰ ਉਸ ਸਿਲਸਿਲੇ ਦੇ ਵਿੱਚ ਅੱਜ ਗੱਲਬਾਤ ਦਾ ਜਿਹੜਾ ਵਿਸ਼ਾ ਰਹੇਗਾ ਕਿ ਸੱਚਮੁੱਚ ਸਾਡੇ ਬਜ਼ੁਰਗ ਮਾਪੇ ਜਿਹੜੇ ਉਹ ਮਹਿਸੂਸ ਕਰਦੇ ਆ ਕਿ ਉਹਨਾਂ ਦੇ ਬੱਚੇ ਉਹਨਾਂ ਦੇ ਨਾਲ ਕਿਸੇ ਰੂਪ ਦੇ ਵਿੱਚ ਵੀ ਦੁਰਵਿਹਾਰ ਕਰ ਰਹੇ ਆ। ਸੋ ਪਿਛਲੇ ਦਿਨਾਂ ਦੇ ਵਿੱਚ ਜਦੋਂ ਅਸੀਂ ਕੁਛ ਜਿਹੜੇ ਮੁੱਦੇ ਨੇ ਕੁਛ ਜਿਹੜੀਆਂ ਸਮੱਸਿਆਵਾਂ ਉਹਨਾਂ ਦੀ ਚਰਚਾ ਅਸੀਂ ਰੇਡੀਓ ਤੇ ਕੀਤੀ ਤਾਂ ਉਸ ਚਰਚਾ ਤੋਂ ਬਾਅਦ ਸਾਨੂੰ ਕੁਛ ਲੋਕਾਂ ਨੇ ਸੰਪਰਕ ਕੀਤਾ ਔਰ ਉਸ ਸੰਪਰਕ ਕਰਨ ਦੌਰਾਨ ਉਹਨਾਂ ਨੇ ਦੱਸਿਆ ਕਿ ਬਹੁਤ ਵਾਰ ਜਦੋਂ ਅਸੀਂ ਘਰੇਲੂ ਹਿੰਸਾ ਦੀ ਗੱਲ ਕਰਦੇ ਹਾਂ ਤਾਂ ਸਿਰਫ ਉਸ ਚਰਚਾ ਦੇ ਵਿੱਚ ਜਿਹੜੇ ਨੌਜਵਾਨਾਂ ਦੀ ਗੱਲ ਕੀਤੀ ਜਾਂਦੀ ਹੈ, ਲੜਕੀਆਂ ਦੀ ਗੱਲ ਕੀਤੀ ਜਾਂਦੀ ਹੈ, ਲੜਕਿਆਂ ਦੀ ਗੱਲ ਕੀਤੀ ਜਾਂਦੀ ਹੈ, ਪਰ ਬਜ਼ੁਰਗਾਂ ਨੂੰ ਨਿਗਲੈਕਟ ਕੀਤਾ ਜਾਂਦਾ ਜਾਂ ਫਿਰ ਇਸ ਵਿਸ਼ੇ ਦੇ ਉੱਤੇ ਗੱਲ ਨਹੀਂ ਕੀਤੀ ਜਾਂਦੀ। ਪਰ ਅਸੀਂ ਇਸ ਵਿਸ਼ੇ ਨੂੰ ਜ਼ਰੂਰ ਵਿਚਾਰਿਆ ਹੈ ਔਰ ਅੱਜ ਅਸੀਂ ਆਪਣੇ ਪ੍ਰੋਗਰਾਮ ਦੌਰਾਨ ਅਸੀਂ ਗੱਲਾਂ ਬਾਤਾਂ ਦੇ ਸਿਲਸਿਲੇ ਦੌਰਾਨ ਇਸ ਵਿਸ਼ੇ ਦੇ ਉੱਤੇ ਜਿਹੜੀ ਗੱਲਬਾਤ ਹੈ ਉਹ ਜ਼ਰੂਰ ਕਰਾਂਗੇ। ਤੁਸੀਂ ਵੀ ਜ਼ਰੂਰ ਇਸ ਗੱਲਬਾਤ ਦੇ ਵਿੱਚ ਸ਼ਾਮਲ ਹੋ ਸਕਦੇ ਹੋ, ਤੁਸੀਂ ਸਾਨੂੰ ਚੱਲਦੇ ਪ੍ਰੋਗਰਾਮ ਦੌਰਾਨ ਕਾਲ ਵੀ ਕਰ ਸਕਦੇ ਹੋ, ਪਰ ਅਸੀਂ ਦੋਵੇਂ ਪੱਖ ਜਿਹੜੇ ਆ ਉਹ ਵਿਚਾਰਨੇ ਜ਼ਰੂਰੀ ਸਮਝਾਂਗੇ। ਸਿਰਫ ਇੱਕ ਪੱਖ ਜਿਹੜਾ ਉਹ ਵਿਚਾਰ ਕੇ ਕਈ ਵਾਰ ਕੀ ਹੁੰਦਾ ਗੱਲ ਜਿਹੜੀ ਉਹ ਇੱਕ ਪੱਖੀ ਰਹਿ ਜਾਂਦੀ ਹੈ। ਸੋ ਦੋਨੋਂ ਪੱਖ ਜਿਹੜੇ ਆ ਉਹ ਵਿਚਾਰਨੇ ਜ਼ਰੂਰੀ ਹੈ ਕਿ ਕੀ ਸੱਚਮੁੱਚ ਇਸ ਤਰ੍ਹਾਂ ਹੋ ਰਿਹਾ ਜਾਂ ਫਿਰ ਕੀ ਜਿਹੜਾ ਦੂਜਾ ਪੱਖ ਹੈ ਉਹ ਕੁਛ ਹੋਰ ਹੈ। ਸੋ ਇਹਦੇ ਉੱਤੇ ਗੱਲਬਾਤ ਜਿਹੜੀ ਉਹ ਜ਼ਰੂਰ ਅੱਜ ਕਰਨੀ ਚਾਹਾਂਗੇ। ਤੁਸੀਂ ਵੀ ਇਸ ਗੱਲਬਾਤ ਦੇ ਵਿੱਚ ਸ਼ਾਮਲ ਹੋਇਓ ਸਾਡੇ ਨਾਲ ਫੋਨ ਜ਼ਰੀਏ, ਜਿਹੜੀ ਸੰਪਰਕ ਆ ਉਹ ਪ੍ਰੋਗਰਾਮ ਦੌਰਾਨ ਲਾਈਵ ਉਸ ਵੇਲੇ ਤੁਸੀਂ ਬਣਾ ਸਕਦੇ ਹੋ ਜਾਂ ਫਿਰ ਤੁਸੀਂ ਪਹਿਲਾਂ ਤੋਂ ਆਪਣੇ ਜਿਹੜੇ ਮੈਸੇਜਸ ਆ ਉਹ ਸਾਨੂੰ ਭੇਜ ਸਕਦੇ ਹੋ ਤੇ ਉਸ ਦੌਰਾਨ ਅਸੀਂ ਗੱਲਬਾਤ ਕਰਨੀ ਚਾਹਾਂਗੇ ਤੁਹਾਡੇ ਨਾਲ। ਤੇ ਇਸੇ ਤਰ੍ਹਾਂ ਪ੍ਰੋਗਰਾਮ ਦੇ ਵਿੱਚ ਗੀਤ ਸੰਗੀਤ ਦਾ ਸਿਲਸਿਲਾ ਚੱਲਦਾ ਰਹੇਗਾ ਤੇ ਤੁਹਾਡੇ ਨਾਲ ਪਿਆਰੇ ਪਿਆਰੇ ਜਿਹੜੇ ਗੀਤ ਹੈ ਜਿਹੜੇ ਕਿ ਸਾਡੇ ਟੈਕਨੀਕਲ ਡਾਇਰੈਕਟਰ ਸਾਨੂੰ ਇੱਕ ਪਲੇ ਲਿਸਟ ਦੇ ਵਿੱਚ ਭੇਜਦੇ ਆ। ਸੋ ਅੱਜ ਦੀ ਪਲੇ ਲਿਸਟ ਜਿਹੜੀ ਉਹ ਵੀ ਪਹੁੰਚ ਚੁੱਕੀ ਹੈ ਸਰਬਜੀਤ ਸਿੰਘ ਹੋਰਾਂ ਵੱਲੋਂ ਤੇ ਮੈਂ ਉਹ ਗੀਤਾਂ ਚਲਾਵਾਂਗੀ, ਪਰ ਜੇਕਰ ਤੁਹਾਡੀ ਆਪਣੀ ਪਸੰਦ ਦਾ ਕੋਈ ਗੀਤ ਤੁਸੀਂ ਸੁਣਨਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ। ਸੋ ਸਭ ਤੋਂ ਅਹਿਮ ਹੁੰਦੇ ਨੇ ਤੁਹਾਡੇ ਮੈਸੇਜਿਸ, ਤੁਹਾਡੇ ਸੁਨੇਹੇ। ਸੋ ਤੁਹਾਡੇ ਸੁਨੇਹੇ ਸਾਡੇ ਤੱਕ ਪਹੁੰਚਣੇ ਨੇ ਟੈਲੀਗ੍ਰਾਮ ਦੇ ਜ਼ਰੀਏ, ਈਮੇਲ ਦੇ ਜ਼ਰੀਏ ਜਾਂ ਫਿਰ ਫੋਨ ਕਾਲ ਦੇ ਜ਼ਰੀਏ। ਸੋ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ request@harmanradio.com ਤੇ ਜਾਂ ਤੁਸੀਂ ਸਾਨੂੰ ਟੈਲੀਗ੍ਰਾਮ ਐਪ ਦੇ ਰਾਹੀਂ ਵੀ ਆਪਣਾ ਸੁਨੇਹਾ ਜਿਹੜਾ ਉਹ ਭੇਜ ਸਕਦੇ ਹੋ ਹਰਮਨ ਰੇਡੀਓ ਸਰਚ ਕਰਕੇ। ਜੇਕਰ ਇਹ ਪ੍ਰੋਗਰਾਮ ਤੁਸੀਂ ਸਾਡੀ ਐਪ ਦੇ ਜ਼ਰੀਏ ਸੁਣ ਰਹੇ ਹੋ ਤਾਂ ਸਾਡੀ ਐਪ ਦੇ ਵਿੱਚ ਸਾਡੇ ਨਾਲ ਇੰਟਰੈਕਟ ਕਰਨ ਦੇ ਜਿਹੜੇ ਲਿੰਕ ਦਿੱਤੇ ਗਏ ਨੇ ਉਹ ਵਾਲੇ ਲਿੰਕ ਦੇ ਵਿੱਚ ਜਾ ਕੇ ਤੁਸੀਂ ਜਿਸ ਵੀ ਲਿੰਕ ਦੇ ਜ਼ਰੀਏ ਸਾਡੇ ਨਾਲ ਜੁੜਨਾ ਚਾਹੁੰਦੇ ਹੋ ਉਸ ਲਿੰਕ ਨੂੰ ਕਲਿੱਕ ਕਰੋ ਔਰ ਉੱਥੇ ਆਪਣਾ ਮੈਸੇਜ ਟਾਈਪ ਕਰਕੇ ਸਾਨੂੰ ਭੇਜ ਦਿਓ। ਸੋ ਤੁਹਾਡੇ ਮੈਸੇਜਿਸ ਦੀ ਸਾਨੂੰ ਸ਼ਿੱਦਤ ਨਾਲ ਉਡੀਕ ਰਹਿੰਦੀ ਹੈ ਤੇ ਅੱਜ ਵੀ ਬਣੀ ਹੋਈ ਹੈ। ਸੋ ਤੁਸੀਂ ਆਓ ਪ੍ਰੋਗਰਾਮ ਦੇ ਵਿੱਚ, ਹੋਵੋ ਸ਼ਾਮਲ ਔਰ ਅਸੀਂ ਵਧਦੇ ਹਾਂ ਪ੍ਰੋਗਰਾਮ ਦੇ ਵਿੱਚ ਫਿਰ ਪ੍ਰੋਗਰਾਮ ਦੀ ਸ਼ੁਰੂਆਤ ਵੱਲ ਔਰ ਇੱਕ ਪਿਆਰਾ ਜਿਹਾ ਗੀਤ ਤੁਹਾਡੀ ਖਿਦਮਤ ਦੇ ਵਿੱਚ, ਜਸਟ ਬਾਟ ਦੀ ਆਵਾਜ਼।
ਮਿਹਨਤ ਦਾ ਨਾਮ ਮਸੀਕੀ ਕਰਨੇ ਦਾ ਚੱਜ ਨਾ ਬੰਦਿਆ, ਰਹਿਬਰ ਦਾ ਪਾਣਾ ਮੰਨ ਕੇ ਕਿਰਤੀ ਵਿੱਚ ਹੱਜ ਉਹ ਬੰਦਿਆ, ਧੁੱਪਾਂ ਤੇ ਔੜਾਂ ਦੇ ਵਿੱਚ ਕਰਦੇ ਨੇ ਤਖਤ ਮਿਹਨਤਾਂ, कामे दे पुत्तिया चम भी कालक ने कर दे हद तोड़ कमाइया मुलता फिर पैना ही पैना आता जो रखिया बाबे नानक ते मध्यम जई चाल तुरी दा मड़का दे नाल तुरी दा वाटा ने लम्मिया लम्मे चालक ने ਕਦਾ ਹੈ ਉਹ ਜਿਸ ਤੇ ਰੱਖਿਆ ਆ ਭਰੋਸਾ ਮੇਰੇ ਮਿਹਨਤ ਦੇ ਫਲ ਨੂੰ ਦਿੰਦਾ ਉਹ ਕਰਕੇ ਚੋਖਾ ਜਿੱਤਾਂ ਤੇ ਹਾਰਾਂ ਦੇ ਵਿੱਚ ਦੁਸ਼ਮਣ ਤੇ ਯਾਰਾਂ ਦੇ ਵਿੱਚ ਉਹਦਾ ਹੈ ਵਸਾ ਸਰਬ ਵਿਆਪਕ ਹੈ ਕਰਦੇ ਹੱਡ ਤੋੜ ਕਮਾਈਆਂ ਮੁੱਲਤਾਂ ਫਿਰ ਪੈਣਾ ਹੀ ਪੈਣਾ ਆਸਾਂ ਜੋ ਰੱਖੀਆਂ ਬਾਬੇ ਨਾਨਕ ਤੇ ਮੱਧਮ ਜਈ ਚਾਲ ਤੁਰੀ ਦਾ ਮੜਕਾਂ ਦੇ ਨਾਲ ਤੁਰੀ ਦਾ ਵਾਟਾਂ ਨੇ ਲੰਮੀਆਂ ਲੰਮੇ ਚਾਲਕ ਨੇ ਸਰਦਾ ਮੇਰਾ ਜੰਨਤ ਤੋਂ ਚੋਖਾ ਸੋਨਾ ਮੈਲ ਖੁਰ ਪਿੰਡਿਆ ਮੇਰਾ ਨਫ਼ਰਤ ਦੇ ਬੀਜ ਜੋ ਬੀਜੇ ਆਖਰ ਨੂੰ ਵੱਢਣੇ ਪੈਂਦੇ ਸਾਬੀ ਰੱਬ ਕਰਦਾ ਜਦੋਂ ਸਿਆਸਤ ਹੈ ਕਰਦੇ ਹੱਡ ਤੋੜ ਕਮਾਈਆਂ ਮੁੱਲ ਤਾਂ ਫਿਰ ਪੈਣਾ ਹੀ ਪੈਣਾ ਆਸਾਂ ਜੋ ਰੱਖੀਆਂ ਬਾਬੇ ਨਾਨਕ ਤੇ ਮੱਧਮ ਜਈ ਚਾਲ ਤੁਰੀ ਦਾ ਮੜਕਾਂ ਦੇ ਨਾਲ ਤੁਰੀ ਦਾ ਵਾਟਾਂ ਨੇ ਲੰਮੀਆਂ ਲੰਮੇ ਚਾਲਕ ਨੇ
ਲੋ ਜੀ ਜਸਟ ਪਾਠ ਦੀ ਵਾਸਤੇ ਵਿਚ ਪ੍ਰੋਗਰਾਮ ਦਾ ਪਹਿਲਾ ਗੀਤ ਤੁਸੀਂ ਸੁਣਿਆ ਔਰ ਗੀਤ ਤੋਂ ਬਾਅਦ ਇਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਇਸ ਵੇਲੇ ਲਹਿਰਾਂ ਪ੍ਰੋਗਰਾਮ ਵਿਚ ਤੁਸੀਂ ਮੇਰੇ ਨਾਲ ਜੁੜੇ ਹੋਏ ਹੋ ਯਾਨੀ ਅਮਰਦੀਪ ਕੌਰ ਦੇ ਨਾਲ ਇਸ ਵੇਲੇ ਲਹਿਰਾਂ ਪ੍ਰੋਗਰਾਮ ਸਾਡਾ ਮਾਰਨਿੰਗ ਸ਼ੋ ਤੁਸੀਂ ਇੰਜੋਏ ਕਰ ਰਹੇ ਹੋ ਔਰ ਇਕ ਵਾਰ ਫਿਰ ਜਿਹੜੇ ਵੀ ਦੋਸਤ ਲੇਟ ਜੁੜੇ ਨੇ ਸਾਡੇ ਨਾਲ ਉਹਨਾਂ ਨੂੰ ਵੀ ਜੀਆਂ ਨੂੰ ਕਹਿੰਦੇ ਹਾਂ ਪ੍ਰੋਗਰਾਮ ਦੇ ਵਿਚ ਬਹੁਤ ਬਹੁਤ ਸਵਾਗਤ ਦੋਸਤੋ ਔਰ ਅੱਜ ਦੇ ਪ੍ਰੋਗਰਾਮ ਦੇ ਵਿਚ ਜਿਵੇਂ ਕਿ ਹਮੇਸ਼ਾ ਅਸੀਂ ਬਹੁਤ ਸਾਰੇ ਸਿਲਸਿਲੇ ਲੈ ਕੇ ਆਉਂਦੇ ਹਾਂ ਹਮੇਸ਼ਾ ਵਾਂਗ ਕੁਛ ਜਿਹੜੇ ਰਵਾਇਤੀ ਸਿਲਸਿਲੇ ਅਸੀਂ ਤੁਹਾਡੀ ਨਜ਼ਰ ਕਰਾਂਗੇ ਔਰ ਹੁਣ ਪ੍ਰੋਗਰਾਮ ਦੇ ਵਿਚ ਸਮਾਂ ਹੋ ਚੁੱਕਿਆ ਕਿ ਆਪਾਂ ਅੱਜ ਦੇ ਮੌਸਮ ਦੇ ਉੱਤੇ ਵੀ ਝਾਤ ਮਾਰੀਏ ਤੇ ਅੱਜ ਦਾ ਵਿਚਾਰ ਵੀ ਸਾਂਝਾ ਕਰੀਏ ਤੇ ਲੋਕ ਫਿਰ ਵੱਧਦੇ ਹਾਂ ਮੌਸਮ ਦੀ ਜਾਣਕਾਰੀ ਵੱਲ ਲਓ ਜੀ ਦੋਸਤੋ ਮੌਸਮ ਦੀ ਗੱਲ ਕਰਾਂ ਤਾਂ ਮੈਂ ਪਹਿਲਾਂ ਆਪਣੇ ਸ਼ਹਿਰ ਦਾ ਜ਼ਿਕਰ ਕਰਦੀ ਹਾਂ ਮੈਲਬਰਨ ਤੋਂ ਮੈਂ ਇਹ ਪ੍ਰੋਗਰਾਮ ਤੁਹਾਡੇ ਲਈ ਪ੍ਰਸਾਰਿਤ ਕਰ ਰਹੀ ਹਾਂ ਔਰ ਮੈਲਬਰਨ ਦੇ ਵਿਚ ਅੱਜ 21 ਡਿਗਰੀ ਸੈਲਸੀਅਸ ਘੱਟ ਤੋਂ ਘੱਟ ਤਾਪਮਾਨ ਦੱਸਿਆ ਗਿਆ ਤੇ 24 ਡਿਗਰੀ ਸੈਲਸੀਅਸ ਤੱਕ ਇਹ ਜਿਹੜਾ ਤਾਪਮਾਨ ਹੈ ਉਹ ਚਲੇ ਜਾਣਾ ਇਸ ਵੇਲੇ 20 ਡਿਗਰੀ ਹੈ ਔਰ ਮੀਂਹ ਦੇ ਛਰਾਟੇ ਜਿਹੜੇ ਉਹ ਵੀ ਅੱਜ ਦੱਸੇ ਗਏ ਵੈਸੇ ਬੱਦਲਬਾਈ ਜਿਹੜੀ ਅਸਮਾਨ ਦੇ ਵਿਚ ਬਣੀ ਹੋਈ ਸੀ ਸਵੇਰ ਤੋਂ ਔਰ ਗਰਮੀ ਜਿਹੜੀ ਹੈ ਉਹ ਪਿਛਲੇ ਦਿਨਾਂ ਦੇ ਵਿਚ ਕਾਫੀ ਰਹੀ ਹੈ ਦੋ ਤਿੰਨ ਦਿਨ ਮੀਂਹ ਜਿਹੜਾ ਉਹ ਪਿਆ ਉਸ ਦੇ ਨਾਲ ਕੁਛ ਰਾਹਤ ਤਾਂ ਮਿਲੀ ਹੈ ਪਰ ਪਿਛਲੇ ਕੱਲ ਵੀ ਜਿਹੜਾ ਤਾਪਮਾਨ ਉਹ ਕਾਫੀ ਜ਼ਿਆਦਾ ਬਣਿਆ ਰਿਹਾ ਤੇ ਇਸ ਦੌਰਾਨ ਯਾਨੀ ਕਿ ਗਰਮੀ ਦਾ ਜਿਹੜਾ ਮੌਸਮ ਹੈ ਜਿਹੜੀ ਗਰਮੀ ਅਸੀਂ ਪੰਜਾਬ ਦੇ ਵਿੱਚ ਉਦੋਂ ਮਹਿਸੂਸ ਕਰਦੇ ਹੁੰਦੇ ਸੀ, ਅਸੀਂ ਕਹਿੰਦੇ ਹੁੰਦੇ ਸੀ ਨਾ ਵੀ ਜਿਹੜੀ ਹਿਊਮਿਡਿਟੀ ਆ ਉਹ ਬਹੁਤ ਜ਼ਿਆਦਾ ਆ, ਹਨਾ। ਸੋ ਇਸ ਤਰ੍ਹਾਂ ਦਾ ਹੀ ਜਿਹੜਾ ਮੌਸਮ ਆ ਮੈਲਬਰਨ ਦੇ ਵਿੱਚ ਇਹਨੇ ਦੇਣੀ। ਔਰ ਸਿਡਨੀ ਦੀ ਗੱਲ ਕਰੀਏ ਤਾਂ ਸਿਡਨੀ ਦੇ ਵਿੱਚ ਘੱਟ ਤੋਂ ਘੱਟ ਤਾਪਮਾਨ ਅੱਜ 21 ਡਿਗਰੀ ਸੈਲਸੀਅਸ ਤੇ ਵੱਧ ਤੋਂ ਵੱਧ 31 ਡਿਗਰੀ ਸੈਲਸੀਅਸ ਤੱਕ ਚਲੇ ਜਾਣਾ। ਇੱਥੇ ਵੀ ਗਰਮੀ ਕਾਫੀ ਜ਼ਿਆਦਾ, ਔਰ ਇੱਥੇ ਵੀ ਮੀਂਹ ਦੇ ਛਰਾਟੇ ਜਿਹੜੇ ਉਹ ਦੱਸੇ ਗਏ ਆ ਗਰਮੀ ਦੇ ਨਾਲ ਨਾਲ ਮੀਂਹ ਦੇ ਨਾਲ ਹੋ ਸਕਦਾ ਥੋੜੀ ਜਿਹੀ ਰਾਹਤ ਜਿਹੜੀ ਆ ਉਹ ਜ਼ਰੂਰ ਮਿਲੇ। ਔਰ ਇੱਧਰ ਬ੍ਰਿਸਬਨ ਦੇ ਵਿੱਚ ਕਾਫੀ ਜ਼ਿਆਦਾ ਜੀ ਅੱਜ ਗਰਮੀ, 23 ਡਿਗਰੀ ਸੈਲਸੀਅਸ ਘੱਟ ਤੋਂ ਘੱਟ ਤਾਪਮਾਨ ਅਤੇ 35 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਤਾਪਮਾਨ ਜਾਣ ਦੀ ਉਮੀਦ ਦੱਸੀ ਜਾ ਰਹੀ ਹੈ। ਔਰ ਇੱਥੇ ਅਸਮਾਨ ਚ ਕਿਤੇ ਕਿਤੇ ਬੱਦਲਬਾਈ ਜਿਹੜੀ ਉਹ ਦਿਖਾਈ ਦੇ ਸਕਦੀ ਹੈ, ਕਿਉਂਕਿ ਤੇਜ਼ ਧੁੱਪ ਜਿਹੜੀ ਹੈ 35 ਡਿਗਰੀ ਸੈਲਸੀਅਸ ਦੇ ਵਿੱਚ ਜੇ ਹੋਵੇ ਤਾਂ ਬਹੁਤ ਜ਼ਿਆਦਾ ਜਿਹੜਾ ਤਾਪਮਾਨ ਹੈ ਉਹ ਤਾਂ ਹੁੰਦਾ ਹੀ ਹੈ, ਪਰ ਉਹਦੇ ਨਾਲ ਉਸ ਧੁੱਪ ਦਾ ਜਿਹੜਾ ਅਸਰ ਹੈ ਉਹ ਬਹੁਤ ਜ਼ਿਆਦਾ ਹੁੰਦਾ ਸਾਡੇ ਕੰਮ ਕਾਜ ਦੇ ਉੱਤੇ, ਕਿਉਂਕਿ ਐਨਰਜੀ ਲੈਵਲ ਜਿਹੜਾ ਬਹੁਤ ਜ਼ਿਆਦਾ ਲੋ ਚਲੇ ਜਾਂਦਾ ਹੈ ਨਾ ਗਰਮੀ ਦੇ ਨਾਲ, ਤੇ ਇਸ ਕਰਕੇ ਸਾਡੇ ਸਰੀਰ ਦੇ ਉੱਤੇ ਵੀ ਅਸਰ ਜਿਹੜਾ ਉਹ ਪੈਂਦਾ, ਸਾਡੇ ਕੰਮ ਕਾਜ ਕਰਨ ਦੀ ਸ਼ਕਤੀ ਦੇ ਉੱਤੇ ਵੀ ਅਸਰ ਪੈਂਦਾ। ਤੇ ਅਗਲਾ ਜਿਹੜਾ ਸ਼ਹਿਰ ਹੈ ਜੀ ਪਰਥ, ਪਰਥ ਦੇ ਵਿੱਚ ਅੱਜ 15 ਡਿਗਰੀ ਸੈਲਸੀਅਸ ਤੋਂ ਲੈ ਕੇ 32 ਡਿਗਰੀ ਸੈਲਸੀਅਸ ਤੱਕ ਤਾਪਮਾਨ ਚਲੇ ਜਾਣਾ, ਇੱਥੇ ਵੀ ਗਰਮੀ ਹੈ। ਔਰ ਐਡੀਲੇਡ ਦੇ ਵਿੱਚ ਅੱਜ 18 ਡਿਗਰੀ ਸੈਲਸੀਅਸ ਤੋਂ ਲੈ ਕੇ 24 ਡਿਗਰੀ ਸੈਲਸੀਅਸ ਤੱਕ ਤਾਪਮਾਨ ਜਾਣ ਦੀ ਉਮੀਦ ਕੀਤੀ ਜਾ ਰਹੀ ਹੈ। ਇੱਧਰ ਕੈਨਬਰਾ ਦੇ ਵਿੱਚ 16 ਡਿਗਰੀ ਸੈਲਸੀਅਸ ਘੱਟ ਤੋਂ ਘੱਟ ਅਤੇ 30 ਡਿਗਰੀ ਸੈਲਸੀਅਸ ਇੱਥੇ ਵੀ ਚਲੇ ਜਾਣਾ। ਸੋ ਕੈਨਬਰਾ ਜਿਹੜਾ ਸਭ ਤੋਂ ਠੰਡਾ ਸ਼ਹਿਰ ਮੰਨਿਆ ਗਿਆ ਆਸਟ੍ਰੇਲੀਆ ਦਾ, ਪਰ ਇੱਥੇ ਵੀ ਜਿਹੜੀ ਗਰਮੀ ਹੈ ਇਸ ਵੇਲੇ ਪੂਰੇ ਜੋਬਨ ਦਿੱਤੇ ਆ, ਔਰ ਨਾਲ ਹੀ ਨਾਲ ਇੱਥੇ ਠੰਡ ਸਟੋਰਮ ਜਿਹੜਾ ਉਹਦੀ ਵੀ ਵਾਰਨਿੰਗ ਹੈ। ਹੋਬਰਟ ਚ ਅੱਜ 18 ਡਿਗਰੀ ਸੈਲਸੀਅਸ ਤੋਂ ਲੈ ਕੇ 26 ਡਿਗਰੀ ਸੈਲਸੀਅਸ ਤੱਕ ਤਾਪਮਾਨ ਜਿਹੜਾ ਚਲੇ ਜਾਣਾ, ਇੱਥੇ ਵੀ ਮੀਂਹ ਦੀ ਉਮੀਦ ਜਿਹੜੀ ਆ ਉਹ ਦੱਸੀ ਜਾ ਰਹੀ ਹੈ। ਡਾਰਵਿਨ ਦੇ ਵਿੱਚ 25 ਡਿਗਰੀ ਤੋਂ ਲੈ ਕੇ 31 ਡਿਗਰੀ ਤੱਕ ਤਾਪਮਾਨ ਦੱਸਿਆ ਗਿਆ, ਇੱਥੇ ਵੀ ਬੱਦਲਾਂ ਦੀ ਗਰਜ ਤੇ ਬਿਜਲੀ ਦੀ ਲਿਸ਼ਕ ਜਿਹੜੀ ਹੈ ਉਹ ਹੋ ਸਕਦਾ ਹੋਵੇ, ਯਾਨੀ ਕਿ ਜਿਹੜੇ ਮਾਈਨਰ ਜਿਹੜੇ ਤੂਫਾਨ ਹੈ ਉਹਦੀ ਸੰਭਾਵਨਾ। ਸੋ ਗਰਮੀ ਦੇ ਵਿੱਚ ਬਹੁਤ ਜ਼ਿਆਦਾ ਧਿਆਨ ਰੱਖਣ ਵਾਲੀ ਗੱਲ ਇਹੀ ਹੁੰਦੀ ਹੈ ਕਿ ਜਦੋਂ ਤਾਪਮਾਨ ਜਿਹੜਾ ਆ ਉਹ ਵੱਧਦਾ ਤਾਂ ਤਾਪਮਾਨ ਵਧਣ ਦੇ ਨਾਲ ਕੀ ਹੁੰਦਾ ਕਿ ਸਾਡਾ ਜਿਹੜਾ ਆਲਾ ਦੁਆਲਾ ਹੈ ਹਨਾ, ਜਿਹੜੀ ਸਾਡੀ ਬਨਸਪਤੀ ਹੈ ਉਹ ਸਾਰੀ ਸੁੱਕ ਜਾਂਦੀ ਹੈ, ਔਰ ਫੁੱਲ ਬੂਟੇ ਜਾਂ ਫਿਰ ਦਰਖਤ ਜਿਹੜੇ ਹੈ ਹਨਾ ਉਹ ਤਕਰੀਬਨ ਸੁੱਕੇ ਹੁੰਦੇ ਆ। ਔਰ ਇਸ ਦੌਰਾਨ ਸਭ ਤੋਂ ਜ਼ਿਆਦਾ ਧਿਆਨ ਰੱਖਣ ਵਾਲੀ ਗੱਲ ਇਹ ਹੁੰਦੀ ਹੈ ਕਿ ਜਦੋਂ ਕੋਈ ਤੂਫਾਨ ਆਉਂਦਾ, ਜਦੋਂ ਬਿਜਲੀ ਲਿਸ਼ਕਦੀ ਹੈ ਜਾਂ ਬੱਦਲਾਂ ਦੀ ਗਰਜ ਦੇ ਨਾਲ, ਜੇ ਮੀਂਹ ਨਹੀਂ ਆਉਂਦਾ ਤਾਂ ਫਿਰ ਥੋੜਾ ਜਿਹਾ ਖਤਰਾ ਜਿਹੜਾ ਉਹ ਵੱਧ ਜਾਂਦਾ, ਕਿਉਂਕਿ ਆਸਟ੍ਰੇਲੀਆ ਦੇ ਵਿੱਚ ਅੱਗ ਲੱਗਣ ਦੀਆਂ ਜਿਹੜੀਆਂ ਘਟਨਾਵਾਂ ਗਰਮੀਆਂ ਦੇ ਵਿੱਚ ਆਮ ਤੌਰ ਦੇ ਉੱਤੇ ਵਾਪਰਦੀਆਂ। ਸੋ ਸਾਨੂੰ ਆਪਣੇ ਆਲੇ ਦੁਆਲੇ ਦਾ ਧਿਆਨ ਜਿਹੜਾ ਉਹ ਜ਼ਰੂਰ ਰੱਖਣਾ ਚਾਹੀਦਾ ਹੈ ਜੇਕਰ ਅਸੀਂ ਕਿਸੇ ਇਸ ਤਰ੍ਹਾਂ ਦੇ ਖੇਤਰ ਦੇ ਵਿੱਚ ਰਹਿ ਰਹੇ ਹਾਂ। ਸੋ ਇਹ ਸੀ ਜੀ ਅੱਜ ਦੇ ਮੌਸਮ ਦੀ ਜਾਣਕਾਰੀ। ਮੌਸਮ ਤੋਂ ਬਾਅਦ ਹੁਣ ਆਪਾਂ ਵੱਧਦੇ ਹਾਂ ਅੱਜ ਦੇ ਵਿਚਾਰ ਵੱਲ। ਲਓ ਜੀ ਦੋਸਤੋ, ਅੱਜ ਦਾ ਵਿਚਾਰ ਹੈ ਕਿ ਪਾਣੀ ਅੱਗ ਨੂੰ ਕਦੇ ਵੀ ਸਮਝਾਉਣ ਨਹੀਂ ਜਾਂਦਾ ਕਿ ਉਹ ਐਵੇਂ ਲੋਕਾਂ ਦੇ ਘਰ ਬਾਰ ਨਾ ਬਾਲਿਆ ਕਰੇ। ਪਾਣੀ ਹਮੇਸ਼ਾ ਆਪਣਾ ਕੰਮ ਕਰਦਾ ਹੈ। ਇੱਕ ਦੂਜੇ ਨੂੰ ਸਮਝਾਉਣ ਲਈ ਸਿਰਫ ਮਨੁੱਖ ਜਾਂਦੇ ਹਨ, ਮਨੁੱਖ ਆਪਣਾ ਕੰਮ ਭੁੱਲ ਚੁੱਕਾ ਹੈ। ਸੋ ਬਹੁਤ ਹੀ ਸੋਹਣੀ ਕੁਦਰਤ ਦੀ ਇਹ ਉਦਾਹਰਣ ਹੈ ਕਿ ਅਸਲ ਦੇ ਵਿੱਚ ਜਿਹੜੀ ਸਾਰੀ ਕੁਦਰਤ ਹੈ ਉਹ ਆਪੋ ਆਪਣੇ ਕੰਮ ਦੇ ਵਿੱਚ ਲੀਨ ਹੈ। ਸੋ ਉਸਦਾ ਆਪਣਾ ਕਾਰਜ ਕੀ ਹੈ ਉਹ ਉਹਦੇ ਉੱਤੇ ਹੀ ਕੇਂਦਰਿਤ ਆ। ਪਰ ਜੇ ਅਸੀਂ ਮਨੁੱਖਾਂ ਦੀ ਗੱਲ ਕਰੀਏ, ਅਸੀਂ ਆਪਣੇ ਕੰਮ ਦੇ ਉੱਤੇ ਕੇਂਦਰਿਤ ਹੋਣ ਦੇ ਨਾਲੋਂ ਅਸੀਂ ਦੂਜਿਆਂ ਦੇ ਕਾਰਜਾਂ ਨੂੰ ਵਧੇਰੇ ਕੋਖਦੇ ਆ, ਪੜਤਾਲਦੇ ਹਾਂ, ਹਨਾ। ਸੋ ਇਸ ਕਰਕੇ ਕੁਦਰਤ ਜਿਹੜੀ ਉਹ ਸਾਨੂੰ ਹਰ ਪਲ ਇਹੀ ਸੁਨੇਹਾ ਦੇ ਰਹੀ ਹੈ ਕਿ ਅਸੀਂ ਆਪਣੇ ਕਾਰਜ ਦੇ ਵਿੱਚ ਨਿਪੁੰਨ ਹੋਵੀਏ। ਸੋ ਅਸੀਂ ਆਪਣੇ ਕਾਰਜ ਦੇ ਵਿੱਚ ਸੁਧਾਰ ਲਿਆਈਏ, ਅਸੀਂ ਆਪਣੇ ਕਾਰਜ ਨੂੰ ਸ੍ਰੇਸ਼ਟ ਬਣਾਈਏ, ਅਸੀਂ ਆਪਣੇ ਕਾਰਜ ਦੇ ਵਿੱਚ ਵਿਸ਼ੇਸ਼ ਬਣੀਏ। ਪਰ ਜੇ ਅਸੀਂ ਕੁਦਰਤ ਦਾ ਇਹ ਸੁਨੇਹਾ ਸਮਝ ਨਹੀਂ ਪਾਉਂਦੇ ਤਾਂ ਕਿਤੇ ਨਾ ਕਿਤੇ ਫਿਰ ਜਿਹੜੀ ਗਲਤੀ ਹੈ ਉਹ ਸਾਡੀ ਆਪਣੀ ਹੈ। ਸੋ ਕੁਦਰਤ ਜਿਹੜੀ ਉਹ ਸਾਨੂੰ ਸਮਝਾ ਰਹੀ ਹੈ, ਪਾਣੀ ਸਾਨੂੰ ਸਮਝਾ ਰਿਹਾ। ਕਹਿੰਦੇ ਕਿ ਪਾਣੀ ਅੱਗ ਨੂੰ ਕਦੇ ਸਮਝਾਉਣ ਨਹੀਂ ਜਾਂਦਾ ਕਿ ਉਹ ਐਵੇਂ ਲੋਕਾਂ ਦੇ ਘਰ ਬਾਰ ਨਾ ਬਾਲਿਆ ਕਰੇ, ਯਾਨੀ ਕਿ ਅੱਗ ਦਾ ਜਿਹੜਾ ਸੁਭਾਅ ਆ ਉਹ ਵਿਨਾਸ਼ਕਾਰੀ ਆ, ਹਨਾ। ਤੇ ਪਰ ਪਾਣੀ ਜਿਹੜਾ ਆ ਉਹ ਵਿਨਾਸ਼ਕਾਰੀ ਸਿਰਫ ਉਸ ਵੇਲੇ ਬਣਦਾ ਹੈ ਜਦੋਂ ਜਿਹੜਾ ਕਹਿੰਦੇ ਹੁੰਦੇ ਆ ਨਾ ਕਿ ਅੱਤ ਹੋ ਜਾਂਦੀ ਹੈ ਜਦੋਂ। ਸੋ ਪਾਣੀ ਆਪਣਾ ਕੰਮ ਕਰਦਾ ਹੈ, ਅੱਗ ਬੁਝਾਉਣ ਦਾ ਕੰਮ ਕਰਦਾ ਹੈ। ਦੂਜੇ ਪਾਸੇ ਜਿਹੜੇ ਲੋਕ ਨੇ ਉਹ ਇੱਕ ਦੂਜੇ ਨੂੰ ਸਮਝਾਉਣ ਜਾਂਦੇ ਆ, ਕਿਉਂ? ਕਿਉਂਕਿ ਉਹ ਆਪਣਾ ਕੰਮ ਭੁੱਲ ਚੁੱਕੇ ਆ। ਸਾਨੂੰ ਆਪਣੇ ਕੰਮ ਦੇ ਉੱਤੇ ਕੇਂਦਰਿਤ ਜਿਹੜਾ ਜ਼ਰੂਰ ਹੋਣਾ ਚਾਹੀਦਾ। ਸੋ ਕੁਦਰਤ ਦਾ ਹਰ ਪਲ ਸਾਨੂੰ ਇਹੀ ਸੁਨੇਹਾ, ਹਨਾ, ਜੇ ਸੂਰਜ ਚੜਦਾ ਤੂੰ ਆਪਣੇ ਸਮੇਂ ਦੇ ਉੱਤੇ ਚੜਦਾ ਹੈ ਹਨਾ, ਔਰ ਜੇ ਅਸੀਂ ਸ਼ਾਮ ਦੀ ਉਡੀਕ ਕਰਦੇ ਹਾਂ ਤਾਂ ਸ਼ਾਮ ਦਾ ਵੀ ਆਪਣਾ ਇੱਕ ਅਨੁਸ਼ਾਸਨ ਹੈ। ਸੋ ਹਰ ਕੁਦਰਤ ਦਾ ਜਿਹੜਾ ਹਰ ਨਜ਼ਾਰਾ ਹੈ, ਕੁਦਰਤ ਦੀ ਜਿਹੜੀ ਹੋਂਦ ਹੈ, ਉਹ ਅਸਲ ਦੇ ਵਿੱਚ ਹਰ ਪਲ ਸਾਨੂੰ ਇਹੀ ਸੁਨੇਹਾ ਦਿੰਦੀ ਹੈ। ਸੋ ਇਹ ਅਸੀਂ ਸਮਝਣਾ ਕਿ ਅਸੀਂ ਇਸ ਸੁਨੇਹੇ ਨੂੰ ਕਿਵੇਂ ਲੈਂਦੇ ਹਾਂ। ਸੋ ਲਓ ਜੀ, ਇਹ ਸੀ ਅੱਜ ਦਾ ਵਿਚਾਰ, ਉਮੀਦ ਕਰਦੇ ਹਾਂ ਜ਼ਰੂਰ ਪਸੰਦ ਆਇਆ ਹੋਣਾ। ਤੇ ਅੱਜ ਦੇ ਵਿਚਾਰ ਤੋਂ ਬਾਅਦ ਹੁਣ ਆਪਾਂ ਵੱਧਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ ਅਗਲੇ ਗੀਤ ਵੱਲ। ਤੇ ਅਗਲਾ ਗੀਤ ਜਿਹੜਾ ਜੀ ਗੁਰਲਾਲ ਸਿੱਧੂ ਦੀ ਆਵਾਜ਼ ਦੇ ਵਿੱਚ ਮੇਰੇ ਕੋਲ ਪਹੁੰਚਿਆ, ਤੇ ਮੈਨੂੰ ਪਤਾ ਨਹੀਂ ਹੈ, ਮੈਂ ਸੁਣਿਆ ਨਹੀਂ ਹੋਇਆ ਗੀਤ, ਪਰ ਉਮੀਦ ਕਰਦੇ ਹਾਂ ਕਿ ਗੀਤ ਜਿਹੜਾ ਉਹ ਸੁਹਾਵਣਾ ਹੋਏਗਾ ਜਾਂ ਤੁਹਾਡੀ ਪਸੰਦ ਦਾ ਹੋਏਗਾ। ਸੋ ਆਓ ਸੁਣਦੇ ਹਾਂ ਅਗਲਾ ਗੀਤ।
ਗਰੀਬ ਦਾ ਨਾ ਹੱਕ ਮਾਰੋ, ਮਿਹਨਤ ਦਾ ਮੁੱਲ ਤਾਰੋ, ਲੀਡਰਾਂ ਨੂੰ ਬਹੁਤਾ ਮੋਹ ਨਹੀਂ ਲਾਈਦਾ। ਐਨੇ ਕਿਸੇ ਚੁੱਕ ਵਿੱਚ ਆ ਕੇ ਘਰ ਚ ਕਲੇਸ਼ ਨਹੀਂ ਪਾਈਦਾ। ਉਥੋਂ ਪੈਟਰੋਲ ਹੋ ਗਿਆ, ਹੁਣ ਵਹੀਕਲ ਕਿੱਥੇ ਨੇ ਸੌਖੇ ਚੱਲਣੇ। ਜੇ ਮਨਾਂ ਵਿੱਚ ਖਾਰ ਰੱਖਣੀ, ਸਾਦੇ ਮੰਦਰਾਂ ਮਸੀਤਾਂ ਮੱਥੇ ਟੇਕਣੇ। ਜੇ ਮਨਾਂ ਵਿੱਚ ਖਾਰ ਰੱਖਣੀ, ਸਾਦੇ ਮੰਦਰਾਂ ਮਸੀਤਾਂ ਮੱਥੇ ਟੇਕਣੇ। ਲੰਘਣਾ ਉਹਨੂੰ ਫਿਰ ਕੀ ਜਵਾਬ ਦੇਗਾ, ਲੇਖਾ ਜਦੋਂ ਰੱਬ ਤੇਥੋਂ ਮੰਗਣਾ। ਸਾਰਾ ਕੁਝ ਉਹਦੇ ਹੱਥ ਚ, ਸੱਚੀ ਘੜੀ ਚ ਪਟਾਕੇ ਤੇਰੇ ਪੈਣੇ। ਜੇ ਮਨਾਂ ਵਿੱਚ ਖਾਰ ਰੱਖਣੀ, ਸਾਦੇ ਮੰਦਰਾਂ ਮਸੀਤਾਂ ਮੱਥੇ ਟੇਕਣੇ। ਜੇ ਮਨਾਂ ਵਿੱਚ ਖਾਰ ਰੱਖਣੀ, ਸਾਦੇ ਮੰਦਰਾਂ ਮਸੀਤਾਂ ਮੱਥੇ ਟੇਕਣੇ। ਛੱਡ ਕੇ ਗੁਰੂਆਂ ਦੇ ਦੱਸੇ ਰਾਹ ਚੱਲੀਏ, ਜਿੰਨਾ ਕੀਤੀ ਵੇਦ ਵੀ ਗ੍ਰੰਥ ਦੀ, ਆਜੋ ਉਹਨਾਂ ਪਾਪੀਆਂ ਨੂੰ ਲੱਭੀਏ। ਸਿੱਧੂ ਕਰੇ ਗੱਲ ਹੱਕਾਂ ਦੀ, ਰੱਬਾ ਤੂੰ ਹੀ ਕਰਾਏ ਰੱਦ ਪੇਲਣੇ। ਜੇ ਮਨਾਂ ਵਿੱਚ ਖਾਰ ਰੱਖਣੀ, ਸਾਦੇ ਮੰਦਰਾਂ ਮਸੀਤਾਂ ਮੱਥੇ ਟੇਕਣੇ। ਜੇ ਮਨਾਂ ਵਿੱਚ ਖਾਰ ਰੱਖਣੀ, ਸਾਦੇ ਮੰਦਰਾਂ ਮਸੀਤਾਂ ਮੱਥੇ ਟੇਕਣੇ। ਬਲਵਾਨ ਬੜਾ ਸੀਗਾ ਰਾਵਣ ਨੀ, ਹੰਕਾਰ ਮਾਰ ਗਿਆ ਰਾਵਣ ਨੂੰ। ਜਿੰਨੇ ਕਾਲ ਪਾਵੇ ਨਾਲ ਬੰਨਿਆ, ਉਹੀ ਕਾਲ ਮਾਰ ਗਿਆ ਰਾਵਣ ਨੂੰ। ਦਸ ਸਿਰ ਸੀਗੇ ਤਾਂ ਨੀ ਬਚਿਆ, ਦੋ ਮੂੰਹਾਂ ਵਾਲੇ ਕਿੱਥੋਂ ਬਚਣੇ। ਜੇ ਮਨਾਂ ਵਿੱਚ ਖਾਰ ਰੱਖਣੀ, ਕਾਹਦੇ ਮੰਦਰਾਂ ਮਸੀਤਾਂ ਮੱਥੇ ਟੇਕਣੇ।
ਜੀ ਬਹੁਤ ਪਿਆਰਾ ਗੀਤ, ਤੇ ਉਮੀਦ ਕਰਦੀ ਹਾਂ ਜ਼ਰੂਰ ਤੁਹਾਨੂੰ ਵੀ ਪਸੰਦ ਆਇਆ ਹੋਣਾ। ਗੀਤ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਦੋਸਤੋ। ਔਰ ਪ੍ਰੋਗਰਾਮ ਦੇ ਵਿੱਚ ਅੱਜ ਤੁਹਾਡੀ ਉਡੀਕ ਤਾਂ ਜ਼ਰੂਰ ਬਣੀ ਹੋਈ ਹੈ, ਪਰ ਤੁਹਾਡਾ ਆਉਣਾ ਪ੍ਰੋਗਰਾਮ ਦੇ ਵਿੱਚ ਅਜੇ ਨਹੀਂ ਹੋਇਆ। ਸਾਡੇ ਨਾਲ ਇੱਧਰ ਅਨਿਲ ਛਾਬੜਾ ਹੋਰਾਂ ਨੇ ਜੁਆਇਨ ਕੀਤਾ ਜੀ। ਪ੍ਰੋਗਰਾਮ ਦੇ ਵਿੱਚ ਉਹਨਾਂ ਦਾ ਸੁਨੇਹਾ ਤਾਂ ਨਹੀਂ ਪਹੁੰਚਿਆ, ਪਰ ਮੈਂ ਕੋਸ਼ਿਸ਼ ਕਰਦੀ ਹਾਂ ਕਿ ਜੇਕਰ ਉਹ ਸਾਡੇ ਨਾਲ ਜੁੜ ਰਹੇ ਆ। ਤੇ ਇਸੇ ਤਰ੍ਹਾਂ ਪਿਛਲਾ ਮੈਸੇਜ ਜਿਹੜਾ, ਸ਼ਾਇਦ ਅੱਜ ਦਾ ਮੈਸੇਜ ਨਹੀਂ ਹੈ, ਇਹ ਪਿਛਲੇ ਕੱਲ ਦਾ ਮੈਸੇਜ ਦਿਲਪ੍ਰੀਤ ਗਿੱਲ ਹੋਰਾਂ ਦਾ ਸਾਡੇ ਤੱਕ ਪਹੁੰਚਿਆ ਹੋਇਆ। ਸੋ ਉਹਨਾਂ ਨੂੰ ਵੈਸੇ ਜੀ ਆਇਆਂ ਨੂੰ ਕਹਿੰਦੇ ਹਾਂ ਪ੍ਰੋਗਰਾਮ ਦੇ ਵਿੱਚ। ਸੋ ਦੋਸਤੋ, ਜੇਕਰ ਤੁਸੀਂ ਸਾਡੇ ਨਾਲ ਬਣੇ ਹੋਏ ਹੋ ਇਸ ਵੇਲੇ ਹਰਮਨ ਰੇਡੀਓ ਤੇ, ਤਾਂ ਤੁਹਾਡੇ ਸੁਨੇਹਿਆਂ ਦੀ ਸਾਨੂੰ ਬਣੀ ਹੋਈ ਹੈ ਉਡੀਕ, ਕਿਉਂਕਿ ਪ੍ਰੋਗਰਾਮ ਦੇ ਵਿੱਚ ਅਜੇ ਬਹੁਤ ਕੁਝ ਬਾਕੀ ਹੈ ਔਰ ਤੁਹਾਡੇ ਨਾਲ ਅੱਜ ਹੋਰ ਵੀ ਬਹੁਤ ਸਾਰੇ ਵਿਚਾਰਾਂ ਦੀ ਜਿਹੜੀ ਸਾਂਝ ਹੈ ਉਹ ਆਪਾਂ ਬਣਾਉਣੀ ਹੈ। ਤੇ ਪ੍ਰੋਗਰਾਮ ਦੇ ਵਿੱਚ ਜਿਹੜੇ ਸਿਲਸਿਲੇ ਅਸੀਂ ਤੁਹਾਡੇ ਨਾਲ ਸਾਂਝੇ ਕਰਦੇ ਹੁੰਦੇ ਹਾਂ ਉਹ ਅਸੀਂ ਹਮੇਸ਼ਾ ਵਾਂਗ ਕਰਾਂਗੇ ਔਰ ਕੀਤੇ ਵੀ ਆ। ਮੌਸਮ ਦੇ ਉੱਤੇ ਆਪਾਂ ਝਾਤ ਪਾ ਚੁੱਕੇ ਹਾਂ ਤੇ ਅੱਜ ਦਾ ਵਿਚਾਰ ਵੀ ਆਪਾਂ ਸਾਂਝਾ ਕਰ ਚੁੱਕੇ ਹਾਂ, ਔਰ ਤੁਸੀਂ ਜ਼ਰੂਰ ਆਪਣੇ ਵੱਲੋਂ ਸਾਂਝ ਬਣਾਇਆ ਕਰੋ। ਤੁਸੀਂ ਅੱਜ ਕਿਸ ਵਿਚਾਰ ਦੇ ਨਾਲ ਸਹਿਮਤੀ ਰੱਖਦੇ ਹੋ, ਕਿਸ ਵਿਚਾਰ ਦੇ ਨਾਲ ਸਹਿਮਤੀ ਨਹੀਂ ਰੱਖਦੇ, ਔਰ ਜਦੋਂ ਅਸੀਂ ਮੌਸਮ ਦੀ ਸਾਂਝ ਬਣਾਉਂਦੇ ਹਾਂ ਤੁਹਾਡੇ ਨਾਲ, ਤੁਸੀਂ ਵੀ ਦੱਸਿਆ ਕਰੋ ਕਿ ਤੁਸੀਂ ਸਾਡੇ ਨਾਲ ਕਿਹੜੇ ਸ਼ਹਿਰ ਤੋਂ, ਕਿਹੜੇ ਪਿੰਡ ਤੋਂ, ਕਿਹੜੇ ਮੁਲਕ ਤੋਂ, ਕਿਹੜੇ ਖਾਸ ਹਿੱਸੇ ਤੋਂ, ਆਸਟ੍ਰੇਲੀਆ ਤੋਂ ਜੇਕਰ ਜੁੜੇ ਹੋਏ ਹੋ ਤਾਂ ਕਿੱਥੋਂ ਜੁੜੇ ਹੋਏ ਹੋ, ਔਰ ਉੱਥੇ ਮੌਸਮ ਜਿਹੜਾ ਉਹ ਕਿਸ ਤਰ੍ਹਾਂ ਦਾ, ਤੁਸੀਂ ਸਾਡੇ ਨਾਲ ਪਾਇਆ ਕਰੋ ਸਾਂਝ ਪ੍ਰੋਗਰਾਮ ਦੇ ਦੌਰਾਨ। ਤੇ ਉਮੀਦ ਕਰਦੇ ਹਾਂ ਦੋਸਤੋ ਕਿ ਅੱਜ ਵੀ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ, ਪਰ ਤੁਹਾਡੇ ਸ਼ਾਮਲ ਹੋਣ ਦਾ ਜਿਹੜਾ ਪਤਾ ਸਾਨੂੰ ਉਦੋਂ ਹੀ ਲੱਗਦਾ ਜਦੋਂ ਤੁਸੀਂ ਸਾਨੂੰ ਛੋਟਾ ਜਿਹਾ ਸੁਨੇਹਾ ਜਿਹੜਾ ਹੈ ਉਹ ਭੇਜ ਦਿੰਦੇ ਹੋ ਹਨਾ। ਸੋ ਜਦੋਂ ਤੁਹਾਡਾ ਸੁਨੇਹਾ ਸਾਡੇ ਤੱਕ ਪਹੁੰਚਦਾ ਤਾਂ ਫਿਰ ਸਾਨੂੰ ਉਮੀਦ ਬਣ ਜਾਂਦੀ ਹੈ ਕਿ ਹਾਂ ਵਾਕਈ ਤੁਸੀਂ ਅੱਜ ਸਾਡੇ ਨਾਲ ਹੋ ਤੇ ਅੱਜ ਵੀ ਉਮੀਦ ਬਣੀ ਹੋਈ ਹੈ। ਤੁਸੀਂ ਜ਼ਰੂਰ ਸਾਨੂੰ ਜੁਆਇਨ ਕਰੋ ਪ੍ਰੋਗਰਾਮ ਦੌਰਾਨ। ਪ੍ਰੋਗਰਾਮ ਦੇ ਵਿੱਚ ਅਜੇ ਬਹੁਤ ਕੁਝ ਬਾਕੀ ਹੈ, ਬਹੁਤ ਕੁਝ ਬਾਕੀ ਹੈ ਔਰ ਤੁਹਾਡੇ ਨਾਲ ਵਿਚਾਰਾਂ ਦੀ ਜਿਹੜੀ ਸਾਂਝ ਹੈ ਪ੍ਰੋਗਰਾਮ ਦੌਰਾਨ ਅਸੀਂ ਪਾਉਂਦੇ ਰਹਿਣਾ। ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੱਕ ਖਾਸ ਲਿਖਤ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਹੈ। ਉਹ ਲਿਖਤ ਸਾਂਝੀ ਕਿਉਂ ਕਰਨੀ ਹੈ? ਕਿਉਂਕਿ ਕਈ ਵਾਰ ਤੁਹਾਨੂੰ ਕੁਛ ਸੋਸ਼ਲ ਮੀਡੀਆ ਦੇ ਜ਼ਰੀਏ ਹਨਾ ਬੜੇ ਪਿਆਰੇ ਜਿਹੜੇ ਸੁਨੇਹੇ ਆ ਉਹ ਮਿਲਦੇ ਆ। ਸੋ ਉਹਨਾਂ ਸੁਨੇਹਿਆਂ ਤੋਂ ਤੁਸੀਂ ਕੁਛ ਨਾ ਕੁਛ ਹਾਸਲ ਵੀ ਕਰਦੇ ਹੋ ਹਮੇਸ਼ਾ। ਕਈ ਵਾਰ ਅਸੀਂ ਇਹ ਬਲੇਮ ਵੀ ਲਾਉਂਦੇ ਹਾਂ ਕਿ ਸੋਸ਼ਲ ਮੀਡੀਆ ਜਿਹੜਾ ਬਹੁਤ ਵਾਰ ਗਲਤ ਭੂਮਿਕਾ ਵੀ ਨਿਭਾਉਂਦਾ ਹੈ ਨਾ, ਪਰ ਕੁਛ ਚੰਗੀਆਂ ਚੀਜ਼ਾਂ ਜਿਹੜੀਆਂ ਆ ਉਹ ਵੀ ਸਾਡੇ ਤੱਕ ਸੋਸ਼ਲ ਮੀਡੀਆ ਦੇ ਜ਼ਰੀਏ ਪਹੁੰਚਦੀਆਂ। ਤੇ ਉਹਨਾਂ ਚੰਗੀਆਂ ਚੀਜ਼ਾਂ ਨੂੰ ਜਦੋਂ ਅਸੀਂ ਪੜ੍ਹਦੇ ਹਾਂ, ਜਦੋਂ ਉਹਨਾਂ ਨੂੰ ਵਿਚਾਰਦੇ ਹਾਂ, ਤਾਂ ਜ਼ਰੂਰ ਕੁਛ ਨਾ ਕੁਛ ਚੰਗਾ ਪੱਖ ਜਿਹੜਾ ਜ਼ਿੰਦਗੀ ਦਾ ਸਾਨੂੰ ਵੇਖਣ ਨੂੰ ਮਿਲਦਾ, ਅਪਣਾਉਣ ਨੂੰ ਮਿਲਦਾ। ਸੋ ਮੇਰਾ ਜਿਹੜਾ ਸੰਬੰਧ ਹੈ ਉਹ ਨਾਟਕ ਕਲਾ ਦੇ ਨਾਲ ਰਿਹਾ, ਥੀਏਟਰ ਦੇ ਨਾਲ ਰਿਹਾ ਹਨਾ, ਔਰ ਇਹਨਾਂ ਕੋਮਲ ਕਲਾਵਾਂ ਦੇ ਨਾਲ ਜੇਕਰ ਤੁਸੀਂ ਸਾਂਝ ਰੱਖਦੇ ਹੋ ਤਾਂ ਜ਼ਿੰਦਗੀ ਦੇ ਹਰ ਪੱਖ ਨੂੰ ਤੁਸੀਂ ਬਹੁਤ ਬਰੀਕੀ ਦੇ ਨਾਲ ਦੇਖਦੇ ਹੋ, ਤੁਸੀਂ ਹਰ ਪੱਖ ਨੂੰ ਵਿਚਾਰਦੇ ਹੋ ਹਨਾ, ਔਰ ਆਲੇ ਦੁਆਲੇ ਘਟਣ ਵਾਲੀ ਹਰ ਘਟਨਾ ਦਾ ਜਿਹੜਾ ਅਸਰ ਹੈ ਬਖੂਬੀ ਆਪਣੇ ਉੱਤੇ ਤੁਸੀਂ ਮਹਿਸੂਸ ਕਰਦੇ ਹੋ। ਸੋ ਉਸੇ ਅਸਰ ਨੂੰ ਤੁਸੀਂ ਜਦੋਂ ਨਾਟਕ ਦੇ ਜ਼ਰੀਏ ਲੋਕਾਂ ਦੇ ਸਾਹਮਣੇ ਲਿਆਉਂਦੇ ਹੋ ਤਾਂ ਉਹ ਵੀ ਇੱਕ ਨਾ ਇੱਕ ਜਿਹੜਾ ਪੱਖ ਹੈ ਉਹਦਾ ਉਹ ਦੂਜਿਆਂ ਦੇ ਉੱਤੇ ਅਸਰ ਪਾਉਣ ਦੀ ਮੁਹਾਰਤ ਰੱਖਦਾ ਹੁੰਦਾ ਹੈ ਨਾ। ਸੋ ਖੈਰ ਸਾਹਿਤ ਦੀ ਕੋਈ ਵੀ ਵਿਧਾ ਹੋਵੇ, ਚਾਹੇ ਉਹ ਨਾਟਕ ਹੈ, ਚਾਹੇ ਉਹ ਕਹਾਣੀ ਹੈ, ਚਾਹੇ ਕਿਸੇ ਵੀ ਤਰ੍ਹਾਂ ਦੀ ਕੋਈ ਲਿਖਤ ਹੈ, ਕਵਿਤਾ ਹੈ ਨਾ, ਉਹ ਤਾਂ ਹੀ ਸਾਡੇ ਉੱਤੇ ਅਸਰ ਪਾਉਂਦੀ ਹੈ ਜੇਕਰ ਉਹਦੇ ਵਿੱਚੋਂ ਕੁਛ ਸਾਨੂੰ ਸਿੱਖਣ ਨੂੰ ਮਿਲਦਾ। ਸੋ ਇੱਕ ਲਿਖਤ ਤੁਹਾਡੇ ਨਾਲ ਮੈਂ ਜ਼ਰੂਰ ਸਾਂਝੀ ਕਰਨਾ ਚਾਹਾਂਗੀ। ਕਹਿੰਦੇ ਕਿ ਕਿਸੇ ਦੇ ਚਿਹਰੇ ਦੇ ਉੱਤੇ ਅਸਲ ਖੁਸ਼ੀ ਲਿਆਉਣ ਦੇ ਲਈ ਜਾਂ ਕਿਸੇ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਨ ਦੇ ਲਈ ਸਾਨੂੰ ਕਈ ਵਾਰ ਜ਼ਿੰਦਗੀ ਦੇ ਵਿੱਚ ਇਹੋ ਜਿਹੀ ਵਿਉਂਤਬੰਦੀ ਕਰਨੀ ਪੈਂਦੀ ਹੈ ਜਿਸ ਦਾ ਚਿਰ ਸਥਾਈ ਜਿਹੜਾ ਪ੍ਰਭਾਵ ਹੈ ਉਹ ਅਸੀਂ ਆਪ ਤਾਂ ਕਬੂਲਦੇ ਹਾਂ, ਪਰ ਜਿਹਦੇ ਲਈ ਅਸੀਂ ਕੁਛ ਨਛਾਵਰ ਕਰਦੇ ਹਾਂ, ਕੁਛ ਵਾਰਦੇ ਹਾਂ ਜਾਂ ਆਪਣੇ ਵੱਲੋਂ ਜੇ ਕੁਛ ਕੰਪਰੋਮਾਈਜ਼ ਕਰਦੇ ਹਾਂ ਤਾਂ ਉਹਦਾ ਜਿਹੜਾ ਲੇਟਰ ਔਨ ਯਾਨੀ ਕਿ ਬਾਅਦ ਵਾਲੇ ਸਮੇਂ ਦੇ ਵਿੱਚ ਜ਼ਰੂਰ ਤੁਹਾਨੂੰ ਇੱਕ ਸਕੂਨ ਮਹਿਸੂਸ ਹੁੰਦਾ। ਕਹਿੰਦੇ ਇੱਕ ਮੁੰਡੇ ਦਾ ਵਿਆਹ ਇੱਕ ਬਹੁਤ ਸੋਹਣੀ ਕੁੜੀ ਦੇ ਨਾਲ ਹੋ ਗਿਆ, ਉਹਨੂੰ ਬਹੁਤ ਪਿਆਰ ਕਰਦਾ ਸੀ। ਇੱਕ ਵਾਰ ਉਸ ਕੁੜੀ ਨੂੰ ਨਾ ਚਮੜੀ ਦਾ ਰੋਗ ਹੋ ਗਿਆ ਜਿਸ ਨਾਲ ਉਹਦੀ ਜਿਹੜੀ ਸੁੰਦਰਤਾ ਉਹ ਘਟ ਗਈ। ਜਦੋਂ ਅਸੀਂ ਗੱਲ ਕਰਦੇ ਹਾਂ ਵੀ ਸਕਿਨ ਜਦੋਂ ਕੋਈ ਡਿਸੀਜ਼ ਹੁੰਦੀ ਹੈ ਤੇ ਉਹਦੇ ਨਾਲ ਜਿਹੜੀ ਇਸ ਤਰ੍ਹਾਂ ਦੀ ਸਮੱਸਿਆ ਹੁੰਦੀ ਹੈ ਹਨਾ। ਸੋ ਕਹਿੰਦੇ ਹੁਣ ਵੀ ਉਹਨਾਂ ਦੋਵਾਂ ਦਾ ਵਿਆਹਿਕ ਜੀਵਨ ਜਿਹੜਾ ਸੀ, ਵਿਆਹ ਵਾਲਾ ਜਿਹੜਾ ਜੀਵਨ ਸੀ, ਬਿਲਕੁਲ ਪਹਿਲਾਂ ਵਾਂਗ ਚੱਲਦਾ ਰਿਹਾ। ਪਰ ਜਿਵੇਂ ਜਿਵੇਂ ਦਿਨ ਬੀਤਦੇ ਗਏ ਕੁੜੀ ਦੀ ਸੁੰਦਰਤਾ ਘਟਦੀ ਗਈ। ਅੰਨੇ ਹੋ ਚੁੱਕੇ ਪਤੀ ਨੂੰ ਇਸ ਬਾਰੇ ਕੋਈ ਪਤਾ ਨਹੀਂ ਸੀ। ਅੰਨਾ ਕਿਵੇਂ ਹੋਇਆ? ਕਹਿੰਦੇ ਕਿ ਇੱਕ ਦਿਨ ਉਹ ਮੁੰਡਾ ਕਿਤੇ ਦੂਰ ਸਫ਼ਰ ਤੇ ਚਲਾ ਗਿਆ, ਜਦ ਵਾਪਸ ਆ ਰਿਹਾ ਸੀ ਤਾਂ ਉਹਦਾ ਐਕਸੀਡੈਂਟ ਹੋ ਗਿਆ ਤੇ ਉਹਦੀਆਂ ਅੱਖਾਂ ਦੀ ਰੋਸ਼ਨੀ ਚਲੀ ਗਈ। ਹੁਣ ਵੀ ਉਹਨਾਂ ਦੋਵਾਂ ਦਾ ਜਿਹੜਾ ਪਿਆਰ ਸੀ ਉਹ ਉਸੇ ਤਰ੍ਹਾਂ ਕਾਇਮ ਸੀ, ਪਰ ਕਹਿੰਦੇ ਜਿਵੇਂ ਜਿਵੇਂ ਦਿਨ ਬੀਤਦੇ ਗਏ ਕੁੜੀ ਦੀ ਸੁੰਦਰਤਾ ਘਟਦੀ ਗਈ ਔਰ ਉਧਰ ਉਹਨੂੰ ਇਹ ਅਹਿਸਾਸ ਹੋਇਆ ਕਿ ਜਿਹੜਾ ਉਹਦਾ ਪਤੀ ਹੈ ਉਹ ਵੀ ਅੰਨਾ ਹੋ ਚੁੱਕਿਆ ਹਨਾ, ਔਰ ਇਸ ਕਰਕੇ ਅੰਨੇ ਹੋ ਚੁੱਕੇ ਪਤੀ ਨੂੰ ਇਸ ਬਾਰੇ ਕੋਈ ਪਤਾ ਨਹੀਂ ਸੀ ਕਿ ਉਹਨਾਂ ਦੇ ਉਹਦੀ ਜਿਹੜੀ ਪਤਨੀ ਹੈ ਉਹਦੀ ਸੁੰਦਰਤਾ ਘਟ ਰਹੀ ਹੈ। ਅਸਲ ਦੇ ਵਿੱਚ ਕੁੜੀ ਨੂੰ ਇਹ ਅਹਿਸਾਸ ਸੀ ਤੇ ਉਹਨਾਂ ਦੇ ਵਿਆਹਿਕ ਜੀਵਨ ਦੇ ਵਿੱਚ ਕੋਈ ਫਰਕ ਨਾ ਪਿਆ। ਮੁੰਡਾ ਉਸ ਕੁੜੀ ਨੂੰ ਓਨਾ ਹੀ ਪਿਆਰ ਕਰਦਾ ਜਿੰਨਾ ਉਹ ਪਹਿਲਾਂ ਕਰਦਾ ਸੀ ਤੇ ਕੁੜੀ ਵੀ ਉਹਨੂੰ ਬਹੁਤ ਪਿਆਰ ਕਰਦੀ। ਇੱਕ ਦਿਨ ਕਹਿੰਦੇ ਕੁੜੀ ਦੀ ਮੌਤ ਹੋ ਗਈ। ਉਸ ਦੀ ਮੌਤ ਨੇ ਉਸ ਮੁੰਡੇ ਨੂੰ ਬਹੁਤ ਵੱਡਾ ਝਟਕਾ ਦਿੱਤਾ। ਮੁੰਡੇ ਨੇ ਸਾਰੇ ਰਿਵਾਜ ਪੂਰੇ ਕੀਤੇ ਤੇ ਸ਼ਹਿਰ ਛੱਡ ਕੇ ਜਾਣ ਦਾ ਇਰਾਦਾ ਕਰਕੇ ਤੁਰ ਪਿਆ। ਪਿੱਛੋਂ ਇੱਕ ਆਦਮੀ ਨੇ ਉਹਨੂੰ ਪੁੱਛਿਆ, ਹੁਣ ਤੂੰ ਇਕੱਲਾ ਕਿਵੇਂ ਤੁਰੇਗਾ? ਪਹਿਲਾਂ ਤਾਂ ਤੇਰੀ ਪਤਨੀ ਤੈਨੂੰ ਰਾਹ ਦਿਖਾ ਦਿੰਦੀ ਸੀ। ਉਸਨੇ ਜਵਾਬ ਦਿੱਤਾ, ਮੈਂ ਅੰਨਾ ਨਹੀਂ, ਮੈਂ ਤਾਂ ਨਾਟਕ ਕਰਦਾ ਸੀ। ਕਿਉਂਕਿ ਅਗਰ ਉਸਨੂੰ ਇਹ ਗੱਲ ਪਤਾ ਲੱਗ ਜਾਂਦੀ ਕਿ ਮੈਂ ਉਸਦੀ ਕੁਰੂਪਤਾ ਨੂੰ ਦੇਖ ਰਿਹਾ ਤਾਂ ਇਹ ਉਸਦੇ ਲਈ ਬਿਮਾਰੀ ਤੋਂ ਵੀ ਵੱਧ ਦੁੱਖ ਦਿੰਦੀ। ਇਸ ਤਰ੍ਹਾਂ ਉਹਦਾ ਆਤਮ ਵਿਸ਼ਵਾਸ ਖਤਮ ਹੋਣ ਲੱਗਦਾ। ਇਸ ਲਈ ਮੈਂ ਤਾਂ ਅੰਨੇ ਹੋਣ ਦਾ ਨਾਟਕ ਕਰ ਰਿਹਾ ਸੀ। ਉਹ ਬਹੁਤ ਵਧੀਆ ਪਤਨੀ ਸੀ, ਮੈਂ ਸਿਰਫ ਉਸਨੂੰ ਖੁਸ਼ ਰੱਖਣਾ ਚਾਹੁੰਦਾ ਸੀ। ਕਿਆ ਹੀ ਬਾਤ ਹੈ। ਸੋ ਕਦੇ ਕਦੇ ਇੱਕ ਦੂਜੇ ਦੀਆਂ ਕਮੀਆਂ ਨੂੰ ਅੱਖੋਂ ਪਰੋਖੇ ਕਰਕੇ ਅੰਨੇ ਬਣਨਾ ਵੀ ਸਹੀ ਹੁੰਦਾ। ਇਹਦੇ ਨਾਲ ਖੁਸ਼ੀ ਜ਼ਿੰਦਾ ਰਹਿੰਦੀ ਹੈ। ਹਮੇਸ਼ਾ ਜਦੋਂ ਅਸੀਂ ਕਮੀਆਂ ਨੂੰ ਮੁੱਖ ਰੱਖਦੇ ਹਾਂ, ਜਦੋਂ ਅਸੀਂ ਸਿਰਫ ਜਿਹੜੇ ਨਾ ਪੱਖੀ ਜਿਹੜੇ ਕਿਸੇ ਦੇ ਸੁਭਾਅ ਦੇ ਵਿੱਚ ਆਦਤਾਂ ਦੇ ਵਿੱਚ ਜਿਹੜੇ ਨਾ ਪੱਖੀ ਪੱਖ ਹੈ, ਸਿਰਫ ਉਹਨਾਂ ਨੂੰ ਹੀ ਵੇਖਦੇ ਹਾਂ ਵਿਚਾਰਦੇ ਹਾਂ ਤਾਂ ਜਿਹੜੇ ਰਿਸ਼ਤੇ ਆ ਉਹਨਾਂ ਦੇ ਵਿੱਚ ਕੜਵਾਹਟ ਪੈਦਾ ਹੁੰਦੀ ਹੈ। ਪਰ ਜਦੋਂ ਅਸੀਂ ਖੁਸ਼ੀ ਨੂੰ ਜ਼ਿੰਦਾ ਰੱਖਣਾ ਤਾਂ ਫਿਰ ਅਹਿਮੀਅਤ ਜਿਹੜੀ ਆ ਉਹ ਗੁਣਾਂ ਨੂੰ ਦੇਣੀ ਚਾਹੀਦੀ ਹੈ। ਸੋ ਬਹੁਤ ਵਾਰ ਅਸੀਂ ਇਹ ਮਹਿਸੂਸ ਵੀ ਕਰਦੇ ਹੋਵਾਂਗੇ ਕਿ ਸਾਡੇ ਆਪਣੇ ਆਲੇ ਦੁਆਲੇ, ਇਹ ਤਾਂ ਇੱਕ ਵਿਆਹੁਤਾ ਜੀਵਨ ਦੀ ਗੱਲ ਸੀ, ਪਤੀ ਪਤਨੀ ਦੀ ਗੱਲ ਸੀ। ਬਹੁਤ ਵਾਰ ਅਸੀਂ ਆਪਣੇ ਆਲੇ ਦੁਆਲੇ ਦੇ ਵਿੱਚ ਵੀ ਜੇਕਰ ਨਜ਼ਰ ਮਾਰੀਏ ਤਾਂ ਅਸੀਂ ਬਹੁਤੀ ਵਾਰ ਅਸੀਂ ਔਗੁਣਾਂ ਦੇ ਉੱਤੇ ਜ਼ਿਆਦਾ ਕੇਂਦਰਿਤ ਹੁੰਦੇ ਹਾਂ। ਅਸੀਂ ਦੂਜਿਆਂ ਦੀਆਂ ਬੁਰਾਈਆਂ ਨੂੰ ਵਧੇਰੇ ਲੱਭਣ ਦੀ ਕੋਸ਼ਿਸ਼ ਕਰਦੇ ਹਾਂ, ਗੁਣਾਂ ਨੂੰ ਘੱਟ ਲੱਭਦੇ ਹਾਂ, ਜਦਕਿ ਹਰ ਬੁਰੇ ਤੋਂ ਬੁਰੇ ਇਨਸਾਨ ਦੇ ਵਿੱਚ ਕੋਈ ਨਾ ਕੋਈ ਗੁਣ ਜਿਹੜਾ ਉਹ ਜ਼ਰੂਰ ਹੁੰਦਾ। ਔਰ ਇਸ ਕਰਕੇ ਇਹ ਲਿਖਤ ਜਿਹੜੀ ਮੈਂ ਤੁਹਾਡੇ ਨਾਲ ਇਸ ਕਰਕੇ ਸਾਂਝੀ ਕੀਤੀ ਹੈ ਕਿਉਂਕਿ ਨਾਟਕ ਦੇ ਨਾਲ ਮੇਰਾ ਰਿਸ਼ਤਾ, ਔਰ ਨਾਟਕ ਜਿਹੜਾ ਉਹ ਇਸ ਢੰਗ ਦੇ ਨਾਲ ਕਰਕੇ ਕਿਸੇ ਦੀ ਖੁਸ਼ੀ ਕਿਵੇਂ ਬਣਦਾ ਇਹ ਤੁਹਾਡੇ ਸਾਹਮਣੇ ਆ। ਸੋ ਕੱਲੇ ਨਾਟਕ ਦੀ ਗੱਲ ਨਹੀਂ ਹੈ, ਗੱਲ ਹੈ ਕਿ ਅਸਲ ਜ਼ਿੰਦਗੀ ਦੇ ਵਿੱਚ ਅਸੀਂ ਇਹ ਛੋਟੀਆਂ ਛੋਟੀਆਂ ਜਿਹੜੀਆਂ ਖੁਸ਼ੀਆਂ ਇੱਕ ਦੂਜੇ ਦੇ ਲਈ ਲਿਆਉਣ ਦੇ ਲਈ ਜਾਂ ਆਪਣੇ ਪਰਿਵਾਰ ਦੇ ਵਿੱਚ ਖੁਸ਼ੀਆਂ ਨੂੰ ਜਿਉਂਦਾ ਰੱਖਣ ਦੇ ਲਈ ਇੱਕ ਛੋਟੇ ਛੋਟੀਆਂ ਜਿਹੜੀਆਂ ਕੁਰਬਾਨੀਆਂ ਜੇਕਰ ਦਿੰਦੇ ਹਾਂ ਤਾਂ ਉਸ ਦਾ ਜਿਹੜਾ ਅਸਰ ਹੈ ਉਹ ਕਿਸ ਹੱਦ ਤੱਕ ਦੂਸਰੇ ਦੇ ਲਈ ਹੁੰਦਾ। ਸੋ ਹੋ ਸਕਦਾ ਕਿ ਉਸ ਲੜਕੀ ਦੀ ਜਿਹੜੀ ਬਿਮਾਰੀ ਸੀ, ਹਨਾ, ਜਿਹੜੀ ਉਹਨੂੰ ਸਕਿਨ ਡਿਸੀਜ਼ ਸੀ, ਸਕਿਨ ਕੈਂਸਰ ਸੀ, ਜਾਂ ਉਸ ਦੇ ਨਾਲ ਉਹਦੀ ਬਦਸੂਰਤੀ ਦੇ ਵਿੱਚ ਵਾਧਾ ਹੋ ਰਿਹਾ ਸੀ, ਪਰ ਉਸਨੂੰ ਇਹ ਅਹਿਸਾਸ ਨਹੀਂ ਹੋਣ ਦਿੱਤਾ ਗਿਆ। ਔਰ ਜਿੰਨੀ ਦੇਰ ਉਸਨੇ ਆਪਣਾ ਜੀਵਨ ਜੀਵਿਆ ਉਸਨੇ ਸਕੂਨ ਨਾਲ ਜੀਵਿਆ, ਔਰ ਪਤੀ ਨੂੰ ਇਸ ਗੱਲ ਦਾ ਸਕੂਨ ਰਿਹਾ ਕਿ ਉਸਦੇ ਜਿਉਂਦੇ ਜੀ ਉਸ ਨੂੰ ਇਸ ਚੀਜ਼ ਦਾ ਅਹਿਸਾਸ ਜਾਂ ਉਸਦੇ ਆਤਮ ਵਿਸ਼ਵਾਸ ਵਿੱਚ ਕਿਸੇ ਤਰ੍ਹਾਂ ਦੀ ਜਿਹੜੀ ਕਮੀ ਆ ਉਹ ਨਾ ਆਵੇ। ਸੋ ਇਸ ਕਰਕੇ ਉਹ ਸਕੂਨ ਜਿਹੜਾ ਉਸਨੇ ਹਾਸਲ ਕੀਤਾ। ਸੋ ਇਸ ਕਰਕੇ ਜੀ ਗੱਲ ਇਸ ਲਿਖਤ ਤੋਂ ਇਹੀ ਸਾਹਮਣੇ ਆਉਂਦੀ ਆ ਕਿ ਦੂਜੇ ਦੀਆਂ ਕਮੀਆਂ ਨੂੰ ਅੱਖੋਂ ਪਰੋਖੇ ਕਰਕੇ ਕਈ ਵਾਰ ਅੰਨੇ ਬਣਨਾ ਵੀ ਸਹੀ ਹੁੰਦਾ ਹੈ, ਹਨਾ। ਸੋ ਹਮੇਸ਼ਾ ਕੋਸ਼ਿਸ਼ ਕਰਿਆ ਕਰੀਏ ਕਿ ਆਪਣੇ ਪਰਿਵਾਰ ਦੇ ਵਿੱਚ ਵੀ ਅਸੀਂ ਇੱਕ ਦੂਜੇ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦੇ ਹਾਂ, ਇੱਕ ਦੂਜੇ ਦੀਆਂ ਭਾਵਨਾਵਾਂ ਦਾ ਆਦਰ ਕਰਦੇ ਹਾਂ। ਕੁਛ ਜਿਹੜੀਆਂ ਜ਼ਿੱਦਾਂ ਨੇ, ਕੁਛ ਜਿਹੜੇ ਸਾਡੇ ਸੁਭਾਅ ਦੇ ਪੱਖ ਨੇ ਉਹਨਾਂ ਨੂੰ ਹੌਲੀ ਹੌਲੀ ਕਾਬੂ ਦੇ ਵਿੱਚ ਕਰਦੇ ਜਾਈਏ। ਚਲੋ ਜੀ, ਇਹ ਤਾਂ ਲਿਖਤ ਸੀ। ਸਾਡੇ ਨਾਲ ਕੁਛ ਦੋਸਤ ਇਸ ਵੇਲੇ ਜੁੜ ਰਹੇ ਨੇ, ਆਪਾਂ ਉਹਨਾਂ ਨੂੰ ਸ਼ਾਮਲ ਕਰਦੇ ਜਾਂਦੇ ਹਾਂ ਪ੍ਰੋਗਰਾਮ ਦੇ ਵਿੱਚ। ਸਾਡੇ ਨਾਲ ਜੁੜੇ ਨੇ ਬਿਕਰਮਜੀਤ ਸਿੰਘ ਹੁਰੀ, ਬਿਕਰਮਜੀਤ ਸਿੰਘ ਬਰਾੜ ਹੁਰੀ, ਬਹੁਤ ਬਹੁਤ ਸਵਾਗਤ ਕਰਦੇ ਹਾਂ ਬਿਕਰਮਜੀਤ ਜੀ। ਸਤਿ ਸ੍ਰੀ ਅਕਾਲ ਕਹਿੰਦੇ ਭੈਣ ਜੀ ਤੇ ਸਾਰੇ ਸਰੋਤਿਆਂ ਨੂੰ, ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ। ਕਹਿੰਦੇ ਬਿਕਰਮਜੀਤ ਸਿੰਘ ਬਰਾੜ ਵਲਗੂਰਗਾ ਤੋਂ ਸਾਡੇ ਨਾਲ ਜੁੜੇ ਆ। ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਤੁਹਾਡਾ ਔਰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਬਿਕਰਮਜੀਤ ਜੀ। ਵਲਗੂਰਗਾ ਤੁਸੀਂ ਸਾਡੇ ਨਾਲ ਬਣੇ ਹੋਏ ਹੋ ਪ੍ਰੋਗਰਾਮ ਦੇ ਵਿੱਚ, ਔਰ ਬੜਾ ਚੰਗਾ ਲੱਗਿਆ ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਕੀਤੀ ਹੈ ਤੇ ਤੁਸੀਂ ਆਨਸਰ ਮੈਡੀਸਨ ਦਾ ਦਿੱਤਾ। ਸੋ ਮੈਨੂੰ ਸਮਝ ਨਹੀਂ ਆਇਆ ਤੁਸੀਂ ਕਿਸ ਮੈਡੀਸਨ ਦਾ ਆਨਸਰ, ਕਿਸ ਸਵਾਲ ਦਾ ਜਵਾਬ ਜਿਹੜਾ ਉਹ ਇੱਥੇ ਦੇਣ ਦੀ ਕੋਸ਼ਿਸ਼ ਕੀਤੀ ਹੈ। ਤੁਸੀਂ ਮੈਨੂੰ ਥੋੜਾ ਜਿਹਾ ਹੋਰ ਇਹਨੂੰ ਵਿਸਥਾਰ ਦੇ ਵਿੱਚ ਦੱਸਿਓ। ਸੋ ਆਪਾਂ ਇਹਦੇ ਉੱਤੇ ਫਿਰ ਗੱਲਬਾਤ ਕਰਦੇ ਹਾਂ, ਹਨਾ। ਸੋ ਮਨਦੀਪ ਮਾਨ ਵੀ ਸਾਡੇ ਨਾਲ ਜੁੜੇ ਹੋਏ ਇਸ ਵੇਲੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਮਨਦੀਪ ਜੀ ਪ੍ਰੋਗਰਾਮ ਦੇ ਵਿੱਚ, ਬਹੁਤ ਬਹੁਤ ਜੀ ਆਇਆਂ ਨੂੰ। ਸੋ ਪ੍ਰੋਗਰਾਮ ਦੇ ਵਿੱਚ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਸ਼ਾਮਲ ਰਹੋ। ਅੱਜ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਅਸੀਂ ਜਿਹੜੀ ਗੱਲਬਾਤ ਹੈ ਉਹ ਵੀ ਬਹੁਤ ਮਹੱਤਵਪੂਰਨ ਗੱਲਬਾਤ ਜਿਹੜੀ ਉਹ ਕਰਨੀ ਹੈ, ਔਰ ਉਸ ਗੱਲਬਾਤ ਦੌਰਾਨ ਤੁਹਾਡੇ ਵਿਚਾਰਾਂ ਦੀ ਉਡੀਕ ਰਹੇਗੀ। ਉਹ ਵਾਲਾ ਜਿਹੜਾ ਸੈਗਮੈਂਟ ਹੈ ਉਹ ਅਸੀਂ ਫੇਸਬੁੱਕ ਦੇ ਉੱਤੇ ਲਾਈਵ ਵੀ ਲੈ ਕੇ ਆਵਾਂਗੇ। ਸੋ ਉਸ ਸੈਗਮੈਂਟ ਦੇ ਦੌਰਾਨ ਤੁਸੀਂ ਸਾਨੂੰ ਕਾਲ ਵੀ ਕਰ ਸਕਦੇ ਹੋ। ਕਾਲ ਕਰਨ ਦੇ ਲਈ ਸਾਡਾ ਨੰਬਰ ਹੈ 02-8589-98-11। ਸੋ ਇਸ ਸੈਗਮੈਂਟ ਦੇ ਵਿੱਚ ਅਸੀਂ ਜਿਹੜਾ ਵਿਸ਼ਾ ਉਹ ਅੱਜ ਚੁਣਿਆ ਉਹ ਇਹ ਹੈ ਕਿ ਕੀ ਸੱਚਮੁੱਚ ਸਾਡੇ ਬਜ਼ੁਰਗ ਆਪਣੇ ਬੱਚਿਆਂ ਵੱਲੋਂ ਕਿਸੇ ਤਰ੍ਹਾਂ ਦੇ ਦੁਰਵਿਹਾਰ ਦਾ ਸ਼ਿਕਾਰ ਹੋ ਰਹੇ ਆ। ਸੋ ਇਹ ਚਿੰਤਾ ਜਿਹੜੀ ਆ ਪਿਛਲੇ ਦਿਨੀ ਸਾਨੂੰ ਭਾਈਚਾਰੇ ਦੇ ਕੁਝ ਲੋਕਾਂ ਨੇ ਜਿਤਾਈ ਹੈ ਔਰ ਉਹਨਾਂ ਦਾ ਇਹ ਮੰਨਣਾ ਹੈ ਕਿ ਇਸ ਵਿਸ਼ੇ ਦੇ ਉੱਤੇ ਜਿਹੜੀ ਗੱਲਬਾਤ ਹੈ ਉਹ ਨਹੀਂ ਕੀਤੀ ਜਾਂਦੀ ਜਾਂ ਫਿਰ ਇਸ ਵਿਸ਼ੇ ਨੂੰ ਅਣਗੌਲਿਆਂ ਕੀਤਾ ਜਾਂਦਾ ਹੈ। ਪਰ ਅਸੀਂ ਕਦੇ ਵੀ ਇਸ ਤਰ੍ਹਾਂ ਨਹੀਂ ਸੋਚਿਆ ਕਿ ਇਸ ਵਿਸ਼ੇ ਨੂੰ ਅਣਗੌਲਿਆਂ ਕੀਤਾ ਜਾਵੇ। ਸੋ ਇਸ ਲਈ ਸਾਡੀ ਇਹ ਕੋਸ਼ਿਸ਼ ਹੁੰਦੀ ਆ ਕਿ ਜਿਸ ਵੀ ਤਰ੍ਹਾਂ ਦੀ ਜਿਹੜੀ ਸਮੱਸਿਆ ਜਿਹੜੀ ਭਾਈਚਾਰੇ ਦੇ ਵਿੱਚ ਸਮਾਜਿਕ ਤੌਰ ਦੇ ਉੱਤੇ ਇੱਕ ਜ਼ਿੰਮੇਵਾਰੀ ਸਮਝਦੇ ਹਾਂ ਅਸੀਂ ਚਰਚਾ ਦੇ ਵਿੱਚ ਵੀ ਲੈ ਕੇ ਆਈਏ ਔਰ ਉਸ ਦੇ ਦੋਵੇਂ ਪੱਖ ਜਿਹੜੇ ਉਹਨਾਂ ਨੂੰ ਵਿਚਾਰ ਕੇ ਜਿਹੜਾ ਇੱਕ ਰਸਤਾ ਆ ਉਹ ਕਿਸ ਤਰ੍ਹਾਂ ਦਾ ਬਣਾਇਆ ਜਾ ਸਕਦਾ ਹੈ ਉਹਦੇ ਉੱਤੇ ਗੱਲਬਾਤ ਜਿਹੜੀ ਆ ਉਹ ਜ਼ਰੂਰ ਕਰੀਏ। ਸਾਡੇ ਨਾਲ ਇੱਧਰ ਰਣਜੀਤ ਕੌਰ ਹੁਰੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਨੇ, ਕਹਿੰਦੇ ਸਤਿ ਸ੍ਰੀ ਅਕਾਲ ਅਮਰਦੀਪ ਜੀ, ਤੁਹਾਡੀ ਆਵਾਜ਼ ਸੁਣ ਕੇ ਮਾਰਨਿੰਗ ਚ ਬਹੁਤ ਬਹੁਤ ਵਧੀਆ ਲੱਗਦਾ, ਬਹੁਤ ਪਿਆਰ ਭਰੀ। ਸਤਿ ਸ੍ਰੀ ਅਕਾਲ ਰਣਜੀਤ ਜੀ, ਬਹੁਤ ਚੰਗਾ ਲੱਗਿਆ ਤੁਸੀਂ ਪ੍ਰੋਗਰਾਮ ਚ ਆਉਣਾ ਕੀਤਾ। ਕਹਿੰਦੇ ਮੇਰਾ ਬੇਟਾ 3 ਈਅਰ ਓਲਡ ਹੈ, ਮੈਂ ਹੁਣ ਉਸਨੂੰ ਚਾਇਲਡ ਕੇਅਰ ਲਗਾਉਣਾ, ਮੈਂ ਸੈਪਟੰਬਰ ਚ ਲਗਾਉਣਾ ਸੀ, ਉਦੋਂ ਲਾਕਡਾਊਨ ਹੋ ਗਿਆ, ਹੁਣ ਕੋਰੋਨਾ ਦਾ ਫੇਰ ਜ਼ੋਰ ਆ, ਐਡਵਾਈਸ ਪਲੀਜ਼। ਥੈਂਕਸ, ਕੈਨਬਰਾ ਤੋਂ ਸਾਡੇ ਨਾਲ ਜੁੜੇ ਹੋਏ ਆ। ਸੋ ਰਣਜੀਤ ਜੀ, ਪਹਿਲਾਂ ਤਾਂ ਬਹੁਤ ਬਹੁਤ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿਚ ਖੁਸ਼ਾਮਦੀਦ, ਤੁਸੀਂ ਸਾਡੇ ਨਾਲ ਪ੍ਰੋਗਰਾਮ ਦੇ ਜ਼ਰੀਏ ਜੁੜਦੇ ਹੋ ਔਰ ਸਾਡਾ ਹੌਸਲਾ ਬਣਦੇ ਹੋ ਅਸਲ ਦੇ ਵਿਚ, ਹੈ ਨਾ, ਸਾਨੂੰ ਬੜਾ ਚੰਗਾ ਲੱਗਦਾ। ਬਾਕੀ ਜੀ ਬਿਲਕੁਲ, ਚਾਇਲਡ ਕੇਅਰ ਦੇ ਵਿਚ ਤੁਸੀਂ ਜੇਕਰ ਬੱਚੇ ਨੂੰ ਲਗਾਉਣਾ ਤਾਂ ਤੁਸੀਂ ਲਗਾ ਸਕਦੇ ਹੋ, ਕਿਉਂਕਿ ਕਾਫੀ ਜ਼ਿਆਦਾ ਅਹਿਤਿਆਤ ਸਾਵਧਾਨੀ ਜਿਹੜੀ ਆ ਉਹ ਹਰ ਜਗ੍ਹਾ ਵਰਤੀ ਜਾ ਰਹੀ ਹੈ। ਜੇ ਸਕੂਲਾਂ ਦੀ ਗੱਲ ਕਰੀਏ ਤਾਂ ਸਕੂਲਾਂ ਦੇ ਵਿਚ ਵੀ ਜਿਹੜੇ ਫੇਸ ਟੂ ਫੇਸ ਕਲਾਸਿਸ ਆ ਉਹ ਸ਼ੁਰੂ ਹੋ ਚੁੱਕੀਆਂ, ਹਨਾ, ਬੀਤੇ ਕੱਲ ਹੀ ਇਸ ਸਾਲ ਦਾ ਜਿਹੜਾ ਪਹਿਲਾ ਸੈਸ਼ਨ ਆ, ਪਹਿਲੀ ਟਰਮ ਜਿਹੜੀ ਹੈ ਉਹ ਸ਼ੁਰੂ ਹੋਈ ਹੈ ਸਕੂਲਾਂ ਦੇ ਵਿਚ ਔਰ ਬਹੁਤ ਸਾਰੇ ਸਕੂਲਾਂ ਦੇ ਵਿਚ ਕੱਲ ਪਹਿਲਾ ਦਿਨ ਸੀ ਔਰ ਕਈ ਸਕੂਲਾਂ ਦੇ ਵਿਚ ਅੱਜ ਪਹਿਲਾ ਦਿਨ ਹੈ ਮੰਗਲਵਾਰ। ਯਾਨੀ ਸਾਡੀ ਸਟੇਟ ਦੀ ਗੱਲ ਕਰੀਏ, ਵਿਕਟੋਰੀਆ ਦੀ ਗੱਲ ਕਰੀਏ ਤਾਂ ਸਕੂਲ ਖੁੱਲ ਚੁੱਕੇ ਆ ਔਰ ਸਕੂਲਾਂ ਦੇ ਵਿਚ ਕਾਫੀ ਸਾਵਧਾਨੀ ਜਿਹੜੀ ਆ ਉਹ ਕੋਵਿਡ ਨੂੰ ਲੈ ਕੇ ਜਾਂ ਕੋਵਿਡ ਦੀਆਂ ਰੈਸਟ੍ਰਿਕਸ਼ਨਸ ਨੂੰ ਲੈ ਕੇ ਵਰਤੀ ਜਾ ਰਹੀ ਹੈ। ਔਰ ਇੱਥੇ ਇਹ ਵੀ ਜ਼ਰੂਰੀ ਕੀਤਾ ਗਿਆ ਕਿ ਜਿਹੜਾ ਰੈਟ ਆ, ਹਨਾ, ਉਹ ਯਾਨੀ ਕਿ ਜਿਹੜਾ ਰੈਪਿਡ ਟੈਸਟ ਆ, ਹਨਾ, ਕੋਵਿਡ ਦਾ, ਉਸ ਨੂੰ ਜ਼ਰੂਰੀ ਕੀਤਾ ਗਿਆ ਆ। ਪਹਿਲੀ ਵਾਰ ਹਫਤੇ ਦੇ ਵਿਚ 2 ਵਾਰ ਉਹਨਾਂ ਨੇ ਕਰਨਾ ਆ। ਸੋ ਇਸ ਕਰਕੇ ਸਕੂਲਾਂ ਦੇ ਵਿਚ ਜਿਹੜੀਆਂ ਰੈਪਿਡ ਕਿੱਟਸ ਜਿਹੜੀਆਂ ਉਹ ਵੀ ਪ੍ਰੋਵਾਈਡ ਕੀਤੀਆਂ ਗਈਆਂ ਆ ਗੌਰਮੈਂਟ ਵੱਲੋਂ, ਸਰਕਾਰ ਵੱਲੋਂ, ਤੇ ਬੱਚਿਆਂ ਨੂੰ ਦਿੱਤੀਆਂ ਗਈਆਂ ਆ। ਸੋ ਬੱਚੇ ਜਿਹੜੇ ਪਹਿਲੇ 4 ਹਫਤੇ ਜਿਹੜੇ ਆ ਉਹਦੇ ਵਿਚ ਇਸ ਟੈਸਟ ਦੇ ਵਿਚੋਂ ਜ਼ਰੂਰ ਗੁਜ਼ਰਨਗੇ, ਹਨਾ। ਸੋ ਤਾਂ ਕਿ ਉਹਨਾਂ ਨੇ ਇਹ ਜ਼ਰੂਰੀ ਲਾਜ਼ਮੀ ਬਣਾਉਣਾ ਹੈ ਕਿ ਕਿਸੇ ਵੀ ਤਰ੍ਹਾਂ ਦਾ ਜਿਹੜਾ ਇਸ ਤਰ੍ਹਾਂ ਦਾ ਜਿਹੜਾ ਰਿਸਕ ਆ ਉਹ ਭਾਈਚਾਰੇ ਦੇ ਵਿਚ ਨਾ ਜਾਵੇ, ਤਾਂ ਕਿ ਜਲਦ ਤੋਂ ਜਲਦ ਜਿੰਨੀ ਜਲਦੀ ਉਹਨਾਂ ਦੇ ਸਾਹਮਣੇ ਕੋਈ ਇਹੋ ਜਿਹਾ ਕੇਸ ਸਾਹਮਣੇ ਆਉਂਦਾ ਓਨੀ ਜਲਦੀ ਉਹ ਉਸ ਨੂੰ ਰੋਕ ਸਕਣ, ਉਸ ਦਾ ਜਿਹੜਾ ਫੈਲਾਇਆ ਉਸ ਨੂੰ ਰੋਕ ਸਕਣ। ਇਸੇ ਤਰ੍ਹਾਂ ਜਿਹੜੇ ਚਾਇਲਡ ਕੇਅਰਸ ਨੇ ਉੱਥੇ ਵੀ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਪਾਬੰਦੀਆਂ ਆ ਉਹ ਲੱਗੀਆਂ ਹੋਈਆਂ ਆ ਔਰ ਜੇਕਰ ਅਸੀਂ ਸਟਾਫ ਦੀ ਗੱਲ ਕਰੀਏ ਸਟਾਫ ਦੇ ਲਈ ਵੀ ਬਹੁਤ ਤਰ੍ਹਾਂ ਦੀਆਂ ਰੈਸਟ੍ਰਿਕਸ਼ਨਸ ਹੈਗੀਆਂ ਔਰ ਹਰ ਫੀਲਡ ਦੇ ਵਿਚ ਜਾਂ ਹਰ ਡਿਪਾਰਟਮੈਂਟ ਦੇ ਵਿਚ ਆ ਜਿਹੜਾ ਹਰ ਡਿਪਾਰਟਮੈਂਟ ਆ ਉਹ ਇਹਦੇ ਬਾਰੇ ਚ ਖਾਸ ਤੌਰ ਦੇ ਉੱਤੇ ਸੁਚੇਤ ਆ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਕੋਈ ਚਿੰਤਾ ਵਾਲੀ ਗੱਲ ਨਹੀਂ ਹੈ ਰਣਜੀਤ ਜੀ, ਜੇ ਤੁਸੀਂ ਆਪਣੇ ਬੱਚੇ ਨੂੰ ਭੇਜਣਾ ਹੈ ਚਾਇਲਡ ਕੇਅਰ ਤਾਂ ਜ਼ਰੂਰ ਤੁਸੀਂ ਭੇਜ ਸਕਦੇ ਹੋ। ਕੋਰੋਨਾ ਦੇ ਲਈ ਸਿਰਫ ਇੰਨਾ ਹੀ ਆ ਕਿ ਬੱਚੇ ਨੂੰ ਤੁਸੀਂ ਥੋੜਾ ਬਹੁਤਾ ਘਰ ਦੇ ਵਿਚ ਵੀ ਪ੍ਰਿਪੇਅਰ ਕਰਦੇ ਰਹੋ ਕਿ ਉਸਨੇ ਬਾਰ ਬਾਰ ਹੱਥ ਵੀ ਧੋਣੇ ਆ, ਹਨਾ, ਔਰ ਜੇਕਰ ਤੁਸੀਂ ਜੇਕਰ ਤੁਸੀਂ ਹੱਥ ਧੋਣੇ ਸਿਖਾਏ ਹੋਏ ਆ ਤਾਂ ਉਹ ਹੱਥ ਧੋ ਸਕਦਾ, ਪਰ ਜਿਹੜਾ ਚਾਇਲਡ ਕੇਅਰ ਦਾ ਸਟਾਫ ਹੁੰਦਾ ਉਹ ਪਹਿਲਾਂ ਤੋਂ ਹੀ ਜਦੋਂ ਕੋਵਿਡ ਨਹੀਂ ਵੀ ਸੀ ਨਾ ਉਦੋਂ ਵੀ ਉੱਥੇ ਬੱਚਿਆਂ ਦੀਆਂ ਜਿਹੜੀਆਂ ਆਦਤਾਂ ਆ ਉਹ ਹਾਈਜੀਨਿਕ ਬਣਾਈਆਂ ਗਈਆਂ ਹੁੰਦੀਆਂ, ਹਨਾ, ਉੱਥੇ ਤਾਂ ਸਿਖਾਇਆ ਹੀ ਇਹ ਕੁਛ ਜਾਂਦਾ ਕਿ ਬੱਚਿਆਂ ਨੇ ਆਪਣੇ ਆਪ ਨੂੰ ਹਾਈਜੀਨ ਕਿੱਦਾਂ ਰੱਖਣਾ ਆ, ਹਨਾ। ਸੋ ਇਸ ਕਰਕੇ ਤੁਸੀਂ ਇਸ ਤਰ੍ਹਾਂ ਦੀ ਜਿਹੜੀ ਚਿੰਤਾ ਆ ਉਹ ਨਾ ਕਰੋ ਔਰ ਜ਼ਰੂਰ ਬੱਚੇ ਨੂੰ ਜਿਹੜਾ ਤੁਸੀਂ ਭੇਜ ਸਕਦੇ ਹੋ ਚਾਇਲਡ ਕੇਅਰ ਦੇ ਵਿਚ। ਬਾਕੀ ਹਰਜਿੰਦਰ ਸਿੰਘ ਹੋਰੀ ਸਾਡੇ ਨਾਲ ਜੁੜੇ ਨੇ, ਕਹਿੰਦੇ ਅਮਰਜੀਤ ਜੀ ਸਤਿ ਸ੍ਰੀ ਅਕਾਲ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਘੁੰਮਣ ਸਾਹਿਬ ਪ੍ਰੋਗਰਾਮ ਦੇ ਵਿਚ ਆਇਆਂ ਨੂੰ, ਕਹਿੰਦੇ ਤੁਸੀਂ ਸਿੱਖਿਆ ਦਾ ਇੱਕ ਕਹਾਣੀ ਸੁਣਾਈ ਹੈ, ਬਹੁਤ ਬਹੁਤ ਧੰਨਵਾਦ ਜੀ। ਹਰਜਿੰਦਰ ਸਿੰਘ ਘੁੰਮਣ ਮੈਲਬਰਨ ਆਸਟ੍ਰੇਲੀਆ, ਕਿਉਂਕਿ ਇੰਨੇ ਦਿਨੀ ਘੁੰਮਣ ਸਾਹਿਬ ਆਸਟ੍ਰੇਲੀਆ ਆਏ ਹੋਏ ਆ, ਵੈਸੇ ਸਾਨੂੰ ਪੰਜਾਬ ਤੋਂ ਸੁਣਦੇ ਹੁੰਦੇ ਆ ਬੜੇ ਵੱਡੇ ਤੜਕੇ ਔਰ ਬਹੁਤ ਪਿਆਰ ਬਖਸ਼ਦੇ ਆ, ਬਹੁਤ ਬਹੁਤ ਧੰਨਵਾਦ। ਘੁੰਮਣ ਸਾਹਿਬ ਪ੍ਰੋਗਰਾਮ ਚ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ ਤੇ ਅੱਗੇ ਸਾਡੇ ਨਾਲ ਜੁੜੇ ਨੇ ਜਸਵਿੰਦਰ ਪਾਲ ਕੌਰ ਜੀ। ਸੋ ਬਹੁਤ ਬਹੁਤ ਸਵਾਗਤ ਕਰਦੇ ਹਾਂ ਜਸਵਿੰਦਰ ਪਾਲ ਜੀ, ਕਹਿੰਦੇ ਸਤਿ ਸ੍ਰੀ ਅਕਾਲ ਅਮਰਦੀਪ ਕੌਰ ਜੀ, ਪ੍ਰੋਗਰਾਮ ਗੋਇੰਗ ਗੁੱਡ, ਕੀਪ ਗੋਇੰਗ। ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਪਿਆਰ ਔਰ ਸਤਿਕਾਰ। ਪ੍ਰੋਗਰਾਮ ਦੇ ਵਿੱਚ ਪਹੁੰਚਣ ਦੇ ਲਈ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ। ਪ੍ਰੋਗਰਾਮ ਚ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ ਔਰ ਪ੍ਰੋਗਰਾਮ ਨੂੰ ਆਪਾਂ ਲੈ ਕੇ ਚੱਲਦੇ ਹਾਂ। ਫਿਰ ਅੱਗੇ ਇੱਕ ਪਿਆਰਾ ਜਿਹਾ ਗੀਤ ਸੁਣਾਉਂਦੇ ਹਾਂ ਰਵਿੰਦਰ ਗਰੇਵਾਲ ਦੀ ਆਵਾਜ਼ ਦੇ ਵਿੱਚ, ਔਰ ਗੀਤ ਤੋਂ ਬਾਅਦ ਆਉਂਦੇ ਹਾਂ ਵਾਪਸ, ਕੁਛ ਕੁ ਖ਼ਬਰਾਂ ਦੀ ਸਾਂਝ ਬਣਾਵਾਂਗੇ, ਕੁਛ ਕੁ ਜਾਣਕਾਰੀਆਂ ਕਰਾਂਗੇ ਤੁਹਾਡੇ ਨਾਲ ਸਾਂਝੀਆਂ।
ਮੱਛੇ ਘਰ ਆਪਣਾ ਤਾਂ ਫੇਰ ਪਤਾ ਲੱਗਦਾ, ਦੂਜੇ ਘਰ ਲੱਗੀ ਅੱਗ ਵੇਖ ਜੱਗ ਹੱਸਦਾ। ਅੱਧਿਆਂ ਨੂੰ ਖੁਸ਼ੀ ਬਸ ਇਸੇ ਗੱਲ ਦੀ, ਵਿੱਚ ਅਫਗਾਨ ਤਾਲਿਬਾਨ ਛਾ ਗਿਆ। ਉੱਥੋਂ ਜਾ ਕੇ ਉਹਨਾਂ ਦੇ ਹਾਲਾਤ ਮਿੱਤਰੋ, ਜਿੰਨਾ ਪੂਰੇ ਫੇਰ ਸੰਤਾਲੀ ਆ ਗਿਆ। ਉੱਥੋਂ ਜਾ ਕੇ ਉਹਨਾਂ ਦੇ ਹਾਲਾਤ ਮਿੱਤਰੋ, ਇਨਾ ਪੂਰੇ ਫੇਰ ਸੰਤਾਲੀ ਆ ਗਿਆ। ਗੱਠ ਜੋੜ ਹੋਣ ਲੱਗੇ ਵੋਟਾਂ ਵਾਲੀ ਰੁੱਤਿਆ, ਰੈਲੀਆਂ ਤੇ ਜਾਣ ਲਈ ਵਿਕਣ ਲੱਗੇ ਪੋਤਿਆ। ਲੱਗਦਾ ਏ ਲੋਕੀ ਖਾਣ ਡਾਂਗਾ ਖਿੱਚ ਗਏ, ਨਵੀਂ ਸਰਕਾਰ ਜੋ ਬਣਾਉਣ ਡਰਦੇ। ਅਸੀਂ ਵੋਟ ਪਾਉਣੀ ਨੀ ਸ਼ਰਾਬੀ ਬੰਦੇ ਨੂੰ, ਠੇਕੇ ਉੱਤੇ ਬੈਠ ਕੇ ਸਲਾਹ ਕਰਦੇ। ਅਸੀਂ ਵੋਟ ਪਾਉਣੀ ਨੀ ਸ਼ਰਾਬੀ ਬੰਦੇ ਨੂੰ, ਠੇਕੇ ਉੱਤੇ ਬੈਠ ਕੇ ਸਲਾਹ ਕਰਦੇ। ਮਰੀਆਂ ਜ਼ਮੀਰਾਂ ਤੁਰੇ ਫਿਰਦੇ ਸਰੀਰ ਨੇ, ਸਾਰਾ ਦੇਸ਼ ਵੇਚ ਦਿੱਤਾ ਸੁਣਿਆ ਫਕੀਰ ਨੇ। ਇੰਡੀਆ ਵੀ ਗੋਦੀ ਨਹੀਂ ਉਹ ਸੱਚ ਬੋਲਦਾ, ਪਤਾ ਨਹੀਂ ਉਹ ਕਿਹੜੀ ਗੱਲੋਂ ਡਰੀ ਜਾਂਦੇ ਨੇ। ਮਹਿੰਗਾਈ ਜਾਂਦੀ ਆ ਅੰਬਰ ਚੀਰ ਦੀ, ਫੇਰ ਵੀ ਕਈ ਮੋਦੀ ਮੋਦੀ ਕਰੀ ਜਾਂਦੇ ਨੇ। ਮਹਿੰਗਾਈ ਜਾਂਦੀ ਆ ਅੰਬਰ ਚੀਰ ਦੀ, ਫੇਰ ਵੀ ਕਈ ਮੋਦੀ ਮੋਦੀ ਕਰੀ ਜਾਂਦੇ ਨੇ। ਸੱਤਾ ਪੱਤਰ ਜੋ ਅੰਗਰੇਜ਼ੀ ਚ ਛਪਾਉਂਦੇ ਨੇ, ਸਾਂਭ ਲੋ ਪੰਜਾਬੀ ਉਹੀ ਵੇਖੇ ਰੌਲਾ ਪਾਉਂਦੇ ਨੇ। 40 ਕਿੱਲਿਆਂ ਦੇ ਵਿੱਚ ਝੋਨਾ ਬੀਜ ਕੇ, ਸੱਤੇ ਸਸਨੇ ਪਾਉਂਦੇ ਪਾਣੀ ਨੂੰ ਪਚਾਉਣ ਦਾ। ਕੋਠੀ ਪਿੱਛੇ ਵੱਟ ਦਿੰਦੇ ਸਾਰੇ ਰੁੱਖ ਜੋ, ਦਿੰਦੇ ਨੇ ਸੁਨੇਹਾ ਸਾਨੂੰ ਰੁੱਖ ਲਾਉਣ ਦਾ। ਕੋਠੀ ਪਿੱਛੇ ਵੱਢ ਦਿੰਦੇ ਸਾਰੇ ਰੁੱਖ ਜੋ, ਦਿੰਦੇ ਨੇ ਸੁਨੇਹਾ ਸਾਨੂੰ ਰੁੱਖ ਲਾਉਣ ਦਾ। ਰਿਸ਼ਤੇ ਨਾਤੇ ਵੀ ਹੁਣ ਹੋਰ ਹੋਈ ਜਾਂਦੇ ਆ, ਖੂਨ ਵਿੱਚੋਂ ਲਾਲੀ ਵਾਲਾ ਰੰਗ ਖੋਈ ਜਾਂਦੇ ਆ। ਸਹੁਰੇ ਘਰ ਦੇਖੀ ਜਾ ਕੇ ਧੀ ਅੱਜ ਦੀ, ਵੀਰੇ ਦੀ ਜ਼ਮੀਨ ਉੱਤੇ ਅੱਖ ਰੱਖਦੀ। ਲਾਲਚ ਚ ਪਿਓ ਪੁੱਤ ਇੱਕ ਦੂਜੇ ਦੀ, ਧੌਣ ਕਰ ਦਿੰਦੇ ਨੇ ਸਰੀਰੋਂ ਵੱਖ ਜੀ। ਲਾਲਚ ਚ ਪਿਓ ਪੁੱਤ ਇੱਕ ਦੂਜੇ ਦੀ, ਧੌਣ ਕਰ ਦਿੰਦੇ ਨੇ ਸਰੀਰੋਂ ਵੱਖ ਜੀ। ਸੱਚ ਨਾ ਤੂੰ ਲਿਖ ਬਹੁਤਾ ਸੱਤੋ ਪੁਰ ਵਾਲਿਆ, ਸੱਚ ਲਿਖ ਕਈਆਂ ਇੱਥੇ ਜਾਨ ਨੂੰ ਗਵਾ ਲਿਆ। ਮੁੱਕਰ ਕੇ ਜਿਹੜੇ ਖਾ ਕੇ ਸੋਹਾਂ ਝੂਠੀਆਂ, ਉਹਨਾਂ ਤੇ ਨਾ ਪੂਰਾ ਵਿਸ਼ਵਾਸ ਕਰਿਓ। ਪੁੱਛਿਓ ਕੇ ਅੱਛੇ ਦਿਨ ਕਦੋਂ ਆਉਣਗੇ, ਘਰ ਆਏ ਦਿਖਾਈ ਨਾ ਨਿਰਾਸ਼ ਕਰਿਓ। ਪੁੱਛਿਓ ਕੇ ਅੱਛੇ ਦਿਨ ਕਦੋਂ ਆਉਣਗੇ,
ਜਦੋਂ ਯਾਦ ਪਰਿੰਦਿਆਂ ਤੇ ਪਿੰਜਰੇ ਤਣ ਜਾਂਦੇ ਨੇ, ਉਦੋਂ ਸ਼ਾਂਤ ਰਹਿਣ ਵਾਲੇ ਵੀ ਇਨਕਲਾਬੀ ਬਣ ਜਾਂਦੇ ਨੇ।
ਮਨ ਮੇਰੇ ਗੁਰ ਕੀ ਸਿੱਖ ਸੁਣੀ ਜੈ, ਹਰਿ ਕਾ ਨਾਮ ਸਦਾ ਸੁਖਦਾਤਾ, ਸਹਿਜੇ ਹਰ ਰਸ ਬੀਜੈ। ਗੁਰੂ ਪਿਆਰਿਓ, ਹਰਮਨ ਰੇਡੀਓ ਆਸਟ੍ਰੇਲੀਆ ਦੀ ਮਾਰਫਤ ਆਪ ਜੀ ਰੋਜ਼ਾਨਾ ਸਵੇਰੇ 7 ਵਜੇ ਗੁਰਬਾਣੀ ਦੇ ਸਹਿਜ ਪਾਠ ਸਰਵਣ ਕਰਦੇ ਹੋ। ਬਹੁਤ ਸਾਰੇ ਗੁਰਮੁਖ ਪੋਥੀ ਸਾਹਿਬ ਜਾਂ ਸਮਾਰਟ ਡਿਵਾਈਸ ਦੀ ਗੁਰਬਾਣੀ ਐਪ ਰਾਹੀਂ ਸਾਡੇ ਨਾਲ ਸਹਿਜ ਪਾਠ ਵਿਚ ਸ਼ਮੂਲੀਅਤ ਵੀ ਕਰਦੇ ਨੇ। ਤੁਸੀਂ ਵੀ ਗੁਰਬਾਣੀ ਦੇ ਪ੍ਰਭਾਵ ਵਿਚ ਸ਼ਾਮਲ ਹੋਵੋ। ਹਾਂ, ਜੇ ਕਿਸੇ ਕਾਰਨ ਉਸ ਸਮੇਂ ਸ਼ਾਮਲ ਨਹੀਂ ਹੋ ਸਕਦੇ ਤਾਂ ਹਰਮਨ ਰੇਡੀਓ ਦੀ ਆਪਣੀ ਐਪ ਤੋਂ ਪੋਡਕਾਸਟ ਅਤੇ ਸਾਊਂਡ ਕਲਾਉਡ ਦੇ ਰਾਹੀਂ ਕਿਸੇ ਵੇਲੇ ਵੀ ਸਹਿਜ ਪਾਠ ਸਰਵਣ ਕਰ ਸਕਦੇ ਹੋ। ਤੁਸੀਂ ਸਿਰਫ 4 ਅੰਗ ਰੋਜ਼ਾਨਾ ਦੇ ਪਾਠ ਕਰਨ ਨਾਲ ਕਰੀਬ 1 ਸਾਲ ਵਿੱਚ ਗੁਰੂ ਦੇ ਪੂਰਨ ਦਰਸ਼ਨ ਕਰ ਲਵੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਇਸ ਪ੍ਰੋਗਰਾਮ ਨੂੰ ਸਪੌਂਸਰ ਕਰਨ ਲਈ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ।
ਲੋ ਜੀ ਦੋਸਤੋ, ਪ੍ਰੋਗਰਾਮ ਦੇ ਵਿੱਚ ਗੀਤ ਤੁਹਾਡੀ ਨਜ਼ਰ ਆਪਾਂ ਕਰ ਦਿੱਤੇ ਦੋ ਇਕੱਠੇ, ਔਰ ਬੜਾ ਹੀ ਪਿਆਰਾ ਗੀਤ ਲੋਪੋ ਕੇ ਬ੍ਰਦਰਸ ਵੱਲੋਂ। ਮੈਨੂੰ ਲੱਗਦਾ ਕਿ ਪਸੰਦ ਜ਼ਰੂਰ ਆਇਆ ਹੋਣਾ। ਜਦੋਂ ਕੱਚੇ ਹੁੰਦੇ ਸੀ ਘਰ ਤੇ, ਉਦੋਂ ਵਾਕਈ ਜਿਹੜਾ ਪਿਆਰ ਸੀ, ਮੋਹ ਸੀ, ਹਨਾ, ਉਹ ਬੜਾ ਪੱਕਾ ਹੁੰਦਾ ਸੀ। ਪਰ ਜਿਵੇਂ ਜਿਵੇਂ ਦੇਖੋ ਧਨ ਦੌਲਤਾਂ ਸ਼ੋਹਰਤਾਂ ਜਿਹੜੀਆਂ ਉਹ ਇਨਸਾਨ ਦੇ ਹਿੱਸੇ ਆਈਆਂ, ਤਿਵੇਂ ਤਿਵੇਂ ਸ਼ਾਇਦ ਕਿਤੇ ਨਾ ਕਿਤੇ ਜਿਹੜਾ ਮੋਹ ਹੈ, ਪਿਆਰ ਹੈ, ਆਪਸੀ ਜਿਹੜੀ ਆਪਣਾ ਤਿਆ, ਉਹਦੇ ਵਿੱਚ ਜ਼ਰੂਰ ਇੱਕ ਜਿਹੜਾ ਵਕਫਾ ਬਣਨਾ ਸ਼ੁਰੂ ਹੋ ਗਿਆ ਆਪਸ ਦੇ ਵਿਚ ਉਹ ਜਿਹੜੀ ਸਾਂਝ ਹੈ ਉਹ ਜ਼ਰੂਰ ਘਟਣੀ ਕਿਤੇ ਨਾ ਕਿਤੇ ਸ਼ੁਰੂ ਹੋ ਗਈ ਹਨਾ ਔਰ ਅਸੀਂ ਮਹਿਸੂਸ ਕਰਦੇ ਹਾਂ ਅਸੀਂ ਸਾਰੇ ਮਹਿਸੂਸ ਕਰਦੇ ਹਾਂ ਕਿਤੇ ਨਾ ਕਿਤੇ ਔਰ ਦੂਜਾ ਪੱਖ ਜਿਹੜਾ ਉਹ ਇਹ ਵੀ ਹੁੰਦਾ ਕਿ ਜਿੱਦਾਂ ਜਿੱਦਾਂ ਸਮਾਂ ਬੀਤਦਾ ਜਾਂਦਾ ਹੈ ਹਨਾ ਨਵੀਂ ਜਿਹੜੀ ਜ਼ਿੰਦਗੀ ਦੀ ਤੌਰ ਹੈ ਉਹ ਹੁੰਦੀ ਜਾਂਦੀ ਹੈ ਔਰ ਜਦੋਂ ਨਵਾਂਪਨ ਜ਼ਿੰਦਗੀ ਦੇ ਵਿੱਚ ਆਉਂਦਾ ਤਾਂ ਬਹੁਤ ਕੁਛ ਜਿਹੜਾ ਪੁਰਾਣਾ ਪਿੱਛੇ ਰਹਿ ਜਾਂਦਾ ਪਰ ਇਹ ਜਦੋਂ ਇਨਸਾਨੀ ਜਿਹੜੀਆਂ ਭਾਵਨਾਵਾਂ ਦੀ ਗੱਲ ਅਸੀਂ ਕਰਦੇ ਹਾਂ ਤਾਂ ਉਹਨਾਂ ਭਾਵਨਾਵਾਂ ਦੇ ਵਿੱਚੋਂ ਜਦੋਂ ਅਹਿਸਾਸ ਖਤਮ ਹੋ ਜਾਣ ਜਦੋਂ ਜਜ਼ਬਾਤ ਖਤਮ ਹੋ ਜਾਣ ਤਾਂ ਉਹ ਜ਼ਰੂਰ ਦੁੱਖਦਾਈ ਹੁੰਦੇ ਆ ਕਿਉਂਕਿ ਇਨਸਾਨ ਅਸਲ ਦੇ ਵਿੱਚ ਇਸੇ ਕਰਕੇ ਇਨਸਾਨ ਕਹਾਉਂਦਾ ਕਿਉਂਕਿ ਉਹਦੇ ਅੰਦਰ ਇੱਕ ਜਿਹੜੇ ਕੋਮਲ ਜਜ਼ਬਾਤ ਹੈ ਹਨਾ ਉਹ ਹਮੇਸ਼ਾ ਪਨਪਦੇ ਆ ਔਰ ਜਦੋਂ ਸਾਡੇ ਅੰਦਰੋਂ ਕੋਮਲਤਾ ਖਤਮ ਹੋਣੀ ਸ਼ੁਰੂ ਹੋ ਜਾਂਦੀ ਹੈ ਜਦੋਂ ਮੋਹ ਪਿਆਰ ਜਦੋਂ ਸਾਡੇ ਅੰਦਰੋਂ ਮਨਫੀ ਹੋਣਾ ਸ਼ੁਰੂ ਹੋ ਜਾਂਦਾ ਹੈ ਜਦੋਂ ਅਸੀਂ ਜਿਹੜੇ ਜਜ਼ਬਾਤਾਂ ਤੋਂ ਕੋਰੇ ਹੋ ਕੇ ਜ਼ਿੰਦਗੀ ਜਿਉਣ ਲੱਗ ਜਾਂਦੇ ਹਾਂ ਤਾਂ ਕਿਤੇ ਨਾ ਕਿਤੇ ਇਹ ਜਿਹੜਾ ਦੁੱਖ ਆ ਉਹ ਮਾਨਸਿਕ ਦੁੱਖ ਬਣ ਜਾਂਦਾ ਸਾਡੇ ਲਈ ਇਸੇ ਕਰਕੇ ਅੱਜ ਵਾਰ ਵਾਰ ਅਸੀਂ ਗੱਲ ਕਰਦੇ ਹਾਂ ਜੀ ਮੈਂਟਲ ਹੈਲਥ ਸਾਡੀ ਮੈਂਟਲ ਹੈਲਥ ਦੇ ਉੱਤੇ ਅਸਰ ਕਿਉਂ ਹੋ ਰਿਹਾ ਕਿਉਂਕਿ ਅਸੀਂ ਜਜ਼ਬਾਤਾਂ ਤੋਂ ਕੋਰੇ ਹੋ ਰਹੇ ਹਾਂ ਜਨਾਬ ਕਿਉਂਕਿ ਅਸੀਂ ਭਾਵਨਾਵਾਂ ਤੋਂ ਦੂਰ ਹੋ ਰਹੇ ਹਾਂ ਹਨਾ ਔਰ ਇਸੇ ਕਾਰਨ ਜਿਹੜੇ ਸਾਡੇ ਦਿਲਾਂ ਦੇ ਵਿੱਚ ਦੂਰੀਆਂ ਜਿਹੜੀਆਂ ਅੱਗੇ ਤੋਂ ਅੱਗੇ ਵਧਦੀਆਂ ਜਾ ਰਹੀਆਂ ਖੈਰ ਪ੍ਰੋਗਰਾਮ ਦੇ ਵਿੱਚ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਕੁਛ ਦੋਸਤ ਹੋਰ ਸਾਡੇ ਨਾਲ ਜੁੜੇ ਨੇ ਤੇ ਮੈਂ ਉਹਨਾਂ ਨੂੰ ਵੀ ਸ਼ਾਮਲ ਕਰਦੀ ਜਾਂਦੀ ਹਾਂ ਸਾਡੇ ਨਾਲ ਅਗਲੀ ਸਾਂਝ ਬਣਾਈ ਹੈ ਜੀ ਕੰਦੋਲਾ ਸਾਹਿਬ ਨੇ ਸੋ ਸਾਡੇ ਨਾਲ ਹਮੇਸ਼ਾ ਜੁੜਦੇ ਨੇ ਤੇ ਸਾਡਾ ਹੌਸਲਾ ਬਣਦੇ ਨੇ ਕਹਿੰਦੇ ਲਓ ਜੀ ਇੱਕ ਹੋਰ ਹੌਸਲਾ ਬਹੁਤ ਬਹੁਤ ਸ਼ੁਕਰੀਆ ਕੰਦੋਲਾ ਸਾਹਿਬ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਸਤਿ ਸ਼੍ਰੀ ਅਕਾਲ ਟੂ ਆਲ ਇਨ ਹਰਮਨ ਰੇਡੀਓ ਫੈਮਿਲੀ ਵਨ ਮੋਰ ਹੌਸਲਾ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਪਹਿਲਾਂ ਤਾਂ ਕੰਦੋਲਾ ਸਾਹਿਬ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਔਰ ਵਾਕਈ ਤੁਸੀਂ ਸਾਡਾ ਹੌਸਲਾ ਹੀ ਹੋ ਔਰ ਇਸੇ ਹੌਸਲੇ ਦੇ ਕਾਰਨ ਅਸੀਂ ਤੁਹਾਡੇ ਲਈ ਇਹ ਪ੍ਰੋਗਰਾਮ ਜਿਹੜੇ ਆ ਉਹ ਪੇਸ਼ ਕਰਨ ਯੋਗ ਹੁੰਦੇ ਆ ਹਨਾ ਕਿਉਂਕਿ ਮੈਂ ਹਮੇਸ਼ਾ ਪ੍ਰੋਗਰਾਮ ਦੇ ਵਿੱਚ ਇਹ ਸਾਂਝ ਵੀ ਬਣਾਉਣੀ ਹੁੰਦੀ ਆ ਕਿ ਅਸੀਂ ਸਿਰਫ ਤੇ ਸਿਰਫ ਤੁਹਾਡੇ ਕਰਕੇ ਆ ਔਰ ਜਦੋਂ ਅਸੀਂ ਇਹ ਭੁੱਲ ਜਾਈਏ ਜਾਂ ਅਸੀਂ ਇਹ ਅਣਗੌਲਿਆਂ ਕਰ ਦਈਏ ਕਿ ਅਸੀਂ ਸਿਰਫ ਆਪਣਾ ਜਿਹੜਾ ਕੰਟੈਂਟ ਆ ਉਹ ਲੈ ਕੇ ਆਉਣਾ ਹੈ ਔਰ ਤੁਹਾਡੇ ਅੱਗੇ ਰੱਖਣਾ ਪਰ ਤੁਹਾਡੇ ਅੱਗੇ ਰੱਖਣ ਦਾ ਜਿਹੜਾ ਮਕਸਦ ਵੀ ਇਹੀ ਹੁੰਦਾ ਕਿ ਅਸੀਂ ਸਮਾਜ ਦੇ ਵਿੱਚ ਵੀ ਕੁਛ ਨਵਾਂ ਸਿਰਜ ਸਕੀਏ ਕੁਛ ਨਵਾਂ ਜਿਹੜਾ ਅਸਰ ਹੈ ਉਸ ਗੱਲਬਾਤ ਦਾ ਜਿਹੜਾ ਉਹ ਪਾ ਸਕੀਏ ਹਨਾ ਔਰ ਇਸੇ ਕਰਕੇ ਤੁਹਾਡੀ ਸਾਂਝ ਬਹੁਤ ਜ਼ਰੂਰੀ ਹੁੰਦੀ ਹੈ ਕਿਉਂਕਿ ਤੁਹਾਡੇ ਸਾਰਿਆਂ ਦੇ ਜਦੋਂ ਵਿਚਾਰ ਆ ਕੇ ਰਲਦੇ ਆ ਜੇ ਨਹੀਂ ਵੀ ਰਲਦੇ ਤਾਂ ਦੂਜਾ ਪੱਖ ਜਿਹੜਾ ਆ ਉਹ ਜ਼ਰੂਰ ਸਾਹਮਣੇ ਆਉਂਦਾ ਹੈ ਹਨਾ ਸੋ ਇਸੇ ਕਰਕੇ ਜਿਹੜੀ ਵਿਚਾਰਾਂ ਦੀ ਸਾਂਝ ਬਣਨੀ ਬਹੁਤ ਜ਼ਰੂਰੀ ਹੁੰਦੀ ਹੈ ਹੁੰਗਾਰਾ ਜਿਹੜਾ ਆ ਉਹ ਇੱਕ ਦੂਜੇ ਵੱਲੋਂ ਭਰਿਆ ਜਾਣਾ ਬਹੁਤ ਜ਼ਰੂਰੀ ਹੁੰਦਾ ਸੋ ਕੰਦੋਲਾ ਸਾਹਿਬ ਕਹਿੰਦੇ ਸਤਿ ਸ਼੍ਰੀ ਅਕਾਲ ਟੂ ਆਲ ਇਨ ਹਰਮਨ ਰੇਡੀਓ ਫੈਮਿਲੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸੋ ਹੈਪੀ ਟਿਊਜ਼ਡੇ ਈਚ ਡੇ ਇਜ਼ ਨਿਊ ਐਂਡ ਫਰੈਸ਼ ਡੇ ਵਿਦ ਨਿਊ ਬਿਗਨਿੰਗ ਐਂਡ ਨਿਊ ਹੋਪਸ ਇੰਜੋਏ ਈਚ ਮੂਮੈਂਟ ਆਫ ਦਾ ਡੇ ਟੂ ਇੰਜੋਏ ਅਵਰ ਲਾਈਫ ਐਜ ਯੂਜੁਅਲ ਯੋਰ ਪ੍ਰੋਗਰਾਮ ਇਜ਼ ਗੋਇੰਗ ਵੈਰੀ ਗੁੱਡ ਐਂਡ ਇਨਫੋਰਮੇਟਿਵ ਵਾਹ ਜੀ ਵਾਹ ਕੀਪ ਦਿਸ ਸਪਿਰਿਟ ਵੈਰੀ ਹਾਈ ਬਹੁਤ ਬਹੁਤ ਸ਼ੁਕਰੀਆ ਕੰਦੋਲਾ ਸਾਹਿਬ ਤੁਹਾਡੇ ਇਹ ਜਿਹੜੇ ਐਨਕਰੇਜਿੰਗ ਵਰਡਸ ਆ ਨਾ ਜਿਹੜੇ ਹੌਸਲਾ ਵਧਾਊ ਸ਼ਬਦ ਨੇ ਹਨਾ ਇਹ ਸਾਡੇ ਲਈ ਬਹੁਤ ਅਹਿਮੀਅਤ ਰੱਖਦੇ ਆ ਔਰ ਇਸੇ ਤਰ੍ਹਾਂ ਸਿਰਫ ਸਾਡੇ ਲਈ ਨਹੀਂ ਅਸੀਂ ਇੱਕ ਦੂਜੇ ਦੇ ਲਈ ਵੀ ਹੌਸਲਾ ਬਣਦੇ ਰਹੀਏ ਇਹ ਬਹੁਤ ਜ਼ਰੂਰੀ ਹੁੰਦਾ ਕਿਉਂਕਿ ਜਦੋਂ ਅਸੀਂ ਕਿਸੇ ਦੇ ਲਈ ਵੀ ਇਹੋ ਜਿਹੇ ਸ਼ਬਦਾਂ ਦੀ ਸਾਂਝ ਬਣਾਉਂਦੇ ਹਾਂ ਤਾਂ ਉਸ ਦੇ ਉੱਤੇ ਜਿਹੜਾ ਇਹਦਾ ਅਸਰ ਹੈ ਉਹ ਬੜਾ ਜਾਦੂਮਈ ਹੁੰਦਾ ਹਨਾ ਸੋ ਇਸ ਕਰਕੇ ਸਲਾਉਣਾ ਸਿੱਖੀਏ ਗੁਣਾਂ ਨੂੰ ਕਿਉਂਕਿ ਅੱਜ ਦੇ ਵਿਚਾਰ ਦੇ ਵਿੱਚ ਵੀ ਅਸੀਂ ਗੱਲ ਕੀਤੀ ਸੀ ਕਿ ਸਾਡਾ ਆਪਣਾ ਸੁਭਾਅ ਜਾਂ ਕਾਰਜ ਜਿਹੜਾ ਆ ਉਹ ਕੀ ਹੋਣਾ ਚਾਹੀਦਾ ਉਹਦੇ ਉੱਤੇ ਸਾਨੂੰ ਕੇਂਦਰਿਤ ਹੋਣ ਦੀ ਲੋੜ ਹੈ ਤੇ ਇਸੇ ਤਰ੍ਹਾਂ ਜਦੋਂ ਅਸੀਂ ਦੂਜਿਆਂ ਦੇ ਗੁਣਾਂ ਨੂੰ ਲੱਭਣਾ ਸ਼ੁਰੂ ਕਰ ਦਿਆਂਗੇ ਤਾਂ ਫਿਰ ਨੈਗੇਟਿਵਿਟੀ ਜਿਹੜੀ ਜ਼ਿੰਦਗੀ ਦੇ ਵਿੱਚ ਆਪਣੇ ਆਪ ਖਤਮ ਹੋ ਜਾਏਗੀ ਸੋ ਬਹੁਤ ਬਹੁਤ ਸ਼ੁਕਰੀਆ ਇੱਕ ਵਾਰ ਫੇਰ ਤੋਂ ਸਾਡੇ ਨਾਲ ਜੁੜਨ ਦੇ ਲਈ ਤੇ ਉਧਰ ਘੁੰਮਣ ਸਾਹਿਬ ਸਾਡੇ ਨਾਲ ਦੁਬਾਰਾ ਜੁੜੇ ਆ ਕਹਿੰਦੇ ਇੱਕ ਮਾਂ ਹੈ ਜੋ ਆਪਣੇ ਬੱਚੇ ਦੀ ਪਹਿਲੀ ਅਧਿਆਪਕਾ ਹੈ ਉਸਦੇ ਐਬ ਵੀ ਲੁਕਾਉਂਦੀ ਹੈ ਮਾਂ ਦੀ ਗੋਦੀ ਤੋਂ ਕੋਈ ਥਾਂ ਨਿੱਘੀ ਨਹੀਂ ਹੈ ਸੋ ਕਹਿੰਦੇ ਮੈਨੂੰ ਵੀ ਹਰਮਨ ਰੇਡੀਓ ਆਸਟ੍ਰੇਲੀਆ ਦਾ ਕਹਿੰਦੇ ਨਸ਼ਾ ਲੱਗ ਗਿਆ ਵਾਕਈ ਜੀ ਮਾਂ ਦੀ ਜਿਹੜੀ ਦੇਣ ਹੈ ਉਹ ਬਹੁਤ ਵੱਡੀ ਹੈ ਬਹੁਤ ਅਹਿਮ ਹੈ ਪਰ ਜਦੋਂ ਅਸੀਂ ਕਈ ਵਾਰ ਆਪਣੀਆਂ ਮਜਬੂਰੀਆਂ ਦੇ ਕਾਰਨ ਜਿਹੜੀ ਉਹਨਾਂ ਦੇ ਨਾਲ ਲਗਾਤਾਰਤਾ ਕਾਇਮ ਨਹੀਂ ਰੱਖ ਪਾਉਂਦੇ ਤਾਂ ਕਿਤੇ ਨਾ ਕਿਤੇ ਜਿਹੜਾ ਦੁੱਖ ਜ਼ਰੂਰ ਹੁੰਦਾ ਹੈ ਨਾ ਮਾਪਿਆਂ ਨੂੰ। ਸੋ ਅੱਜ ਜਿਹੜੀ ਗੱਲਬਾਤ ਘੁੰਮਣ ਸਾਹਿਬ ਅਸੀਂ ਪ੍ਰੋਗਰਾਮ ਦੌਰਾਨ ਕਰਨੀ ਹੈ ਉਹ ਵੀ ਇਹੀ ਕਰਨੀ ਹੈ ਕਿ ਕੀ ਸੱਚਮੁੱਚ ਹੀ ਕਿਤੇ ਦੁਰਵਿਵਹਾਰ ਦਾ ਜਿਹੜਾ ਸ਼ਿਕਾਰ ਉਹ ਮਾਪੇ ਹੋ ਰਹੇ ਆ, ਕਿਉਂਕਿ ਇਸ ਤਰ੍ਹਾਂ ਸਾਡੇ ਸੱਭਿਆਚਾਰ ਦੇ ਵਿੱਚ ਉਮੀਦ ਕੀਤੀ ਨਹੀਂ ਜਾ ਸਕਦੀ, ਕਿਉਂਕਿ ਸਾਡੇ ਸੱਭਿਆਚਾਰ ਦੇ ਵਿੱਚ ਜਿਹੜੇ ਵੱਡੇ ਨੇ ਬਜ਼ੁਰਗ ਨੇ ਉਹਨਾਂ ਨੂੰ ਸਤਿਕਾਰ ਦਿੱਤਾ ਜਾਂਦਾ ਹੈ, ਆਦਰ ਦਿੱਤਾ ਜਾਂਦਾ ਹੈ ਪਰਿਵਾਰਾਂ ਦੇ ਵਿੱਚ। ਹਾਂ, ਜਿਉਂ ਜਿਉਂ ਜ਼ਮਾਨਾ ਬਦਲਦਾ, ਜਿਉਂ ਜਿਉਂ ਸਮਾਂ ਬਦਲਦਾ, ਉਸ ਬਦਲਦੇ ਸਮੇਂ ਨੂੰ ਅਸੀਂ ਜ਼ਰੂਰ ਆਪਣੇ ਉੱਪਰ ਹਾਵੀ ਮਹਿਸੂਸ ਕਰਦੇ ਹਾਂ। ਸਾਡਾ ਜਿਹੜਾ ਜ਼ਿੰਦਗੀ ਦਾ ਜਿਹੜਾ ਤੌਰ ਤਰੀਕਾ ਆ ਉਹ ਵੀ ਬਦਲਦਾ ਹੈ ਨਾ, ਔਰ ਜਦੋਂ ਜ਼ਿੰਦਗੀ ਦਾ ਤੌਰ ਤਰੀਕਾ ਬਦਲਦਾ ਤਾਂ ਉਹਦਾ ਕੁਛ ਨਾ ਕੁਛ ਜਿਹੜਾ ਅਸਰ ਹੈ ਉਹ ਸਾਡੇ ਪਰਿਵਾਰਾਂ ਦੇ ਉੱਤੇ ਜ਼ਰੂਰ ਹੁੰਦਾ, ਪਰ ਇਹਦਾ ਜਿਹੜਾ ਮਤਲਬ ਹੈ ਉਹ ਕਿੰਨਾ ਨੈਗੇਟਿਵ ਹੈ ਔਰ ਕਿੰਨਾ ਪੋਜ਼ਿਟਿਵ ਹੈ, ਅਸੀਂ ਦੋਵੇਂ ਪੱਖ ਜਿਹੜੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਾਣਨੇ ਚਾਹਾਂਗੇ। ਤੇ ਜਦੋਂ ਅੱਜ ਅਸੀਂ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਾਂਗੇ, ਉਮੀਦ ਕਰਦੇ ਹਾਂ ਤੁਸੀਂ ਵੀ ਆਪਣੇ ਜਿਹੜੇ ਵਿਚਾਰ ਆ ਉਹ ਸਾਨੂੰ ਜ਼ਰੂਰ ਭੇਜੋਗੇ, ਕਿਉਂਕਿ ਜੇਕਰ ਅਸੀਂ ਬਜ਼ੁਰਗਾਂ ਵੱਲੋਂ ਇਹ ਮਹਿਸੂਸ ਕਰ ਰਹੇ ਹਾਂ ਕਿ ਹਾਂ ਇਹੋ ਜਿਹਾ ਕੁਛ ਸਾਡੇ ਆਪਣੇ ਪਰਿਵਾਰਾਂ ਦੇ ਵਿੱਚ ਹੋ ਰਿਹਾ ਤਾਂ ਇਹ ਮੰਦਭਾਗਾ ਆ, ਪਰ ਦੂਜੇ ਪਾਸੇ ਦੂਜਾ ਪੱਖ ਵੀ ਸਾਨੂੰ ਸਮਝਣਾ ਜ਼ਰੂਰੀ ਹੈ ਕਿ ਕੀ ਆਸ ਜਿਹੜੀ ਆ ਬਜ਼ੁਰਗ ਲਾਉਂਦੇ ਆ ਆਪਣੇ ਬੱਚਿਆਂ ਦੇ ਉੱਤੇ, ਕਿਉਂਕਿ ਜਿਹੜੀਆਂ ਆਸ਼ਾਵਾਂ ਨੇ ਜਾਂ ਆਸਾਂ ਨੇ ਉਹ ਹਮੇਸ਼ਾ ਨਿਰਾਸ਼ ਵੀ ਕਰਦੀਆਂ, ਪਰ ਕਿਹੜੀਆਂ ਆਸਾਂ ਜਿਹੜੀਆਂ ਉਹ ਬੱਚਿਆਂ ਦੇ ਉੱਤੇ ਲਗਾਈਆਂ ਜਾ ਸਕਦੀਆਂ, ਜਾਂ ਫਿਰ ਕਿਹੜੀਆਂ ਉਹ ਆਸਾਂ ਹੈ ਜਿਨ੍ਹਾਂ ਦੇ ਕਾਰਨ ਨਿਰਾਸ਼ਾ ਜਿਹੜੀ ਉਹ ਮਾਪਿਆਂ ਦੇ ਹੱਥ ਆਉਂਦੀ ਹੈ। ਸੋ ਇਹਦੇ ਉੱਤੇ ਗੱਲਬਾਤ ਜਿਹੜੀ ਅੱਜ ਜ਼ਰੂਰ ਕਰਾਂਗੇ। ਫਿਲਹਾਲ ਇੱਕ ਦੋ ਜਿਹੜੀਆਂ ਖਬਰਾਂ ਉਹ ਆਪਾਂ ਜ਼ਰੂਰ ਸਾਂਝੀਆਂ ਕਰਦੇ ਜਾਈਏ। ਜੇ ਆਸਟ੍ਰੇਲੀਅਨ ਖਬਰਾਂ ਦੀ ਗੱਲ ਕਰੀਏ ਤਾਂ ਪਿਛਲੇ ਦਿਨੀ ਤੁਸੀਂ ਸਾਰਿਆਂ ਨੇ ਵੇਖਿਆ ਹੋਣਾ ਕਿ ਜਿਹੜਾ ਟੈਨਿਸ ਦਾ ਜਿਹੜਾ ਓਪਨ ਟੂਰਨਾਮੈਂਟ ਹੋਇਆ ਜੀ, ਆਸਟ੍ਰੇਲੀਅਨ ਓਪਨ ਹਨਾ, ਉਹਦੇ ਵਿੱਚ ਐਸ਼ ਬਾਰਟੀ ਨੇ ਇਹ ਜਿਹੜਾ ਮੁਕਾਬਲਾ ਉਹ ਜਿੱਤਿਆ ਔਰ ਆਸਟ੍ਰੇਲੀਆ ਨੂੰ ਇਹ ਟਰਾਫੀ ਜਿਹੜੀ ਉਹ ਮਿਲੀ, ਔਰ 14 ਸਾਲਾਂ ਬਾਅਦ ਕੋਈ ਆਸਟ੍ਰੇਲੀਅਨ ਜਿਹੜੀ ਉਸਨੇ ਇਹ ਜਿਹੜਾ ਮੁਕਾਬਲਾ ਵੁਮੈਨ ਦਾ ਜਿਹੜਾ ਉਹ ਜਿੱਤਿਆ। ਦੂਜੇ ਪਾਸੇ ਜਿਹੜਾ ਮੈਨਸ ਦਾ ਸੀਗਾ ਉਹ ਨਡਾਲ ਨੇ ਜਿੱਤਿਆ, ਔਰ ਇਸ ਮੁਕਾਬਲੇ ਦੇ ਵਿੱਚ ਜਿਹੜੀ ਜ਼ਿਆਦਾ ਉਸ ਮੁਕਾਬਲੇ ਦੇ ਦੌਰਾਨ ਜਦੋਂ ਅਸੀਂ ਦਰਸ਼ਕਾਂ ਦੀ ਭੂਮਿਕਾ ਦੀ ਗੱਲ ਕਰਦੇ ਹਾਂ ਤਾਂ ਉਹ ਥੋੜੀ ਜਿਹੀ ਨਾ ਵਾਚਕ ਭੂਮਿਕਾ ਸੀ, ਕਿਉਂਕਿ ਇੱਕ ਪੱਖੀ ਜਿਹੜਾ ਦਰਸ਼ਕਾਂ ਦਾ ਜਿਹੜਾ ਝੁਕਾਅ ਆ ਉਹ ਰਿਹਾ, ਕਿਉਂਕਿ ਜਦੋਂ ਖਿਡਾਰੀ ਮੈਦਾਨ ਦੇ ਵਿੱਚ ਹੁੰਦੇ ਆ ਤਾਂ ਦੋਵਾਂ ਖਿਡਾਰੀਆਂ ਦਾ ਜਿਹੜਾ ਉਚਾ ਆ ਦਰਸ਼ਕਾਂ ਦੇ ਵੱਲੋਂ ਵਧਾਇਆ ਜਾਣਾ ਚਾਹੀਦਾ। ਸੋ ਆਸਟ੍ਰੇਲੀਅਨ ਜਿਹੜੇ ਦਰਸ਼ਕ ਆ ਉਹਨਾਂ ਨੇ ਨਡਾਲ ਨੂੰ ਕਾਫੀ ਜ਼ਿਆਦਾ ਉਤਸ਼ਾਹਿਤ ਵੀ ਕੀਤਾ, ਬਹੁਤ ਜਿਵੇਂ ਹੌਸਲਾ ਜਿਹੜਾ ਆ ਉਹ ਦਿੱਤਾ, ਪਰ ਦੂਜੇ ਪਾਸੇ ਉਸੇ ਹੀ ਮੈਦਾਨ ਦੇ ਵਿੱਚ ਦੂਜਾ ਜਿਹੜਾ ਖਿਡਾਰੀ ਆ ਉਹਦੇ ਨਾਲ ਥੋੜਾ ਜਿਹਾ ਦਰਸ਼ਕਾਂ ਨੇ ਧੱਕਾ ਵੀ ਕਿਤੇ ਨਾ ਕਿਤੇ ਕੀਤਾ, ਇਹ ਮਹਿਸੂਸ ਕੀਤਾ ਗਿਆ। ਖੈਰ ਅਗਲੀ ਖਬਰ ਵੱਲ ਵਧਦੇ ਹਾਂ। ਅਗਲੀ ਖਬਰ ਇਹੀ ਆ ਕਿ ਸਕੂਲ ਜਿਹੜੇ ਆ ਵਿਕਟੋਰੀਆ ਦੇ ਵਿੱਚ ਖੁੱਲ ਚੁੱਕੇ ਆ, ਔਰ ਸਕੂਲ 2022 ਵਰੇ ਦਾ ਜਿਹੜਾ ਪਹਿਲਾ ਸੈਸ਼ਨ ਜਾਂ ਪਹਿਲੀ ਟਰਮ ਜਿਹੜੀ ਹੈ ਉਹ ਪਿਛਲੇ ਕੱਲ ਆਰੰਭ ਹੋਈ ਹੈ, ਔਰ ਬਹੁਤ ਸਾਰੇ ਸਕੂਲਾਂ ਦੇ ਵਿੱਚ ਅੱਜ ਪਹਿਲਾ ਦਿਨ ਜਿਹੜਾ ਵਿਦਿਆਰਥੀਆਂ ਦਾ ਰਹੇਗਾ, ਔਰ ਇਸ ਦੌਰਾਨ ਸਰਕਾਰ ਵੱਲੋਂ ਕਿਹਾ ਗਿਆ ਕਿ ਸਕੂਲ ਜਾਣ ਵਾਲੇ ਜਿਹੜੇ ਬੱਚੇ ਆ ਪਹਿਲੇ 4 ਹਫ਼ਤੇ 2 ਵਾਰ ਜਿਹੜਾ ਰੈਟ ਆ ਯਾਨੀ ਕਿ ਜਿਹੜਾ ਰੈਪਿਡ ਟੈਸਟ ਆ ਉਹਦੇ ਵਿੱਚੋਂ ਗੁਜ਼ਰਨਗੇ। ਸੋ ਇਸ ਲਈ ਸਰਕਾਰ ਵੱਲੋਂ ਜਿਹੜੀਆਂ ਕਿੱਟਾਂ ਨੇ ਸਕੂਲ ਵਿੱਚ ਪਹੁੰਚਾਈਆਂ ਗਈਆਂ ਨੇ ਔਰ ਬੱਚਿਆਂ ਨੂੰ ਜਿਹੜੀਆਂ ਇਹ ਕਿੱਟਾਂ ਮੁਹੱਈਆ ਕਰਵਾਈਆਂ ਗਈਆਂ ਨੇ। ਸੋ ਇਹਦੇ ਲਈ ਸਾਡੇ ਪਰਿਵਾਰਾਂ ਨੂੰ ਜ਼ਰੂਰ ਸੁਚੇਤ ਰਹਿਣ ਦੀ ਲੋੜ ਹੈ ਔਰ ਬੱਚਿਆਂ ਨੂੰ ਵੀ ਹਾਈਜੈਨਿਕ ਜਿਹੜੀਆਂ ਆਦਤਾਂ ਆ ਉਹ ਅਪਣਾਉਣ ਦੇ ਲਈ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ। ਉਧਰ ਪੰਜਾਬ ਦੀਆਂ ਖਬਰਾਂ ਦੀ ਦੋਸਤੋ ਗੱਲ ਕਰੀਏ ਤਾਂ ਪੰਜਾਬ ਦੀਆਂ ਖਬਰਾਂ ਦੇ ਵਿੱਚ ਉਹੀ ਹੈ ਕਿ ਇਸ ਵੇਲੇ ਵੋਟਾਂ ਦਾ ਸੱਭਿਆਚਾਰ ਉੱਥੇ ਚੱਲ ਰਿਹਾ। ਸੋ ਬਹੁਤ ਤਰ੍ਹਾਂ ਦੀਆਂ ਦੂਸ਼ਣਬਾਜ਼ੀਆਂ ਪਾਰਟੀਆਂ ਵੱਲੋਂ ਇੱਕ ਦੂਜੇ ਦੇ ਉੱਤੇ ਲਗਾਈਆਂ ਜਾ ਰਹੀਆਂ ਆ, ਬਹੁਤ ਤਰ੍ਹਾਂ ਦੇ ਜਿਹੜੇ ਜੋੜ ਮੇਲੇ ਆ ਉਹ ਸਾਹਮਣੇ ਆ ਰਹੇ ਆ ਜਿਹੜੇ ਕਿ ਬੜੇ ਅਚੰਬੇ ਵਾਲੇ ਆ, ਬਹੁਤ ਹੈਰਾਨ ਕਰ ਦੇਣ ਵਾਲੇ ਆ ਹਨਾ। ਸੋ ਅਕਾਲੀ ਦਲ ਕਿਤੇ ਸ਼ਿਵ ਸੈਨਾ ਨਾਲ ਜੋੜ ਮੇਲ ਕਰ ਰਿਹਾ ਹੈ ਹਨਾ, ਔਰ ਦੂਜੇ ਪਾਸੇ ਬੀਜੇਪੀ ਦੇ ਨਾਲ ਜਿਹੜਾ ਆਪਣਾ ਉਹਨਾਂ ਨੇ ਜੋੜ ਮੇਲਾ ਉਹ ਬੰਦ ਕਰਤਾ ਹੋਇਆ ਕਿੰਨੀ ਦੇਰ ਦਾ, ਔਰ ਇਹ ਬੜੀਆਂ ਹੀ ਹੈਰਾਨ ਕਰਨ ਵਾਲੀਆਂ ਜਿਹੜੀਆਂ ਘਟਨਾਵਾਂ ਪੰਜਾਬ ਦੀ ਰਾਜਨੀਤੀ ਦੇ ਵਿੱਚ ਵਾਪਰ ਰਹੀਆਂ ਆ। ਉਧਰ ਜਿਹੜਾ ਮੌਜੂਦਾ ਮੁੱਖ ਮੰਤਰੀ ਆ ਚਰਨਜੀਤ ਸਿੰਘ ਚੰਨੀ ਉਹਨਾਂ ਦੇ ਖਿਲਾਫ ਗੈਰ ਕਾਨੂੰਨੀ ਖਣਨ ਦੇ ਲਈ ਰਾਜਪਾਲ ਵੱਲੋਂ ਪੜਤਾਲ ਦੇ ਜਿਹੜੇ ਹੁਕਮ ਹੈ ਉਹ ਦਿੱਤੇ ਗਏ ਆ। ਸੋ ਬੀਜੇਪੀ ਨੂੰ ਪੜਤਾਲ ਰਿਪੋਰਟ ਸੌਂਪਣ ਦੇ ਲਈ ਵੀ ਕਿਹਾ ਗਿਆ ਆ, ਤੇ ਉਧਰ ਚੋਣ ਕਮਿਸ਼ਨ ਦੇ ਹੁਕਮਾਂ ਤੇ ਰੋਕ ਜਿਹੜੀ ਆ ਉਹ ਲਾਈ ਜਾਣੀ ਚਾਹੀਦੀ ਆ। ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਟਵੀਟ ਕਰਕੇ ਰਾਜਪਾਲ ਦੇ ਇਨ੍ਹਾਂ ਹੁਕਮਾਂ ਦੇ ਉੱਤੇ ਇਤਰਾਜ਼ ਵੀ ਜਤਾਇਆ। ਜਾਖੜ ਨੇ ਕਿਹਾ ਕਿ ਜ਼ਾਹਿਰ ਤੌਰ ਤੇ ਸੁਪਰੀਮ ਕੋਰਟ ਨੇ ਵੀ ਅੱਜ ਡਰੱਗ ਕੇਸ ਦਾ ਜਿਹੜਾ ਫੈਸਲਾ ਕਰਨ ਸਮੇਂ ਚੋਣ ਪ੍ਰਕਿਰਿਆ ਨੂੰ ਧਿਆਨ ਦੇ ਵਿਚ ਰੱਖਿਆ, ਪਰੰਤੂ ਰਾਜਪਾਲ ਨੇ ਮੁੱਖ ਮੰਤਰੀ ਖਿਲਾਫ਼ ਪੜਤਾਲ ਦੇ ਹੁਕਮ ਜਾਰੀ ਕਰਨ ਲਈ ਚੋਣਾਂ ਦੇ ਸਮੇਂ ਨੂੰ ਚੁਣਿਆ। ਉਨ੍ਹਾਂ ਕਿਹਾ ਕਿ ਪੜਤਾਲ ਕੀਤੇ ਜਾਣ ਤੇ ਕੋਈ ਇਤਰਾਜ਼ ਨਹੀਂ ਹੈ, ਪਰੰਤੂ ਚੋਣਾਂ ਮੌਕੇ ਪੜਤਾਲ ਦੀ ਟਾਈਮਿੰਗ ਗਲਤ ਹੈ। ਤੇ ਲਓ ਜੀ, ਏਦਾਂ ਦੇ ਹੋਰ ਵੀ ਬਹੁਤ ਸਾਰੇ ਜਿਹੜੇ ਦੋਸ਼ ਹੈ ਇੱਕ ਦੂਜੇ ਦੇ ਉੱਤੇ ਲਗਾਏ ਜਾ ਰਹੇ ਆ। ਚੰਨੀ ਨੇ, ਭਦੌੜ ਤੇ ਬਾਦਲ ਨੇ ਲੰਬੀ ਤੋਂ ਨਾਮਜ਼ਦਗੀਆਂ ਜਿਹੜੀਆਂ ਉਹ ਦਾਖਲ ਕਰ ਦਿੱਤੀਆਂ। ਸੋ ਮੌਜੂਦਾ ਮੁੱਖ ਮੰਤਰੀ ਜਿਹੜੇ ਚਰਨ ਸਿੰਘ ਚੰਨੀ ਨੇ, ਉਹਨਾਂ ਨੇ ਭਦੌੜ ਹਲਕੇ ਤੋਂ ਆਪਣੀ ਜਿਹੜੀ ਨਾਮਜ਼ਦਗੀ ਉਹ ਭਰ ਦਿੱਤੀ ਹੈ। ਤੇ ਦੂਜੇ ਪਾਸੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਅਕਾਲੀ ਦਲ ਬਸਪਾ ਗਠਜੋੜ ਦੇ ਉਮੀਦਵਾਰ ਵੱਲੋਂ ਵਿਧਾਨ ਸਭਾ ਹਲਕਾ ਲੰਬੀ ਤੋਂ ਆਪਣੀ ਨਾਮਜ਼ਦਗੀ ਜਿਹੜੀ ਉਹ ਦਾਖਲ ਕਰ ਦਿੱਤੀ ਹੈ। ਤੇ ਉਧਰ ਕੈਪਟਨ ਅਮਰਿੰਦਰ ਸਿੰਘ ਹੁਰੀ ਆਪਣੀ ਮਾਂ ਪਾਰਟੀ ਕਾਂਗਰਸ ਨੂੰ ਅਲਵਿਦਾ ਆਖ ਕੇ ਤਿੰਨ ਦਹਾਕਿਆਂ ਮਗਰੋਂ ਖੁਦ ਦੀ ਬਣਾਈ ਪਾਰਟੀ ਵੱਲੋਂ ਚੋਣ ਲੜ ਰਹੇ ਆ। ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਥੇ ਕੱਲ ਨਾਮਜ਼ਦਗੀ ਪੱਤਰ ਜਿਹੜਾ ਉਹ ਦਾਖਲ ਕਰ ਦਿੱਤਾ ਤੇ ਪਟਿਆਲਾ ਸ਼ਹਿਰੀ ਹਲਕੇ ਤੋਂ ਪੰਜਾਬ ਲੋਕ ਕਾਂਗਰਸ ਦੇ ਉਮੀਦਵਾਰ ਵਜੋਂ ਉਹਨਾਂ ਨੇ ਜਿਹੜੀ ਇਹ ਨਾਮਜ਼ਦਗੀ ਹੈ ਉਹ ਦਾਖਲ ਕੀਤੀ ਆ। ਤੇ ਉਧਰ ਦੋਸਤੋ, ਮਜੀਠੀਆ ਦੀ ਗ੍ਰਿਫਤਾਰੀ ਦੇ ਉੱਤੇ 23 ਤਰੀਕ ਤੱਕ ਰੋਕ ਲਗਾ ਦਿੱਤੀ ਗਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਨਸ਼ਾ ਤਸਕਰੀ ਦੇ ਮਾਮਲੇ ਚ ਵੱਡੀ ਰਾਹ ਦਿੰਦਿਆਂ ਸੁਪਰੀਮ ਕੋਰਟ ਨੇ 23 ਫਰਵਰੀ ਤੱਕ ਉਨ੍ਹਾਂ ਦੀ ਗ੍ਰਿਫਤਾਰੀ ਤੇ ਰੋਕ ਜਿਹੜੀ ਲਗਾ ਦਿੱਤੀ ਹੈ। ਤੇ ਵਿਧਾਨ ਸਭਾ ਚੋਣਾਂ ਦੇ ਐਨ ਮੌਕੇ ਸਿਖਰਲੀ ਅਦਾਲਤ ਦੇ ਇਸ ਫੈਸਲੇ ਨਾਲ ਅਕਾਲੀ ਦਲ ਨੂੰ ਕਹਿੰਦੇ ਆ ਕਿ ਵੱਡੀ ਰਾਹਤ ਮਿਲੀ ਹੈ। ਅਰਜ਼ੀ ਤੇ ਸੁਣਵਾਈ ਦੌਰਾਨ ਚੀਫ ਜਸਟਿਸ ਐਨ ਵੀ ਰਾਮੰਨਾ ਨੇ ਚੋਣਾਂ ਤੋਂ ਪਹਿਲਾਂ ਸਿਆਸੀ ਆਗੂਆਂ ਵਿਰੁੱਧ ਇਸ ਤਰ੍ਹਾਂ ਦੇ ਅਪਰਾਧਿਕ ਮਾਮਲੇ ਸਾਹਮਣੇ ਆਉਣ ਤੇ ਹੈਰਾਨੀ ਵੀ ਪ੍ਰਗਟ ਕੀਤੀ ਹੈ, ਪਰ ਇਹੋ ਜਿਹੀ ਰਾਹਤ ਜਿਹੜੀ ਮਿਲਣੀ ਇਹ ਵਾਕਈ ਦੂਜੇ ਲੋਕਾਂ ਦੇ ਲਈ ਕਾਫੀ ਹੈਰਾਨੀ ਭਰੀ ਹੈ। ਤੇ ਉਧਰ ਕਿਸਾਨਾਂ ਨੇ ਦੇਸ਼ ਭਰ ਦੇ ਵਿਚ ਵਿਸ਼ਵਾਸਘਾਤ ਦਿਵਸ ਮਨਾਇਆ। ਸੋ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੱਲ ਕੇਂਦਰ ਸਰਕਾਰ ਖਿਲਾਫ ਦਿੱਤੇ ਗਏ ਵਿਸ਼ਵਾਸਘਾਤ ਦਿਵਸ ਦੇ ਸੱਦੇ ਨੂੰ ਦੇਸ਼ ਭਰ ਦੇ ਵਿਚ ਹੁੰਗਾਰਾ ਮਿਲਿਆ। ਮੋਰਚੇ ਨੇ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੱਤੀ ਸੀ ਕਿ ਜੇਕਰ ਉਹ ਦਸੰਬਰ 2021 ਨੂੰ ਦੇਸ਼ ਦੇ ਅੰਦੋਲਨਕਾਰੀ ਕਿਸਾਨਾਂ ਨਾਲ ਕੀਤੇ ਵਾਅਦਿਆਂ ਤੋਂ ਮੁੱਕਰਦੀ ਹੈ ਤਾਂ ਕਿਸਾਨਾਂ ਕੋਲ ਮੁੜ ਅੰਦੋਲਨ ਸ਼ੁਰੂ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਬਚੇਗਾ। ਉਨ੍ਹਾਂ ਰਾਸ਼ਟਰਪਤੀ ਨੂੰ ਮੰਗ ਪੱਤਰ ਭੇਜ ਕੇ ਮੰਗ ਕੀਤੀ ਹੈ ਕਿ ਕੇਂਦਰ ਸਰਕਾਰ ਨੂੰ ਕਿਸਾਨਾਂ ਨਾਲ ਕੀਤੇ ਗਏ ਵਾਅਦੇ ਯਾਦ ਕਰਾਉਣ। ਤੇ ਲਓ ਜੀ, ਉਧਰ ਪੰਜਾਬ ਦੇ ਕਿਸਾਨਾਂ ਵੱਲੋਂ ਵੀ ਕੇਂਦਰ ਖਿਲਾਫ ਜ਼ੋਰਦਾਰ ਜਿਹੜਾ ਪ੍ਰਦਰਸ਼ਨ ਹੈ ਉਹ ਕੀਤਾ ਗਿਆ ਇਸੇ ਵਿਸ਼ਵਾਸਘਾਤ ਦਿਵਸ ਨੂੰ ਮਨਾਉਂਦਿਆਂ। ਤੇ ਪ੍ਰਦਰਸ਼ਨ ਦੌਰਾਨ ਮਹੱਤਵਪੂਰਨ ਗੱਲ ਵੀ ਇਹ ਰਹੀ ਹੈ ਕਿ ਪੰਜਾਬ ਚ ਚੋਣਾਂ ਚ ਹਿੱਸਾ ਲੈ ਰਹੇ ਕਿਸੇ ਵੀ ਆਗੂ ਨੂੰ ਸਟੇਜ ਤੋਂ ਬੋਲਣ ਨਹੀਂ ਦਿੱਤਾ ਗਿਆ। ਤੇ ਇਹ ਹੈ ਜੀ, ਪੰਜਾਬ ਦੇ ਵਿਚ ਵੀ ਇਨੀ ਦਿਨੀ ਜਿਹੜਾ ਇਲੈਕਸ਼ਨ ਦਾ ਜਿਹੜਾ ਜ਼ੋਰ ਹੈ ਔਰ ਇਸ ਜ਼ੋਰ ਦੌਰਾਨ ਵੱਖ ਵੱਖ ਜਿਹੜੀਆਂ ਪਾਰਟੀਆਂ ਆ ਉਹ ਲੋਕਾਂ ਨੂੰ ਆਪਣੇ ਪੱਖ ਦੇ ਵਿਚ ਕਰਨ ਦੇ ਲਈ ਕਈ ਤਰ੍ਹਾਂ ਦੀਆਂ ਜਿਹੜੀਆਂ ਨੀਤੀਆਂ ਆ ਉਹ ਬਣਾ ਰਹੀਆਂ ਆ ਜਾਂ ਫਿਰ ਇਸ ਤਰ੍ਹਾਂ ਦੇ ਜਿਹੜੇ ਪ੍ਰੋਪਗੰਡੇ ਜਿਹੜੇ ਆ ਉਹ ਕੀਤੇ ਜਾ ਰਹੇ ਆ। ਸੋ ਇਸ ਦੌਰਾਨ ਹੁਣ ਸਾਡੇ ਲੋਕ ਜਿਹੜੇ ਆ ਉਹ ਕਿੰਨੇ ਕੁ ਸੁਚੇਤ ਨੇ ਔਰ ਇਨ੍ਹਾਂ ਆਗੂਆਂ ਦੇ ਬਦਲਦੇ ਰੰਗ ਢੰਗ ਜਿਹੜੇ ਆ ਉਹ ਉਹਨਾਂ ਦੇ ਉੱਤੇ ਕੀ ਅਸਰ ਕਰਦੇ ਆ ਇਹ ਵੀ ਇੱਕ ਦੇਖਣ ਵਾਲੀ ਗੱਲ ਹੈ। ਆਉਣ ਵਾਲੇ ਸਮੇਂ ਦੇ ਵਿਚ ਲੋਕ ਜਿਹੜੇ ਉਹ ਕਿੰਨੇ ਸਿਆਣੇ ਹੋ ਕੇ ਆਪਣੀ ਜਿਹੜੀ ਵੋਟ ਆ ਉਹਦਾ ਇਸਤੇਮਾਲ ਕਰਦੇ ਆ ਇਹ ਆਪਣੇ ਆਪ ਦੇ ਵਿਚ ਇੱਕ ਸੁਚੇਤ ਹੋਣ ਵਾਲਾ ਜਿਹੜਾ ਕਦਮ ਰਹੇਗਾ। ਔਰ ਉਧਰ ਬਹੁਤ ਸਾਰੇ ਨਾ ਮੁਆਵਜ਼ੇ, ਬਹੁਤ ਸਾਰੇ ਲਾਲਚ, ਬਹੁਤ ਤਰ੍ਹਾਂ ਦੀਆਂ ਜਿਹੜੀਆਂ ਇਹੋ ਜਿਹੀਆਂ ਸੁਗਾਤਾਂ ਜਿਹੜੀਆਂ ਵੰਡੇ ਜਾਣ ਦਾ ਜ਼ਿਕਰ ਵੱਖ ਵੱਖ ਪਾਰਟੀਆਂ ਵੱਲੋਂ ਕੀਤਾ ਜਾ ਰਿਹਾ। ਉਧਰ ਕਿਸਾਨਾਂ ਨੂੰ ਗਰਦਾਵਰੀ ਤੋਂ ਪਹਿਲਾਂ ਦੇਵਾਂਗੇ 20,000 ਰੁਪਇਆ ਮੁਆਵਜ਼ਾ, ਭਗਵੰਤ ਮਾਨ ਹੋਰਾਂ ਦਾ ਵੀ ਕਹਿਣਾ। ਇਧਰ ਸਿੱਧੂ ਸਾਹਿਬ ਪਹਿਲਾਂ ਜਿਸ ਚੀਜ਼ ਦਾ ਵਿਰੋਧ ਕਰਦੇ ਸੀਗੇ ਉਸ ਤੋਂ ਬਾਅਦ ਉਹ ਵੀ ਬਹੁਤ ਤਰ੍ਹਾਂ ਦੀ ਇਹੋ ਜਿਹੀ ਫੰਡਿੰਗ ਦੀ ਗੱਲ ਜਿਹੜੀ ਆਪਣੇ ਚੋਣ ਪ੍ਰਚਾਰ ਦੌਰਾਨ ਕਰਦੇ ਗਏ। ਸੋ ਇਹ ਸਾਰੀਆਂ ਜਿਹੜੀਆਂ ਘਟਨਾਵਾਂ ਆ ਬਹੁਤ ਹੈਰਾਨ ਕਰਨ ਵਾਲੀਆਂ ਆ ਕਿ ਇਕਦਮ ਇਸ ਸਮੇਂ ਜਿਹੜਾ ਇਸ ਤਰ੍ਹਾਂ ਦਾ ਰੁੱਖ ਆ ਇਹ ਇਹਨਾਂ ਉਮੀਦਵਾਰਾਂ ਦਾ ਬਣਨਾ ਔਰ ਇਸ ਤਰ੍ਹਾਂ ਇਸ ਅਚਾਨਕ ਇਸ ਤਰ੍ਹਾਂ ਉਹਨਾਂ ਦੇ ਵਿਚ ਜਿਹੜਾ ਇਹੋ ਜਿਹਾ ਬਦਲਾਅ ਆਉਣਾ ਉਹਦੇ ਬਾਰੇ ਚ ਜ਼ਰੂਰ ਸਾਡੇ ਲੋਕਾਂ ਨੂੰ ਸੁਚੇਤ ਹੋਣਾ ਚਾਹੀਦਾ ਹੈ ਔਰ ਜ਼ਰੂਰੀ ਇਹ ਹੈ, ਲਾਜ਼ਮੀ ਇਹ ਹੈ ਕਿ ਅਸੀਂ ਆਪਣੇ ਇਲਾਕੇ ਦੇ ਵਿਚ ਉਹਨਾਂ ਇਮਾਨਦਾਰ ਲੋਕਾਂ ਨੂੰ ਜ਼ਰੂਰ ਵੇਖੀਏ, ਉਹਨਾਂ ਦੀ ਕਾਰਜ ਕੁਸ਼ਲਤਾ ਜਿਹੜੀ ਹੈ ਉਹ ਕੀ ਰਹੀ ਹੈ ਔਰ ਉਸ ਕਾਰਜ ਕੁਸ਼ਲਤਾ ਤੋਂ ਬਾਅਦ ਉਹਨਾਂ ਨੂੰ ਜਿਹੜੀ ਵੋਟ ਹੈ ਉਹ ਕਰੀਏ, ਨਾ ਕਿ ਸਿਰਫ ਅਸੀਂ ਪਾਰਟੀ ਦੇਖੀਏ, ਨਾ ਕਿ ਸਿਰਫ ਅਸੀਂ ਇਹ ਸੌਗਾਤਾਂ ਦੇਖੀਏ, ਕਿਉਂਕਿ ਸੌਗਾਤਾਂ ਜਿਹੜੀਆਂ ਬਹੁਤ ਥੋੜੇ ਸਮੇਂ ਦੇ ਲਈ ਤੁਹਾਡੇ ਹਿੱਸੇ ਆਉਣੀਆਂ, ਪਰ ਤੁਸੀਂ ਫਿਰ 5 ਸਾਲ ਉਸੇ ਹੀ ਜਿਹੜਾ ਕੜਮਾਸਿਆ ਉਹਦੇ ਵਿਚ ਫਸੇ ਰਹਿਣਾ। ਸੋ ਇਸ ਕਰਕੇ ਬਹੁਤ ਜ਼ਰੂਰੀ ਹੈ ਕਿ ਆਪਣੀ ਵੋਟ ਦਾ ਜਿਹੜਾ ਇਸਤੇਮਾਲ ਹੈ ਉਹ ਤੁਸੀਂ ਸੁਚੇਤ ਹੋ ਕੇ ਕਰੋ। ਤੇ ਬਾਕੀ ਜੀ ਖ਼ਬਰਾਂ ਜਿਹੜੀਆਂ ਉਹ ਹੋਰ ਵੀ ਬਹੁਤ ਨੇ, ਪਰ ਅਸੀਂ ਜਦੋਂ ਖਬਰਾਂ ਦੀ ਗੱਲ ਕਰਦੇ ਆ ਤਾਂ ਪੂਰੇ ਦੇ ਪੂਰੇ ਜਿਹੜੇ ਸਫ਼ੇ ਆ ਉਹ ਸਿਰਫ ਇਲੈਕਸ਼ਨ ਜਾਂ ਚੋਣ ਪ੍ਰਚਾਰ ਨੂੰ ਲੈ ਕੇ ਹੀ ਇੱਕ ਦੂਜੇ ਦੀਆਂ ਜਿਹੜੀਆਂ ਇੱਕ ਦੂਜੇ ਦਾ ਵਿਰੋਧ ਜਾਂ ਦੂਸ਼ਣਬਾਜ਼ੀਆਂ ਦਾ ਜਿਹੜਾ ਪ੍ਰਚਾਰ ਹੈ ਉਹਦੇ ਨਾਲ ਹੀ ਭਰੀਆਂ ਹੋਈਆਂ ਤੇ ਇਸੇ ਕਾਰਨ ਜਿਹੜਾ ਇਸ ਵੇਲੇ ਜਦੋਂ ਅਸੀਂ ਖਬਰਾਂ ਦੀ ਗੱਲ ਕਰਦੇ ਹਾਂ ਤਾਂ ਪੰਜਾਬ ਦੀਆਂ ਜਾਂ ਦੇਸ਼ ਦੀਆਂ ਜਿਹੜੀਆਂ ਮੂਲ ਸਮੱਸਿਆਵਾਂ ਆ ਉਹਦੇ ਬਾਰੇ ਜਿਹੜੀ ਗੱਲ ਹੈ ਉਹ ਬਹੁਤ ਘੱਟ ਹੁੰਦੀ ਹੈ ਔਰ ਜਦੋਂ ਅਸੀਂ ਚੋਣਾਂ ਦਾ ਸਮਾਂ ਦੇਖਦੇ ਹਾਂ ਚੋਣਾਂ ਦੇ ਸਮੇਂ ਤੇ ਆ ਕੇ ਕਈ ਵਾਰ ਹੁੰਦਾ ਕਿ ਉਹੀ ਜਿਹੜੀਆਂ ਸਮੱਸਿਆਵਾਂ ਆ ਫਿਰ ਉਹਨਾਂ ਨੂੰ ਮੁੱਦਾ ਤਾਂ ਬਣਾ ਲਿਆ ਜਾਂਦਾ ਪਰ ਉਹਨਾਂ ਦਾ ਹੱਲ ਕਰਨ ਦੇ ਲਈ ਕਦੇ ਵੀ ਜਿਹੜੀ ਕੋਈ ਪਾਰਟੀ ਹੈ ਉਹ ਆਪਣੀ ਅਹਿਮ ਭੂਮਿਕਾ ਜਿਹੜੀ ਆ ਉਹ ਨਹੀਂ ਨਿਭਾਉਂਦੀ ਸੋ ਇਸ ਕਰਕੇ ਸਾਡਾ ਜਿਹੜਾ ਫਰਜ਼ ਹੈ ਤੁਹਾਡੇ ਨਾਲ ਇਹਨਾਂ ਖਬਰਾਂ ਦੀ ਸਾਂਝ ਪਾਉਣਾ ਹੁੰਦਾ ਪਰ ਖਬਰਾਂ ਦੀ ਸਾਂਝ ਤੋਂ ਬਾਅਦ ਆਪਣੇ ਪਿੱਛੇ ਰਹਿ ਰਹੇ ਪਰਿਵਾਰਾਂ ਰਿਸ਼ਤੇਦਾਰਾਂ ਨੂੰ ਅਸੀਂ ਕਿਸ ਤਰ੍ਹਾਂ ਸੁਚੇਤ ਕਰ ਸਕਦੇ ਹਾਂ ਇਹ ਸਾਡਾ ਜਿਹੜਾ ਫਰਜ਼ ਇੱਥੇ ਕੀ ਬਣਦਾ ਹੈ ਇਹਦੇ ਉੱਤੇ ਵੀ ਜ਼ਰੂਰ ਵਿਚਾਰ ਕਰਨ ਦੀ ਜਿਹੜੀ ਲੋੜ ਹੈ ਉਹ ਰਹਿੰਦੀ ਹੈ ਚਲੋ ਜੀ ਖਬਰਾਂ ਦਾ ਜਿਹੜਾ ਇਹ ਹੁਣ ਸਿਲਸਿਲਾ ਆਪਾਂ ਇੱਥੇ ਰੋਕਦੇ ਹਾਂ ਕਿਉਂਕਿ ਪ੍ਰੋਗਰਾਮ ਦੇ ਵਿੱਚ ਅੱਗੇ ਆਪਾਂ ਇੱਕ ਖਾਸ ਗੱਲਬਾਤ ਜਿਹੜੀ ਹੈ ਬਹੁਤ ਜਲਦ ਕਰਨ ਜਾ ਰਹੇ ਹਾਂ ਪ੍ਰੋਗਰਾਮ ਦੇ ਵਿੱਚ ਸਮਾਂ ਇੱਕ ਬ੍ਰੇਕ ਦਾ ਵੀ ਹੋ ਚੁੱਕਿਆ ਆਪਾਂ ਬ੍ਰੇਕ ਵੀ ਲੈਣੀ ਆ ਤੇ ਰਠੌਰ ਸਾਹਿਬ ਸਾਡੇ ਨਾਲ ਜੁੜੇ ਹੋਏ ਆ ਇਸ ਵੇਲੇ ਔਰ ਉਹਨਾਂ ਨੂੰ ਵੀ ਆਪਾਂ ਜੀ ਆਇਆਂ ਨੂੰ ਕਹਿਣਾ ਹੈ ਮੈਨੂੰ ਲੱਗਦਾ ਕਿ ਜਿਹੜਾ ਸਿਸਟਮ ਹੈ ਉਹ ਥੋੜੀ ਦੇਰ ਦੇ ਲਈ ਰੁਕ ਵੀ ਗਿਆ ਸੀਗਾ ਤੇ ਮੈਂ ਉਸ ਸਿਸਟਮ ਦੇ ਵਿੱਚ ਦੁਬਾਰਾ ਸ਼ਾਮਲ ਹੁੰਦੀ ਹਾਂ ਤੇ ਆਪਾਂ ਇੱਕ ਬ੍ਰੇਕ ਜਲਦੀ ਜਲਦੀ ਲੈਂਦੇ ਜਾਈਏ ਤੇ ਉਸ ਤੋਂ ਬਾਅਦ ਅਗਲਾ ਸਿਲਸਿਲਾ ਜਿਹੜਾ ਗੱਲਾਂ ਬਾਤਾਂ ਦਾ ਆਪਾਂ ਫੇਸਬੁੱਕ ਦੇ ਉੱਤੇ ਲੈ ਕੇ ਵੀ ਹਾਜ਼ਰ ਹੋਵਾਂਗੇ ਤੇ ਤਦ ਤੱਕ ਆਪਾਂ ਕੀ ਕਹਿੰਦੇ ਹੁੰਦੇ ਆ ਚਾਹ ਦਾ ਕੱਪ ਜਿਹੜਾ ਉਹ ਪੀ ਲਈਏ ਹਨਾ ਤੁਸੀਂ ਵੀ ਲਓ ਇੱਕ ਬ੍ਰੇਕ ਜੇਕਰ ਬ੍ਰੇਕ ਦਾ ਸਮਾਂ ਆ ਗਿਆ ਤੁਹਾਡਾ ਪਰ ਮੇਰੀ ਬ੍ਰੇਕ ਦਾ ਜਿਹੜਾ ਸਮਾਂ ਉਹ ਤਕਰੀਬਨ ਆ ਗਿਆ ਤੇ ਮੈਨੂੰ ਹੁਣ ਬ੍ਰੇਕ ਜਿਹੜੀ ਉਹ ਲੈਣੀ ਪੈਣੀ ਆ ਮਿਲਦੇ ਆ ਦੋਸਤੋ ਬਹੁਤ ਜਲਦ ਪ੍ਰੋਗਰਾਮ ਦੇ ਅਗਲੇ ਸਿਲਸਿਲੇ ਦੇ ਵਿੱਚ ਲੈਣੇ ਆ ਇੱਕ ਬ੍ਰੇਕ ਤੇ ਆਉਂਦੇ ਆ ਫਿਰ ਵਾਪਸ ਜੁੜੇ ਰਹੋ ਬਣੇ ਰਹੋ
ਜਦੋਂ ਬਾਪੂ ਦਿਆਂ ਪੈਸਿਆਂ ਤੋਂ ਪੀਣੀਆਂ ਸਮੈਕਾਂ ਫਿਰ ਉੱਥੇ ਤਕਦੀਰ ਕੀ ਕਰੂ ਉਹ ਜਦੋਂ ਹੱਥਾਂ ਦੀਆਂ ਤਲੀਆਂ ਤੇ ਜਰਦੇ ਕਸਾ ਤੇ ਫਿਰ ਮੱਥੇ ਦੀ ਲਕੀਰ ਕੀ ਕਰੂ ਹੁਣ ਲਿਖਣੇ ਹੁੰਦੇ ਅੱਜ ਨਾ ਨਿੱਤ ਇਤਿਹਾਸ ਇੱਕ ਵੱਖਰਾ ਉਬਾਲੀ ਉਸ ਰਾਤ ਵਿੱਚ ਹੁੰਦਾ ਹੋ ਹਰ ਵਾਰੀ ਹੋ ਨੀ ਸਕਦੇ ਜੀ ਲੇਖ ਦਗੇ ਬਾਜ ਕਈ ਵਾਰੀ ਧੋਖਾ ਸੱਜਣਾ ਦੀ ਅੱਖ ਵਿੱਚ ਹੁੰਦਾ ਹਰ ਵਾਰੀ ਹੋ ਨੀ ਸਕਦੇ ਜੀ ਲੇਖ ਦਗੇ ਬਾਜ ਕਈ ਵਾਰੀ ਧੋਖਾ ਸੱਜਣਾ ਦੀ ਅੱਖ ਵਿੱਚ ਹੁੰਦਾ ਇੱਜਤਾਂ ਨੂੰ ਗਹਿਣੇ ਵਿੱਚ ਰੱਖ ਕੇ ਕੀ ਚੁੰਨੀਆਂ ਚ ਰੰਗ ਪਰਨੇ ਹਰ ਜਾਮੇ ਵਿੱਚ ਦੇ ਕੇ ਪੱਗ ਬਾਪ ਦੀ ਵੀ ਕਾਦੇ ਰਾਜੀਨਾਮੇ ਕਰਨੇ ਜਿਹਨੂੰ ਵਕਤਾਂ ਨੂੰ ਪਾਇਆ ਯਾਰੀ ਯਾਰੀ ਅੱਗੇ ਆਇਆ ਅੰਤ ਮੰਜ਼ਲਾਂ ਦਾ ਪਤਾ ਉਹਦੇ ਹੱਥ ਵਿੱਚ ਹੁੰਦਾ ਹਰ ਵਾਰੀ ਹੋ ਨੀ ਸਕਦੇ ਜੀ ਲੇਖ ਦਗੇ ਬਾਜ ਕਈ ਵਾਰੀ ਧੋਖਾ ਸੱਜਣਾ ਦੀ ਅੱਖ ਵਿੱਚ ਹੁੰਦਾ ਹਰ ਵਾਰੀ ਹੋ ਨੀ ਸਕਦੇ ਜੀ ਲੇਖ ਦਗੇ ਬਾਜ ਕਈ ਵਾਰੀ ਧੋਖਾ ਸੱਜਣਾ ਦੀ ਅੱਖ ਵਿੱਚ ਹੁੰਦਾ
ਸਕਦੇ ਹੋ ਜੀ ਆਪਾਂ ਅਗਲੇ ਮਹੀਨੇ ਇੰਡੀਆ ਜਾਣਾ ਟਿਕਟਾਂ ਬੁੱਕ ਕਰਵਾ ਲਿਓ ਪਹਿਲਾਂ ਹੀ
ਉਹ ਮੈਂ ਕੀਤਾ ਸੀ ਪਤਾ ਇੰਡੀਆ ਦੀ ਟਿਕਟ ਹੀ ਬਹੁਤ ਮਹਿੰਗੀ ਮਿਲ ਰਹੀ ਹੈ ਸਾਰੀਆਂ ਵੈਬਸਾਈਟ ਵੀ ਚੈੱਕ ਕੀਤੀਆਂ ਨੇ ਸਾਰੀਆਂ ਤੇ ਇੱਕੋ ਰੇਟ ਨੇ
friendsflight.com.au ਚੈੱਕ ਕੀਤੀ
friendsflight.com.au
ਹਾਂਜੀ friendsflight.com.au ਤੇ ਮਿਲਦੀਆਂ ਨੇ ਸਭ ਤੋਂ ਸਸਤੀਆਂ ਫਲਾਈਟ ਟਿਕਟਾਂ ਮੇਰੀ ਫਰੈਂਡ ਨੇ ਸਾਰੇ ਪਰਿਵਾਰ ਦੀਆਂ ਟਿਕਟਾਂ ਉੱਥੇ ਹੀ ਬੁੱਕ ਕਰਵਾਈਆਂ ਸੀ
ਮੈਂ ਵੀ ਬੁੱਕ ਕਰਦਾ ਅੱਜ ਹੀ ਆਪਣੀਆਂ ਟਿਕਟਾਂ friendsflight.com.au ਤੋਂ ਜੀ ਹਾਂ ਸਭ ਤੋਂ ਸਸਤੀਆਂ ਫਲਾਈਟ ਟਿਕਟਾਂ ਦੇ ਲਈ ਆਪ ਵੀ ਵਿਜ਼ਿਟ ਕਰੋ friendsflight.com.au ਵਧੇਰੇ ਜਾਣਕਾਰੀ ਲਈ ਕਾਲ ਕਰੋ ਆਸਟ੍ਰੇਲੀਆ ਆਫਿਸ ਤੇ 02974598850 ਤੇ ਜਾਂ ਫਿਰ ਇੰਡੀਆ ਆਫਿਸ ਤੇ ਕਾਲ ਕਰਨ ਦੇ ਲਈ ਨੰਬਰ ਹੈ 7837236236 friendsflight.com.au
ਸ਼ਰਮਾ ਜੀ ਕੀ ਗੱਲ ਅੱਜ ਕੱਲ ਨਜ਼ਰ ਨਹੀਂ ਆਉਂਦੇ ਤੁਸੀਂ
ਉਹ ਯਾਰ ਕੀ ਦੱਸਾਂ ਆਫਿਸ ਦੇ ਅਕਾਊਂਟਸ ਦੀ ਸਾਰੀ ਜ਼ਿੰਮੇਵਾਰੀ ਹੁਣ ਮੇਰੇ ਤੇ ਹੀ ਹੈ ਟੈਕਸ ਫਾਈਲਿੰਗ ਦੀਆਂ ਡੇਟਸ ਲਾਗੇ ਆ ਗਈਆਂ ਨੇ ਤਾਂ ਮੈਨੂੰ ਨਿਕਲਣ ਦਾ ਟਾਈਮ ਹੀ ਨਹੀਂ ਮਿਲ ਰਿਹਾ
ਲੈ ਬਸ ਇੰਨੀ ਜੀ ਗੱਲ ਤੁਹਾਡੀ ਸਾਰੀ ਪ੍ਰੋਬਲਮ ਦਾ ਹੱਲ ਹੈਗਾ ਮਿਨਾਸ ਐਂਡ ਕੰਪਨੀ ਦੇ ਅੰਮ੍ਰਿਤਪਾਲ ਸਿੰਘ ਮਿਨਾਸ ਜੀ ਕੋਲ ਜੋ ਸਰਟੀਫਾਈਡ ਪ੍ਰੈਕਟਿਸਿੰਗ ਅਕਾਊਂਟੈਂਟ ਨੇ ਟੈਕਸ ਐਂਡ ਅਕਾਊਂਟਿੰਗ ਸਰਵਿਸਿਜ਼ ਦੇ ਮਾਹਿਰ ਨੇ ਭਾਵੇਂ ਤੁਸੀਂ ਕਰਵਾਉਣੀ ਹੈ ਟੈਕਸ ਪਲੈਨਿੰਗ ਐਂਡ ਰਿਟਰਨਸ ਬੁੱਕ ਕੀਪਿੰਗ ਐਂਡ ਪੇਰੋਲ ਕੰਪਨੀ ਐਂਡ ਟਰਸਟ ਸੈਟਅਪ GST ਐਂਡ ਬੇਸ ਲੋਜਮੈਂਟਸ ਤਾਂ ਉਹਦੇ ਲਈ ਅੱਜ ਹੀ ਕੰਟੈਕਟ ਕਰੋ ਅੰਮ੍ਰਿਤਪਾਲ ਸਿੰਘ ਮਿਨਾਸ ਜੀ ਨੂੰ ਅਪਾਇੰਟਮੈਂਟ ਲਈ ਹੁਣੇ ਕਾਲ ਕਰੋ 1300 9411 80 1300 941 180
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ ਵਧੇਰੇ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਰੋਟੀ ਹਜ਼ਮ ਨਹੀਂ ਹੁੰਦੀ ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ ਸਟੂਡੈਂਟ ਵੀਜ਼ਾ TR PR MRT ਐਮਪਲਾਇਰ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ ਫੋਨ ਨੰਬਰ 04117263 48 ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com Migration Agent Registration Number 0851410
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ ਅਕਾਊਂਟਸ ਐਟ ਹਰਮਨ ਰੇਡੀਓ .com ਜਾਂ ਹਰਮਨ ਰੇਡੀਓ .com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ
ਸੋਚੀ ਕਿਧਰੇ ਉੱਠਦੇ ਖਿਆਲਾਂ ਨੂੰ ਮਿਲੂਗਾ ਜਵਾਬ ਤੇਰੇ ਸਾਰਿਆਂ ਸਵਾਲਾਂ ਨੂੰ ਕੱਲਾ ਬਹਿ ਕੇ ਸੋਚੀ ਕਿਧਰੇ ਉੱਠਦੇ ਖਿਆਲਾਂ ਨੂੰ ਮਿਲੂਗਾ ਜਵਾਬ ਤੇਰੇ ਸਾਰਿਆਂ ਸਵਾਲਾਂ ਨੂੰ ਦੇ ਹੱਥਾਂ वक्त रेंदियां बुझना पैना समय दियां चालानू मिलो का जवाब तेरे सारे सवालानू कल्ला बह के सोचे किधरे लुटिया तू जावी ना इस इश्क च पैके किते चला हो जावी ना इस इश्क च पैके किते चला हो जावी ना तेरे ने मासूम पर दिल विच चोर ने मूरे सारे मिठे पर अंदरों ता मोर ने झूठिया गल्ला च आके धोखा के दिखावी ना फुल्लां दे भुलेखे हथ कंडिया नू पावी ना रांझे ने की खटिया जाके चंग सयालानू मिलो का जवाब तेरे सारे सवालानू कल्ला बह के सोचे किधरे दिवाली सी तुर गए जहानों जदों हथ दोवें खाली सी तुर गए जहानों जदों हथ दोवें खाली सी खाली हथ आया सी तू खाली होके जाना आ अपने कीतिया का आपे फल पाना आ इथे इस वर्ग ते नरक भी दूर नी आपे दस चुन के तू केड़े राह जाना आ बदल गए दिन भी तेरे महीने तो सालानू मिलूगा जवाब तेरे सारे सवालानू कल्ला बह के सोची किधरे उठदे खयालानू मिलूगा जवाब तेरे सारे सवालानू
ਅਮਨ ਗਰੇਵਾਲ ਤੇ ਕੰਵਰ ਗਰੇਵਾਲ ਦੀ ਆਵਾਜ਼ਾਂ ਦੇ ਵਿੱਚ ਤੁਸੀਂ ਇੱਕ ਗੀਤ ਸੁਣ ਰਹੇ ਸੀ। ਗੀਤ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਇਸ ਵੇਲੇ ਹਰਮਨ ਰੇਡੀਓ ਤੇ ਤੁਸੀਂ ਜੁੜੇ ਹੋਏ ਹੋ ਮੇਰੇ ਨਾਲ ਯਾਨੀ ਅਮਰਦੀਪ ਕੌਰ ਦੇ ਨਾਲ ਤੇ ਸਾਡਾ ਮਾਰਨਿੰਗ ਸ਼ੋ ਲਹਿਰਾਂ ਲੈ ਕੇ ਮੈਂ ਇੱਕ ਵਾਰ ਫੇਰ ਇਸ ਵੇਲੇ ਫੇਸਬੁੱਕ ਪੇਜ ਦੇ ਉੱਤੇ ਵੀ ਹਾਜ਼ਰ ਹਾਂ ਕਿਉਂਕਿ ਆਨਲਾਈਨ ਸਟ੍ਰੀਮਿੰਗ ਤੇ ਇਹ ਪ੍ਰੋਗਰਾਮ ਤੁਸੀਂ 8 ਵਜੇ ਤੋਂ ਸੁਣ ਰਹੇ ਹੋ ਤੇ ਇਸ ਵੇਲੇ ਫੇਸਬੁੱਕ ਤੇ ਅਸੀਂ ਹਾਜ਼ਰ ਹਾਂ ਅੱਜ ਦੇ ਗੱਲਾਂ ਬਾਤਾਂ ਸੈਗਮੈਂਟ ਨੂੰ ਲੈ ਕੇ। ਗੱਲਾਂ ਬਾਤਾਂ ਸੈਗਮੈਂਟ ਦੇ ਵਿੱਚ ਜਿਵੇਂ ਕਿ ਅਸੀਂ ਫੇਸਬੁੱਕ ਪੇਜ ਦੇ ਉੱਤੇ ਪੋਸਟ ਵੀ ਪਾਈ ਸੀ ਪੋਸਟਰ ਵੀ ਪਾਇਆ ਸੀ ਕਿ ਅੱਜ ਇੱਕ ਅਹਿਮ ਵਿਸ਼ੇ ਦੇ ਉੱਤੇ ਅਸੀਂ ਗੱਲਬਾਤ ਜਿਹੜੀ ਉਹ ਕਰਨੀ ਚਾਹੀਦੀ ਆ। ਪਿਛਲੇ ਦਿਨਾਂ ਦੇ ਵਿੱਚ ਜਦੋਂ ਅਸੀਂ ਫੈਮਿਲੀ ਵਾਇਲੈਂਸ ਦੀ ਗੱਲ ਕਰ ਰਹੇ ਸਾਂ, ਘਰੇਲੂ ਹਿੰਸਾ ਦੀ ਗੱਲ ਕਰ ਰਹੇ ਸਾਂ, ਤਾਂ ਸਾਨੂੰ ਨਿੱਜੀ ਤੌਰ ਦੇ ਉੱਤੇ ਸੰਪਰਕ ਕਰਕੇ ਕੁਝ ਲੋਕਾਂ ਵੱਲੋਂ ਇਹ ਚਿੰਤਾ ਜਿਹੜੀ ਆ ਉਹ ਜਤਾਈ ਗਈ ਕਿ ਇਸ ਵਿਸ਼ੇ ਦੇ ਉੱਤੇ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਬਹੁਤੀ ਵਾਰ ਲੜਕੀਆਂ ਦੀ ਗੱਲ ਹੁੰਦੀ ਹੈ, ਬਹੁਤੀ ਵਾਰ ਲੜਕਿਆਂ ਦੀ ਗੱਲ ਹੁੰਦੀ ਹੈ, ਪਰ ਬਹੁਤ ਵਾਰ ਬਜ਼ੁਰਗ ਜਿਹੜੇ ਆ ਉਹ ਅਣਗੌਲੇ ਜਾਂਦੇ ਆ। ਬਜ਼ੁਰਗਾਂ ਦੇ ਨਾਲ ਦੁਰਵਿਹਾਰ ਦੀਆਂ ਸਮੱਸਿਆਵਾਂ ਜਿਹੜੀਆਂ ਸਾਡੇ ਪਰਿਵਾਰਾਂ ਦੇ ਵਿੱਚ ਸਾਹਮਣੇ ਆ ਰਹੀਆਂ, ਇਹੋ ਜਿਹਾ ਮੰਨਣਾ ਜਿਹੜਾ ਆ ਉਹ ਭਾਵੇਂ ਸਾਨੂੰ ਮੰਦਭਾਗਾ ਲੱਗਦਾ ਕਿਉਂਕਿ ਅਸੀਂ ਉਮੀਦ ਨਹੀਂ ਕਰਦੇ ਹੁੰਦੇ ਕਿਉਂਕਿ ਸਾਡੇ ਸੱਭਿਆਚਾਰ ਦੇ ਵਿੱਚ ਜਾਂ ਜਿਹੜੀਆਂ ਸਾਡੀਆਂ ਕਦਰਾਂ ਕੀਮਤਾਂ ਨੇ ਉਹਨਾਂ ਦੇ ਵਿੱਚ ਬਜ਼ੁਰਗਾਂ ਦਾ ਜਿਹੜਾ ਆਦਰ ਹੈ, ਬਜ਼ੁਰਗਾਂ ਦਾ ਜਿਹੜਾ ਸਤਿਕਾਰ ਹੈ ਉਹ ਸਾਨੂੰ ਸਿਖਾਇਆ ਜਾਂਦਾ। ਸੋ ਸਾਡੀਆਂ ਜਿਹੜੀਆਂ ਪਰਿਵਾਰਕ ਕਦਰਾਂ ਕੀਮਤਾਂ ਨੇ, ਜਿਹੜੇ ਸਾਡੇ ਸੰਸਕਾਰ ਨੇ, ਉਹਨਾਂ ਦੇ ਵਿੱਚ ਜਿਹੜੀ ਮਰਿਆਦਾ ਹੈ ਉਹ ਬਣੀ ਰਹਿੰਦੀ ਹੈ। ਪਰ ਜੇਕਰ ਅਜਿਹਾ ਜਿਹੜਾ ਕੁਛ ਸਾਹਮਣੇ ਆ ਰਿਹਾ ਤਾਂ ਉਹਦੇ ਕੀ ਕਾਰਨ ਨੇ? ਅੱਜ ਜਿਹੜਾ ਵਿਸ਼ਾ ਹੈ ਉਹ ਹੈ ਕਿ ਸਾਡੇ ਪਰਿਵਾਰਾਂ ਦੇ ਵਿੱਚ ਬਜ਼ੁਰਗ ਮਾਪੇ ਸੱਚਮੁੱਚ ਆਪਣੇ ਬੱਚਿਆਂ ਵੱਲੋਂ ਕਿਸੇ ਤਰ੍ਹਾਂ ਦੇ ਦੁਰਵਿਹਾਰ ਦਾ ਸ਼ਿਕਾਰ ਹੋ ਰਹੇ ਨੇ। ਸੋ ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ? ਤੁਹਾਨੂੰ ਲੱਗਦਾ ਜਿਹੜੇ ਵੀ ਸਾਡੇ ਨਾਲ ਇਸ ਵੇਲੇ ਸਾਡੇ ਸੀਨੀਅਰ ਜੁੜਨ ਜਾ ਰਹੇ ਆ, ਜਿਹੜੇ ਪ੍ਰੋਗਰਾਮ ਦੌਰਾਨ ਜਾਂ ਜਿਹੜੇ ਫੇਸਬੁੱਕ ਵੀਡੀਓ ਦੇ ਦੌਰਾਨ ਸਾਡੇ ਨਾਲ ਜੁੜਨ ਜਾ ਰਹੇ ਆ, ਉਹਨਾਂ ਦੇ ਲਈ ਵੀ ਅਸੀਂ ਜ਼ਰੂਰ ਕਹਾਂਗੇ ਕਿ ਤੁਸੀਂ ਜ਼ਰੂਰ ਆਪਣੇ ਜਿਹੜੇ ਵਿਚਾਰ ਹੈ ਉਹ ਜ਼ਰੂਰ ਸਾਡੇ ਨਾਲ ਸਾਂਝੇ ਕਰਿਓ। ਅੱਜ ਦੇ ਪ੍ਰੋਗਰਾਮ ਦੇ ਵਿੱਚ ਦੋ ਖਾਸ ਸ਼ਖਸੀਅਤਾਂ ਸਾਡੇ ਨਾਲ ਜੁੜਨ ਜਾ ਰਹੀਆਂ ਨੇ, ਉਹਨਾਂ ਦੇ ਨਾਲ ਇਸ ਵਿਸ਼ੇ ਦੇ ਉੱਤੇ ਜਿਹੜੀ ਅਸੀਂ ਵਿਚਾਰ ਹੈ ਉਹ ਕਰਾਂਗੇ। ਪਰ ਇਸ ਵਿਚਾਰ ਵਟਾਂਦਰੇ ਦੌਰਾਨ ਤੁਹਾਡੇ ਸੁਨੇਹਿਆਂ ਦੀ, ਤੁਹਾਡੇ ਵਿਚਾਰਾਂ ਦੀ ਜਿਹੜੀ ਹੈ ਉਹ ਉਡੀਕ ਰਹੇਗੀ, ਉਹ ਉਡੀਕ ਇਸ ਕਰਕੇ ਵੀ ਰਹੇਗੀ ਕਿਉਂਕਿ ਅਸੀਂ ਸਿਰਫ ਤੇ ਸਿਰਫ ਇੱਕ ਪੱਖ ਜਿਹੜਾ ਉਹ ਨਹੀਂ ਵਿਖਾਉਣਾ ਚਾਹੁੰਦੇ ਜਾਂ ਇੱਕ ਪੱਖ ਜਿਹੜਾ ਉਹ ਸਾਹਮਣੇ ਨਹੀਂ ਰੱਖਣਾ ਚਾਹੁੰਦੇ, ਅਸੀਂ ਦੋਵਾਂ ਪੱਖਾਂ ਦੀ ਜਿਹੜੀ ਗੱਲ ਹੈ ਉਹ ਜ਼ਰੂਰ ਕਰਨਾ ਚਾਹਾਂਗੇ। ਕੀ ਲੱਗਦਾ ਕਿ ਸ਼ਾਇਦ ਬਜ਼ੁਰਗ ਜਿਹੜੇ ਆ ਉਹਨਾਂ ਦੀਆਂ ਆਸਾਂ ਜਿਹੜੀਆਂ ਆ ਉਹ ਜ਼ਿਆਦਾ ਨੇ, ਐਕਸਪੈਕਟੇਸ਼ਨ ਜ਼ਿਆਦਾ ਨੇ ਜਿਹਦੇ ਕਾਰਨ ਉਹਨਾਂ ਨੂੰ ਇਸ ਤਰ੍ਹਾਂ ਮਹਿਸੂਸ ਹੋ ਰਿਹਾ, ਜਾਂ ਫਿਰ ਵਾਕਈ ਕਿਸੇ ਨਾ ਕਿਸੇ ਪੱਖ ਤੋਂ ਜਿਹੜਾ ਇਸ ਤਰ੍ਹਾਂ ਦਾ ਦੁਰਵਿਵਹਾਰ ਹੈ ਉਹ ਪਰਿਵਾਰਾਂ ਦੇ ਵਿੱਚ ਕੀਤਾ ਜਾ ਰਿਹਾ। ਸੋ ਅੱਜ ਦੇ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਮੈਂ ਜੀਆਂ ਨੂੰ ਕਹਿੰਦੀ ਹਾਂ, ਸਾਡੇ ਨਾਲ ਜੁੜੇ ਨੇ ਸਿਡਨੀ ਤੋਂ ਆਸ਼ਾ ਫਾਊਂਡੇਸ਼ਨ ਜਿਹੜੀ ਹੈ, ਆਸਟ੍ਰੇਲੀਅਨ ਆਸ਼ਾ ਫਾਊਂਡੇਸ਼ਨ ਹੈ, ਔਰ ਉਹਨਾਂ ਦੇ ਸੰਚਾਲਕ ਨੇ ਇਸ ਵੇਲੇ ਬਜਿੰਦਰ ਦੁੱਗਲ ਹੁਰੀ, ਜਿਨ੍ਹਾਂ ਦਾ ਬੜਾ ਲੰਮਾ ਤਜਰਬਾ ਆਸਟ੍ਰੇਲੀਆ ਦੇ ਵਿੱਚ, 1976 ਤੋਂ ਇਹਨਾਂ ਦਾ ਆਉਣਾ ਹੋਇਆ ਔਰ ਬੜੇ ਲੰਮੇ ਸਮੇਂ ਤੋਂ ਆਸਟ੍ਰੇਲੀਆ ਦੇ ਵਿੱਚ ਰਹਿ ਰਹੇ ਨੇ, ਔਰ ਇਹਨਾਂ ਦੀ ਜਿਹੜੀ ਫਾਊਂਡੇਸ਼ਨ ਆ ਖਾਸ ਤੌਰ ਦੇ ਉੱਤੇ ਜਿਹੜੇ ਸੀਨੀਅਰ ਸਿਟੀਜ਼ਨ ਆ ਉਹਨਾਂ ਦੇ ਲਈ ਕੰਮ ਕਰ ਰਹੀ ਹੈ, ਔਰ ਉਹਨਾਂ ਨੂੰ ਆਪਾਂ ਜੀਆਂ ਨੂੰ ਕਹਿੰਦੇ ਹਾਂ। ਬਜਿੰਦਰ ਜੀ ਬਹੁਤ ਬਹੁਤ ਸਵਾਗਤ ਕਰਦੇ ਹਾਂ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਅਮਨਦੀਪ ਜੀ ਔਰ ਸਤਿੰਦਰ ਸਿੰਘ ਚਾਵਲਾ ਜੀ ਤੇ ਸਾਡੇ ਸੁਣਨ ਵਾਲੇ ਬਹੁਤ ਸਾਰੇ, ਚਾਹੇ ਉਹ ਕਿਸੇ ਜਗ੍ਹਾ ਤੋਂ ਵੀ ਸੁਣ ਰਹੇ, ਸਿਡਨੀ ਤੋਂ। ਬਹੁਤ ਬਹੁਤ ਅੱਜ ਇੱਕ ਸੁਨਹਿਰੀ ਬ੍ਰਾਈਟ ਮੋਰਨਿੰਗ ਦੇ ਵਿੱਚ ਇੱਕ ਆਸ਼ਾ ਦੀ ਕਿਰਨ ਲੈ ਕੇ ਤੁਹਾਡੇ ਸਾਹਮਣੇ ਆਏ ਹਾਂ, ਪਰ ਉਮੀਦ ਹੈ ਕਿ ਤੁਹਾਡੇ ਦੇ ਨਾਲ ਕੁਛ ਆਪਣੇ ਵਿਚਾਰ ਸਾਂਝ ਕਰਕੇ, ਗੱਲਬਾਤ ਕਰਕੇ, ਕੁਛ ਤੁਹਾਡੇ ਵਿਚਾਰ, ਕੁਛ ਸਾਡੇ ਜਾਂ ਜੋ ਕੁਛ ਅਸੀਂ ਦੇਖਿਆ ਉਸਦੇ ਨਾਲ ਇਹ ਹੋਏਗਾ ਤਾਂ ਕਿ ਅਸੀਂ ਇੱਕ ਐਸੀ ਸੋਸਾਇਟੀ ਬਣਾ ਸਕੀਏ, ਐਸੀ ਕਮਿਊਨਿਟੀ ਬਣਾ ਲਈਏ ਜਿਹੜੀ ਕਿ ਸਪੋਰਟਿਵ ਹੋ
ਜੀ।
ਬਾਕੀ ਜੋ ਹੈ ਖਾਲੀ ਕਹਿ ਦੇਣਾ ਕਿ ਇਹ ਪ੍ਰੋਬਲਮ ਹੈ, ਉਸਦੇ ਨਾਲ ਹੱਲ ਵੀ ਲੱਗਣਾ ਬਹੁਤ ਜ਼ਰੂਰੀ ਹੈ। ਉਹ ਹੱਲ ਨਾ ਤੇ ਗੌਰਮੈਂਟ ਕਰ ਸਕਦੀ ਹੈ, ਨਾ ਤੇ ਉਹ ਅਸੀਂ ਸਭ ਨੇ ਮਿਲ ਕੇ ਭਾਈਚਾਰੇ ਦੇ ਨਾਲ ਆਪਣੀ ਕਮਿਊਨਿਟੀ ਦੇ ਨਾਲ ਅਸੀਂ ਇਹ ਮਾਈਂਡ ਸੈਟ ਜਿਹੜਾ ਸਭ ਤੋਂ ਜ਼ਿਆਦਾ ਚੇਂਜ ਕਰਨਾ ਹੈ, ਉਹ ਸਾਰੇ ਮਿਲ ਕੇ ਕਰ ਸਕਦੇ ਹਾਂ।
ਬਿਲਕੁਲ। ਸੋ ਅਗਲਾ ਜਿਹੜਾ ਸੱਦਾ ਮੈਂ ਦੇਣ ਜਾ ਰਹੀ ਹਾਂ ਉਹ ਦੇਣ ਜਾ ਰਹੀ ਹਾਂ ਸਾਡੇ ਮੈਲਬਨ ਦੀ ਬਹੁਤ ਪੱਖੀ ਸ਼ਖਸੀਅਤ ਸਰਦਾਰ ਸਤਿੰਦਰ ਸਿੰਘ ਚਾਵਲਾ ਹੋਰਾਂ ਦਾ। ਸੋ ਬਹੁਤ ਬਹੁਤ ਸਵਾਗਤ ਕਰਦੇ ਹਾਂ ਚਾਵਲਾ ਸਾਹਿਬ। ਜਦੋਂ ਚਾਵਲਾ ਸਾਹਿਬ ਦਾ ਜ਼ਿਕਰ ਹੁੰਦਾ ਤਾਂ ਚਾਵਲਾ ਸਾਹਿਬ ਜਿਹੜੇ ਬਹੁਤ ਪੱਖੀ ਸ਼ਖਸੀਅਤ ਨੇ, ਜਦੋਂ ਅਸੀਂ ਬਹੁਤ ਸਾਰੀਆਂ ਸ਼ਾਰਟ ਮੂਵੀਜ਼ ਦੇਖਦੇ ਹਾਂ ਤਾਂ ਉਹਨਾਂ ਦੇ ਵਿੱਚ ਬਹੁਤ ਅਹਿਮ ਜਿਹੜੇ ਕਿਰਦਾਰ ਆ ਉਹ ਨਿਭਾਉਂਦੇ ਨਜ਼ਰ ਆਉਂਦੇ ਆ। ਜਦੋਂ ਅਸੀਂ ਖੇਡ ਦੇ ਮੈਦਾਨ ਦੇ ਵਿੱਚ ਦੇਖਦੇ ਹਾਂ ਤੇ ਉੱਥੇ ਵੀ ਬੈਡਮਿੰਟਨ ਦਾ ਜਿਹੜਾ ਰੈਕਟ ਉਹਨਾਂ ਦੇ ਹੱਥ ਦੇ ਵਿੱਚ ਹੁੰਦਾ ਤੇ ਉਹ ਇੱਕ ਖੇਡ ਕਲੱਬ ਜਿਹੜਾ ਉਹ ਵੀ ਚਲਾ ਰਹੇ ਆ, ਤੇ ਇਹਦੇ ਨਾਲ ਹੀ ਜਿਹੜੇ ਹੋਰ ਬਹੁਤ ਸਾਰੀਆਂ ਜਿਹੜੀਆਂ ਕਮਿਊਨਿਟੀ ਇਵੈਂਟਸ ਜਿਹੜੇ ਆ ਉਹਨਾਂ ਨੂੰ ਵੀ ਸਪੋਰਟ ਕਰਦੇ ਆ, ਔਰ ਕਮਿਊਨਿਟੀ ਦੇ ਬਹੁਤ ਸਾਰੇ ਜਿਹੜੇ ਇਸ਼ੂਜ਼ ਆ ਉਹਨਾਂ ਦੇ ਲਈ ਵੀ ਹਮੇਸ਼ਾ ਚਿੰਤਿਤ ਰਹਿੰਦੇ ਆ। ਸੋ ਅੱਜ ਐਜ਼ ਅ ਸੀਨੀਅਰ ਸਿਟੀਜ਼ਨ ਅਸੀਂ ਉਹਨਾਂ ਨੂੰ ਜੀਆਂ ਨੂੰ ਵੀ ਕਹਿੰਦੇ ਆ, ਔਰ ਨਾਲ ਨਾਲ ਅੱਜ ਦੇ ਇਸ ਅਹਿਮ ਵਿਸ਼ੇ ਦੇ ਉੱਤੇ ਉਹਨਾਂ ਦੇ ਵਿਚਾਰ ਵੀ ਜਿਹੜੇ ਆ ਉਹ ਜਾਣਨਾ ਚਾਹੁੰਦੇ ਆ, ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਮੂਵੀਜ਼ ਆ ਸ਼ਾਰਟ ਮੂਵੀਜ਼ ਜਿਹੜੀਆਂ ਕਿ ਚਾਵਲਾ ਸਾਹਿਬ ਨੇ ਆਪ ਵੀ ਪ੍ਰੋਡਿਊਸ ਕੀਤੀਆਂ ਆ ਔਰ ਪ੍ਰੋਡਿਊਸ ਵੀ ਕੀਤੀਆਂ, ਡਾਇਰੈਕਟ ਵੀ ਕੀਤੀਆਂ, ਉਹਨਾਂ ਮੂਵੀਜ਼ ਦੇ ਵਿੱਚ ਉਹਨਾਂ ਨੇ ਬਹੁਤ ਸਾਰੀਆਂ ਇਹੋ ਜਿਹੀਆਂ ਕਹਾਣੀਆਂ ਜਿਹੜੀਆਂ ਕਿ ਹੱਡ ਬੀਤੀਆਂ ਨੇ ਉਹਨਾਂ ਨੂੰ ਸਾਹਮਣੇ ਲਿਆਂਦਾ, ਔਰ ਉਹਨਾਂ ਕਹਾਣੀਆਂ ਦੇ ਵਿੱਚ ਕਿਤੇ ਨਾ ਕਿਤੇ ਜ਼ਰੂਰ ਬਜ਼ੁਰਗਾਂ ਦੇ ਨਾਲ ਜਿਹੜਾ ਦੁਰਵਿਵਹਾਰ ਹੁੰਦਾ ਉਹਨਾਂ ਦੀ ਗੱਲ ਵੀ ਆਉਂਦੀ ਹੈ। ਸੋ ਚਾਵਲਾ ਸਾਹਿਬ ਬਹੁਤ ਬਹੁਤ ਸਵਾਗਤ।
ਮੇਰੀ ਹਰਮਨ ਰੇਡੀਓ ਸੁਣਨ ਵਾਲੇ ਸਾਰੇ ਸ਼ਰੋਤਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਉਮੀਦ ਕਰਦਾ ਕਿ ਹਾਂ ਬੇ ਇਹ ਵਾਲਾ ਜਿਹੜਾ ਇੱਕ ਟੀਚਾ ਦਿਆ ਅਮਨਪ੍ਰੀਤ ਨੇ ਕਿ ਹਾਂ ਬੇ ਇੱਕ ਡਿਫਰੈਂਟ ਸੈਗਮੈਂਟ ਲੈ ਕੇ ਆਏ ਨੇ, ਕਿਉਂਕਿ ਨਾਰਮਲੀ ਹੁੰਦਾ ਕਿ ਵਾਇਲੈਂਸ ਅਗੇਂਸਟ ਵੂਮੈਨ ਜਾਂ ਇਸ ਤਰ੍ਹਾਂ ਦੀ, ਮਤਲਬ ਜ਼ਿਆਦਾ ਵਾਇਲੈਂਸ ਅਗੇਂਸਟ ਵੂਮੈਨ ਹੀ ਚੱਲਦਾ, ਬਟ ਯੈਸ ਇਟਸ ਨੋਟ ਅ ਵਾਇਲੈਂਸ, ਬਟ ਯੈਸ ਜਿਹੜੇ ਬਜ਼ੁਰਗਾਂ ਨਾਲ ਜਿਹੜੇ ਵਡੇਰਿਆਂ ਨਾਲ ਜਿਹੜੀਆਂ ਚੀਜ਼ਾਂ ਵਕਤ ਵਿੱਚ ਹੋ ਰਹੀਆਂ ਨੇ ਤੇ ਕਿਸ ਤਰ੍ਹਾਂ ਅਸੀਂ ਉਸ ਨੂੰ ਕੰਟਰੋਲ ਕਰ ਸਕਦੇ ਹਾਂ। ਕੰਟਰੋਲ ਮੀਨਸ ਕਿਸ ਤਰ੍ਹਾਂ ਅਸੀਂ ਆਪਣੇ ਬੱਚਿਆਂ ਨੂੰ ਥੋੜਾ ਜਿਹਾ ਦੱਸ ਸਕਦੇ ਹਾਂ ਕਿ ਹਾਂ ਬੇਟਾ ਇਸ ਤਰ੍ਹਾਂ ਕਰੋ ਤੇ ਇੱਕ ਖੁਸ਼ਹਾਲ ਪਰਿਵਾਰ ਰਹੇਗਾ। ਸੋ ਬਹੁਤ ਬਹੁਤ ਧੰਨਵਾਦ ਅਮਨਪ੍ਰੀਤ ਜੀ, ਹਰਮਨ ਰੇਡੀਓ
ਜੀ, ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਪਹਿਲਾਂ ਤਾਂ ਜੁੜਨ ਦੇ ਲਈ ਔਰ ਅੱਜ ਇਸ ਅਹਿਮ ਵਿਸ਼ੇ ਦੇ ਉੱਤੇ ਜਿਹੜੀ ਗੱਲਬਾਤ ਹੈ ਸਾਡੇ ਲਈ ਕਰਨੀ ਕਿਉਂ ਜ਼ਰੂਰੀ ਸੀ ਇਹਦੇ ਬਾਰੇ ਮੈਂ ਜਿਵੇਂ ਸ਼ੁਰੂਆਤ ਦੇ ਵਿੱਚ ਵੀ ਦੱਸਿਆ ਕਿ ਜੇਕਰ ਸਾਡੇ ਪਰਿਵਾਰਾਂ ਦੇ ਵਿੱਚ ਇਹੋ ਜਿਹੀਆਂ ਜਿਹੜੀਆਂ ਸਮੱਸਿਆਵਾਂ ਆ ਉਹ ਆ ਰਹੀਆਂ, ਸਾਡੇ ਜਿਹੜੇ ਬਜ਼ੁਰਗ ਮਾਪੇ ਆ ਕਿਤੇ ਨਾ ਕਿਤੇ ਆਪਣੇ ਆਪ ਨੂੰ ਲਾਚਾਰ ਮਹਿਸੂਸ ਕਰ ਰਹੇ ਆ, ਤਾਂ ਉਹਦਾ ਕਾਰਨ ਕੀ ਹੈ? ਜਦੋਂ ਅਸੀਂ ਆਸਟ੍ਰੇਲੀਆ ਦੀ ਗੱਲ ਕਰਦੇ ਹਾਂ ਤਾਂ ਆਸਟ੍ਰੇਲੀਆ ਦੇ ਵਿੱਚ ਬਹੁਤ ਤਰ੍ਹਾਂ ਦੇ ਇਸ ਤਰ੍ਹਾਂ ਦੇ ਜਿਹੜੇ ਸਰਵੇ ਆ ਜਾਂ ਅਧਿਐਨ ਜਿਹੜੇ ਆ ਉਹ ਹੁੰਦੇ ਰਹਿੰਦੇ ਆ ਆਏ ਦਿਨ ਕਿ ਕਿਸ ਵਰਗ ਕਿਸ ਉਮਰ ਵਰਗ ਦੇ ਨਾਲ ਕਿਸ ਤਰ੍ਹਾਂ ਦੀਆਂ ਜਿਹੜੀਆਂ ਗਤੀਵਿਧੀਆਂ ਚੱਲ ਰਹੀਆਂ, ਕਿਸ ਤਰ੍ਹਾਂ ਦੇ ਜਿਹੜੇ ਇਸ਼ੂਜ ਆ, ਕਿਸ ਤਰ੍ਹਾਂ ਦੀਆਂ ਜਿਹੜੀਆਂ ਸਮੱਸਿਆਵਾਂ ਆ ਉਹ ਉਹਨਾਂ ਨੂੰ ਆ ਰਹੀਆਂ ਹਨਾ। ਸੋ ਆਸਟ੍ਰੇਲੀਅਨ ਇੰਸਟੀਚਿਊਟ ਆਫ ਫੈਮਿਲੀ ਸਟੱਡੀਜ਼ ਵੱਲੋਂ ਇੱਕ ਅਧਿਐਨ ਜਿਹੜਾ 2021 ਦੇ ਵਿੱਚ ਲਿਆਂਦਾ ਗਿਆ, ਉਹਦੀ ਜਿਹੜੀ ਰਿਪੋਰਟ ਹੈ ਉਹ ਦਸੰਬਰ ਦੇ ਵਿੱਚ ਸਾਹਮਣੇ ਆਈ ਹੈ, ਜਿਹਦੇ ਵਿੱਚ ਪਤਾ ਲੱਗਦਾ ਹੈ ਕਿ 14.8% ਜਿਹੜੇ ਬਜ਼ੁਰਗ ਆ ਉਹ ਕਿਸੇ ਨਾ ਕਿਸੇ ਤਰ੍ਹਾਂ ਦੇ ਦੁਰਵਿਹਾਰ ਦਾ ਸ਼ਿਕਾਰ ਹੋ ਰਹੇ ਆ। ਉਹ ਦੁਰਵਿਹਾਰ ਜਿਹੜਾ ਆ ਜੀ ਉਹ ਨਿਗਲੈਕਟ ਵੀ ਹੈ, ਉਹ ਸਾਈਕੋਲੋਜੀਕਲ ਵੀ ਹੈ, ਉਹ ਸਰੀਰਕ ਵੀ ਹੈ, ਹਨਾ, ਯਾਨੀ ਕਿ ਅਣਗੌਲਿਆਂ ਹੋ ਰਹੇ ਆ ਉਹ, ਜਾਂ ਫਿਰ ਮਾਨਸਿਕ ਤੌਰ ਦੇ ਉੱਤੇ ਜਿਹੜਾ ਉਹਨਾਂ ਦੇ ਨਾਲ ਇਸ ਤਰ੍ਹਾਂ ਦਾ ਦੁਰਵਿਹਾਰ ਹੋ ਰਿਹਾ ਆ, ਜਾਂ ਫਿਰ ਸਰੀਰਕ ਤੌਰ ਦੇ ਉੱਤੇ ਵੀ ਕੁਛ ਪਰਸੈਂਟ ਜਿਹੜਾ ਉਹ ਸਾਹਮਣੇ ਆਇਆ। ਪਰ ਜਿਹੜੀ ਰਿਪੋਰਟ ਹੈ ਉਹਦੇ ਵਿੱਚ, ਸਰਵੇ ਦੇ ਵਿੱਚ ਇਹ ਵੀ ਸਾਹਮਣੇ ਆਇਆ ਕਿ 7,000 ਜਿਹੜੇ ਬਜ਼ੁਰਗ ਆ ਉਹ ਉਹਨਾਂ ਦੇ ਵਿੱਚ 65 ਸਾਲ ਤੋਂ ਉੱਪਰ ਵਾਲੇ ਜਿਹੜੇ ਲੋਕ ਹੈ ਉਹ ਇਸ ਤਰ੍ਹਾਂ ਦੇ ਜਿਹੜੇ ਦੁਰਵਿਹਾਰ ਦਾ ਸ਼ਿਕਾਰ ਹੈ। ਜਦਕਿ ਇਹ ਨਹੀਂ ਹੈ ਕਿ ਸਿਰਫ 65 ਸਾਲ ਦੇ ਉੱਪਰ ਵਾਲੇ ਹੀ ਬਜ਼ੁਰਗ ਜਿਹੜੇ ਇਹਦਾ ਸ਼ਿਕਾਰ ਨੇ, ਸਗੋਂ ਜਿਹੜੇ ਉਸ ਤੋਂ ਘੱਟ ਉਮਰ ਵਾਲੇ ਵੀ, ਜਿਹੜੇ ਹਲੇ ਮਤਲਬ ਜਵਾਨ ਉਮਰ ਦੇ ਵਿੱਚ ਵੀ ਨੇ, ਉਹਨਾਂ ਦੇ ਨਾਲ ਵੀ ਇਸ ਤਰ੍ਹਾਂ ਦਾ ਜਿਹੜਾ ਵਿਊਜ਼ ਹੁੰਦਾ। ਪਰ ਜਦੋਂ ਅਸੀਂ ਇਹ ਅੰਕੜੇ ਸਾਹਮਣੇ ਦੇਖਦੇ ਹਾਂ ਤਾਂ ਇਹ ਅੰਕੜੇ ਜਿਹੜੇ ਆ ਇਹ ਇੱਥੇ ਰਹਿ ਰਹੀਆਂ ਦੂਸਰੀਆਂ ਕਮਿਊਨਿਟੀਜ਼ ਜਿਹੜੀਆਂ ਆ, ਯਾਨੀ ਕਿ ਦੂਜੇ ਜਿਹੜੇ ਭਾਈਚਾਰੇ ਦੇ ਲੋਕ ਹੈ, ਉਹਨਾਂ ਦੇ ਅਧਿਐਨ ਤੋਂ ਸਾਹਮਣੇ ਆਏ ਆ। ਕਿਉਂਕਿ ਅਜੇ ਜੇ ਅਸੀਂ ਆਪਣੇ ਭਾਈਚਾਰੇ ਦੀ ਗੱਲ ਕਰੀਏ ਤਾਂ ਸਾਡੇ ਭਾਈਚਾਰੇ ਦੇ ਉੱਤੇ ਇਸ ਤਰ੍ਹਾਂ ਦਾ ਕੋਈ ਜਿਹੜਾ ਸਰਵੇ ਆ ਅਜੇ ਤੱਕ ਨਹੀਂ ਕੀਤਾ ਗਿਆ ਔਰ ਅਜੇ ਤੱਕ ਸਾਹਮਣੇ ਨਹੀਂ ਆਇਆ। ਪਰ ਜਦੋਂ ਅਸੀਂ ਇਟਾਲੀਅਨ ਜਾਂ ਫਿਰ ਜਿਹੜੇ ਗ੍ਰੀਕੀ ਲੋਕ ਨੇ, ਜਾਂ ਫਿਰ ਜਿਹੜੇ ਪਹਿਲਾਂ ਤੋਂ ਇੱਥੇ ਮੈਸੇਡੋਨੀਅਨਸ ਰਹਿ ਰਹੇ, ਬਹੁਤ ਸਾਰੀਆਂ ਕਮਿਊਨਿਟੀਜ਼ ਆ ਜਿਹੜੀਆਂ ਇੱਥੇ ਬਹੁਤ ਪੁਰਾਣੇ ਸਮੇਂ ਤੋਂ ਰਹਿ ਰਹੀਆਂ, ਔਰ ਉਹਨਾਂ ਦੇ ਵਿੱਚ ਪਰਿਵਾਰਾਂ ਦੇ ਵਿੱਚ ਜਦੋਂ ਇਥੋਂ ਦਾ ਆਸਟ੍ਰੇਲੀਅਨ ਜਿਹੜਾ ਕਲਚਰ ਆ ਉਹ ਅਪਣਾਇਆ ਜਾਂਦਾ ਤਾਂ ਫਿਰ ਜਿਹੜਾ ਬਦਲਾਅ ਆ ਉਹ ਸੁਭਾਵਿਕ ਤੌਰ ਦੇ ਉੱਤੇ ਆਉਂਦਾ ਆ। ਸੋ ਇਸ ਤਰ੍ਹਾਂ ਦਾ ਜਦੋਂ ਬਦਲਾਅ ਆਉਂਦਾ ਹੈ ਤਾਂ ਕਿਸੇ ਵੀ ਭਾਈਚਾਰੇ ਦੇ ਲਈ ਇਹੋ ਜਿਹਾ ਜਿਹੜਾ ਬਦਲਾਅ ਆ ਉਹ ਚੰਗਾ ਵੀ ਮੰਨਿਆ ਜਾਂਦਾ ਤੇ ਮਾੜਾ ਵੀ ਮੰਨਿਆ ਜਾਂਦਾ। ਕਾਰਨ ਕੀ ਹੁੰਦਾ ਕਿ ਕਿਸੇ ਭਾਈਚਾਰੇ ਦੀਆਂ ਜਿਹੜੀਆਂ ਕਦਰਾਂ ਕੀਮਤਾਂ ਕੀ ਨੇ, ਉਹਨਾਂ ਦੇ ਜਿਹੜੇ ਸੰਸਕਾਰ ਨੇ ਉਹ ਕੀ ਨੇ, ਹਨਾ, ਔਰ ਉਹਨਾਂ ਕਦਰਾਂ ਕੀਮਤਾਂ ਨੂੰ ਜਿਉਂਦੇ ਰੱਖ ਕੇ, ਉਹਨਾਂ ਦੀ ਹੋਂਦ ਬਣਾਈ ਰੱਖ ਕੇ ਪਰਿਵਾਰਾਂ ਦੇ ਵਿੱਚ ਕਿਸ ਤਰ੍ਹਾਂ ਦੀਆਂ ਜਿਹੜੀਆਂ ਤਬਦੀਲੀਆਂ ਉਹ ਮਨਜ਼ੂਰ ਕਰਨ ਯੋਗ ਹੋ ਸਕਦੀਆਂ। ਚਲੋ ਅੱਜ ਜਦੋਂ ਅਸੀਂ ਇਹਨਾਂ ਅੰਕੜਿਆਂ ਦੀ ਗੱਲ ਕਰਦੇ ਹਾਂ, ਇਹ ਅੰਕੜੇ ਅਜੇ ਤੱਕ ਆਸਟ੍ਰੇਲੀਆ ਦੇ ਦੂਜੇ ਭਾਈਚਾਰਿਆਂ ਦੇ ਜਿਹੜੇ ਕਿ ਅਸੀਂ ਸਾਹਮਣੇ ਲਿਆਂਦੇ ਆ, ਪਰ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਇਹੋ ਜਿਹੀਆਂ ਸਮੱਸਿਆਵਾਂ ਸਾਡੇ ਪਰਿਵਾਰਾਂ ਦੇ ਵਿੱਚ ਆ ਰਹੀਆਂ ਆ ਤਾਂ ਇਹ ਅੰਕੜੇ ਜਿਹੜੇ ਆ ਬਹੁਤ ਹੀ ਦੂਰ ਨਹੀਂ ਆ ਦਿਨ ਜਦੋਂ ਸਾਡੇ ਆਪਣੇ ਵੀ ਸਾਹਮਣੇ ਆਉਣਗੇ ਔਰ ਆਸਟ੍ਰੇਲੀਅਨ ਜਿਹੜੇ ਸਰਵੇ ਦੇ ਵਿੱਚ ਸਾਡਾ ਜਿਹੜਾ ਭਾਈਚਾਰਾ ਵੀ ਇੱਕ ਹੋਏਗਾ। ਸੋ ਅੱਜ ਇਸ ਚਿੰਤਾ ਨੂੰ ਸ਼ੁਰੂ ਕਰਨ ਲੱਗਿਆਂ ਸਭ ਤੋਂ ਪਹਿਲਾਂ ਤਾਂ ਚਾਵਲਾ ਸਾਹਿਬ ਮੈਂ ਤੁਹਾਡੇ ਵੱਲ ਆਉਂਗੀ। ਜਦੋਂ ਅਸੀਂ ਬਜ਼ੁਰਗਾਂ ਦੇ ਨਾਲ ਦੁਰਵਿਹਾਰ ਦੀ ਗੱਲ ਕਰਦੇ ਹਾਂ ਤਾਂ ਤੁਸੀਂ ਇਹਦੇ ਤੋਂ ਕੀ ਭਾਵ ਲੈਂਦੇ ਆ?
ਦੇਖੋ ਜੀ, ਤੁਸੀਂ ਪਹਿਲੇ ਹੀ ਜ਼ਿਕਰ ਕਰਤਾ ਕਿ ਹਾਂ ਬਈ ਫਾਈਨੈਂਸ਼ਲੀ ਵੀ ਹੋ ਸਕਦਾ ਹੈ, ਆਪਾਂ ਗੱਲ ਕਰ ਰਹੇ ਸੀ ਰੱਖਿਆ ਦਾ ਤੇ ਸਮ ਟਾਈਮਸ ਜਿੱਦਾਂ ਇੱਕ ਮੇਰੀ ਮੂਵੀ ਹੈ, ਸ਼ਾਰਟ ਮੂਵੀ ਬਣਾਈ ਸੀ ਅਸੀਂ, ਬੜਾ ਮਤਲਬ ਲੋਕਾਂ ਨੇ ਪਿਆਰ ਦਿੱਤਾ ਸੀ, ਲਹੂ ਦਾ ਰੰਗ ਇਸ ਤਰ੍ਹਾਂ ਕਰਕੇ ਸੀ, ਮੈਂ ਸੈਮੀ ਨਾਸ ਨਾਲ ਬਣਾਈ ਸੀ, ਮੇਰੇ ਘਰੇ ਸ਼ੂਟ ਹੋਈ ਸੀ, ਉਹਦੇ ਚ ਦਿਖਾਇਆ ਸੀ ਕਿ ਹਾਂ ਬਈ ਮੈਂ ਇਵਨਿੰਗ ਵਾਕ ਕਰਕੇ ਆ ਰਿਹਾ ਤੇ ਮਾੜੀ ਮਾੜੀ ਬਾਰਿਸ਼ ਹੈ
ਜੀ,
ਤੇ ਮੈਂ ਸ਼ੂਜ ਜਿਹੜੇ ਨੇ ਮੈਂ ਅੰਦਰ ਲੈ ਕੇ ਆ ਜਾਂਦਾ ਤੇ ਜਿਹੜੀ ਮੇਰੀ ਡਾਟਰ ਨੂੰ ਦਿਖਾਈ ਉਹਦੇ, ਬੇਸਿਕਲੀ ਵੀ ਵਾਂਟਡ ਕਿ ਹਾਂ ਬਈ ਇਹ ਚੀਜ਼ਾਂ ਦੱਸਣੀਆਂ ਚਾਹੀਦੀਆਂ। ਸੋ ਮੈਂ ਜਿਸ ਨੂੰ ਸ਼ੂਜ਼ ਉਤਾਰਦਾ ਤੇ ਉਹ ਕਹਿੰਦੀ ਲੈ ਕਮਾਲ ਹੋ ਗਈ, ਮੈਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਘਰ ਸਾਫ਼ ਰੱਖਦੀ ਹਾਂ ਤੇ ਤੁਸੀਂ 2 ਮਿੰਟ ਚ ਸ਼ੂਜ਼ ਅੰਦਰ ਲੈ ਕੇ ਆ ਗਏ। ਇਮੀਡੀਏਟਲੀ ਉਸ ਸੀਨ ਨੇ ਦਿਖਾਇਆ ਕਿ ਮੈਂ ਸ਼ੂਜ਼ ਚੁੱਕਦਾ, ਮੈਂ ਸ਼ੂਜ਼ ਨੂੰ ਆਪਣੇ ਛੋਟੇ ਟੌਵਲ ਨਾਲ ਸਾਫ਼ ਕਰਕੇ ਤੇ ਮੈਂ ਬਾਹਰ ਰੱਖ ਕੇ ਆਉਣਾ। ਦੇਖੋ ਮੇਰੇ ਕਹਿਣ ਦਾ ਮਕਸਦ ਐਸੀ ਦਿਖਾਉਂਦਾ ਕਿ ਹਾਂ ਬਈ ਇਹ ਨਹੀਂ ਕਿ ਸਿਰਫ ਬੱਚੇ ਕਰਦੇ ਨੇ, ਐਵਰੀਵਨ ਇਜ਼ ਐਜੂਕੇਟਿਡ ਔਰ ਸਾਰੇ ਆਪਣੇ ਪਰਿਵਾਰਾਂ ਸੰਸਕਾਰਾਂ ਨੂੰ ਲੈ ਕੇ ਆਏ ਨੇ, ਹਰ ਬੰਦਾ ਚਾਹੁੰਦਾ ਕਿ ਸਾਫ਼ ਸਫਾਈ ਰੱਖਣੀ, ਛੋਟੀ ਜਿਹੀ ਗੱਲ ਦੇ ਪਿੱਛੇ ਤੋਂ ਮੈਂ ਹੋ ਜਾਂਦੀ, ਤੁਹਾਨੂੰ ਪਤਾ ਨੀ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਹੋ, ਮਤਲਬ ਇਸ ਤਰ੍ਹਾਂ ਦੀ ਗੱਲਾਂ। ਸੋ ਛੋਟੀ ਛੋਟੀ ਜਿਹੜੀ ਗੱਲਾਂ ਨੇ, ਫਿਰ ਫਾਈਨੈਂਸ਼ਲੀ ਹੁੰਦਾ ਜਿਸ ਤਰ੍ਹਾਂ ਪੈਨਸ਼ਨ ਹੈ, ਫੋਰ ਐਗਜ਼ਾਮਪਲ ਸਮਵਨ ਇਜ਼ ਗੈਟਿੰਗ, ਸੋਰੀ ਪੰਜਾਬੀ ਚ ਗੱਲ ਕਰੀਏ,
ਜਿੱਦਾਂ
ਫਿਰ ਤਾਂ ਮੈਨੂੰ 5-6 ਲੈਂਗੁਏਜ ਆਉਂਦੀਆਂ ਨੇ।
ਠੀਕ ਹੈ
ਜੀ, ਨਹੀਂ ਮੈਂ ਗੱਲ ਕਰ ਰਿਹਾ ਸੀ ਕਿ ਜਿਸ ਤਰ੍ਹਾਂ ਪੈਨਸ਼ਨ ਆ ਗਈ, ਮੈਨੂੰ ਮੈਂ ਵੱਡਿਆਂ ਵਿੱਚ ਮੈਨੂੰ ਬਜ਼ੁਰਗਾਂ ਵਿੱਚ ਬੈਠਣਾ ਚੰਗਾ ਲੱਗਦਾ ਕਿਉਂਕਿ ਉਹਨਾਂ ਤੋਂ ਕੁਛ ਨਾ ਕੁਛ ਤੁਸੀਂ ਹਰ ਪਲ ਸਿੱਖ ਸਕਦੇ ਹੋ ਉਹਨਾਂ ਦੇ ਐਕਸਪੀਰੀਅੰਸ ਨਾਲ, ਉਹਨਾਂ ਦੇ ਹੜ ਬੀਤੀ ਨਾਲ। ਸੋ ਮੈਂ ਜਦੋਂ ਸੈਰ ਕਰਦਾ ਸਵੇਰੇ ਜਾਂ ਸ਼ਾਮ ਦੀ ਸਵੇਰੇ, ਅਲਟਰਾਏ ਕਿ ਮੈਂ ਉਹਨਾਂ ਦੇ ਨਾਲ ਬੈਠਾ, ਪੰਜ ਦਸ ਮਿੰਟ ਪੰਦਰਾਂ ਮਿੰਟ ਬੈਠਾ, ਤੇ ਜਿਸ ਵੇਲੇ ਟੌਪਿਕ ਇਸ ਤਰ੍ਹਾਂ ਦੇ ਖੁੱਲ ਜਾਂਦੇ ਨੇ ਤਾਂ ਫਿਰ ਤੁਹਾਡੇ ਹੋਰ ਵੀ ਬੈਠਣਾ। ਤੇ ਉਸ ਵੇਲੇ ਪਤਾ ਚੱਲਦਾ ਜੀ ਕਿ ਮੈਨੂੰ ਪੈਨਸ਼ਨ ਆ ਗਈ, ਬਟ ਮੈਂ ਇਲੀਟਰੇਟ ਆ ਤੇ ਇਸ ਕਰਕੇ ਬੱਚੇ ਹੀ ਸਾਰਾ ਕੰਮ ਕਰਦੇ ਨੇ। ਬੱਚੇ ਪੈਨਸ਼ਨ ਆਪਣਾ ਅਕਾਊਂਟ ਹੀ ਚਾਹੀ, ਨਾਲ ਦੇ ਨਾਲ ਉਹਨਾਂ ਨੇ ਕੱਢ ਲਈ। ਤੇ ਉਸ ਤੋਂ ਬਾਅਦ ਜੇ ਗੁਰੂ ਘਰ ਵੀ ਜਾਣਾ ਜਾਂ ਕਿਤੇ ਵੀ ਜਾਣਾ ਤੇ ਪੰਜ ਪੰਜ ਦਸ ਦਸ ਡਾਲਰ ਆਪਣੇ ਬੱਚਿਆਂ ਕੋਲ ਮੰਗਦੇ ਨੇ, ਜਿਹੜਾ ਕਿ
ਜੀ
ਮਤਲਬ
ਮੁਸ਼ਕਿਲ ਆ ਜੀ ਜੀ ਬਹੁਤ
ਕਮਾਲ ਹੈ। ਜਿਹੜੇ ਬੱਚਿਆਂ ਨੂੰ ਤੁਸੀਂ ਉਂਗਲ ਫੜ ਕੇ ਤੇ ਚੱਲਣਾ ਸਿਖਾਇਆ, ਪੜ੍ਹਨਾ ਸਿਖਾਇਆ, ਉਹੀ ਬੱਚੇ ਤੁਹਾਨੂੰ ਕਹਿਣ ਕੇ ਹਾਂ ਬਈ ਬਾਪੂ ਕੀ ਗੱਲ ਹੈ, ਕਿੱਥੇ ਜਾਣਾ, ਕੀ ਕਿਉਂ ਚਾਹੀਦੇ ਨੇ ਪੈਸੇ, ਲੈ ਇਹ ਤੇਰੀ ਉਮਰ ਹੈ ਜਾਣ ਦੀ ਬਾਤ। ਸੋ ਦੀਸ ਆਰ ਵੈਰੀ ਸਮਾਲ ਥਿੰਗਸ, ਬਟ ਜਿਸ ਵੇਲੇ ਇੱਥੇ ਜਾ ਕੇ ਅਟਕਦੀਆਂ ਨੇ ਦਿਮਾਗ ਤੇ ਦਿਲ ਤੇ ਬਹੁਤ। ਔਰ ਮੈਂ ਜਿਸ ਆਮ ਆ ਪਾਰਟ ਆਫ ਰਮੂਨ ਹੈਲਥ ਤੇ ਮੈਂ ਹੋਰ ਵੀ ਆਰਗੇਨਾਈਜੇਸ਼ਨ ਦਾ ਪਾਰਟ ਆ, ਬਟ ਜਿੱਥੇ ਵਾਇਲੈਂਸ ਅਗੇਂਸਟ ਵੂਮੈਨ ਜਾਂ ਵਾਇਲੈਂਸ ਅਗੇਂਸਟ ਮੈਨ, ਉੱਥੇ ਮੈਂ ਬਜ਼ੁਰਗਾਂ ਦੀ ਵੀ ਗੱਲ ਕਰਦਾ ਕਿਉਂਕਿ ਮਾਈ ਸੈਲਫ ਇਜ਼ ਸੀਨੀਅਰ ਸਿਟੀਜ਼ਨ, ਤੇ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਮੈਂ ਕੋਸ਼ਿਸ਼ ਕਰਦਾ ਕਿ ਹਾਂ ਵੀ ਉਸਨੂੰ ਜਾਂ ਆਪਣੀ ਕਵਿਤਾ ਰਾਹੀਂ ਜਾਂ ਮੈਂ ਆਪਣਾ ਮੂਵੀ ਰਾਹੀਂ, ਹੁਣ ਮਾਸਕ ਕੀ ਪਿਕਚਰ ਹੈ ਉਹਦੇ ਵਿੱਚ ਵੀ ਇਹੀ ਸੀ, ਪੀਟੀਸੀ ਨੇ ਉਸਨੂੰ ਰਿਲੀਜ਼ ਕੀਤਾ ਔਰ ਪੰਜ ਦਿਨ ਕੰਟੀਨਿਊਸ ਦਿਖਾਇਆ, ਮਤਲਬ ਡਿਫਰੈਂਟ ਡਿਫਰੈਂਟ ਡੇਜ਼ ਦਿਖਾਇਆ, ਵਰਲਡ ਵਾਈਡ ਦਿਖਾਇਆ। ਸੋ ਉਹ ਬੇਸਿਕਲੀ ਮੇਰਾ ਸੀ, ਮੇਰੇ ਦਿਮਾਗ ਹੀ ਜਾਂਦਾ ਹੈ ਕਿ ਆਪਣੇ ਆਲੇ ਦੁਆਲੇ ਜੋ ਵੀ ਕੁਛ ਹੋ ਰਿਹਾ, ਫਿਰ ਬਜ਼ੁਰਗਾਂ ਨੂੰ ਲੈ ਕੇ ਵੀ ਜਿਸ ਵੇਲੇ ਮੈਂ ਕਹਿੰਦਾ ਤਾਂ ਮੇਰੇ ਫੈਮਿਲੀ ਵਾਲੇ ਕਹਿੰਦੇ ਪਾਪਾ ਲੱਗਦਾ ਇਸ ਤਰ੍ਹਾਂ ਕਿ ਹਾਂ ਬਈ ਲੋਕੀ ਕਹਿੰਦੇ ਕਿ ਹਾਂ ਬਈ ਚਾਪਾ ਕਲ ਦੇ ਨਾਲ ਹੁੰਦਾ ਹੀ ਇਸ ਤਰ੍ਹਾਂ। ਮੇਰੀ ਹਲੂਨਾ ਪਿਕਚਰ ਜਿਹੜੀ ਸੀ ਨਾ, ਜਿਹੜੀ ਵਿਰਾਸਤ ਫਿਲਮ ਫੈਸਟੀਵਲ ਵਿਚ ਮੈਨੂੰ ਅਵਾਰਡ ਮਿਲਿਆ ਸੀ ਬੈਸਟ ਐਕਟਰ ਦਾ, ਤੇ ਉਹਦੇ ਵਿਚ ਜਿਸ ਵੇਲੇ ਦਿਖਾਇਆ ਤਾਂ ਮੈਨੂੰ ਜਿਹੜੇ ਮੈਂ ਯੂਟਿਊਬ ਤੇ ਜਿਹੜੇ ਕਮੈਂਟਸ ਪੜ੍ਹੇ ਤੇ ਮੈਨੂੰ ਜਿਹੜੇ ਡਾਇਰੈਕਟਰ ਮਨਪ੍ਰੀਤ ਤੇ ਜਿਹੜਾ ਰਾਈਟਰ ਸੀ ਗੁਲਜਸ਼ਨ ਗੁਲਜਸ਼ਨ ਇੰਡੀਆ ਤੋਂ ਮਨਪ੍ਰੀਤ ਬਰਾੜ ਰਹੀ ਹੈ, ਉਹ ਕਹਿੰਦਾ ਕਹਿੰਦਾ ਅੰਕਲ ਮੇਰੇ ਨਾਲ ਗੱਲ ਹੋਈ ਸੀ ਪਿਛਲੇ ਸਾਲ ਉਸਦੀ, ਤੇ ਕਹਿੰਦਾ ਕਿ ਅੰਕਲ ਹਲੂਨਾ ਪਿਕਚਰ ਦੇਖ ਕੇ ਨਾ ਤੇ ਮੈਨੂੰ ਲੋਕਾਂ ਦੇ ਫੋਨ ਆਏ ਕਿ ਸਰਦਾਰ ਸਾਹਿਬ ਨਾਲ ਕਿਤੇ ਇਸ ਤਰ੍ਹਾਂ ਨਹੀਂ ਹੁੰਦਾ। ਜਿਹੜਾ ਵੀ ਦੇਖੇ ਉਸ ਨੂੰ ਸੋਚੇ ਤੇ ਸਮਝੇ। ਸੋ ਦੀਸ ਆਰ ਪ੍ਰੀਟੀ ਛੋਟੀ ਛੋਟੀ ਚੀਜ਼ਾਂ ਹੁੰਦੀਆਂ ਨੇ, ਕੋਈ ਬੜੀਆਂ ਵੱਡੀਆਂ ਨਹੀਂ ਹੁੰਦੀਆਂ ਕਿ ਇੱਥੇ ਉਹਦੀ ਆਪਣਾ ਵੰਡ ਪਾਣੀ ਹੈ ਤੇ ਇਹ ਕਰਨਾ ਤੇ ਉਹ ਕਰਨਾ, ਸਿਰਫ ਤੇ ਸਿਰਫ ਬਜ਼ੁਰਗ ਦੋ ਚੀਜ਼ਾਂ ਮੰਗਦੇ ਨੇ, ਇੱਕ ਪਿਆਰ ਦੇ ਬੋਲ ਤੇ ਦੋ ਘੜੀ ਤੁਸੀਂ ਉਹਨਾਂ ਦੇ ਨਾਲ ਬੈਠ ਚਲੋ।
ਬਿਲਕੁਲ ਜੀ, ਸੋ ਬਿਲਕੁਲ ਜੀ, ਤੁਸੀਂ ਬਹੁਤ ਅਹਿਮ ਜਿਹੜੇ ਦੋ ਤਿੰਨ ਨੁਕਤੇ ਜਿਹੜੇ ਆ ਇਸ ਗੱਲਬਾਤ ਦੌਰਾਨ ਸਾਹਮਣੇ ਲਿਆਂਦੇ ਆ। ਇੱਕ ਤਾਂ ਹੁੰਦਾ ਕਿ ਜਿਹੜੀਆਂ ਆਦਤਾਂ ਨੇ ਹਨਾ, ਕਈ ਵਾਰ ਸੁਭਾਅ ਜਾਂ ਆਦਤਾਂ ਆ ਉਹਦੇ ਵਿੱਚੋਂ ਹੀ ਛੋਟੀਆਂ ਛੋਟੀਆਂ ਜਿਹੜੀਆਂ ਬਹਿਸਬਾਜ਼ੀਆਂ ਜਿਹੜੀਆਂ ਆ ਜਾਂ ਤੂੰ ਤੂੰ ਮੈਂ ਜਿਹੜੀ ਆ ਉਹ ਸਾਹਮਣੇ ਆਉਂਦੀ ਆ, ਤੇ ਜਿਹਦੇ ਕਾਰਨ ਕਈ ਵਾਰ ਗੱਲਬਾਤ ਜਦੋਂ ਅਸੀਂ ਪਰਿਵਾਰਕ ਝਗੜਿਆਂ ਦੀ ਕਰਦੇ ਆ ਤਾਂ ਪਰਿਵਾਰਕ ਝਗੜਿਆਂ ਦੇ ਵਿੱਚ ਇਹੀ ਵੱਧ ਜਾਂਦੇ ਆ ਹਨਾ। ਪਰ ਇੱਥੇ ਜਦੋਂ ਦੂਜੀ ਗੱਲ ਤੁਸੀਂ ਕੀਤੀ ਹੈ ਕਿ ਬਜ਼ੁਰਗ ਜਿਹੜੇ ਆ ਕਈ ਵਾਰ ਇਸ ਹੱਦ ਤੱਕ ਮੁਹਤਾਜ਼ ਹੁੰਦੇ ਆ ਕਿ ਉਹਨਾਂ ਨੂੰ ਗੁਰਦੁਆਰਾ ਸਾਹਿਬ ਜਾਣ ਦੇ ਲਈ ਮੱਥਾ ਟੇਕਣ ਦੇ ਲਈ ਜਿਹੜੇ ਪੈਸੇ ਆ ਉਹ ਆਪਣੇ ਬੱਚਿਆਂ ਤੋਂ ਮੰਗਣੇ ਪੈਂਦੇ ਤੇ ਬੱਚੇ ਅੱਗਿਓਂ ਸਵਾਲ ਕਰਦੇ ਆ, ਇਹੋ ਜਿਹਾ ਬਹੁਤ ਘੱਟ ਹੋ ਸਕਦਾ ਪਰਿਵਾਰਾਂ ਦੇ ਵਿੱਚ ਹੁੰਦਾ ਹੋਏਗਾ, ਕਿਉਂਕਿ ਜਦੋਂ ਅਸੀਂ ਆਪਣੇ ਪਰਿਵਾਰਾਂ ਦੀ ਗੱਲ ਕਰਦੇ ਹਾਂ ਤਾਂ ਪਰਿਵਾਰਾਂ ਦੇ ਵਿੱਚ ਆਪਣੇ ਪੇਰੈਂਟਸ ਦੇ ਲਈ ਬਹੁਤ ਅਥਾਹ ਜਿਹੜਾ ਸਤਿਕਾਰ ਆ ਆਦਰ ਆ ਹਨਾ ਉਹ ਦਿੱਤਾ ਵੀ ਜਾਂਦਾ ਹੈ। ਔਰ ਮੈਨੂੰ ਲੱਗਦਾ ਹੈ ਕਿ ਬਹੁਤ ਸਾਰੇ ਜਿਹੜੇ ਬਜ਼ੁਰਗ ਆ ਉਹ ਅਸਲ ਦੇ ਵਿੱਚ ਪਿੱਛੋਂ ਵੀ ਚੰਗੀਆਂ ਜੋਬ ਦੇ ਵਿੱਚੋਂ ਰਿਟਾਇਰ ਹੋ ਕੇ ਆਉਂਦੇ ਆ, ਉਹਨਾਂ ਦੀਆਂ ਪੈਨਸ਼ਨਸ ਨੇ ਹਨਾ, ਔਰ ਇੰਡੀਪੈਂਡੈਂਟ ਉਹਨਾਂ ਦਾ ਜਿਹੜਾ ਵੇ ਆਫ ਲਾਈਫ ਆ ਲਾਈਫ ਸਟਾਈਲ ਜਿਹੜਾ ਆ ਉਹਨਾਂ ਦਾ ਬੜਾ ਇੰਪ੍ਰੈਸਿਵ ਆ। ਪਰ ਕਿਤੇ ਨਾ ਕਿਤੇ ਏਦਾਂ ਜ਼ਰੂਰ ਹੁੰਦਾ ਕਿ ਜਦੋਂ ਇੱਥੇ ਆਉਂਦੇ ਆ ਤਾਂ ਇੱਥੇ ਆ ਕੇ ਉਹ ਡਿਪੈਂਡੈਂਟ ਮਹਿਸੂਸ ਕਰਦੇ ਆ, ਉਹਨਾਂ ਨੂੰ ਲੱਗਦਾ ਕਿ ਉੱਥੇ ਜਦੋਂ ਰਹਿੰਦੇ ਆ ਉਹਨਾਂ ਨੇ ਆਪਣਾ ਸਕੂਟਰ ਚੱਕਿਆ, ਆਪਣੀ ਗੱਡੀ ਚੱਕੀ ਹਨਾ, ਆਪਣੀ ਜਿਹੜਾ ਆਪਣਾ ਉਹਨਾਂ ਦਾ ਇੱਕ ਫਰੈਂਡ ਸਰਕਲ ਆ ਉਹਦੇ ਵਿੱਚ ਬਹਿੰਦੇ ਆ, ਜਿੰਨਾ ਸਮਾਂ ਉਹਨਾਂ ਨੇ ਜਿੱਥੇ ਬਹਿਣਾ ਉੱਥੇ ਬੈਠਣਾ ਹਨਾ, ਔਰ ਜਿੰਨਾ ਸਮਾਂ ਉਹਨਾਂ ਨੇ ਘਰੇ ਆਉਣਾ ਆ ਉਹ ਉਹ ਉਹਨਾਂ ਦੀ ਇੱਕ ਤਰ੍ਹਾਂ ਦੀ ਫਰੀਡਮ ਜਿਹੜੀ ਆ ਉਹ ਜ਼ਰੂਰ ਕਿਤੇ ਨਾ ਕਿਤੇ ਇੱਥੇ ਉਹਨਾਂ ਨੂੰ ਲੱਗਦਾ ਕਿ ਇੱਥੇ ਆ ਕੇ ਖਤਮ ਹੁੰਦੀ ਆ, ਕਿਉਂਕਿ ਉਹ ਇੰਡੀਪੈਂਡੈਂਸ ਜਿਹੜੀ ਉੱਥੇ ਹੁੰਦੀ ਆ ਉਹ ਇੱਥੇ ਆ ਕੇ ਨਹੀਂ ਹੁੰਦੀ। ਸੋ ਇਸ ਕਰਕੇ ਸ਼ਾਇਦ ਉਹ ਕਿਤੇ ਨਾ ਕਿਤੇ ਆਪਣੇ ਆਪ ਨੂੰ ਲਾਚਾਰ ਮਹਿਸੂਸ ਕਰਦੇ। ਦੂਜੇ ਪਾਸੇ ਹੁਣ ਜਦੋਂ ਅਸੀਂ ਬਜਿੰਦਰ ਦੁੱਗਲ ਹੋਰਾਂ ਨਾਲ ਗੱਲ ਕਰਦੇ ਹਾਂ, ਇਹਨਾਂ ਦੀ ਜਿਹੜੀ ਸੰਸਥਾ ਆ ਆਸ਼ਾ ਉਹ ਖਾਸ ਤੌਰ ਦੇ ਉੱਤੇ ਸੀਨੀਅਰ ਸਿਟੀਜ਼ਨਸ ਦੇ ਲਈ ਕੰਮ ਵੀ ਕਰ ਰਹੀ ਹੈ। ਸੋ ਬਜਿੰਦਰ ਜੀ, ਤੁਸੀਂ ਬੜੇ ਲੰਬੇ ਸਮੇਂ ਤੋਂ ਇੱਥੇ ਰਹਿ ਵੀ ਰਹੇ ਹੋ, ਇਹਨਾਂ ਸਾਰੀਆਂ ਸਮੱਸਿਆਵਾਂ ਦੇ ਨਾਲ ਰੂਬਰੂ ਵੀ ਰਹੇ ਹੋ, ਹਨਾ, ਬਹੁਤ ਸਾਰੇ ਪਰਿਵਾਰਾਂ ਦੇ ਨਾਲ ਤੁਹਾਨੂੰ ਜੁੜਨ ਦਾ ਮੌਕਾ ਵੀ ਮਿਲਦਾ ਹੋਣਾ, ਤੁਸੀਂ ਕੀ ਸੋਚਦੇ ਹੋ ਕਿ ਇਹ ਜਿਹੜੀ ਬਜ਼ੁਰਗਾਂ ਦੇ ਨਾਲ ਦੁਰਵਿਹਾਰ ਦੀ ਸ਼ੁਰੂਆਤ ਜਿਹੜੀ ਉਹ ਕਿੱਥੋਂ ਹੁੰਦੀ ਨਜ਼ਰ ਆਉਂਦੀ ਹੈ, ਤੇ ਜਿਹੜੀ ਤੁਹਾਡੀ ਸੰਸਥਾ ਆ ਉਹ ਕਿਸ ਪੱਧਰ ਦੇ ਉੱਤੇ ਸੀਨੀਅਰ ਸਿਟੀਜ਼ਨਸ ਨੂੰ ਸਪੋਰਟ ਕਰਦੀ ਆ?
ਅਮਨਦੀਪ ਜੀ, ਸਤਿੰਦਰ ਜੀ, ਬਹੁਤ ਤੁਸੀਂ ਬਹੁਤ ਹੀ ਐਸਾ ਟੋਪਿਕ ਕੀਤਾ, ਬਹੁਤ ਕਰੰਟ ਹੈ ਔਰ ਇਹ ਬਹੁਤ ਸੈਂਸਿਟਿਵ ਵਾਲਾ ਇਸ਼ੂ ਹੈ। ਇਹ ਇੱਕ ਐਸਾ ਸਬਜੈਕਟ ਹੈ ਜਿਸ ਨੂੰ ਅਸੀਂ ਆਪਣੇ ਆਪ ਨਾਲ ਵੀ ਗੱਲ ਕਰਦੇ ਹੋਏ ਕਈ ਵਾਰੀ ਝਿਜਕਦੇ ਆ
ਜੀ,
ਕਿਉਂਕਿ ਇੱਕ ਸਾਡੀ ਕਮਿਊਨਿਟੀ ਦੇ ਵਿੱਚ ਇਹਨੂੰ ਕਹਿੰਦੇ ਨਾ ਫੇਸ ਹੁੰਦਾ, ਲੋਕੀ ਕੀ ਕਹਿਣਗੇ
ਜੀ,
ਬਹੁਤ ਜ਼ਰੂਰੀ ਹੈ, ਬਹੁਤ ਜ਼ਰੂਰੀ ਪੈਂਦੀ ਹੈ। ਅਸੀਂ ਕਮਿਊਨਿਟੀ ਵਿੱਚ ਰਹਿੰਦੇ ਹਾਂ, ਸਾਂਝ ਕਰਦੇ ਹਾਂ ਲੋਕਾਂ ਨਾਲ, ਉਹ ਲੋਕ ਕੀ ਕਹਿਣਗੇ ਉਹ ਸਾਡੇ ਲਈ ਬਹੁਤ ਜ਼ਰੂਰੀ ਹੈ
ਜੀ।
ਨਾ 2016 ਦੇ ਵਿੱਚ ਬਿਗਨਿੰਗ ਦੇ ਵਿੱਚ ਪਾਰਲੀਮੈਂਟ ਇਨਕੁਆਇਰੀ ਹੋਈ ਸੀ ਅਲਜਰਬੀਜ਼ ਦੀ, ਉਹਨਾਂ ਨੇ ਸਬਮਿਸ਼ਨ ਦਿੱਤਾ ਸੀ
ਜੀ
ਸੋਫੀ ਕੋਟੇਜ ਨੇ, ਉਹਦੇ ਕਰਕੇ ਉਸ ਵਕਤ ਅਸੀਂ ਆਪਣੀ ਸੰਸਥਾ ਸ਼ੁਰੂ ਹੀ ਕਰ ਰਹੇ ਸੀ
ਜੀ।
ਤਾਂ ਸਬਮਿਸ਼ਨ ਦੇ ਵਿੱਚ ਮੈਨੂੰ ਯਾਦ ਹੈ ਕਿ ਅਸੀਂ ਸਬਮਿਟ ਕੀਤਾ ਸੀ, ਮੈਨੂੰ 10-12 ਘੰਟੇ ਬੈਠ ਕੇ ਕਰਕੇ, ਉਹ ਸਿਰਫ ਉਸ ਬੇਸਿਸ ਤੇ ਕਿ ਜੋ ਅਸੀਂ ਗੱਲਾਂ ਕਹਾਣੀਆਂ ਲੋਕਾਂ ਦੀਆਂ ਇਨਫੋਰਮਲ ਔਰ ਫਾਰਮਲੀ ਵੈਸੇ ਹੀ ਸੁਣਿਆ ਸੀ ਕੈਜੁਅਲ ਕਰਕੇ, ਉਸ ਸਬਮਿਸ਼ਨ ਜਦੋਂ ਅਕਸੈਪਟ ਹੋ ਕੇ ਤਦ ਉਸਦਾ ਇਹ ਫਾਇਦਾ ਹੋਇਆ ਕਿ ਇਹ ਪਤਾ ਚੱਲ ਗਿਆ ਕਿ ਹਾਂ ਸਾਡੀ ਕਮਿਊਨਿਟੀ ਦੇ ਵਿੱਚ ਵੀ ਇਸ ਇਸ਼ੂ ਨੂੰ ਲਿਆਉਣਾ ਚਾਹੀਦਾ। ਪਹਿਲੀ ਦਫ਼ਾ ਅਸੀਂ ਫੋਰਮ ਵੀ ਕੀਤਾ ਸੀ ਐਲਡਰ ਅਬਿਊਜ਼ ਦਾ
ਜੀ।
ਉਸ ਸਬਮਿਸ਼ਨ ਤੋਂ ਬਾਅਦ ਜਦੋਂ ਅਕਸੈਪਟ ਹੋ ਗਿਆ, ਉਹਨਾਂ ਨੇ ਐਥਨਿਕ ਕੌਂਸਲ ਦੇ ਨਾਲ ਕਰਕੇ ਉਹਨਾਂ ਨੇ ਫੋਕਸ ਗਰੁੱਪ ਕੀਤਾ, ਜਿਸ ਦੇ ਵਿੱਚ ਸਾਨੂੰ ਉਹਨਾਂ ਨੇ ਕਿਹਾ ਕਿ ਤੁਸੀਂ 20 ਬੰਦੇ ਇਕੱਠੇ ਕਰਕੇ, ਅਸੀਂ ਉਹਨਾਂ ਨੇ ਇੰਡੀਪੈਂਡੈਂਟ ਕੰਸਲਟੈਂਟ ਬੁਲਾਇਆ ਸੀ, ਜਿਸ ਵਕਤ ਉਹਨਾਂ ਨੇ ਅਸੀਂ ਕੀਤਾ ਤਾਂ ਅਸੀਂ ਉੱਥੇ ਪਾਖਲੀ ਗੁਰਦੁਆਰੇ ਦੇ ਵਿੱਚ ਪੰਜਾਬੀ ਕਮਿਊਨਿਟੀ ਸਾਡੀ ਬਹੁਤ ਹੈ, ਅਸੀਂ 20 ਬੰਦਿਆਂ ਨੂੰ ਇਕੱਠਾ ਕੀਤਾ। ਜੋ ਉਸ ਵਕਤ ਪਤਾ ਲੱਗਿਆ, ਜੋ ਲੋਕਾਂ ਨੇ ਆਪਣੀਆਂ ਹੱਜ ਕੀਤੀਆਂ ਗੱਲਾਂ ਕੀਤੀਆਂ
ਜੀ,
ਇਹ ਕਰਕੇ ਭਾਵੇਂ ਉਹਨਾਂ ਦੀ, ਕਿਉਂਕਿ ਆਮ ਤੌਰ ਤੇ ਲੋਕ ਸਾਹਮਣੇ ਨਹੀਂ ਆਉਣਾ ਚਾਹੁੰਦੇ, ਇਸ ਲਈ ਇੱਕ ਤਾਂ ਲੋਕੀ ਕੀ ਕਹਿਣਗੇ, ਦੂਜਾ ਲੋਕੀ ਕਹਿਣਗੇ ਤੁਹਾਡਾ ਹੀ ਕਸੂਰ ਹੋਏਗਾ ਵੀ ਤੁਹਾਨੂੰ ਹੀ ਆਪਣੇ ਬੱਚਿਆਂ ਨਾਲ ਨਹੀਂ ਆਉਣਾ। ਤੀਸਰੀ ਸਭ ਤੋਂ ਵੱਡੀ ਗੱਲ ਇਹ ਹੁੰਦੀ, ਲੋਕੀ ਕਹਿੰਦੇ ਅਸੀਂ ਬੱਚਿਆਂ ਤੇ ਡਿਪੈਂਡ ਕਰਦੇ ਹਾਂ, ਪੇਰੈਂਟਸ ਵੀ ਸਾਥ ਆਏ ਆ, ਪਿੱਛੇ ਜਾਣ ਦੀ ਜਗ੍ਹਾ ਨਹੀਂ ਹੈਗੀ, ਇੱਥੇ ਅਸੀਂ ਸੜਕ ਤੇ ਕੌਣ ਸਾਨੂੰ ਦੇਖੇਗਾ, ਔਰ ਬੜਾ ਰੀਜ਼ਨੇਬਲ ਹੈਗਾ ਇਹ ਕਹਿਣਾ
ਜੀ।
ਉਸ ਤੁਹਾਨੂੰ ਇਹ ਇਸ ਲਈ ਦੱਸ ਰਹੀ ਹਾਂ ਕਿ ਜੋ ਸਟੋਰੀ ਆਸਟ੍ਰੇਲੀਆ ਦੇ ਵਿੱਚ ਹਾਲੀ ਤੱਕ ਐਲਡਰ ਵਿਊਜ਼ ਆਪਣੀ ਕਮਿਊਨਿਟੀ ਦੇ ਲਈ ਕਿਸ ਤਰ੍ਹਾਂ ਸ਼ੁਰੂ ਹੁੰਦਾ ਹੈ ਕਿ ਅੱਗੇ ਵਧੇਗਾ
ਜੀ,
ਉਸ ਦੇ ਵਿੱਚ ਕਾਫੀ ਲੋਕਾਂ ਨੇ ਕਿਹਾ ਐਸੀਆਂ ਸਟੋਰੀਆਂ ਸੀ, ਜਿਸ ਵਕਤ ਇੱਕ ਵਿਧਵਾ ਲੇਡੀ ਦਾ ਬੱਚਿਆਂ ਨੇ ਫੋਰਸ ਕਰਕੇ ਉਸਨੇ ਜੁਐਲਰੀ ਵੀ ਪੈਸੇ ਵੀ ਉਹ ਵੀ ਚੁੱਕੇ, ਉਹਨੇ ਸਾਫ ਕਿਹਾ ਕਿਉਂਕਿ ਇੱਕ ਕਲੋਜ਼ ਗਰੁੱਪ ਸੀ, ਲੋਕਾਂ ਨੇ ਉਹਨਾਂ ਦੀ ਪੈਨਸ਼ਨ ਸੀ, ਉਹਨਾਂ ਨੂੰ ਇਹ ਵੀ ਨਹੀਂ ਪਤਾ ਸੀ ਕਿ ਪੈਸੇ ਕਿੱਥੇ ਜਾਂਦੇ ਆ, ਜਿਸ ਤਰ੍ਹਾਂ ਸਿੰਦਰ ਜੀ ਨੇ ਕਿਹਾ ਹੈਗਾ ਕਿ $10 or $5 ਲੈਣ ਲਈ, ਕਿਉਂਕਿ ਆਪਣੇ ਲੋਕਾਂ ਨੂੰ ਆਪਣੇ ਆਪ ਬੈਂਕ ਦਾ ਇੱਥੇ ਖਾਸ ਤੌਰ ਤੇ ਅਕਾਊਂਟ ਬਣਾਉਣਾ ਨਹੀਂ ਆਉਂਦਾ, ਬੱਚਿਆਂ ਨਾਲ ਬਣਾਉਂਦੇ ਹਨ, ਉਹ ਬੱਚੇ ਹੀ ਪੈਸੇ ਯੂਜ ਕਰਦੇ ਜਾਂਦੇ, ਇਹ ਵੀ ਨਹੀਂ ਉਹਨਾਂ ਨੂੰ ਪਤਾ ਸੀ ਸਾਨੂੰ ਪੈਸੇ ਆਉਂਦੇ। ਤੀਸਰਾ, ਇਸ ਕਰਕੇ ਵੀ ਉਹ ਵੀ ਲੋਕ ਜਿਹੜੇ ਹੈਗੇ ਸੀ ਜਿਹੜੇ ਕਿ ਜਿਨ੍ਹਾਂ ਕੋਲ ਰਿਸੋਰਸਿਸ ਵੀ ਹੈਗੇ ਨੇ, ਪਰ ਇਮੋਸ਼ਨਲੀ ਉਹ ਬੱਚਿਆਂ ਤੇ ਇਤਨਾ ਡਿਪੈਂਡ ਕਰਦੇ ਆ। ਅਗਰ ਤੁਸੀਂ ਸਾਡੇ ਆਪਣੇ ਕਲਚਰ ਨੂੰ ਦੇਖੋ, ਮਾਂ ਬਾਪ ਨੂੰ ਤੁਸੀਂ ਕਹਿੰਦੇ ਆ ਕਿ ਭਗਵਾਨ ਸਮਝਦੇ ਆ, ਪੂਜਾ ਤੇ ਕਰਦੇ ਨੇ, ਪਿਆਰ ਧੂਫ ਜਲਾ ਲੈਂਦੇ ਆ, ਪਰ ਪਿਆਰ ਨਹੀਂ ਹੈ, ਖਾਲੀ ਬੁੱਧ ਬਣਾ ਕੇ ਬਿਠਾ ਦੋ, ਕਹਿ ਦੇਣਾ ਕਿ ਅਸੀਂ ਇੱਜ਼ਤ ਕਰਦੇ ਹਾਂ ਤੇ ਇੱਜ਼ਤ ਨਹੀਂ ਹੁੰਦੀ। ਸਭ ਤੋਂ ਵੱਡਾ ਇਹ, ਜਦ ਤੱਕ ਇਹ ਛੋਟੀ ਅਸੀਂ ਛੋਟੇ ਛੋਟੇ ਗਰੁੱਪ ਕਰਕੇ ਲੋਕਾਂ ਦੀਆਂ ਹੱਡ ਦਿੱਤੀਆਂ ਤੋਂ ਇਹ ਪਤਾ ਲੱਗਿਆ ਇੱਕ ਚੀਜ਼, ਰਿਸਪੈਕਟ
ਜੀ।
ਸਭ ਤੋਂ ਜ਼ਿਆਦਾ ਪ੍ਰੋਬਲਮ ਲੋਕਾਂ ਨੂੰ ਇਹ ਹੈ ਕਿ ਸਾਡੀ ਇੱਜ਼ਤ ਨਹੀਂ ਹੁੰਦੀ, ਜਿੰਨੇ ਬਜ਼ੁਰਗ ਵੀ ਅੱਜ ਤੱਕ ਦੇਖੇ ਹੈ, ਫਾਈਨੈਂਸ਼ੀਅਲ ਜਾਂ ਫਿਜ਼ੀਕਲ ਅਬਿਊਜ਼ ਬਾਅਦ ਚ ਆਉਂਦੀ ਹੈ, ਸਭ ਤੋਂ ਪਹਿਲੇ ਇੱਜ਼ਤ ਦਾ, ਬੱਚੇ ਸਾਡੀ ਇੱਜ਼ਤ ਨਹੀਂ ਕਰਦੇ। ਇਸ ਲਈ ਕਿ ਬੱਚਿਆਂ ਨੂੰ ਵੀ ਕਈ ਵਾਰੀ ਹੁੰਦਾ ਕਿ ਇੰਨੇ ਬਿਜ਼ੀ ਹੁੰਦੇ ਹੈ, ਕੰਮਾਂ ਦੇ ਵਿੱਚ ਬਿਜ਼ੀ ਹੁੰਦੇ ਹੈ, ਔਰ ਖਾਸ ਤੇ ਜਗ੍ਹਾ ਵੀ ਘੱਟ ਹੁੰਦੀ ਹੈ, ਔਰ ਇਨ ਬਿਟਵੀਨ ਵੈਸਟਰਨ ਔਰ ਇੰਡੀਅਨ ਆਪਣੀ ਕਲਚਰ ਦੇ ਵਿੱਚ ਕਨਫਿਊਜ਼ ਹੀ ਹੋ ਜਾਂਦੇ ਨੇ, ਜਿਹੜੇ ਜਿਹੜੇ ਬਜ਼ੁਰਗ ਆ ਉਹ ਸਾਡੇ ਸੈਂਡਵਿਚ ਜੇ ਬਣ ਕੇ ਰਹਿ ਜਾਂਦੇ, ਨਾ ਅੱਗੇ ਪਿੱਛੇ, ਅੱਗੇ ਜਾਣ ਵਾਲੇ ਤੇ ਨਾ ਪਿੱਛੇ ਜਾਣ ਵਾਲੇ
ਜੀ।
ਇੱਥੇ ਇਸ ਲਈ ਆਪਣੇ ਬੱਚਿਆਂ ਦਾ ਪਿਆਰ ਹੈ, ਗ੍ਰੈਂਡ ਚਿਲਡਰਨ ਦਾ
ਜੀ,
ਇਹਨਾਂ ਨੇ ਦੱਸਿਆ ਫਿਜ਼ੀਕਲ ਔਰ ਜੋ ਫਾਈਨੈਂਸ਼ੀਅਲ ਅਬਿਊਜ਼ ਹੈ ਬਹੁਤ ਬਹੁਤ ਵੱਡਾ ਰੈਲੇਵੈਂਟ ਹੈ ਔਰ ਗਵਰਨਮੈਂਟ ਨੇ ਰੈਕੋਗਨਾਈਜ਼ ਵੀ ਕੀਤੀ ਹੈ ਆਪਣੀ ਕਮਿਊਨਿਟੀ ਦੇ ਵਿੱਚ ਵੀ ਜਦੋਂ ਉਹਨਾਂ ਨੇ ਸਰਵੇ ਕੀਤਾ ਇੰਡੀਅਨ ਕਮਿਊਨਿਟੀ ਦੇ ਵਿੱਚ ਲੋਕ ਆਪਣੇ ਮਕਾਨ ਵੇਚ ਕੇ ਆਉਂਦੇ ਨੇ ਪੈਸੇ ਲੈ ਕੇ ਆਉਂਦੇ ਨੇ ਬੱਚਿਆਂ ਨਾਲ ਘਰ ਕਰਦੇ ਨੇ ਤੇ ਬਾਅਦ ਦੇ ਵਿੱਚ ਉਹਨਾਂ ਦੇ ਕੋਲ ਕੁਛ ਨਹੀਂ ਰਹਿੰਦਾ ਉਹ ਵੀ ਹੈ ਉਸ ਤੋਂ ਜ਼ਿਆਦਾ ਜ਼ਿਆਦਾ ਜੋ ਦੇਖਣ ਵਾਲੀ ਹੈ ਦੋ ਕਿਸਮ ਦੀ ਅਬਿਊਸ ਹੋ ਰਹੀ ਹੈ ਇੱਕ ਤਾਂ ਰੈਜੀਡੈਂਸ਼ੀਅਲ ਜਿੱਥੇ ਕਿ ਜਾਂਦੇ ਨੇ ਉੱਥੇ ਆਪਣੇ ਲੋਕ ਹੋਣ ਉੱਥੇ ਵੀ ਬਹੁਤ ਫਿਜ਼ੀਕਲ ਅਬਿਊਸ ਐਲਡਰ ਅਬਿਊਸ ਹੁੰਦੀ ਹੈ ਔਰ ਆਮ ਜਿਹੜੇ ਕਮਿਊਨਿਟੀ ਚ ਲੋਕ ਰਹਿੰਦੇ ਹਨ ਕੋਵਿਡ ਦੇ ਵਿੱਚ ਜੋ ਹੈ ਇਹ ਬਹੁਤ ਹੋਰ ਵੀ ਵੱਧ ਗਈ ਹੈ ਛੋਟੀ ਜਿਹੀ ਗੱਲ ਮੈਂ ਤੁਹਾਨੂੰ ਦੱਸਦੀ ਹਾਂ ਜਿਸ ਵਕਤ ਅਸੀਂ ਜ਼ੂਮ ਦੀ ਮੀਟਿੰਗ ਕਰ ਰਹੇ ਹੁੰਦੇ ਹਾਂ ਮੈਨੂੰ ਇਹ ਪਤਾ ਲੱਗ ਰਿਹਾ ਕਿੱਥੇ ਬਜ਼ੁਰਗ ਹੈ ਇਮੇਜਿਨ ਕਰੋ ਘਰ ਦੇ ਵਿੱਚ ਸਕੂਲ ਬਣ ਗਏ ਆਫਿਸ ਬਣ ਗਏ ਕੌਨਫਰੰਸ ਰੂਮ ਬਣ ਗਏ ਤਾਂ ਉਹ ਛੋਟੇ ਜਿਹੇ ਘਰ ਦੇ ਵਿੱਚ ਕਈਆਂ ਕੋਲ ਜਗ੍ਹਾ ਨਹੀਂ ਹੈ ਆਵਾਜ਼ ਨਹੀਂ ਕਰੋ ਟੀਵੀ ਨਹੀਂ ਲਗਾਓ ਇਮੇਜਿਨ ਕਰੋ ਇੱਕ ਬਜ਼ੁਰਗ ਹੈ ਨਾ ਸਾਰਾ ਦਿਨ ਕਿਸੇ ਨਾਲ ਗੱਲ ਕਰ ਸਕਣ ਇੱਥੋਂ ਤੱਕ ਲੋਕਾਂ ਨੇ ਕਿਹਾ ਕਿ ਉਹਨਾਂ ਦੀ ਜੇ ਫੋਨ ਆਈ ਹੈ ਲੈਂਡ ਲਾਈਨ ਤੇ ਕਿਸੇ ਨੇ ਕੀਤੀ ਬਹਾਓ ਤੱਕ ਨਹੀਂ ਨਹੀਂ ਆਵਾਜ਼ ਨਾ ਆਏ ਐਸੇ ਬਜ਼ੁਰਗ ਹੈ ਜਿਨ੍ਹਾਂ ਨੂੰ ਮੈਂ ਕਿਹਾ ਕਿ ਤੁਸੀਂ ਕਿਉਂ ਨੀ ਜੁਆਇਨ ਕਰਦੇ ਸਾਡੀ ਜ਼ੂਮ ਦੀ ਮੀਟਿੰਗ ਨਹੀਂ ਜੀ ਅਸੀਂ ਇੰਟਰਨੈਟ ਯੂਜ਼ ਨਹੀਂ ਕਰ ਸਕਦੇ ਮੈਂ ਉਹਨਾਂ ਨੂੰ ਕਿਹਾ ਕਿ ਇਹ ਕੋਈ ਇਹ ਤੇ ਨਹੀਂ ਕਿ ਖਾਣਾ ਖਤਮ ਹੋ ਜਾਏਗਾ ਕਿ ਕਟੋਰਾ ਖਤਮ ਹੋ ਜਾਏਗਾ ਨਹੀਂ ਨਹੀਂ ਬੱਚਿਆਂ ਨੇ ਕਿਹਾ ਨੀ ਸਾਡੇ ਬਾਰਵੀਂ ਚ ਕੋਈ ਬੱਚਾ ਪੜ ਰਿਹਾ ਮੇਰੇ ਬੱਚੇ ਦੀ ਕਾਨਫਰੰਸ ਹੈ ਆਵਾਜ਼ ਨਾ ਆਏ ਇਹਦਾ ਮਤਲਬ ਹੈ ਕਿ ਆਪਣੇ ਕਮਰੇ ਦੇ ਵਿੱਚ ਕਰਕੇ ਵੀ ਉਹ ਆਵਾਜ਼ ਨਹੀਂ ਕਰ ਸਕਦੇ ਉਹ ਸੋਚ ਕੇ ਕਹਿੰਦੇ ਤੇ ਹਾਂ ਅਬਿਊਸ ਨਹੀਂ ਤੇ ਹੋਰ ਕੀ ਹੈ ਕਿ ਸਾਡੇ ਬਜ਼ੁਰਗ ਜੋ ਹੈ ਕੋਵਿਡ ਦੇ ਵਿੱਚ ਸਾਰਾ ਦਿਨ ਨਾ ਤੁਸੀਂ ਟੀਵੀ ਦੇਖ ਸਕੋ ਨਾ ਕਿਸੇ ਨਾਲ ਗੱਲ ਕਰ ਸਕੋ ਫਿਰ ਤੁਹਾਨੂੰ ਪਤਾ ਘਰ ਦੇ ਵਿੱਚ ਰਹਿੰਦੇ ਹੋ ਇਹ ਨੀ ਕਿ ਦਿਲ ਕਰਦਾ ਕਦੀ ਚਾਹ ਬਣਾਉਣ ਨੂੰ ਆਪਣਾ ਖਾਣਾ ਬਣਾਉਣ ਨੂੰ ਪਹਿਲੇ ਤਾਂ ਹੁੰਦਾ ਸੀ ਕਿ ਚਲੋ ਬੱਚੇ ਕੰਮ ਤੇ ਚਲੇ ਗਏ ਥੋੜਾ ਜਿਹਾ ਟਾਈਮ ਮਿਲ ਗਿਆ ਬਾਹਰ ਚਲੇ ਗਏ ਸਾਰੇ ਗਰੁੱਪ ਚ ਆ ਗਏ ਹੁਣ ਇਹ ਕੋਵਿਡ ਕਰਕੇ ਜੋ ਹੈ ਜੋ ਇਹ ਜੋ ਪ੍ਰੋਬਲਮ ਹੈ ਬਹੁਤ ਜ਼ਿਆਦਾ ਕੰਪਲੈਕਸ ਹੋ ਗਈ ਹੈ ਇਸ ਸੈਟਰਡੇ ਨੂੰ ਅਸੀਂ ਹੈਲਥ ਟਾਕ ਕੀਤੀ ਹੈ ਮੈਂਟਲ ਹੈਲਥ ਇਨ ਦਾ ਕੋਵਿਡ ਇਨ ਦਾ ਐਲਡਰੀ ਸਾਈਕੋਲੋਜਿਸਟ ਹੈਗੇ ਦਾ ਵੈਲ ਨੋਨ ਡਾਕਟਰ ਮੁਕਸਨ ਤਾਂ ਕਿ ਉਹ ਲੋਕੀ ਕੁਸਚਨ ਪੁੱਛ ਸਕਣ ਜੋ ਉਹਨਾਂ ਦੇ ਦਿਲ ਵਿੱਚ ਹੈ ਇਹ ਸੋਚਣ ਕਿ ਕੋਈ ਹੈ ਸਾਡਾ ਸੁਣਨ ਵਾਲਾ ਜਿਸ ਦੇ ਕੋਲੋਂ ਅਸੀਂ ਜਾ ਕੇ ਹੈਲਪ ਲੈ ਸਕਦੇ ਹਾਂ ਇਹ ਹੈ ਇਮੋਸ਼ਨਲ ਜਿਹੜੀ ਸਟੇਟ ਨੂੰ ਜਿਸ ਨੂੰ ਅਸੀਂ ਭੁੱਲਦੇ ਹੈਗੇ ਹਾਂ ਇਸ ਦੇ ਨਾਲ ਹੀ ਫਿਜ਼ੀਕਲ ਅਬਿਊਸ ਵੀ ਹੈ ਪਿਛਲੇ ਮਹੀਨੇ ਇੱਥੇ ਦੀ ਜੋ ਪੁਲਿਸ ਹੈਗੀ ਹੈ ਉਹਨਾਂ ਦੇ ਨਾਲ ਸਾਡਾ ਕੰਟੈਕਟ ਹੈ ਉਹਨਾਂ ਨੇ ਸਾਨੂੰ 3 ਕੇਸ ਰੈਫਰ ਕੀਤੇ ਹੈ ਪੰਜਾਬੀ ਜਾਂ ਦਿੱਲੀ ਤੋਂ ਆਏ ਆਪਣੀ ਕਮਿਊਨਿਟੀ ਦੇ ਬੰਦੇ ਇੱਕ ਬੰਦੇ ਦੇ 60 ਸਾਲ ਤੋਂ ਬੰਦਾ ਹੋਣਾ ਜਾਂ 58 ਦਾ ਜਿਸ ਦੇ ਬੱਚਿਆਂ ਨੇ ਉਸਨੂੰ ਫਿਜ਼ੀਕਲ ਮਾਰਦੇ ਸੀ ਉਹ ਦੌੜਦਾ ਹੋਇਆ ਓਲਡ ਨਾਰਦਨ ਰੋਡ ਤੇ ਚਲਦਾ ਗਿਆ ਤੇ ਪੁਲਿਸ ਇਨਵੋਲਵ ਹੋਈ ਉਹਨਾਂ ਨੇ ਸਾਡੇ ਨਾਲ ਕੰਟੈਕਟ ਕੀਤਾ ਉਹਨੂੰ ਰਿਫਿਊਜ ਦਿੱਤਾ ਇੱਕ ਹੋਰ ਲੇਡੀ ਨੂੰ ਇਹ ਮੈਂ ਤੁਹਾਨੂੰ ਉਹ ਗੱਲਾਂ ਦੱਸ ਰਹੀ ਹਾਂ ਜਿਹੜੀਆਂ ਕਿ ਹੱਡ ਸੱਚੀ ਮੁੱਚੀ ਹੋਈਆਂ ਨਾ ਕਿ ਅਸੀਂ ਇਮੇਜਿਨ ਕਰ ਰਹੇ ਹਾਂ ਨਾਮ ਅਸੀਂ ਲੈਂਦੇ ਤੁਹਾਨੂੰ ਇਸ ਕਰਕੇ ਮੈਂ ਦੱਸ ਰਹੀ ਹਾਂ ਕਿ ਜਨਰਲ ਕਰਕੇ ਉਹ ਲੇਡੀ 60 ਤੋਂ ਵੀ ਘੱਟ ਹੈ 60 ਈਅਰਸ ਓਲਡ ਬੱਚਾ ਔਰ ਗ੍ਰੈਂਡ ਚਿਲਡਰਨ ਉਸ ਨੂੰ ਮਾਰਦੇ ਸੀ ਪੁਲਿਸ ਇਨਵੋਲਵ ਹੋਈ ਉਸ ਨੂੰ ਰਿਫਿਊਜ਼ ਤੇ ਲੈ ਕੇ ਗਏ ਫਿਰ ਵੀ ਉਸਦੇ ਇਹ ਵੀ ਉਹ ਹੈਗਾ ਫਿਰ ਵੀ ਮਾਂ ਦਾ ਦਿਲ ਹੈ ਹਾਈ ਵੇ ਮੈਂ ਉੱਥੇ ਦਿਲ ਨਹੀਂ ਲੱਗਦਾ ਤੇ ਬਾਅਦ ਚ ਕਹਿੰਦੀ ਨਹੀਂ ਨਹੀਂ ਮੇਰਾ ਬੱਚਾ ਅੱਛਾ ਹੈ ਉਸ ਲੇਡੀ ਨੂੰ ਜਦੋਂ ਮੈਂ ਕਿਹਾ ਕਿ ਸਾਡੇ ਗਰੁੱਪ ਚ ਲਿਆ ਜਦੋਂ ਆਏ ਮੈਨੂੰ ਪਤਾ ਸੀ ਉਹ ਸੀ ਪਰ ਅਸੀਂ ਕਦੇ ਕਿਸੇ ਨੂੰ ਨੀਚਾ ਨਹੀਂ ਦਿਖਾਉਂਦੇ ਬਿਲਕੁਲ ਪਿਆਰ ਮਿਲਿਆ ਪਿਆਰ ਦੇ ਨਾਲ ਉਹ ਲੇਡੀ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਗਰਮੀ ਦੇ ਵਿੱਚ ਪਤਲੀ ਜਿਹੀ ਜਿਸ ਤਰ੍ਹਾਂ ਸਾਡੇ ਆਪਣੇ ਦੇਸ਼ ਵਿੱਚ ਮਾਈਆਂ ਹੁੰਦੀਆਂ ਨਾ ਆਪਣੀਆਂ ਕੱਪੜੇ ਪਾਏ ਹੋਏ ਟੋਪੀ ਪਾਈ ਹੋਏ ਜਿਹਨੂੰ ਸਹਿਮੀ ਹੁੰਦੀ ਹੈ ਤਾਂ ਮੈਨੂੰ ਸਮਝ ਆ ਗਿਆ ਕਿ ਉਹ ਹੀ ਹੈਗੀ ਹੈ ਉਹਨੇ ਕਿਹਾ ਕਿ ਗਰੁੱਪ ਦੇ ਵਿੱਚ ਆਓ ਦੂਜੀ ਵਾਰ ਆਇਆ ਤੀਜੀ ਵਾਰ ਨਹੀਂ ਆਇਆ ਮੈਨੂੰ ਫੋਨ ਬੇਟੇ ਨੇ ਕੀਤੀ ਬਹੁਤ ਖਿਆਲ ਰੱਖਣਾ ਪੈਂਦਾ ਤੁਸੀਂ ਆਪਣੇ ਬਜ਼ੁਰਗਾਂ ਲਈ ਹੋਰ ਕੀ ਮੁਸ਼ਕਿਲ ਨਾ ਖੜੀ ਕਰੇ ਰਹਿਣਾ ਤੇ ਉਹਨਾਂ ਕੋਲ ਹੀ ਹੈ ਨਾ ਜਾਣਗੇ ਨਹੀਂ ਮੈਂ ਉਹਨੂੰ ਕਿਹਾ ਮੈਂ ਕਿਹਾ ਬੇਟਾ ਤੂੰ ਬਹੁਤ ਅੱਛਾ ਕਰ ਰਿਹਾ ਕਿ ਆਪਣੀ ਮਾਂ ਨੂੰ ਲੈ ਕੇ ਤੇ ਆਉਂਦਾ ਨਾ ਕਹਿੰਦਾ ਹਾਂ ਹਾਂ ਆ ਕੇ ਮੈਂ ਦੇਖਣਾ ਚਾਹੁੰਦੀ ਹਾਂ ਬਿਮਾਰ ਤੇ ਨਹੀਂ ਉਹ ਆਉਣਾ ਨਹੀਂ ਚਾਹੁੰਦੇ ਸੀ ਬਾਅਦ ਕਿਸੇ ਨੇ ਪਤਾ ਚੱਲਿਆ ਕਿ ਆਉਣਾ ਕੀ ਚਾਹੁੰਦੀ ਉਹਨੂੰ ਦੱਸਣਾ ਨਹੀਂ ਚਾਹੁੰਦੇ ਸੀ ਇਹਨੂੰ ਤੁਸੀਂ ਕਹਿੰਦੇ ਹੈਗਾ ਇਸੇ ਤਰ੍ਹਾਂ ਇੱਕ ਹੋਰ ਦਾ ਵੀ ਤੁਹਾਨੂੰ ਦੱਸਦੇ ਕਿ 74 ਦਾ ਫੋਨ ਆਇਆ ਕਿ 75 ਈਅਰ ਓਲਡ ਲੇਡੀ ਹੈ ਨਾ ਗੱਲ ਕਰਦੀ ਹੈ ਨਾ ਉਹ ਚਲਦੀ ਚੱਲਣਾ ਚਾਹੁੰਦੀ ਹੈ ਨਾ ਉਹ ਖਾਣਾ ਖਾਣਾ ਚਾਹੁੰਦੀ ਹੈ ਸਾਡਾ ਉਸ ਦਿਨ ਗਰੁੱਪ ਇਹ ਮੈਂ ਤੁਹਾਨੂੰ ਕਹਾਣੀਆਂ ਅਸਲੀ ਕਹਾਣੀਆਂ ਦੱਸ ਰਹੀ ਹਾਂ ਤੁਸੀਂ ਡੈਪਥ ਨੂੰ ਰਿਲਾਈਜ਼ ਕਰੋ ਕਿ ਐਲਡਰ ਅਬਿਊਸ ਕਈ ਕਿਸਮ ਦੀ ਹੋ ਸਕਦੀ ਹੈ ਤਾਂ ਮੈਂ ਉਹਨਾਂ ਨੂੰ ਕਿਹਾ ਤੁਸੀਂ ਲੈ ਕੇ ਆ ਜਾਓ ਉਹ ਜਦੋਂ ਸਾਡੇ ਗਰੁੱਪ ਦੇ ਵਿੱਚ ਆਏ ਇਹ ਜਦੋਂ ਇਨਫੈਕਸ਼ਨ ਤੋਂ ਪਹਿਲੇ ਉਸੀ ਲੇਡੀ ਨੂੰ ਸਿਰਫ ਕੀ ਸੀ ਮੈਨੂੰ ਪਤਾ ਲੋਕਾਂ ਨੂੰ ਤਾਂ ਅਸੀਂ ਨਹੀਂ ਦੱਸਿਆ ਬਾਕੀ ਵਾਲਿਆਂ ਨੂੰ ਅਸੀਂ ਕਿਸੇ ਨੂੰ ਅੰਬੈਰਸ ਤੇ ਨਹੀਂ ਨਾ ਕਰਨਾ ਚਾਹੁੰਦੇ ਨਾ ਅਸੀਂ ਬੱਚਿਆਂ ਨਾਲ ਜਾਂਦੇ ਹਾਂ ਸਾਡੇ ਬਜ਼ੁਰਗਾਂ ਨੂੰ ਹੋਰ ਮੁਸ਼ਕਿਲ ਖੜੀ ਹੋ ਜਾਏ ਉਹ ਸਿਰਫ ਉਹਨੂੰ ਇਹ ਚਾਹੀਦਾ ਸੀ ਅਸੀਂ ਕਿਹਾ ਜੀ ਵੈਲਕਮ ਇੱਥੇ ਆਏ ਹਾਂ ਉਸਦੀ ਸਮਾਈਲ ਫੇਸ ਤੇ ਆ ਗਈ ਹੈ ਗੱਲ ਵੀ ਕਰ ਰਹੀ ਹੈ, ਖਾਣਾ ਵੀ ਦਿੱਤਾ ਹੈ, ਜਾਣ ਵਕਤ ਉਹਦਾ ਹੱਥ ਪਕੜਿਆ। ਮੈਂ ਕਿਹਾ ਨਹੀਂ, ਮੈਂ ਕਿਹਾ ਆਂਟੀ ਤੁਸੀਂ ਚੱਲ ਕੇ ਦਿਖਾਓ। ਉਹ ਦੀਦੀ ਚੱਲ ਵੀ ਰਹੀ ਹੈ ਤੇ ਮੈਂ ਉਹਨੂੰ ਕਿਹਾ, ਮੈਂ ਕਿਹਾ ਕੀ ਕਹਿ ਰਹੀ ਸੀ ਕਿ ਸਿਰਫ ਉਹਨੂੰ ਚਾਹੀਦਾ ਥੋੜਾ ਜਿਹਾ ਟਾਈਮ ਤੇ ਥੋੜੀ ਜਿਹੀ ਇੱਜ਼ਤ। ਸੋ ਮੇਰੇ ਇਹ ਕਹਾਣੀਆਂ ਦੱਸਣ ਦਾ ਇਹ ਮਤਲਬ ਨਹੀਂ ਸੀ ਕਿ ਤੁਹਾਨੂੰ ਕਹਾਣੀ ਦੱਸਣਾ ਚਾਹੁੰਦੇ, ਤੁਹਾਨੂੰ ਇਹ ਰਿਐਲਿਟੀ ਦੱਸ ਰਹੇ ਹਾਂ ਕਿ ਇਹਨਾਂ ਐਗਜ਼ਾਮਪਲਸ ਤੋਂ ਸਾਨੂੰ ਪਤਾ ਲੱਗਦਾ ਇਸ ਤੋਂ ਜ਼ਿਆਦਾ ਹੋਰ ਵੀ ਹੈ। ਇਮੋਸ਼ਨਲ ਅਬਿਊਸ ਇਹ ਸਭ ਤੋਂ ਹੈ। ਤੁਸੀਂ ਘਰ ਦੇ ਵਿੱਚ ਬੈਠੇ ਹੋਵੋ, ਜਦ ਮੈਂ ਸੰਸਥਾ ਸ਼ੁਰੂ ਕੀਤੀ ਮੇਰਾ ਆਪਣਾ ਬੇਟਾ ਹੈ, ਰਿਲੇਸ਼ਨ ਅੱਛੇ ਹੈ, ਪਰ ਮੈਨੂੰ ਇਹ ਪਤਾ ਹੈ ਕਿ ਮੈਂ ਐਕਸਪੈਕਟ ਨਹੀਂ ਕਰ ਰਹੀ ਉਹਨਾਂ ਕੋਲ। ਸਵੇਰ ਤੋਂ ਸ਼ਾਮ ਤੋਂ ਰਾਤ ਤੱਕ ਆਪਣੇ ਕੰਮ ਤੇ ਬਿਜ਼ੀ ਹੈਗੇ ਹੈ, ਬੱਚੇ ਘਰ ਆਉਂਦਾ ਤੇ ਡੈਡੀ ਡੈਡੀ।
ਬਜਿੰਦਰ ਜੀ, ਮੈਂ ਇਸੇ ਸਵਾਲ ਵੱਲ ਆਉਣਾ ਸੀ ਕਿਉਂਕਿ ਜਦੋਂ ਅਸੀਂ ਇੱਥੋਂ ਦੇ ਲਾਈਫ ਸਟਾਈਲ ਦੀ ਗੱਲ ਕਰਦੇ ਹਾਂ, ਅਸਲ ਦੇ ਵਿੱਚ ਲਾਈਫ ਸਟਾਈਲ ਜਿਹੜਾ ਉਹ ਇੱਥੋਂ ਦਾ ਇੰਨਾ ਕੁ ਬਿਜ਼ੀ ਹੈ, ਸਟ੍ਰੈਸਫੁਲ ਆ, ਹਨਾ, ਕਿਉਂਕਿ ਜੋਬ ਤੇ ਵੀ ਤੁਸੀਂ ਸਟ੍ਰੈਸ ਫ੍ਰੀ ਹੋ ਕੇ ਕੰਮ ਨਹੀਂ ਕਰ ਰਹੇ ਹੁੰਦੇ, ਬਹੁਤ ਤਰ੍ਹਾਂ ਦੇ ਟਾਰਗੇਟਸ ਆ ਜਿਹੜੇ ਤੁਸੀਂ ਪੂਰੇ ਕਰਨੇ ਹੁੰਦੇ ਆ, ਔਰ ਜਦੋਂ ਤੁਸੀਂ ਇੱਥੋਂ ਦੀ ਲਾਈਫ ਦੀ ਗੱਲ ਕਰਦੇ ਆ, ਤੁਸੀਂ ਬੱਚਿਆਂ ਦੇ ਨਾਲ ਵੀ ਬੈਲੈਂਸ ਬਣਾਉਣਾ, ਬੱਚਿਆਂ ਨੂੰ ਐਜੂਕੇਸ਼ਨ ਵੀ ਸਹੀ ਜਗ੍ਹਾ ਦੇ ਉੱਤੇ ਦੇਣੀ ਆ, ਤੁਸੀਂ ਉਹਨਾਂ ਨੂੰ ਸਕੂਲ ਪ੍ਰੋਵਾਈਡ ਕਰਨੇ ਆ, ਤੁਸੀਂ ਕਾਲਜਸ ਦੇ ਵਿੱਚ ਉਹਨਾਂ ਨੂੰ ਭੇਜਣਾ, ਹਨਾ, ਤੇ ਬਹੁਤ ਤਰ੍ਹਾਂ ਦਾ ਸਟ੍ਰੈਸ ਇੱਥੇ ਆਮ ਤੌਰ ਦੇ ਉੱਤੇ ਆਮ ਨਾਗਰਿਕਾਂ ਨੂੰ ਵੀ ਹੁੰਦਾ, ਹਨਾ। ਸੋ ਉਸ ਸਟ੍ਰੈਸ ਦੇ ਵਿੱਚ ਉਹ ਲੰਘਦੇ ਆ, ਉਹ ਉਹਨਾਂ ਰੁਝੇਵਿਆਂ ਦੇ ਵਿੱਚ ਵਿਚਰਦੇ ਆ, ਕਈ ਵਾਰ ਜਿਹੜਾ ਸਮਾਂ ਸ਼ਾਇਦ ਉਹਨਾਂ ਦੇ ਕੋਲ ਘੱਟ ਵੀ ਹੁੰਦਾ ਹੋਏਗਾ, ਜਦੋਂ ਅਸੀਂ ਇਮੋਸ਼ਨਲ ਜਿਹੜਾ ਅਬਿਊਸ ਦੀ ਗੱਲ ਕਰਦੇ ਆ, ਕਿ ਸ਼ਾਇਦ ਅਸੀਂ ਇਮੋਸ਼ਨਲ ਤੌਰ ਤੇ ਮਹਿਸੂਸ ਕਰਦੇ ਆ। ਚਾਵਲਾ ਸਾਹਿਬ, ਤੁਹਾਡੇ ਤੋਂ ਜਾਣਨਾ ਚਾਹਾਂਗੇ।
ਦੇਖੋ ਅਮਰਦੀਪ ਜੀ, ਮੈਂ ਇੱਥੇ ਕਹਾਂਗਾ ਕਿ ਹਾਂ ਵੀ ਇੰਡੀਆ ਵਿੱਚ ਸਾਨੂੰ ਇੱਕ ਫੈਸਿਲਿਟੀ ਬਹੁਤ ਜ਼ਿਆਦਾ ਸੀ ਕਿ ਸਾਡੇ ਕੋਲ ਸਟੂਡੈਂਟਸ ਹੁੰਦੇ ਸੀ ਘਰ ਦੇ ਵਿੱਚ, ਹਨਾ, ਤੇ ਉਸ ਕਰਕੇ ਇੰਨੀ ਟੈਨਸ਼ਨ ਨਹੀਂ ਹੁੰਦੀ ਸੀ। ਅੱਧਾ ਕੰਮ ਕਿਚਨ ਵਾਲੀ ਕਿਸੇ ਲੇਡੀ ਨੇ ਕਰਤਾ, ਸਫਾਈਆਂ ਵਾਲੀ ਨੇ ਕਰਤਾ, ਸਾਰਾ ਕੁਛ। ਠੀਕ ਹੈ, ਜੇ ਤੁਸੀਂ ਕਹੋ ਕਿ ਹਾਂ ਵੀ ਸਟ੍ਰੈਸਫੁਲ ਲਾਈਫ ਹੈ, ਤੇ ਸੇਮ ਇਜ਼ ਦ ਕੇਸ ਵਿਦ ਇੰਡੀਆ। ਠੀਕ ਹੈ, ਹੁਣ ਇੰਡੀਆ ਵਿੱਚ ਵੀ ਕਾਫੀ ਹੋ ਰਿਹਾ
ਵਰਕਿੰਗ,
ਬੇਸਿਕਲੀ ਪਤਾ ਕੀ ਹੋ ਗਿਆ, ਇਹ ਜਿਹੜੀ ਫਾਸਟ ਲਾਈਫ ਹੈ ਨਾ, ਹੁਣ ਪਿੰਡਾਂ ਚ ਘੱਟ ਹੁੰਦਾ ਅਬਿਊਜ਼, ਵਟ ਆਈ ਫੀਲ। ਮੈਂ ਹਾਲਾਂਕਿ ਪਿੰਡਾਂ ਚ ਨਹੀਂ ਰਿਹਾ ਜਾਂਦਾ, ਮੈਨੂੰ ਇਹ ਲੱਗਦਾ ਕਿ ਹਾਂ ਵੀ ਪਿੰਡਾਂ ਚ ਨਾ ਜਾ ਕੇ ਉਹ ਬਾਪੂ ਕੀ ਹਾਲ ਹੈ ਤੇਰਾ, ਜਾ ਕੇ ਮਜ਼ੇ ਨਹੀਂ ਬੈਠ ਜਾਂਦੇ। ਵੇਅਰ ਇਜ਼, ਹੁਣ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਐਗਜ਼ਾਮਪਲ ਦਿੱਤੀ, ਜਿਸ ਭੈਣ ਜੀ ਨੇ ਬਹੁਤ ਅੱਛੇ ਐਗਜ਼ਾਮਪਲ ਦਿੱਤੇ, ਇਟ ਇਜ਼ ਨੋਟ ਐਗਜ਼ਾਮਪਲ, ਰਿਐਲਿਟੀ ਉਹਨਾਂ ਨੇ ਦੱਸੀ। ਸੇਮ ਇਜ਼ ਦ ਕੇਸ ਵਿਦ ਮੀ, ਮੈਂ ਇੱਥੇ ਕੋਸ਼ਿਸ਼ ਕਰਦਾ ਕਿ ਜਿਹੜੇ ਵੀ ਬੰਦਿਆਂ ਨੂੰ ਮੈਂ, ਵੀ ਕਾਂਟ ਓਪਨਲੀ ਸੇ ਕਿ ਹਾਂ ਵੀ ਫਲਾਣੇ ਬੰਦੇ ਨੇ ਇਸ ਤਰ੍ਹਾਂ ਮੰਗੀ ਸੀ ਹੈਲਪ ਜਾਂ ਕੁਛ ਸੀ, ਚੁੱਪ ਚਾਪ ਕਰ ਦੀਏ ਨਟ ਕਿ ਹਾਂ ਵੀ ਮੈਂ ਕਿਸੇ ਨੂੰ ਦੱਸਾਂ ਕਿ ਹਾਂ ਵੀ ਆਈ ਹੈਲਪ। ਤਿੰਨ ਤਿੰਨ ਚਾਰ ਚਾਰ ਸਾਲ ਬਾਅਦ ਉਹ ਕਹਿੰਦੇ ਨੇ ਆ ਕੇ ਕਿ ਹਾਂ ਵੀ ਅੰਕਲ ਤੁਸੀਂ ਇਹ ਚੀਜ਼ ਹੈਲਪ ਕੀਤੀ ਸੀ ਘਰ। ਦੇਖੋ ਹੁੰਦਾ ਕੀ ਹੈ, ਜਿਹੜੀ ਤੁਹਾਡੀ ਆਪਣੀ ਗੱਲ ਚੱਲਦੀ ਪਈ ਸੀ ਨਾ, ਇੱਕ ਤੇ ਮੈਂ ਨੀ ਕਹਾਂਗਾ ਕਿ ਹਾਂ ਵੀ ਸਟ੍ਰੈਸ ਹੈ, ਇੱਥੇ ਦੀ ਲਾਈਫ ਬਹੁਤ ਬਹੁਤ ਸਿੰਪਲ ਤੇ ਸੂਦਿੰਗ ਹੈ, ਸਾਰਾ ਕੁਛ ਮਿਲਦਾ। ਦੇਖੋ ਇੱਥੇ ਨਾ ਤੇ ਤੁਸੀਂ ਲਾਈਨਾਂ ਚ ਲੱਗਣਾ, ਨਾ ਤੁਸੀਂ ਧੱਕੇ ਮੁੱਕੀ ਚ ਲੱਗਣਾ, ਸਾਰਾ ਕੁਛ ਇੱਥੇ ਪ੍ਰੋਪਰ, ਐਵਰੀਥਿੰਗ ਇਜ਼ ਵੈਲ ਪਲੈਨ,
ਹਨਾ। ਇੰਡੀਆ ਦੇ ਮੁਕਾਬਲੇ ਈਜ਼ੀ ਹੈ, ਬਟ ਜਦੋਂ ਅਸੀਂ ਘਰ ਦੀ ਗੱਲ ਕਰਦੇ ਹਾਂ ਚਾਵਲਾ ਸਾਹਿਬ, ਘਰ ਵੀ ਕਿਸ਼ਤਾਂ ਦੇ ਉੱਤੇ ਆ, ਉਹ ਵੀ ਲੋਨ ਤਾਰਨਾ, ਗੱਡੀਆਂ ਵੀ ਕਿਸ਼ਤਾਂ ਦੇ ਉੱਤੇ ਆ, ਉਹ ਵੀ ਲੋਨ ਤਾਰਨਾ, ਸੋ ਉਹ ਸਾਰਾ ਕੁਛ ਵੀ ਇੱਕ ਸਟ੍ਰੈਸ ਦਾ ਰੂਪ ਧਾਰਨ ਕਰ ਜਾਂਦਾ। ਜੀ ਚਾਵਲਾ ਸਾਹਿਬ,
ਨਹੀਂ ਅਮਨ ਜੀ, ਮੈਂ ਤੁਹਾਨੂੰ ਇੱਕ ਬੜੀ ਸਿੰਪਲ ਜੀ ਗੱਲ ਦੱਸਦਾ। ਪ੍ਰੈਕਟੀਕਲੀ ਇਹ ਕਿ ਜੇ ਦੋ ਜੀ ਕਮਾਉਂਦੇ ਨੇ
ਜੀ,
ਤੇ ਇੱਕ ਬੰਦੇ ਦੀ ਇੰਸਟਾਲਮੈਂਟ ਚਲੀ ਜਾਂਦੀ, ਇੱਕ ਬੰਦਾ ਬਹੁਤ ਅੱਛੀ ਤਰ੍ਹਾਂ ਆਪਣੇ ਘਰ ਦਾ ਸਾਰਾ ਸਾਫ਼ ਸੰਭਾਲ ਕਰ
ਸਕਦਾ।
ਸੋ ਅਸੀਂ ਖਾਊਆ ਬਣਾਇਆ ਹੋਇਆ ਕਿ ਸਟ੍ਰੈਸ, ਠੀਕ ਹੈ। ਹੁਣ ਇੱਕ ਛੋਟੀ ਜਿਹੀ ਚੀਜ਼ ਮੈਂ ਤੁਹਾਨੂੰ ਦੱਸਦਾ, ਜਿਸ ਤਰ੍ਹਾਂ ਆਪਾਂ ਗੱਲ ਕਰ ਰਹੇ ਸੀ ਸੀਨੀਅਰਸ ਦੇ ਬਾਰੇ, ਦੇਖੋ ਜੀ ਮੈਂ ਇੱਕ ਇੰਸਟੈਂਸ ਸੁਣਿਆ ਸੀ ਤੇ ਮੈਂ ਉਹ ਤੁਹਾਨੂੰ, ਮੈਂ ਕਿਸੇ ਦੇ ਮੂੰਹੋਂ ਸੁਣਿਆ ਸੀ ਤੇ ਮੈਂ ਉਹ ਤੁਹਾਨੂੰ ਦੱਸਦਾ ਕਿ ਹਾਊ ਇਟ ਹੈਪਨ, ਤੇ ਉਸ ਦੇ ਨਾਲ ਸਟ੍ਰੈਸ ਕਿੰਨਾ ਵੱਧ ਜਾਂਦਾ। ਇੱਕ ਬਜੁਰਗ ਪਾਰਕ ਚ ਬੈਠੇ ਸੀ ਤੇ ਕਹਿੰਦੇ ਯਾਰ ਮੈਂ ਨਾ ਉਹ ਫੇਸਬੁੱਕ ਓਪਨ ਕਰਨਾ ਸਿੱਖਣਾ ਹੈ, ਤੇ ਕਹਿੰਦਾ ਮੈਂ ਆਪਣੇ ਬੇਟੇ ਨੂੰ ਕਿਹਾ ਕਿ ਹਾਂ ਵੀ ਬੇਟੇ ਮੈਨੂੰ ਸਿਖਾ ਦੇ, ਉਹ ਲੈ ਆਓ ਮੇਰੇ ਤੁਹਾਡੀ ਪਹਿਲਾਂ। ਦੂਸਰਾ ਜਿਸ ਵੇਲੇ ਉਸਨੇ ਜਿਆਦਾ ਸਟ੍ਰੈਸ ਕੀਤਾ, ਜਿਆਦਾ ਕਿਹਾ ਕਿ ਹਾਂ ਵੀ ਨਹੀਂ ਬੇਟਾ ਲੋਕੀ ਸਾਰੇ ਦੇਖ ਲੈਣ, ਮੈਂ ਵੀ ਦੇਖ ਲੂੰਗਾ, ਯੂਟਿਊਬ ਦਾ ਮੈਨੂੰ ਦੱਸ ਦੇ, ਕਹਿੰਦਾ ਠੀਕ ਹੈ ਫਿਰ ਮੈਂ ਨਾ ਸ਼ਨੀਵਾਰ ਨੂੰ ਦੱਸਾਂਗਾ, ਸੈਟਰਡੇ ਮੈਂ ਆਫ ਹੁੰਦਾ, ਸੈਟਰਡੇ ਦੱਸਾਂਗਾ। ਗੱਲ ਹੋ ਗਈ, ਇੱਕ ਸੈਟਰਡੇ ਨਿਕਲ ਗਿਆ, ਸੰਡੇ ਨਿਕਲ ਗਿਆ, ਨਾ ਪੁੱਛਿਆ ਨਾ ਕੁਛ ਕੀਤਾ। ਲਓ ਜੀ ਹੁਣ ਅਗਲੇ ਹਫਤਾ ਆ ਗਿਆ, ਅਗਲੇ ਹਫਤੇ ਫਿਰ ਉਸਨੇ ਕਿਹਾ ਬਾਪੂ ਨੇ, ਕਹਿੰਦੇ ਕਿ ਹਾਂ ਵੀ ਮੈਂ ਤੈਨੂੰ ਕਿਹਾ ਸੀ ਤੂੰ ਯੂਟਿਊਬ ਮੈਨੂੰ ਸਿਖਾ ਦੇ, ਮੈਂ ਥੋੜਾ ਜਿਹਾ ਦੇਖ ਲਿਆ ਕਰਾਂਗਾ, ਤਾਂ ਬਾਪੂ ਤੁਹਾਨੂੰ ਕਿਹਾ ਤੁਸੀਂ ਸੈਟਰਡੇ, ਉਹ ਭੁੱਲ ਗਿਆ, ਹੋ ਗਿਆ। ਇੱਕ ਵੀਕ ਨਿਕਲ ਗਿਆ ਪੂਰਾ, ਉਸ ਤੋਂ ਬਾਅਦ ਨੈਕਸਟ ਵੀਕ ਸ਼ੁਰੂ ਹੋ ਗਿਆ। ਨਹੀਂ ਨਹੀਂ ਮੈਂ ਹੁਣ ਤੁਹਾਨੂੰ ਸੈਟਰਡੇ ਦੱਸਾਂਗਾ, ਮੇਰੀ ਲਾਈਫ ਬੜੀ ਮਤਲਬ ਬੜਾ ਕੰਮ ਕਰਨਾ ਪੈਂਦਾ, ਮੈਂ ਸਿਰ ਕੱਪ ਜਾਂਦਾ। ਲਓ ਜੀ ਦੁਪਹਿਰ ਦਾ ਵੇਲਾ ਸ਼ਾਮ ਜਾਂ ਸ਼ਾਮ ਦਾ ਵੇਲਾ ਜਦੋਂ ਬੇਟਾ ਘਰ ਆਉਂਦਾ ਤੇ ਵਾਈਫ ਕਹਿੰਦੀ ਹੈ, ਕਹਿੰਦੀ ਉਹ ਆਪਾਂ ਉਹ ਵਾਲੀ ਪਿਕਚਰ ਦਾ ਮੈਨੂੰ ਲਿੰਕ ਨੀ ਮਿਲਦਾ, ਜਿਹੜਾ ਲਿੰਕ ਟੂਟ ਕੇ ਦਿਖਾਓ, ਉਹਨੇ ਦਿਖਾਣਾ।
ਜੀ
ਯਾ ਛੋਟੇ ਬੱਚੇ ਨੇ ਕਹਿਤਾ ਕਿ ਹਾਂ ਵੀ ਮੈਨੂੰ ਪਾਪਾ ਪਾਪਾ ਮੈਨੂੰ ਇਹ ਚੀਜ਼ ਦੱਸੋ ਕਿਸ ਤਰ੍ਹਾਂ, ਲੈ ਬੇਟਾ ਆ ਮੇਰੇ ਕੋਲ ਆ ਮੈਂ ਤੈਨੂੰ ਬੈਠ ਕੇ ਸਾਰਾ ਕੁਝ ਸਮਝਾਉਣਾ। ਉਧਰ ਉਹ ਬਾਪੂ ਯਾ ਉਹ ਮਾਂ ਉਹ ਆਪਣੇ ਦਿਮਾਗ ਤੇ ਕਿੰਨੇ ਉਹ ਸਟ੍ਰੈਸ ਲੈ ਕੇ ਬੈਠ ਜਾਂਦੇ ਨੇ ਕਿ ਲੈ ਇਸ ਬੱਚੇ ਨੂੰ ਮੈਂ ਊੜਾ ਆੜਾ ਐਸਾ ਏ ਬੀ ਸੀ ਡੀ ਖੇਡਣਾ ਵੀ ਸਿਖਾਇਆ, ਚੱਲਣਾ ਵੀ ਸਿਖਾਇਆ
ਜੀ,
ਤੇ ਇਹੀ ਬੱਚਾ ਮੈਂ ਜਿਹੜੀ ਕੋਈ ਚੀਜ਼ ਮੰਗਦਾ
ਜੀ
ਤੇ ਉਹ ਕਹਿੰਦਾ ਪਿਆ ਕਿ ਹਾਂ ਵੀ ਨਹੀਂ ਸੈਟਰਡੇ ਆਪਾਂ ਗੱਲ ਕਰਾਂਗੇ ਜਾਂ ਆਪਾਂ ਸੰਡੇ ਗੱਲ ਕਰਾਂਗੇ। ਉਹੀ ਚੀਜ਼ ਵਿਦ ਇਨ ਵਰਕਿੰਗ ਟਾਈਮ ਉਹ ਆਪਣਾ ਬਾਕੀਆਂ ਦੀ ਪੂਰੀ ਕਰ ਦਿੰਦਾ। ਸੋ ਦਿਸ ਇਜ਼ ਵਨ ਆਫ ਦਾ ਸਟ੍ਰੈਸ ਐਂਡ ਆਈ ਐਮ ਗੋਇੰਗ ਟੂ ਪੁੱਟ ਇਟ ਇਨ ਸ਼ੋਰਟ ਮੂਵੀ, ਮੈਂ ਇਸ ਨੂੰ ਮਤਲਬ ਪ੍ਰੋਪਰ ਕਰਕੇ ਤਾਂ ਕਿ ਉਹਨਾਂ ਬੱਚਿਆਂ ਨੂੰ ਪਤਾ ਚੱਲ ਸਕੇ ਕਿ ਹਾਂ ਵੀ ਉਹ ਦੇਖੋ ਭੈਣ ਜੀ ਮੇਰੇ ਖਿਆਲ ਨਾਲ ਵੀ ਆਰ ਇਨ ਦਾ ਸੇਮ ਏਜ ਗਰੁੱਪ
ਉਸੀ ਚੀਜ਼ ਨੂੰ ਸੋਲਵ ਕਰਨੇ ਦੀ। ਮੈਂ ਤੁਹਾਨੂੰ ਪਹਿਲੇ ਵੀ ਇਹ ਕਿਹਾ ਸੀ ਕਿ ਇੱਕ ਤਾਂ ਅਸੀਂ ਗੱਲ ਕਰ ਰਹੇ ਹਾਂ ਕਿ ਇਹ ਇਸ਼ੂਸ ਹੈਗੇ, ਦੂਸਰਾ ਅਸੀਂ ਦੇਖਣਾ ਕਿ ਅਸੀਂ ਇਹਨੂੰ ਕਿਸ ਤਰ੍ਹਾਂ ਸੋਲਵ ਕਰਨਾ ਹੈ। ਬੈਠੇ ਬੈਠੇ ਤਾਂ ਕੁਛ ਨੀ ਹੋਏਗਾ, ਅਸੀਂ ਇਸੇ ਲਈ ਆਪਣੀ ਆਰਗੇਨਾਈਜੇਸ਼ਨ ਦੇ ਵਿੱਚ ਡਿਜੀਟਲ ਲਿਟਰੇਸੀ ਦਾ ਵੀ ਕਰਦੇ ਰਹਿੰਦੇ ਹਾਂ, ਚਾਹੇ ਆਨਲਾਈਨ ਤੇ ਵੀ ਕਰਕੇ। ਇਸੀ ਕਰਕੇ ਜਿਹੜਾ ਨੈਟ ਟੈਸਟ ਦਾ ਅਸੀਂ ਡੈਮੋਸਟ੍ਰੇਟ ਕਰਕੇ ਦਿਖਾਇਆ, ਅਸੀਂ ਚਾਹੁੰਦੇ ਹਾਂ ਕਿ ਸਾਡੇ ਬਜ਼ੁਰਗ ਇੰਡੀਪੈਂਡੈਂਟ ਬਣਨ, ਜਾਂ ਕਿ ਬੱਚਿਆਂ ਨੂੰ ਕਹਿਣ ਲੱਗੇ। ਮੇਰੇ ਆਪਣੀ ਉਮਰ ਦੇ ਵਿੱਚ ਕਦੀ ਕੰਪਿਊਟਰ ਨਹੀਂ ਸੀ ਸਿੱਖਿਆ, ਉਹ ਵੀ ਦੇਖ ਲਿਆ, ਸਟ੍ਰੀਮ ਨਹੀਂ ਕਰੀਦਾ, ਫਲਾਇਰ ਬਣਾਉਣੇ ਸਿੱਖ ਲਿੱਤੇ ਨੇ ਕੈਨਵਾ ਤੇ, ਔਰ ਸਾਰਾ ਕੁਝ ਡਾਕੂਮੈਂਟਸ ਕਰਕੇ, ਇੱਥੋਂ ਤੱਕ ਅਕਾਊਂਟਸ ਦੀ ਪ੍ਰੋਫਿਟ ਐਂਡ ਲਾਸ ਜਿਹੜਾ ਪਤਾ ਵੀ ਨਹੀਂ ਸੀ, ਆਪਣੇ ਪਰਸ ਦੇ ਵਿੱਚ ਪੈਸੇ ਨਹੀਂ ਸੀ ਸੰਭਾਲਨੇ ਆਉਂਦੇ, ਉਹ ਵੀ ਸਿੱਖ ਲਿਆ ਹੈ, ਡਾਕੂਮੈਂਟਸ ਬਣਾਉਣੇ, ਗ੍ਰਾਂਟਸ ਲਿਖਣੀਆਂ। ਸੋ ਮੇਰੇ ਕਹਿਣ ਦਾ ਇਹ ਮਤਲਬ ਹੈ ਕਿ ਅਸੀਂ ਸਾਡੇ ਬਜ਼ੁਰਗਾਂ ਨੂੰ ਵੀ ਇਹ ਕਹਿਣਾ ਹੈ ਕਿ ਹਿੰਮਤ ਕਰੋ, ਇਹ ਨਾ ਸੋਚੋ ਮੈਂ 60 ਸਾਲ ਦਾ ਹੋ ਗਿਆ, 70 ਦਾ ਜਾਂ 80 ਦਾ ਜਾਂ 90 ਦਾ, ਨਹੀਂ ਤੁਸੀਂ ਇਹ ਸੋਚੋ ਕਿ ਜੇ 60 70 80 90 ਦਾ ਤੇ ਮੈਂ ਮੈਚੋਰ ਦਿਮਾਗ, ਮੇਰਾ ਮੋਰ ਐਕਸਪੀਰੀਅੰਸ ਹੈ, ਮੈਨੂੰ ਨੌਲੇਜ ਹੈ, ਆਪਣੇ ਆਪ ਨੂੰ ਇਹ ਨਾ ਕਹੋ ਕਿ ਬੇਟਾ ਤੂੰ ਮੈਨੂੰ, ਮੇਰੇ ਬੇਟੇ ਨੇ ਜਦੋਂ ਕਿਹਾ ਕਿ ਤੁਸੀਂ ਕਰ ਲਓ ਤੇ ਮੈਂ ਕਿਹਾ ਕਹਿਣ ਦੀ ਕੀ ਲੋੜ ਹੈ, ਬੈਠ ਕੇ ਸਿੱਖ ਲਿਆ ਨਾ ਆਪਣੇ ਆਪ। ਸਿੱਖਣ ਦੇ ਨਾਲ ਕੀ ਹੋਇਆ ਕਿ ਜਿਹੜੇ ਬਜ਼ੁਰਗਾਂ ਨੂੰ ਮੈਂ ਹੁਣ ਵੀ ਇਹ ਕਹਿੰਦੀ ਹਾਂ, ਇਹੀ ਮੇਰਾ ਮੈਸੇਜ ਹੈ ਕਿ ਤੁਸੀਂ ਅਗਰ ਆਪਣੀ ਜ਼ਿੰਦਗੀ ਨੂੰ, ਕੱਲ ਪਿਛਲੇ ਹਫਤੇ ਸਾਡੀ ਮੀਟਿੰਗ ਹੋਈ ਤਾਂ ਰੀਨੇਮ ਹੁੰਦਾ ਨਾ ਉੱਥੇ ਲਿਖਣਾ ਰੂਮ ਤੇ, ਮੈਂ ਕਹਿੰਦੀ ਆਪਣਾ ਨਾਮ ਦੱਸੋ, ਸਾਰੀ ਜ਼ਿੰਦਗੀ ਜਾਂ ਕਿਸੇ ਦੀ ਬੇਟੀ, ਕਿਸੇ ਦੀ ਭੈਣ, ਕਿਸੇ ਦੀ ਨੂੰਹ ਜਾਂ ਮਾਂ ਤੇ ਸੱਸ ਬਣ ਕੇ ਜਾਂ ਦਾਦੀ, ਤੇ ਹੁਣ ਆਪਣਾ ਜੀਓ ਆਪਣੇ ਨਾਮ ਤੇ, ਖੁਦ ਇੰਡੀਪੈਂਡੈਂਟ ਬਣੋ। ਆਰਗੇਨਾਈਜੇਸ਼ਨ ਹੈਗੀਆਂ, ਚਾਵਲਾ ਜੀ ਹੈਗੇ ਸਾਡੇ ਨਾਲ, ਤੁਸੀਂ ਜੋ ਅਸੀਂ ਕਰ ਸਕਾਂਗੇ ਆਨਲਾਈਨ ਤੇ ਕਰਕੇ ਕਰਕੇ, ਤਾਂ ਕਿ ਅਸੀਂ ਸਪੋਰਟ ਕਰੀਏ, ਖੁਦ ਆਪਣੀ ਜ਼ਿੰਦਗੀ ਦਾ ਰਿਮੋਟ ਕੰਟਰੋਲ ਆਪਣੇ ਹੱਥ ਵਿੱਚ ਲਵੋ। ਮੈਂ ਨਹੀਂ ਕਹਿੰਦੀ ਬੱਚਿਆਂ ਨਾਲ ਵਿਗਾੜੋ, ਪਰ ਆਪਣੇ ਆਪ ਨੂੰ ਇੰਡੀਪੈਂਡੈਂਟ ਕਰੋ, ਤਾਂ ਕਿ ਇੱਥੇ ਆਪਣੀ ਜਿੱਥੇ ਤੁਸੀਂ ਆਪਣਾ ਘਰ ਬਣਾ ਲਿਆ, ਹੁਣ ਇੰਡੀਆ ਤੇ ਬੜਾ ਅੱਛਾ, ਤੁਹਾਨੂੰ ਜਾ ਤੇ ਨਹੀਂ ਸਕਦੇ, ਆ ਕੇ ਸਵਾ ਗਏ, ਇੱਥੇ ਜੋ ਹੈ ਆਪਣੇ ਆਪ ਨੂੰ ਇੰਡੀਪੈਂਡੈਂਟ ਕਰੋ। ਟਰਾਂਸਪੋਰਟ ਦੇ ਵਿੱਚ ਵੀ ਅਸੀਂ ਉਹਨਾਂ ਨੂੰ ਸਿਖਾਇਆ ਕਿ ਮੈਪ ਦੇ ਵਿੱਚ ਤੁਸੀਂ ਆਪਣਾ ਐਡਰੈਸ ਪਾ ਦੋ, ਕਲਿੱਕ ਕਰੋ ਤੇ ਤੁਹਾਨੂੰ ਮੂਵ ਕਰਕੇ, ਲੋਕ ਜਿੰਨੇ ਬੰਦੇ ਆਉਂਦੇ ਕਹਿਣਗੇ ਬੇਟੇ, ਮੈਂ ਕਿਹਾ ਨਹੀਂ, ਆਪ ਟ੍ਰੇਨ ਜਾਂ ਬੱਸ ਲੈ ਕੇ ਆਓ। ਇਸੇ ਤਰ੍ਹਾਂ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਤੁਹਾਨੂੰ ਨਹੀਂ ਆਉਂਦਾ, ਅਸੀਂ ਕਿੰਨੇ ਬਜ਼ੁਰਗਾਂ ਨੂੰ ਸਿਖਾਇਆ ਕਿ ਜ਼ੂਮ ਕਿਸ ਤਰ੍ਹਾਂ ਕਰਨਾ ਹੈ, ਉਹਨਾਂ ਦੇ ਲਈ ਅਸੀਂ ਜਦੋਂ ਮੀਟਿੰਗ ਕਰਦੇ ਹਾਂ ਇੱਕੋ ਨੰਬਰ ਹੈ
ਜੀ,
ਹਰ 2 ਸਾਲ ਤੱਕ ਅਸੀਂ ਪੇਡ ਅਕਾਊਂਟ ਹੈ, ਲਿੰਕ ਪਾ ਦੇਣੇ, ਟੱਚ ਕਰਦਾ ਫੋਨ ਤੇ ਆਪੇ ਆ ਜਾਂਦਾ, ਇੰਨਾ ਜ਼ਰੂਰ ਕੀਤਾ ਕਿ ਹੁਣੇ ਤੁਸੀਂ ਬੈਠ ਕੇ ਆਪਣਾ ਐਪ ਕੋ
ਜੀ
ਉਹਨੂੰ ਸਟੈਪ ਬਾਏ ਸਟੈਪ ਕਰ ਲੋ, ਸੇਮ ਜਿਹਾ ਫੇਸਬੁੱਕ
ਜੀ
ਲਿੰਕ ਹੈਗਾ ਤੁਹਾਡਾ ਜਿਹੜਾ ਪਾਇਆ, ਜਿੰਨੇ ਸਾਡੇ ਬਜ਼ੁਰਗ ਆਸ਼ਾ ਦੇ ਉਹ ਕਲਿੱਕ ਕਰਨਗੇ, ਉਹ ਤੁਹਾਡਾ ਸੁਣ ਸਕਦੇ ਹਾਂ।
ਸੁਭਜਿੰਦਰ ਜੀ ਜੀ
ਅਸੀਂ
ਮੈਂ ਇੱਕ ਗੱਲ ਕਹਾਂਗਾ, ਪਹਿਲੇ ਜਿਹੜਾ ਤੁਸੀਂ ਤੁਹਾਡਾ ਕੀ ਹੈ ਆਸ਼ਾ,
ਆਸ਼ਾ ਆਸਟ੍ਰੇਲੀਆ ਫਾਊਂਡੇਸ਼ਨ, ਆਸ਼ਾ ਆਸ਼ਾ ਮੀਨਸ ਹੋ
ਜੀ,
ਇਟਸ ਅ ਕੋ ਇਨਸੀਡੈਂਟ, ਇਟਸ ਅ ਕੋ ਕਿ ਇੱਥੇ ਵੀ ਆਸ਼ਾ ਗਲੋਬਲ ਹੈ
ਜੀ,
ਦੇ ਆਰ ਆਲਸੋ ਡੂਇੰਗ ਦਿਸ
ਸਿੰਗਲ ਏ ਦੇ ਨਾਲ ਹੈ, ਸਿੰਗਲ ਏ
ਹਾਂਜੀ ਹਾਂਜੀ ਉਹ ਸਿੰਗਲ ਏ ਨਾਲ I'm also a part of that organization. ਮੈਂ ਵੀ ਕਈ ਵਾਰ ਨਵ ਜੁਗਾਂ ਨੂੰ ਆਪਣੇ ਇੱਧਰ ਨੌਰਥ ਵਿੱਚ ਉਹਨਾਂ ਦੀ ਕਲਾਸਿਸ ਲਈ ਹੈ, ਤੇ ਵੈਨ ਐਵਰ ਯੂ ਨੀਡ ਮਾਈ ਸਰਵਿਸਿਸ ਆਈ ਐਮ ਆਲਵੇਜ਼ ਦੇਅਰ।
ਦੇਖੋ ਜੀ ਮਿਲ ਕੇ ਅਸੀਂ ਤੇ ਕੋਈ ਡਿਸਟੈਂਸ ਤੇ ਅੱਜਕਲ ਹੈ ਨਹੀਂ ਹੈ ਸੋਸ਼ਲ ਮੀਡੀਆ ਨਾਲ, ਮੈਂ ਕਿ ਚਾਹਾਂਗੀ ਜੋ ਸਾਨੂੰ ਐਕਸਪੀਰੀਅੰਸ ਹੈ, ਜੋ ਸਾਡੇ ਰਿਸੋਰਸਿਸ ਹੈ, ਜੋ ਤੁਹਾਡਾ ਐਕਸਪੀਰੀਅੰਸ ਹੈ, ਤੁਹਾਡੇ ਰਿਸੋਰਸਿਸ ਮਿਲ ਕੇ ਔਰ ਤੁਹਾਡੇ ਵਰਗੇ ਅਮਨਦੀਪ ਜੀ ਰੇਡੀਓ ਵਰਗੇ ਮੀਡੀਆ ਵਰਗੇ ਸਾਡੇ ਇੱਥੇ ਫਿਜੀ ਟਾਈਮ ਦੇ ਉਹ ਵੀ ਸਾਡੇ ਪਾਰਟਨਰ ਹੈ, ਸਿਡਨੀ ਦਾ ਮੀਡੀਆ, ਤੋ ਅਸੀਂ ਮਿਲ ਕੇ ਆਪਣੇ ਬਜ਼ੁਰਗਾਂ ਨੂੰ ਜਿਨ੍ਹਾਂ ਨੂੰ ਕੋਨਫੀਡੈਂਸ ਨਹੀਂ ਹੈ ਉਹਨਾਂ ਨੂੰ ਸਿਖਾਈਏ, ਉਹਨਾਂ ਨੂੰ ਅੱਗੇ ਵਧਾਈਏ। ਸਰਕਮਸਟੈਂਸਿਸ ਅਸੀਂ ਬਦਲ ਨਹੀਂ ਸਕਦੇ, ਅਸੀਂ ਸੋਚੀਏ ਕਿ ਆਪਣੇ ਬੱਚਿਆਂ ਦੀ ਸੋਚ ਹੈ, ਉਸ ਨੂੰ ਕਰੋ ਜਿਸ ਨੂੰ ਅਸੀਂ ਬਦਲ ਸਕਦੇ ਹਾਂ, ਅਸੀਂ ਦੂਸਰਿਆਂ ਨੂੰ ਨਹੀਂ ਪਰ ਆਪਣੇ ਆਪ ਨੂੰ ਤੇ ਬਦਲ ਸਕਦੇ।
ਜੀ ਜੀ ਬਿਲਕੁਲ,
ਅਸੀਂ ਮਿਲ ਕੇ ਸਾਰੇ ਮਿਲ ਕੇ ਇੱਕ ਐਸੀ ਸਪੋਰਟਿਵ ਕਮਿਊਨਿਟੀ ਕਰੀਏ ਜਿਨ੍ਹਾਂ ਨੂੰ ਅਸੀਂ ਕਿਸੇ ਨੂੰ ਪਿੱਛੇ ਨਹੀਂ ਛੱਡਣਾ। ਇੱਕ ਐਸੀ ਟ੍ਰੇਨ ਹੈਗੀ ਹੈ ਜਿਸ ਤੇ ਸਭ ਨੇ ਆਉਣਾ, ਭਾਵੇਂ ਸਾਨੂੰ ਉਹਨਾਂ ਦਾ ਹੱਥ ਪਕੜਨਾ ਪਏ, ਭਾਵੇਂ ਪੁਸ਼ ਬਾਈਕ ਤੇ ਲਿਆਉਣਾ ਪਏ, ਭਾਵੇਂ ਕੰਧੇ ਤੇ ਬਿਠਾ ਕੇ ਲਿਆਉਣਾ ਪਏ, ਪਰ ਉਹ ਮੈਂ ਕਈ ਵਾਰੀ ਕਹਿੰਦੀ ਹਾਂ ਮੈਂ ਕੱਲੇ ਨਹੀਂ ਕਰ ਸਕਦੀ, ਮੇਰੇ ਕੰਧੇ ਇਤਨੇ ਬੜੇ ਛੋਟੇ, ਦਿਮਾਗ ਵੀ ਪੀਨਟ ਵਰਗਾ, ਪਰ ਮਿਲ ਕੇ ਜੋ ਅਸੀਂ ਕਰ ਸਕਦੇ ਹਾਂ ਆਪਣੀ ਕਮਿਊਨਿਟੀ ਨੂੰ, ਜਿਹੜੇ ਬੰਦਿਆਂ ਨੂੰ ਪਿੱਛੇ ਹੈ ਉਹਨਾਂ ਨੂੰ ਨਾਲ ਲਿਆਈਏ, ਉਹਨਾਂ ਨੂੰ ਕੋਨਫੀਡੈਂਸ ਦਈਏ, ਸਕਿੱਲਸ ਦਈਏ। ਇਸੀ ਕਰਕੇ ਅਸੀਂ ਗਰੁੱਪ ਕਰਦੇ ਹਾਂ ਜਿੱਥੇ ਲੋਕ ਆਉਂਦੇ ਹਨ, ਕੁਆਲਿਟੀ ਟਾਈਮ ਦਿੰਦੇ ਹਾਂ, ਹੱਸੋ ਖੇਡੋ, ਸਾਡੀ ਐਕਸਰਸਾਈਜ਼ ਵੀ ਬਾਲੀਵੁੱਡ ਦੇ ਨਾਲ ਡਾਂਸ ਨਾਲ ਹੁੰਦੀ ਹੈ, ਤਾਂ ਕਿ ਜਿਹੜੇ ਵੀਲ ਚੇਅਰ ਤੇ ਬੈਠ ਕੇ ਉਹ ਵੀ ਕਰ ਲੈਣ, ਉਹਨਾਂ ਨੂੰ ਅਸੀਂ ਆਈ ਟੀ ਦਾ ਜੇ ਸਿਖਾਉਣਾ ਹੈ ਕਿ ਤੁਸੀਂ ਇੰਡੀਪੈਂਡੈਂਟ ਹੋਵੋ, ਟਰਾਂਸਪੋਰਟ ਹੋਏ, ਤਾਂ ਕਿ ਇਹ ਨਾ ਸੋਚੇ ਕਿ ਹਾਏ ਬੇਟਾ ਤੂੰ ਮੈਨੂੰ ਗੁਰਦੁਆਰੇ ਲੈ ਕੇ ਜਾਏਗਾ ਜਾਂ ਨਹੀਂ। ਉਹਨਾਂ ਨੇ ਸਿਖਾਉਣਾ ਕਿ ਜੇ ਤੁਹਾਡੀ ਪੈਨਸ਼ਨ ਹੈ ਤੇ ਤੁਸੀਂ ਉਸ ਦਾ ਕਾਰਡ ਤੋਂ ਪੈਸੇ ਕਿੱਦਾਂ ਕਢਾਣੇ।
ਬਿਲਕੁਲ ਬਜਿੰਦਰ ਜੀ, ਇਸ ਗੱਲਬਾਤ ਦਾ ਅਸਲ ਦੇ ਵਿੱਚ ਸਾਰ ਜਾਂ ਜਦੋਂ ਅਸੀਂ ਜਿਸ ਮਕਸਦ ਦੇ ਨਾਲ ਸ਼ੁਰੂ ਕੀਤੀ ਸੀ ਉਹਦਾ ਜੇ ਸਾਰ ਦੇਖਿਆ ਜਾਵੇ ਤਾਂ ਉਹ ਇਹੀ ਹੈ ਕਿ ਜਿਹੜੇ ਬਜ਼ੁਰਗ ਅਸਲ ਦੇ ਵਿੱਚ ਆਪਣੇ ਆਪ ਨੂੰ ਲਾਚਾਰ ਮਹਿਸੂਸ ਕਰਦੇ ਆ, ਉਹਨਾਂ ਨੂੰ ਸਭ ਤੋਂ ਪਹਿਲਾਂ ਤਾਂ ਇੰਡੀਪੈਂਡੈਂਟ ਹੋਣ ਦੀ ਬਹੁਤ ਵੱਡੀ ਲੋੜ ਹੈ, ਔਰ ਉਹਨਾਂ ਦੇ ਇੰਡੀਪੈਂਡੈਂਟ ਹੋਣ ਦੇ ਵਿੱਚ ਸਭ ਤੋਂ ਵੱਡੀ ਮਦਦ ਉਹ ਖੁਦ ਆਪਣੀ ਕਰ ਸਕਦੇ ਆ, ਕਿਉਂਕਿ ਜਦੋਂ ਅਸੀਂ ਜ਼ਿਆਦਾਤਰ ਆਪਣੀ ਲਾਚਾਰੀ ਜਿਹੜੀ ਆ ਉਹ ਲੈ ਕੇ ਬੈਠੇ ਰਹਿੰਦੇ ਹਾਂ, ਜਦੋਂ ਅਸੀਂ ਕਹਿੰਦੇ ਵੀ ਅਸੀਂ ਤਾਂ ਮਜਬੂਰ ਆ, ਹਨਾ, ਮੇਰਾ ਬੇਟਾ ਨਹੀਂ ਸੁਣ ਰਿਹਾ, ਜਿਵੇਂ ਚਾਵਲਾ ਸਾਹਿਬ ਨੇ ਗੱਲ ਕੀਤੀ ਆ ਕਿ ਫੇਸਬੁੱਕ ਦਾ ਜਿਹੜਾ ਇੱਕ ਅਕਾਊਂਟ ਆ ਉਹ ਨਹੀਂ ਖੋਲ ਪਾਉਂਦੇ, ਹਨਾ, ਤੇ ਬੱਚੇ ਜਿਹੜੇ ਆ ਉਹ ਇਸ ਮਦਦ ਦੇ ਲਈ ਕਈ ਵਾਰ ਅਣਗੌਲਿਆਂ ਕਰਦੇ ਆ, ਇਗਨੋਰ ਕਰਦੇ ਆ, ਹਨਾ, ਉਹਨਾਂ ਨੂੰ ਇਹ ਅਹਿਸਾਸ ਨਹੀਂ ਹੁੰਦਾ ਸ਼ਾਇਦ ਕਿ ਉਹਨਾਂ ਦੀ ਉਹ ਲੋੜ ਜਿਹੜੀ ਆ ਬਹੁਤ ਲਾਜ਼ਮੀ ਆ, ਕਿਉਂਕਿ ਉਹਨਾਂ ਦੇ ਲਈ ਕਰਨ ਦੇ ਲਈ ਕੋਈ ਹੋਰ ਕੰਮ ਨਹੀਂ ਆ, ਹਨਾ। ਬਹੁਤ ਸਾਰੇ ਮੈਂ ਇੱਥੇ ਬਜ਼ੁਰਗ ਦੇਖਦੀ ਹਾਂ, ਮੈਂ ਆਪਣੇ ਆਲੇ ਦੁਆਲੇ ਵੀ ਦੇਖਦੀ ਹਾਂ, ਬਹੁਤ ਸਾਰੇ ਜਿਹੜੇ ਬਜ਼ੁਰਗ ਆ ਉਹ ਗਾਰਡਨਿੰਗ ਕਰਦੇ ਆਪਣੇ ਘਰ ਦੇ ਵਿੱਚ, ਬਹੁਤ ਤਰ੍ਹਾਂ ਦੀ ਉਹਨਾਂ ਨੇ ਕਿਚਨ ਗਾਰਡਨ ਬਣਾਈਆਂ ਹੋਈਆਂ, ਦੂਸਰੀ ਹੋਰ ਜਿਹੜੇ ਫੁੱਲ ਬੂਟੇ ਬਹੁਤ ਸੋਹਣੇ ਲਗਾਉਂਦੇ ਆ, ਹਨਾ, ਔਰ ਉਹਦੇ ਨਾਲ ਆਪਣਾ ਜਿਹੜਾ ਮਨ ਆ ਉਹ ਬਹਿਲਾਉਂਦੇ ਆ, ਉਹਨਾਂ ਦੇ ਲਈ ਉਹ ਇੱਕ ਆ ਰਿਹਾ, ਹਨਾ। ਔਰ ਕਈ ਵਾਰ ਬੱਚੇ ਜਿਹੜੇ ਆ ਉਹ ਇਸ ਗੱਲ ਨੂੰ ਲੈ ਕੇ ਵੀ ਕਈ ਵਾਰ ਇਤਰਾਜ਼ ਕਰਦੇ ਆ ਕਿ ਇਹਦੇ ਨਾਲ ਕੀ ਬਣਨਾ ਆ, ਹਨਾ, ਐਵੇਂ ਤੁਸੀਂ ਇੰਨੇ ਬੂਟੇ ਲਿਆਈ ਜਾਂਦੇ ਆ, ਚੱਲਦਾ ਨਹੀਂ ਆ, ਸਬਜ਼ੀ ਦੇ ਨਾਲ ਕੁਛ ਬਣਦਾ ਨਹੀਂ, ਹਨਾ, ਪਰ ਇਹ ਉਹਨਾਂ ਦੇ ਲਈ ਕਰਨ ਦੇ ਲਈ ਇੱਕ ਆਹਰ ਆ, ਉਹਨਾਂ ਨੂੰ ਬਿਜ਼ੀ ਰਹਿਣ ਦੇ ਲਈ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਜਿਹੜਾ ਇੱਕ ਮਕਸਦ ਆ ਉਹ ਮਿਲਿਆ ਹੁੰਦਾ, ਹਨਾ, ਸੋ ਉਹ ਬਹੁਤ ਜ਼ਰੂਰੀ ਹੈ। ਪਰ ਜਦੋਂ ਅਸੀਂ ਇਹਨਾਂ ਦੀਆਂ ਛੋਟੀਆਂ ਛੋਟੀਆਂ ਜ਼ਰੂਰਤਾਂ ਨੂੰ ਧਿਆਨ ਦੇ ਵਿੱਚ ਲਿਆਵਾਂਗੇ ਜਾਂ ਉਹਨਾਂ ਨੂੰ ਮਹਿਸੂਸ ਕਰਾਂਗੇ ਕਿ ਜੇ ਬੱਚੇ ਦੇ ਲਈ ਕੋਈ ਜਿਹੜੀ ਡਿਵਾਈਸ ਆ ਉਹ ਬਹੁਤ ਜ਼ਰੂਰੀ ਹੈ, ਜਦੋਂ ਅਸੀਂ ਕਹਿੰਦੇ ਵੀ ਬੱਚਾ ਕਹਿੰਦਾ ਮੈਂ ਆਈਪੈਡ ਲੈਣਾ, ਹਨਾ, ਉਹਦੇ ਲਈ ਬਹੁਤ ਜ਼ਰੂਰੀ ਹੈ, ਇਹ ਬਹੁਤ ਅਹਿਮ ਆ, ਪਰ ਦੂਜੇ ਪਾਸੇ ਪੇਰੈਂਟਸ ਦੇ ਲਈ ਵੀ ਉਹ ਜਿਹੜੀ ਡਿਵਾਈਸ ਆ ਉਹ ਓਨੀ ਹੀ ਅਹਿਮ ਆ, ਉਹਨਾਂ ਦੀ ਵੀ ਉਹ ਛੋਟੀ ਜਿਹੀ ਜ਼ਰੂਰਤ ਉਹ ਬਹੁਤ ਉਹਨਾਂ ਦੇ ਲਈ ਵੱਡੀ ਆ, ਅਸਲ ਦੇ ਸਾਡੇ ਲਈ ਉਹ ਵੱਡੀ ਨਹੀਂ ਆ, ਪਰ ਉਹਨਾਂ ਦੇ ਲਈ ਉਹ ਛੋਟੀ ਜਿਹੀ ਜ਼ਰੂਰਤ ਵੀ ਬਹੁਤ ਵੱਡੀ ਹੈ। ਦੂਜੇ ਪਾਸੇ ਇਹਦਾ ਇੱਕ ਹੋਰ ਪੱਖ ਜਿਹੜਾ ਵਿਚਾਰਨਾ ਬਹੁਤ ਜ਼ਰੂਰੀ ਹੈ, ਜਦੋਂ ਅਸੀਂ ਗੱਲ ਐਕਸਪੈਕਟੇਸ਼ਨਸ ਦੀ ਗੱਲ ਕਰਦੇ ਹਾਂ, ਹਨਾ, ਬਹੁਤ ਵਾਰ ਚਾਵਲਾ ਸਾਹਿਬ ਇਹ ਵੀ ਦੇਖਣ ਦੇ ਵਿੱਚ ਆਉਂਦਾ ਕਿ ਪੇਰੈਂਟਸ ਦੀ ਜਿਹੜੀ ਨਾ ਇੱਕ ਸ਼ਿਕਾਇਤ ਇਹ ਹੁੰਦੀ ਹੈ, ਅਸੀਂ ਕਈ ਵਾਰ ਬਹੁਤ ਸਾਰੀਆਂ ਛੋਟੀਆਂ ਛੋਟੀਆਂ ਗੱਲਾਂ ਨੂੰ ਅਬਿਊਜ਼ ਦਾ ਨਾਮ ਦੇਣਾ ਸ਼ੁਰੂ ਕਰ ਦਿੰਦੇ ਹਾਂ, ਬਟ ਉਹ ਅਬਿਊਜ਼ ਹੈ ਜਾਂ ਨਹੀਂ ਹੈ ਇਹ ਹੁਣ ਵਿਚਾਰਨ ਦੀ ਲੋੜ ਹੈ। ਜਦੋਂ ਅਸੀਂ ਗੱਲ ਕਰਦੇ ਹਾਂ ਨਾ ਕਿ ਜਿਹੜੇ ਪੇਰੈਂਟਸ ਆਉਂਦੇ ਆ, ਹਨਾ, ਆਪਣੇ ਬੱਚਿਆਂ ਦੇ ਕੋਲ ਆਉਂਦੇ ਆ ਔਰ ਆਪਣੇ ਪੋਤੇ ਪੋਤੀਆਂ ਦੇ ਨਾਲ, ਦੋਹਤੇ ਦੋਹਤੀਆਂ ਦੇ ਨਾਲ ਉਹਨਾਂ ਦਾ ਬਹੁਤ ਪਿਆਰ ਹੁੰਦਾ, ਹਨਾ, ਔਰ ਉਹ ਪੋਤੇ ਪੋਤੀਆਂ ਤੇ ਦੋਹਤੇ ਦੋਹਤੀਆਂ ਨੂੰ ਵੇਖ ਕੇ ਜਿਉਂਦੇ ਆ ਔਰ ਉਹ ਆਪਣੇ ਬੱਚਿਆਂ ਨੂੰ ਮਹਿਸੂਸ ਕਰਦੇ ਆ ਅਸਲ ਦੇ ਵਿੱਚ ਉਹਨਾਂ ਦੇ ਵਿੱਚੋਂ, ਹਨਾ। ਪਰ ਸਮੱਸਿਆ ਕਿਸੇ ਟਾਈਮ ਇਹ ਵੀ ਆ ਜਾਂਦੀ ਆ ਕਿ ਜਦੋਂ ਪੇਰੈਂਟਸ ਜਿਹੜੇ ਆ ਉਹ ਇਹ ਫੀਲ ਕਰਨਾ ਸ਼ੁਰੂ ਕਰ ਦਿੰਦੇ, ਮਹਿਸੂਸ ਕਰਦੇ ਆ ਕਿ ਅਸੀਂ ਤਾਂ ਇਹਨਾਂ ਦੇ ਨੌਕਰ ਬਣ ਗਏ ਆ, ਹਨਾ, ਅਸੀਂ ਤਾਂ ਇਹਨਾਂ ਦੇ ਬੱਚੇ ਪਾਲਣ ਆਉਣੇ ਆ, ਉਹਨਾਂ ਦੀਆਂ ਜਿਹੜੀਆਂ ਡਿਊਟੀਜ਼ ਆ ਉਹ ਪੂਰੀਆਂ ਕਰਦੇ ਆ, ਤੇ ਉੱਥੇ ਹੀ ਫਿਰ ਜਿਹੜਾ ਇੱਕ ਵਿਰੋਧਾਭਾਸ ਜਿਹੜਾ ਆ ਜਾਂ ਵਿਚਾਰਕ ਜਿਹੜੇ ਮਤਭੇਦ ਆ ਉਹ ਪੈਦਾ ਹੋ ਜਾਂਦੇ ਆ, ਉੱਥੇ ਵੀ ਛੋਟੀਆਂ ਛੋਟੀਆਂ ਗੱਲਾਂ ਕਰਕੇ ਤੂੰ ਮੈਂ ਜਿਹੜੀ ਉਹ ਸ਼ੁਰੂ ਹੋ ਜਾਂਦੀ ਆ। ਸੋ ਇੱਕ ਪਾਸੇ ਜਿਹੜੀ ਇਹ ਨੈਗੇਟਿਵ ਮੈਨੂੰ ਲੱਗਦਾ ਸੋਚ ਆ ਉਹ ਵੀ ਬਦਲਣ ਦੀ ਲੋੜ ਆ, ਕਿਉਂਕਿ ਘਰ ਦੇ ਵਿੱਚ ਜਿਹੜਾ ਮਾਹੌਲ ਆ ਉਹ ਸੁਖਾਵਾਂ ਤਾਂ ਹੀ ਰਹਿ ਸਕਦਾ ਆ ਜੇਕਰ ਅਸੀਂ ਉਸ ਜਿਹੜਾ ਇੱਕ ਦਾਇਰਾ ਆ, ਹਨਾ, ਜਿਹੜਾ ਸਿਰਫ ਅਸੀਂ ਆਪ ਬਣਾਇਆ ਹੋਇਆ ਉਹਦੇ ਵਿੱਚੋਂ ਬਾਹਰ ਆਈਏ, ਹਨਾ। ਬਹੁਤ ਸੋਹਣੀ ਗੱਲ ਆਸ਼ਾ ਹੋਰਾਂ ਨੇ ਕੀਤੀ ਆ ਕਿ ਇੰਡੀਪੈਂਡੈਂਟ ਹੋਣਾ ਬਜ਼ੁਰਗਾਂ ਦੇ ਲਈ ਬਹੁਤ ਜ਼ਰੂਰੀ ਹੈ। ਬਜ਼ੁਰਗਾਂ ਦੇ ਲਈ ਨਹੀਂ ਹੈ ਆਸ਼ਾ ਜੀ, ਇਹ ਅਸਲ ਦੇ ਵਿੱਚ ਜਿਹੜਾ ਵੀ ਇਨਸਾਨ ਜਿਹੜਾ ਇੱਥੋਂ ਉਸ ਮੁਲਕ ਤੋਂ ਇੱਥੇ ਆਉਂਦਾ ਜਦੋਂ ਪ੍ਰਵਾਸ ਕਰਦਾ ਤਾਂ ਪ੍ਰਵਾਸ ਕਰਨ ਦੌਰਾਨ ਹੀ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਜਿਹੜੀਆਂ ਉੱਥੇ ਉਹਦੇ ਲਈ ਬਹੁਤ ਵੱਡੀਆਂ ਹੁੰਦੀਆਂ ਇੱਥੇ ਆ ਕੇ ਬਿਲਕੁਲ ਖਤਮ ਹੋ ਜਾਂਦੀਆਂ, ਔਰ ਇੱਥੇ ਆ ਕੇ ਉਹਨੇ ਮੁੱਢ ਤੋਂ ਆਪਣੇ ਆਪ ਨੂੰ ਤੋਰਨਾ ਹੁੰਦਾ, ਆਪਣੇ ਰਸਤੇ ਜਿਹੜੇ ਆ ਉਹ ਉਹਨੇ ਬਣਾਉਣੇ ਹੁੰਦੇ ਆ, ਔਰ ਉਹ ਰਾਹ ਜਿਹੜੇ ਉਹ ਇੰਨੇ ਸੌਖੇ ਨਹੀਂ ਹੁੰਦੇ ਜਿਨ੍ਹਾਂ ਦੇ ਉੱਤੇ ਉਹਨੇ ਚੱਲਣਾ ਹੁੰਦਾ। ਸੋ ਇਸ ਕਰਕੇ ਉਹਨਾਂ ਰਾਹਾਂ ਦੇ ਉੱਤੇ ਚੱਲਣ ਦੀ ਜਿਹੜੀ ਜਾਂਚ ਆ ਉਹ ਉਹਨੂੰ ਇੱਥੇ ਆ ਕੇ ਸਿੱਖਣੀ ਪੈਂਦੀ ਆ, ਇਹੀ ਜਿਹੜਾ ਹਿਸਾਬ ਹੈ ਉਹ ਮਾਪਿਆਂ ਦਾ। ਸੋ ਚਾਵਲਾ ਸਾਹਿਬ, ਅਖੀਰ ਦੇ ਵਿੱਚ ਇਸ ਗੱਲਬਾਤ ਦੇ ਸਾਰ ਦੇ ਰੂਪ ਦੇ ਵਿੱਚ ਕੀ ਕਹਿਣਾ ਚਾਹੋਗੇ ਤੁਸੀਂ?
ਮੈਂ ਨਾ ਇੱਕ ਕਵਿਤਾ ਲਿਖੀ ਸੀ
ਜੀ,
ਪਹਿਲੇ ਤਾਂ ਮੈਂ ਤੁਹਾਨੂੰ ਕਵਿਤਾ ਤੇ ਮੈਂ ਇੱਕ ਦੋ ਲਾਈਨ ਤੁਹਾਨੂੰ ਸੁਣਾ ਦਿੰਦਾ
ਜੀ।
ਐਸੀ ਜੀ, ਇੱਕ ਫਾਦਰ ਆਪਣੇ ਬੇਟੇ ਨੂੰ ਚਿੱਠੀ ਲਿਖਦਾ
ਜੀ,
ਉਹਦਾ ਮੈਂ ਟਾਈਟਲ ਰੱਖਿਆ ਜੀ, ਪਿਤਾ ਕੀ ਚਿੱਠੀ ਬੇਟੇ ਕੋਲ
ਜੀ।
ਮੰਨਿਆ ਕਿ ਤੂੰ ਵੱਡਾ ਹੋ ਗਿਆ, ਮੰਨਿਆ ਕਿ ਤੂੰ ਵੱਡਾ ਹੋ ਗਿਆ, ਸਿਆਣਾ ਹੋ ਗਿਆ
ਜੀ,
ਪਰ ਇਹਨਾਂ ਉਂਗਲੀਆਂ ਨੂੰ ਫੜ ਕਰ ਹੀ ਚੱਲਣਾ ਸਿੱਖਿਆ ਸੀ ਤੂੰ। ਮੰਨਿਆ ਕਿ ਤੂੰ ਵੱਡਾ ਹੋ ਗਿਆ, ਸਿਆਣਾ ਹੋ ਗਿਆ, ਪਰ ਇਹਨਾਂ ਉਂਗਲੀਆਂ ਨੂੰ ਫੜ ਕੇ ਚੱਲਣਾ ਸਿੱਖਿਆ ਸੀ ਤੂੰ। ਸੰਸਕਾਰ ਤੇ ਦਿੱਤੇ ਸੀ ਮੈਂ
ਜੀ,
ਸੰਸਕਾਰ ਤੇ ਦਿੱਤੇ ਸੀ ਮੈਂ ਜੋ ਪਾਏ ਸੀ ਆਪਣੇ ਵਡੇਰਿਆਂ ਤੋਂ, ਸੰਸਕਾਰ ਤੇ ਦਿੱਤੇ ਸੀ ਮੈਂ ਜਿਹੜੇ ਮੈਂ ਪਾਏ ਸੀ ਮੈਂ ਆਪਣੇ ਵਡਿਆਂ ਤੋਂ
ਜੀ,
ਪਰ ਪਤਾ ਨਾ ਚੱਲ ਪਾਇਆ
ਜੀ,
ਪਰ ਪਤਾ ਨਾ ਚੱਲ ਸਕਿਆ ਕਿਤੇ ਮੇਰੇ ਗਲਤੀ ਹੋ ਗਈ। ਅੱਜ ਤੂੰ ਜਵਾਨ ਹੈ, ਅੱਜ ਤੂੰ ਜਵਾਨ ਹੈ, ਕੱਲ ਤੇਰਾ ਵੀ ਵੇਲਾ ਆਏਗਾ
ਜੀ,
ਜਦੋਂ ਤੈਨੂੰ ਚਸ਼ਮਾ ਲੱਗੇਗਾ, ਚਿਹਰੇ ਤੇ ਝੁਰੀਆਂ ਪੈਣਗੀਆਂ, ਵਾਲ ਸਫੇਦ ਹੋਣਗੇ ਤੇ ਤੇਰੀ ਕਮਲ ਚੁੱਕੇਗੀ
ਜੀ।
ਅੱਜ ਤੂੰ ਜਵਾਨ ਹੈ, ਕੱਲ ਤੇਰਾ ਵੀ ਵੇਲਾ ਆਏਗਾ, ਜਦੋਂ ਤੈਨੂੰ ਚਸ਼ਮਾ ਲੱਗੇਗਾ, ਕਮਲ ਚੁੱਕੇਗੀ ਤੇ ਝੁਰੀਆਂ ਵੀ ਪੈਣਗੀਆਂ, ਵਾਲ ਸਫੇਦ ਵੀ ਹੋਣਗੇ, ਕਮਲ ਵੀ ਚੁੱਕੇਗੀ, ਜਿੱਦਾਂ ਜਿੱਦਾਂ ਤੂੰ ਵੱਡਾ ਹੋਏਗਾ, ਜਿੱਦਾਂ ਜਿੱਦਾਂ ਤੂੰ ਵੱਡਾ ਹੋਏਗਾ, ਤੈਨੂੰ ਇੱਕ ਅਹਿਸਾਸ ਹੋਣ ਲੱਗੇਗਾ ਕਿ ਜੋ ਤੇਰੇ ਮਾਂ ਪਿਓ ਕਹਿੰਦੇ ਸੀ ਉਹ ਸੱਚ ਸੀ, ਉਹ ਸਹੀ ਸੀ। ਜਿੱਦਾਂ ਜਿੱਦਾਂ ਤੂੰ ਵੱਡਾ ਹੋਏਗਾ, ਤੈਨੂੰ ਅਹਿਸਾਸ ਹੋਣ ਲੱਗੇਗਾ ਕਿ ਜੋ ਤੇਰੇ ਮਾਂ ਪਿਓ ਕਹਿੰਦੇ ਸੀ ਉਹ ਸੱਚ ਸੀ, ਸਹੀ ਸੀ, ਪਰ ਤਦੋਂ ਮੈਂ ਨਹੀਂ ਤੇਰੇ ਆਪਣੇ ਹੀ ਤੇਰੇ ਤੋਂ ਪੁੱਛਣਗੇ, ਤੇਰੇ ਬੱਚੇ ਤੇਰੇ ਆਪਣੇ ਤੋਂ ਪੁੱਛਣਗੇ।
ਬਹੁਤ ਖੂਬ, ਬਹੁਤ ਖੂਬ।
ਅੱਜ ਵੀ ਵੇਲਾ ਹੈ
ਜੀ,
ਅੱਜ ਵੀ ਵੇਲਾ ਹੈ, ਸੰਸਕਾਰਾਂ ਨੂੰ ਸਮਝੋ
ਜੀ
ਤੇ ਜਾਣੋ ਤੇ ਪਹਿਚਾਨੋ
ਜੀ।
ਬਟ ਪਤਾ ਕੀ ਹੈ, ਇਹ ਜਿਹੜੇ ਸੰਸਕਾਰ ਨੇ ਨਾ, ਇਹ ਜਿਹੜੀ ਸਾਡੀ ਫਾਸਟ ਲਾਈਫ ਹੋ ਗਈ ਜਾਂ ਫਿਰ ਇੱਕ ਹੋ ਗਈ, ਉਹ ਫਲਾਣੇ ਨੇ ਉਹ ਮਰਸਡੀਜ ਲਈਏ ਮੈਂ ਵੀ ਲੈ ਲਾ, ਉਸ ਕੋਲ ਇੱਕ ਘਰ ਹੈ ਮੈਂ ਦੋ ਘਰਾਂ ਲੈ ਲਾ, ਮੈਂ ਜੀ ਆਪਣਾ ਸਟੈਂਡਰਡ ਹੋਰ, ਮੈਂ ਜੀ ਆਪਣੇ ਘਰ ਵਿੱਚ ਇਹ ਚੀਜ਼ ਕਰਦਾ ਉਹ ਚੀਜ਼ ਕਰਦਾ। ਦਿਸ ਇਸ ਇੱਕ ਜਿਹੜਾ ਹੈ
ਨਾ,
ਇਹ ਕੰਪੀਟੀਸ਼ਨ ਨਹੀਂ ਹੋਣਾ ਚਾਹੀਦਾ। ਔਰ ਮੈਂ ਸਿਰਫ ਤੇ ਸਿਰਫ ਇੱਕ ਗੱਲ ਕਰਾਂਗਾ ਕਿ ਤੁਸੀਂ ਇਹ ਬੇਸ਼ਕ ਫਾਸਟ ਲਾਈਫ ਹੈ, ਉਹਦੇ ਵਿੱਚ ਤੁਸੀਂ ਘਰ ਆ ਕੇ ਨਾ ਆਪਣੇ ਪਿਓ ਨੂੰ
ਜੀ
ਗੱਲ ਵੱਖਰੀ ਪਾ ਕੇ ਕਹੋ, ਬਾਪੂ ਅੱਜ ਤੇਰਾ ਦਿਨ ਕਿਵਾਂ ਨਿਕਲਿਆ
ਜੀ, ਬਿਲਕੁਲ
ਅੱਜ ਕੀ ਕੀਤਾ, ਚਲ ਆਪਾਂ ਥੋੜੀ ਦੇਰ ਬੈਠਦੇ ਇੱਥੇ ਲੋਨ ਚ ਬੈਠਦੇ
ਜੀ।
ਇਹ ਦੋ ਪਲ, ਦੋ ਘੜੀ ਤੇ ਦੋ ਪਿਆਰ ਦੇ ਬੋਲ
ਜੀ,
ਇਹ ਜਿਹੜਾ ਇੱਕ ਡਿਫਰੈਂਸ ਬੰਦਾ ਜਾ ਰਿਹਾ ਨਾ
ਜੀ,
ਉਹ ਗੈਪ ਨੂੰ ਘੱਟ ਕਰ ਦੇਗਾ
ਬਿਲਕੁਲ।
ਤੇ ਦੂਜਾ ਜਿਹੜਾ ਹੈ, ਜਿਸਦਾ ਫੈਮਿਲੀ ਵਾਇਲੈਂਸ ਹੁੰਦਾ, ਵਾਇਲੈਂਸ ਅਗੇਂਸਟ ਵੂਮੈਨ ਹੁੰਦਾ, ਇਹ ਕੁਝ ਹੁੰਦਾ, ਕਈ ਵਾਰ ਕੀ ਹੁੰਦਾ ਜਿਹੜੇ ਕੁੜੀ ਵਾਲਿਆਂ ਦੇ ਜਿਹੜੇ ਪੇਰੈਂਟਸ ਹੁੰਦੇ ਨੇ ਉਹ ਦਖਲਅੰਦਾਜ਼ੀ ਕਰਦੇ ਨੇ
ਜੀ,
ਤਾਂ ਵੀ ਇਹ ਚੀਜ਼ਾਂ ਹੋ ਜਾਂਦੀਆਂ ਨੇ। ਲੈ ਤੂੰ ਕੰਨੂ ਲੱਗੀ ਹੋਈ ਹੈ, ਲਓ ਜੀ ਉਹ ਗੈਪ ਪਹਿਲਾਂ ਸ਼ੁਰੂ ਹੋ ਗਿਆ
ਜੀ ਜੀ ਬਿਲਕੁਲ।
ਉਹ ਲੈ ਤੇਰਾ ਫਰਜ਼ ਥੋੜੀ ਨਾ, ਤਾਂ ਤੇਰੀ ਸੱਸ ਨੀ, ਉਸ ਕੋਲੋਂ ਕੰਮ ਕਰਾ
ਜੀ ਜੀ,
ਭਾਂਡੇ ਤੂੰ ਜੋ ਸਾਫ਼ ਕਰੇ, ਤੇਰੇ ਹੱਥ ਨੀ ਖਰਾਬ ਹੋ ਜਾਣਗੇ, ਤੇਰੇ ਨੇਲ ਪੋਲਿਸ਼ ਨੀ ਆਪਣਾ ਖਰਾਬ ਹੋ ਜੂਗੀ
ਜੀ ਜੀ।
ਉਹ ਜਿਹੜੀਆਂ ਉਹ ਚੀਜ਼ਾਂ ਵੀ ਨੇ ਨਾ, ਦੇਖੋ ਜੇ ਉਹ ਕਿਸੇ ਦੀ ਸੱਸ ਹੈ ਜਾਂ ਮਤਲਬ ਜੋ ਵੀ ਰਿਸ਼ਤਾ ਹੈ, ਮੈਂ ਤਾਂ ਕਹਿੰਦਾ ਚਾਹੇ ਸੱਸ ਹੋਏ ਜਾਂ ਮਾਂ ਹੋਏ, ਇੱਕ ਮਾਂ ਨੂੰ ਮਾਂ ਮੰਨ ਕੇ ਚਲੋ, ਇੱਕ ਜਿਹੜਾ ਫਾਦਰ ਇਨ ਲਾਅ ਜਾਂ ਫਾਦਰ ਹੈ ਉਸ ਨੂੰ ਤੁਸੀਂ ਉਹ ਮੰਨ ਕੇ ਚਲੋ ਤੇ ਬੜੀ ਸੁਖਦ। ਮੇਰੇ ਫਾਦਰ ਸਾਹਿਬ ਇੱਕ ਵਾਰ ਉਹਨਾਂ ਨੂੰ ਕਿਸੇ ਆਦਮੀ ਆਫਿਸਰ ਨੇ ਪੁੱਛਿਆ, ਕਹਿੰਦੇ ਚਲੋ ਸਾਹਿਬ ਤੁਹਾਡੇ ਕਿੰਨੇ ਬੱਚੇ ਨੇ? ਫਾਦਰ ਸਾਹਿਬ ਕਹਿੰਦੇ 6। ਕਹਿੰਦੇ 6? ਇੱਕ ਤਾਂ ਤੁਹਾਡਾ ਬੈਂਕ ਚ ਲੱਗਿਆ, ਦੈਟ ਵਾਸ ਬੀ ਪੰਜਾਬ ਸਟੇਟ ਬੈਂਕ ਵਿੱਚ ਸੀ ਨਾ। ਕਹਿੰਦੇ ਚਲ, ਇਹਨਾਂ ਨੂੰ ਮੈਂ ਜਾਣਦਾ, ਖੇਡਣ ਵੀ ਆਉਂਦੇ ਨੇ। ਆਈ ਐਮ ਟਾਕਿੰਗ ਅਬਾਊਟ ਸਾਦਰ
ਜੀ ਜੀ।
ਕਹਿੰਦੇ ਇੱਕ ਤੁਹਾਡੇ ਨਾਲ 100 ਮਿੰਟ ਤੇ ਬੈਠਦਾ ਤੇ ਇੱਕ ਮੈਨੂੰ ਪਤਾ ਉਸ ਟਰਾਂਸਪੋਰਟ ਦਾ ਕੰਮ ਹੈ, ਥੋੜੇ ਦੇ 3 ਬੱਚੇ ਨੂੰ 6 ਕਿਵੇਂ ਕਰਤਾ? ਕਹਿੰਦੇ ਜਿਹੜੇ 3 ਨੇ, 3 ਨੂਆ ਲੈ ਕੇ ਆਣਗੇ ਨਾ, ਇਹ ਹੋ ਗਏ। ਸੋ ਜੇ ਇਹ ਥਿੰਕਿੰਗ ਅਸੀਂ ਮੰਨ ਕੇ ਚਲੀਏ, ਚਾਹੇ ਮੁੰਡਾ ਹੋਏ ਚਾਹੇ ਕੁੜੀ ਹੋਏ, ਹੈ ਤੇ ਤੁਹਾਡੇ ਆਪਣੇ ਬੱਚੇ, ਤੇ ਉਹੀ ਬੱਚਿਆਂ ਨੂੰ ਇਹੀ ਸੋਚ ਹੋਏ ਕਿ ਹਾਂ ਬਈ ਇਹੀ ਮੇਰੇ ਮਾਂ ਪਿਓ ਨੇ, ਕੋਈ ਸੱਸ ਤੇ ਨੂੰਹ ਵਾਲਾ ਨਾ ਹੋਏ ਤਾਂ ਇਹ ਚੀਜ਼ਾਂ ਖਤਮ ਹੋ ਜਾਂਦੀਆਂ ਨੇ। ਤੇ ਮੇਰੀ ਤੇ ਸਾਰਿਆਂ ਨੂੰ ਦਰਖਾਸਤ ਇੱਕੋ ਹੀ ਹੈ ਕਿ ਸੰਸਥਾ ਵੀ, ਜਿਸ ਤਰ੍ਹਾਂ ਹੁਣ ਆਸ਼ਾ ਭੈਣ ਜੀ ਵੀ ਗੱਲ ਕਰਦੇ ਨੇ, ਇਸ ਤਰ੍ਹਾਂ ਹੋਰ ਕਿੰਨੀਆਂ ਹੈ ਜਿਹੜੀ ਆਰਗੇਨਾਈਜੇਸ਼ਨ ਹੈ, ਆਮ ਉਤਸਵ ਪਾਠਾ ਪਤਾ ਹੈ। ਮੈਂ ਤਾਂ ਸਿਰਫ ਇੱਕੋ ਕਹਾਂਗਾ, ਇੱਕੋ ਦਰਖਾਸਤ ਕਰਾਂਗਾ ਸਾਰਿਆਂ ਨੂੰ ਕਿ ਨੈਗੇਟਿਵਿਟੀ ਨੂੰ ਛੱਡੋ ਤੇ ਪੋਜ਼ਿਟਿਵਿਟੀ ਨੂੰ ਅਪਣਾਓ। ਤੁਹਾਡੀ 5 ਉਂਗਲੀਆਂ ਇੱਕੋ ਚੀਜ਼ ਨਹੀਂ ਕਹਿੰਦੀਆਂ, ਇੱਕ ਦੋ ਮਾੜੇ ਬੰਦੇ ਹੋ ਵੀ ਸਕਦੇ ਨੇ, ਬਟ ਯੈਸ ਜੇ ਤੁਸੀਂ ਚੰਗਾ ਸੋਚੋਗੇ ਚੰਗਾ ਹੀ ਪਾਓਗੇ। ਸੋ ਬਸ ਇਹੀ ਚੀਜ਼ ਮੇਰੀ ਦਰਖਾਸਤ ਹੈ, ਇਹ 4 ਲਾਈਨਾਂ ਵਿੱਚ ਮੈਂ ਮੇਰੇ ਖਿਆਲ ਨਾਲ ਤੁਹਾਨੂੰ ਸਾਰੀ ਦੇਰ ਤੱਕ ਇਸ ਤਰ੍ਹਾਂ ਹੋਏ
ਬਿਲਕੁਲ ਚਾਵਲਾ ਸਾਹਿਬ। ਉਮਰ ਦੇ ਇਸ ਦੌਰ ਦੇ ਵਿੱਚੋਂ ਹਰ ਇੱਕ ਨੇ ਗੁਜ਼ਰਨਾ ਹੈ, ਔਰ ਇਹ ਸਾਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿ ਜੇਕਰ ਅੱਜ ਸਾਡੇ ਮਾਪੇ ਉਸ ਦੌਰ ਦੇ ਵਿੱਚ ਨੇ, ਕੱਲ ਅਸੀਂ ਵੀ ਉਸੇ ਦੌਰ ਦੇ ਵਿੱਚ ਜਾਣਾ, ਤੇ ਉਸ ਦੌਰ ਦੇ ਵਿੱਚ ਪਹੁੰਚ ਕੇ ਹੀ ਜੇ ਸਾਨੂੰ ਇਹ ਅਹਿਸਾਸ ਹੋਇਆ ਕਿ ਸਾਡੀਆਂ ਜ਼ਿੰਮੇਵਾਰੀਆਂ ਕੀ ਸਨ ਜਿਹੜੀਆਂ ਅਸੀਂ ਨਹੀਂ ਨਿਭਾਈਆਂ ਸਮੇਂ ਤੇ, ਤਾਂ ਫੇਰ ਉਸ ਪਛਤਾਵੇ ਦਾ ਕੋਈ ਫਾਇਦਾ ਨਹੀਂ ਰਹਿਣਾ। ਸੋ ਸਮੇਂ ਸਿਰ ਸੁਚੇਤ ਹੋ ਜਾਣਾ ਬਹੁਤ ਜ਼ਰੂਰੀ ਹੈ। ਆਪਣੇ ਮਾਪਿਆਂ ਦੀਆਂ ਛੋਟੀਆਂ ਛੋਟੀਆਂ ਲੋੜਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਜੇਕਰ ਅਸੀਂ ਆਪਣਾ ਜਿਹੜਾ ਪਰਿਵਾਰ ਆ ਹਨਾ ਉਹਦਾ ਮਾਹੌਲ ਜਿਹੜਾ ਸੁਖਾਵਾਂ ਬਣਾ ਕੇ ਚੱਲਦੇ ਆ, ਤਾਂ ਉਹਦਾ ਜਿਹੜਾ ਅਸਰ ਹੈ ਉਹ ਚਿਰ ਸਥਾਈ ਰਹਿੰਦਾ ਹੈ, ਔਰ ਉਸ ਸੋਹਣੇ ਇਨਵਾਇਰਮੈਂਟ ਦੇ ਵਿੱਚ, ਉਸ ਸੋਹਣੇ ਵਾਤਾਵਰਨ ਦੇ ਵਿੱਚ ਅਸੀਂ ਸਿਰਫ ਇੱਕ ਪਰਿਵਾਰ ਦੇ ਨਾਲ ਨਹੀਂ, ਸਗੋਂ ਜਦੋਂ ਅਸੀਂ ਪਰਿਵਾਰ ਦਰ ਪਰਿਵਾਰ ਦੀ ਗੱਲ ਕਰਦੇ ਹਾਂ ਤਾਂ ਇੱਕ ਸੋਹਣੇ ਸਮਾਜ ਦੀ ਵੀ ਸਿਰਜਣਾ ਅਸੀਂ ਕਰ ਪਾਉਂਦੇ ਹਾਂ ਹਨਾ। ਬਾਕੀ ਕਹਿੰਦੇ ਆ ਕਿ ਸਿਆਣੇ ਦਾ ਕਿਹਾ ਤੇ ਔਲੇ ਦਾ ਖਾਧਾ ਹਮੇਸ਼ਾ ਬਾਅਦ ਵਿੱਚ ਚੇਤੇ ਆਉਂਦਾ। ਸੋ ਇਹ ਕਹਾਵਤਾਂ ਜਿਹੜੀਆਂ ਉਹ ਐਵੇਂ ਨਹੀਂ ਬਣੀਆਂ, ਇਹ ਅਸਲ ਦੇ ਵਿੱਚ ਔਲੇ ਦਾ ਖਾਧਾ ਜਿਹੜਾ ਆ ਵਾਕਈ ਉਹਦਾ ਜਿਹੜਾ ਅਸਰ ਹੈ ਉਹ ਸਾਡੇ ਉੱਤੇ ਹੁੰਦਾ ਹੈ, ਤੇ ਸਿਆਣੇ ਦਾ ਕਿਹਾ, ਸਿਆਣੇ ਜਿਹੜੀ ਗੱਲ ਕਹਿੰਦੇ ਅਸਲ ਦੇ ਵਿੱਚ ਉਹ ਕਿੰਨੀ ਮਹੱਤਵਪੂਰਨ ਹੁੰਦੀ ਹੈ ਜ਼ਿੰਦਗੀ ਦੇ ਵਿੱਚ, ਕਿਸੇ ਮੋੜ ਦੇ ਉੱਤੇ ਸਾਨੂੰ ਜਾ ਕੇ ਜ਼ਰੂਰ ਉਹ ਯਾਦ ਆਉਂਦੀ ਹੈ। ਸੋ ਬਿਜਿੰਦਰ ਜੀ, ਆਸ਼ਾ ਫਾਊਂਡੇਸ਼ਨ ਦੀ ਜਦੋਂ ਗੱਲ ਕਰਦੇ ਹਾਂ ਪ੍ਰੋਗਰਾਮ ਦੇ ਅਖੀਰ ਦੇ ਵਿੱਚ, ਤੁਹਾਡੇ ਤੋਂ ਇਹ ਜ਼ਰੂਰ ਪੁੱਛਣਾ ਚਾਹਾਂਗੇ ਕਿ ਜੇਕਰ ਇਹੋ ਜਿਹੇ ਕਿਸੇ ਵੀ ਮਾਹੌਲ ਦੇ ਵਿੱਚੋਂ ਸਾਡੇ ਜਿਹੜੇ ਸੀਨੀਅਰ ਸਿਟੀਜ਼ਨ ਆ ਉਹ ਗੁਜ਼ਰਦੇ ਆ, ਚਾਹੇ ਉਹ ਕਿਸੇ ਵੀ ਸ਼ਹਿਰ ਦੇ ਵਿੱਚ ਆ, ਆਸਟ੍ਰੇਲੀਆ ਭਰ ਦੇ ਵਿੱਚ, ਤੁਸੀਂ ਤਾਂ ਸਿਡਨੀ ਬੇਸਡ ਹੋ, ਪਰ ਜੇਕਰ ਮੈਲਬਰਨ ਦੇ ਵਿੱਚ ਜਾਂ ਫਿਰ ਕਿਸੇ ਹੋਰ ਐਡੀਲੇਡ ਦੇ ਵਿੱਚ ਜਾਂ ਕਿਸੇ ਵੀ ਹੋਰ ਸ਼ਹਿਰ ਦੇ ਵਿੱਚ ਨੇ, ਤਾਂ ਕਿਸ ਤਰ੍ਹਾਂ ਦੇ ਜਿਹੜੇ ਪ੍ਰੋਗਰਾਮ ਆ ਉਹ ਤੁਸੀਂ ਉਲੀਕਦੇ ਹੋ, ਔਰ ਕਿਸ ਤਰ੍ਹਾਂ ਦੀ ਮਦਦ? ਕਿਉਂਕਿ ਚਲੋ ਇਹ ਤਾਂ ਇੱਕ ਹੋ ਗਿਆ ਕਿ ਤੁਸੀਂ ਉਹਨਾਂ ਨੂੰ ਇੱਕ ਇਮੋਸ਼ਨਲ ਸਪੋਰਟ ਜਿਹੜੀ ਉਹ ਜ਼ਰੂਰ ਪ੍ਰੋਵਾਈਡ ਕਰਦੇ ਹੋ, ਇਹ ਜਿਹੜੀਆਂ ਜਿਹੜੇ ਸੈਸ਼ਨ ਤੁਸੀਂ ਲਗਾਉਂਦੇ ਹੋ, ਡਾਂਸ ਸੈਸ਼ਨ ਹੁੰਦੇ ਆ ਜਾਂ ਹਨਾ ਕੁਛ ਰਲ ਕੇ ਬੈਠਣ ਦਾ ਜਾਂ ਖਾਣ ਪੀਣ ਦਾ ਇੱਕ ਮੌਕਾ ਜਿਹੜਾ ਪ੍ਰਦਾਨ ਕਰਦੇ ਹੋ ਤਾਂ ਕਿ ਉਹਨਾਂ ਨੂੰ ਦਿਲ ਖੋਲਣ ਦਾ ਮੌਕਾ ਜਿਹੜਾ ਮਿਲ ਸਕੇ, ਪਰ ਦੂਜੇ ਪਾਸੇ ਜਦੋਂ ਅਸੀਂ ਦੂਸਰੀਆਂ ਸਪੋਰਟਸ ਦੀ ਗੱਲ ਕਰਦੇ ਹਾਂ ਤਾਂ ਉਸ ਵਿੱਚ ਜਿਹੜੀ ਤੁਹਾਡੀ ਸੰਸਥਾ ਆ ਉਹ ਜ਼ਰੂਰ ਦੱਸਿਓ ਥੋੜੇ ਜਿਹੇ ਲਫ਼ਜ਼ਾਂ ਦੇ ਵਿੱਚ ਕਿਸ ਤਰ੍ਹਾਂ ਮਦਦ ਕਰਦੀ ਆ ਔਰ ਕਿਸ ਤਰ੍ਹਾਂ ਤੁਹਾਨੂੰ ਸੰਪਰਕ ਕਰ ਸਕਦੇ ਆ ਸਾਰੇ।
ਬਹੁਤ 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 ਸ਼ੁਕਰੀਆ, ਪਹਿਲਾਂ ਤਾਂ ਤੁਹਾਡਾ ਹਰਮਨ ਰੇਡੀਓ ਵਾਲਿਆਂ ਦਾ ਸਾਨੂੰ ਮੌਕਾ ਦਿੱਤਾ ਹੈ, ਚਾਵਲਾ ਸਾਹਿਬ ਦੇ ਤੁਸੀਂ ਜੋ ਕਿ ਠੀਕ ਹੈ, ਮੈਂ ਸਿਰਫ ਇੰਨਾ ਕਹਾਂਗੀ, ਠੀਕ ਅਸੀਂ ਕਹਿੰਦੇ ਹਾਂ ਬੱਚਿਆਂ ਨੂੰ ਚਾਹੀਦਾ ਜੋ ਸ਼ੁੱਡ ਐਰ ਜੋ ਹੁੰਦਾ ਕਿ ਬੜਾ ਵੱਡਾ ਗੈਪ ਹੁੰਦਾ, ਅਸੀਂ ਉਹਨਾਂ ਨੂੰ ਐਡਵਾਈਸ ਕਰ ਸਕਦੇ ਹਾਂ, ਫੋਰਸ ਨਹੀਂ ਕਰ ਸਕਦੇ। ਮੇਰੀ ਉਹ ਤੁਹਾਨੂੰ ਮੈਂ ਦੱਸਾਂਗੀ ਕਿਸ ਤਰ੍ਹਾਂ ਹੈਲਪ ਕਿੱਥੇ ਮਿਲ ਸਕਦੀ ਹੈ ਥਰੂ ਆਊਟ ਆਸਟ੍ਰੇਲੀਆ, ਉਹਦੇ ਬਾਰੇ ਮੈਂ ਤੁਹਾਨੂੰ ਦੱਸੂਗਾ, ਪਰ ਫਿਰ ਵੀ ਮੈਂ ਚਾਹਾਂਗੀ ਆਪਣੇ ਬਜ਼ੁਰਗਾਂ ਨੂੰ ਇੱਕੋ ਮੇਰਾ ਇਹ ਤੁਸੀਂ ਕਹਿ ਦੋ ਕਿ ਮੈਂ ਇਹੀ ਸੰਦੇਸ਼ਾ ਦੇਣਾ ਚਾਹਾਂਗੀ ਵੀ ਆਪਣੇ ਤੁਸੀਂ ਅਗਰ ਆਪਣੇ ਆਪ ਨੂੰ ਇੰਡੀਪੈਂਡੈਂਟ ਕਰੋਗੇ, ਆਪਣੇ ਕੰਟਰੋਲ ਕਰੋਗੇ, ਤੁਹਾਡੇ ਬੱਚੇ ਤੁਹਾਡੀ ਇੱਜ਼ਤ ਆਪਣੇ ਆਪ ਕਰਨਗੇ, ਇਹ ਸੋਚ ਕੇ ਕਿ ਤੁਸੀਂ ਉਹਨਾਂ ਨੂੰ ਐਸੈਟ ਬਣੋ ਨਾ ਕਿ ਬਰਡਨ ਬਣੋ, ਤਾਂ ਕਿ ਉਹ ਤੁਹਾਡੀ ਆਪਣੀ ਇੱਜ਼ਤ ਕਰਨਗੇ। ਮੇਰਾ ਬੇਟਾ ਨੂੰ ਇੱਜ਼ਤ ਕਰਦੇ, ਉਹਨਾਂ ਨੂੰ ਪਤਾ ਕਿ ਮੇਰੀ ਮਾਂ ਸਾਨੂੰ ਅੱਗੇ ਵਧਣ ਲਈ ਕੋਈ ਉਹਨਾਂ ਨੂੰ ਐਕਸਪੈਕਟ ਨਹੀਂ ਕਰਦੀ, ਆਪੇ ਗੂਗਲ ਸਰਚ ਕਰੇਗੀ, ਜੋ ਵੀ ਕਰੇਗੀ ਫੋਨ ਕਰਕੇ ਆਪਣਾ ਕਰ ਲਏਗੀ ਕੰਮ। ਸੋ ਇਸ ਲਈ ਕਿ ਮੈਂ ਆਪਣੀ ਪਰਸਨਲ ਐਕਸਪੀਰੀਅੰਸ ਤੋਂ ਤੁਹਾਨੂੰ ਦੱਸ ਰਹੀ ਹਾਂ। ਬਾਕੀ ਇਸ ਅਸੀਂ ਇਸ ਕੰਟਰੀ ਦੇ ਵਿੱਚ ਬਹੁਤ ਹੈਲਪ ਮਿਲਦੀ ਹੈ। ਕੁਛ ਐਸੇ ਕੇਸਿਸ ਹੁੰਦੇ ਹਨ ਜਿਸ ਦੇ ਵਿੱਚ ਕਿ ਐਸੇ ਸਰਕਮਸਟੈਂਸਿਸ ਆ ਜਾਂਦੇ ਜਿਸ ਵਕਤ ਸਾਨੂੰ ਬਾਹਰ ਲਈ ਮਦਦ ਦੀ ਜ਼ਰੂਰਤ ਪੈ ਜਾਂਦੀ ਹੈ। ਇੱਕ ਤਾਂ ਹੈ ਕਿ ਤੁਹਾਡੀ ਲੋਕਲ ਪੁਲਿਸ ਜੋ ਹੈ, ਕੋਈ ਵੀ ਅਬਿਊਜ਼ ਹੋਏ ਉਸਨੂੰ ਤੁਸੀਂ ਇਹ ਨਾ ਕਹੋ ਕਿ ਹਾਏ ਲੋਕੀ ਕੀ ਕਹਿਣਗੇ, ਜੇ ਤੁਹਾਨੂੰ ਫਿਜ਼ੀਕਲ ਭਾਵੇਂ ਫਾਈਨੈਂਸ਼ੀਅਲ ਇਮੋਸ਼ਨਲ ਸੈਕਸੁਅਲ ਜੋ ਵੀ ਤੁਹਾਡੀ ਹੋ ਰਹੀ ਹੈ, ਸਭ ਤੋਂ ਪਹਿਲੇ ਆਪਣੀ ਪੁਲਿਸ ਨੂੰ, ਹਰ ਪੁਲਿਸ ਦੇ ਵਿੱਚ ਔਰ ਇੱਥੋਂ ਤੱਕ ਕਿ ਉਹਨਾਂ ਨੇ ਆਪਣੇ ਪੰਜਾਬੀ ਬੰਦੇ ਤਾਂ ਆਪਣੇ ਇੰਡੀਅਨ ਬੰਦਿਆਂ ਦੇ ਵਿੱਚ ਵੀ ਪੁਲਿਸ ਦੇ ਕੰਟੈਕਟ ਕੀਤੇ
ਹੋਏ,
ਉੱਥੇ ਜ਼ਰੂਰ ਜਾਓ, ਉਹ ਤੁਹਾਨੂੰ ਕੰਟੈਕਟ ਕਰਕੇ ਮੈਂ ਦੇਖਿਆ ਕਿ ਜਿਹਨਾਂ ਲੋਕਾਂ ਨਾਲ ਹੋਇਆ ਹੈਲਪ ਕਰਦੇ, ਸੀਨੀਅਰ ਰਾਈਟਸ ਤੋਂ ਤੁਹਾਨੂੰ ਫ੍ਰੀ ਲੀਗਲ ਹੈਲਪ ਮਿਲੇਗੀ
ਜੀ।
ਉਹ ਤੁਹਾਨੂੰ ਕੰਟੈਕਟ ਕਰਨਗੇ ਨਾਲ ਹੀ ਸੈਂਟਰ ਲਿੰਕ
ਜੀ,
ਨਾਲ ਹੀ ਤੁਹਾਡਾ ਡਾਕਟਰ। ਇਹ ਜਿਹੜਾ ਜਦੋਂ ਅਸੀਂ ਫੋਰਮ ਕਰਦੇ ਹਾਂ ਸਭ ਲੋਕਾਂ ਨੂੰ ਇਕੱਠਾ ਕਰਕੇ ਕਰਦੇ ਹਾਂ
ਜੀ,
ਰੀਅਲੀ ਰੀਅਲੀ ਹੈਲਪ ਕਰਦੇ ਹਾਂ
ਜੀ,
ਔਰ ਇਹ ਮਦਦ ਦਿੱਤੀ ਵੀ ਜਾ ਰਹੀ ਹੈ ਲੋਕਾਂ ਨੂੰ
ਜੀ।
ਪੁਲਿਸ, ਸੀਨੀਅਰ ਰਾਈਟਸ
ਜੀ,
ਸੈਂਟਰ ਲਿੰਕ, ਔਰ ਜੋ ਹੈ ਕਿ ਸੰਸਥਾਵਾਂ ਸਾਨੂੰ ਅਗਰ ਪਤਾ ਕਰਨਗੇ ਤਾਂ ਅਸੀਂ ਕੰਟੈਕਟ ਦੇ ਸਕਦੇ ਹਾਂ
ਜੀ,
ਉਹਨਾਂ ਨੂੰ ਇਮੋਸ਼ਨਲ ਸਪੋਰਟ ਵੀ ਦੇ ਸਕਦੇ ਹਾਂ
ਜੀ।
ਸੋ ਪਲੀਜ਼ ਅਗਰ ਕੋਈ ਤਕਲੀਫ ਹੈ ਤਾਂ ਤੁਸੀਂ ਮਦਦ ਮੰਗਣ ਲੋ
ਜੀ,
ਰੁਕੋ ਨਹੀਂ
ਜੀ ਜੀ, ਬਿਲਕੁਲ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਵਿਜੇਂਦਰ ਜੀ, ਤੁਸੀਂ ਬਹੁਤ ਸੋਹਣੇ ਤਰੀਕੇ ਦੇ ਨਾਲ ਇਹ ਸਮੱਸਿਆ ਜਿਹੜੀ ਹੈ ਇਹਨੂੰ ਸਾਹਮਣੇ ਵੀ ਲਿਆਂਦਾ, ਔਰ ਇਹਦੇ ਉੱਤੇ ਵਿਚਾਰ ਕਰਨ ਤੋਂ ਬਾਅਦ ਕਿਹੜੇ ਜਿਹੜੇ ਸਪੋਰਟਿਵ ਗਰੁੱਪਸ ਹੋ ਸਕਦੇ ਆ, ਕਿੱਥੇ ਜਾ ਕੇ ਤੁਸੀਂ ਮਦਦ ਦੇ ਲਈ ਪੁੱਛ ਸਕਦੇ ਹੋ, ਇਹਦੇ ਬਾਰੇ ਵੀ ਤੁਸੀਂ ਗੱਲ ਕੀਤੀ ਆ। ਸੋ ਚਾਵਲਾ ਸਾਹਿਬ, ਅੱਜ ਦੀ ਗੱਲਬਾਤ ਦਾ ਜਿਹੜਾ ਸਾਰ ਤੁਸੀਂ ਜਦੋਂ ਅਸੀਂ ਸਮਾਜਿਕ ਪੱਖ ਇਹਦਾ ਦੇਖਦੇ ਹਾਂ ਤਾਂ ਉਹ ਬਹੁਤ ਸੋਹਣਾ ਇਸ ਕਵਿਤਾ ਦੇ ਰੂਪ ਦੇ ਵਿੱਚ ਦਿੱਤਾ। ਜੇਕਰ ਸਾਡੇ ਜਿਹੜੇ ਇੱਥੇ ਰਹਿਣ ਵਾਲੇ ਲੋਕ ਹੈ ਉਹ ਇਸ ਸਾਰ ਨੂੰ ਵਾਕਈ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਉਣ ਤਾਂ ਮੈਨੂੰ ਲੱਗਦਾ ਕਿ ਫੇਰ ਇਹੋ ਜਿਹੀ ਜਿਹੜੀ ਸਮੱਸਿਆ ਆ ਜਾਂ ਇਹੋ ਜਿਹੜੇ ਮੁੱਦੇ ਆ ਉਹ ਖੜੇ ਹੀ ਨਹੀਂ ਹੋਣਗੇ ਪਰਿਵਾਰਾਂ ਦੇ ਵਿੱਚ, ਹਨਾ। ਪਰ ਅਸਲ ਦੇ ਵਿੱਚ ਉਹੀ ਹੈ ਕਿ ਜਦੋਂ ਅਸੀਂ ਭਟਕ ਜਾਂਦੇ ਹਾਂ ਆਪਣੇ ਸੰਸਕਾਰਾਂ ਤੋਂ ਤਾਂ ਕਿਤੇ ਨਾ ਕਿਤੇ ਫਿਰ ਉੱਥੇ ਇਹੋ ਜਿਹੀਆਂ ਜਿਹੜੀਆਂ ਸਮੱਸਿਆਵਾਂ ਆ ਉਹ ਪੈਦਾ ਹੁੰਦੀਆਂ। ਪਰ ਜਦੋਂ ਅਸੀਂ ਦੋਨਾਂ ਪੱਖਾਂ ਦੀ ਗੱਲ ਕਰਦੇ ਹਾਂ ਤਾਂ ਕਹਿੰਦੇ ਹੁੰਦੇ ਆ ਵੀ ਤਾੜੀ ਕਦੇ ਇੱਕ ਹੱਥ ਨਾਲ ਨਹੀਂ ਵੱਜਦੀ। ਸੋ ਜਦੋਂ ਦੋਨਾਂ ਪੱਖਾਂ ਦੀ ਗੱਲ ਕਰਦੇ ਹਾਂ ਤਾਂ ਦੋਨਾਂ ਪੱਖਾਂ ਤੋਂ ਇੱਕ ਦੂਜੇ ਦੀਆਂ ਭਾਵਨਾਵਾਂ ਦਾ ਸਤਿਕਾਰ ਬਹੁਤ ਹੀ ਜ਼ਰੂਰੀ ਹੈ। ਅਸੀਂ ਪਤੀ ਪਤਨੀ ਦੀ ਗੱਲ ਵੀ ਜਦੋਂ ਕਰਦੇ ਹਾਂ, ਜਦੋਂ ਅਸੀਂ ਫੈਮਿਲੀ ਵਾਇਲੈਂਸ ਦੇ ਪਿਛਲੇ ਸਮੇਂ ਦੇ ਵਿੱਚ ਵਿਚਾਰ ਵਟਾਂਦਰਾ ਕਰਦੇ ਰਹੇ ਹਾਂ, ਉਦੋਂ ਵੀ ਅਸੀਂ ਇਸੇ ਗੱਲ ਦੇ ਉੱਤੇ ਜ਼ੋਰ ਦਿੰਦੇ ਰਹੇ ਹਾਂ ਕਿ ਇੱਕ ਦੂਜੇ ਦੀਆਂ ਭਾਵਨਾਵਾਂ ਦਾ ਜਦੋਂ ਅਸੀਂ ਸਤਿਕਾਰ ਕਰਦੇ ਹਾਂ, ਜਦੋਂ ਤੀਸਰੇ ਦੀ ਦਖਲ ਅੰਦਾਜ਼ੀ ਨਹੀਂ ਹੁੰਦੀ ਤਾਂ ਪਰਿਵਾਰ ਜਿਹੜਾ ਆ ਉਹ ਬੜਾ ਸੁਖੀ ਰਹਿੰਦਾ ਆ। ਪਰ ਜਿੱਥੇ ਹੀ ਜਦੋਂ ਅਸੀਂ ਡਿਸਰਿਸਪੈਕਟ ਕਰਨਾ ਸ਼ੁਰੂ ਕਰ ਦਿੰਦੇ ਹਾਂ, ਚਾਹੇ ਉਹ ਮਾਪਿਆਂ ਵੱਲੋਂ ਬੱਚਿਆਂ ਦੇ ਨਾਲ ਹੁੰਦਾ ਹੈ, ਚਾਹੇ ਉਹ ਬੱਚਿਆਂ ਵੱਲੋਂ ਮਾਪਿਆਂ ਦੇ ਨਾਲ ਹੁੰਦਾ ਹੈ, ਉੱਥੇ ਹੀ ਜਿਹੜੀ ਸਮੱਸਿਆ ਆ ਉਹ ਸ਼ੁਰੂ ਹੁੰਦੀ ਹੈ। ਸੋ ਇਸ ਕਰਕੇ ਇਹ ਬੇਹੱਦ ਜ਼ਰੂਰੀ ਹੈ, ਇੱਕ ਤਾਂ ਅਸੀਂ ਆਪਣੇ ਸੱਭਿਆਚਾਰ ਦੇ ਵਿੱਚ ਇਸ ਅਹਿਮ ਨੁਕਤੇ ਨੂੰ ਕਦੇ ਵੀ ਅਣਗੌਲਿਆ ਨਾ ਕਰੀਏ ਕਿ ਬਜ਼ੁਰਗ ਜਿਹੜੇ ਆ ਉਹ ਸਾਡੇ ਲਈ ਕੀਮਤੀ ਸਰਮਾਇਆ ਨੇ, ਕਿਉਂਕਿ ਰਹਿੰਦੀ ਉਮਰ ਤੱਕ ਉਹਨਾਂ ਦਾ ਜਿਹੜਾ ਪਰਛਾਵਾਂ ਸਾਡੇ ਸਿਰ ਦੇ ਉੱਤੇ ਬਣਿਆ ਰਹਿਣਾ ਚਾਹੀਦਾ, ਔਰ ਉਹਨਾਂ ਦਾ ਇੱਕ ਜਿਹੜਾ ਸਾਥ ਹੈ ਉਹ ਸਾਡੇ ਲਈ ਬਹੁਤ ਵੱਡੀ ਇਮੋਸ਼ਨਲ ਸਪੋਰਟ ਹੁੰਦਾ ਹੈ। ਮਾਪੇ ਜਿਹੜੇ ਉਹ ਹਮੇਸ਼ਾ ਆਪਣੇ ਬੱਚਿਆਂ ਦੀ ਸੁੱਖ ਮੰਗਦੇ ਆ। ਹਾਂ, ਜੇਕਰ ਕਿਸੇ ਰੂਪ ਦੇ ਵਿੱਚ ਜਿਹੜੇ ਮਾਪੇ ਆ ਉਹ ਕਿਸੇ ਗਲਤ ਭਾਵਨਾ ਦਾ ਸ਼ਿਕਾਰ ਹੁੰਦੇ ਆ ਜਾਂ ਕਿਸੇ ਦੂਸਰੇ ਦੇ ਪ੍ਰਭਾਵ ਦੇ ਵਿੱਚ ਆ ਕੇ ਇਸ ਤਰ੍ਹਾਂ ਮਹਿਸੂਸ ਕਰਦੇ ਆ, ਤਾਂ ਫਿਰ ਉੱਥੇ ਮਾਪਿਆਂ ਦੇ ਲਈ ਵੀ ਸੋਚਣਾ ਬਣਦਾ। ਜਿਵੇਂ ਚਾਵਲਾ ਸਾਹਿਬ ਨੇ ਗੱਲ ਕੀਤੀ ਸੀ ਕਿ ਕਈ ਵਾਰ ਕੁੜੀਆਂ ਦੇ ਜਿਹੜੇ ਮਾਪੇ ਆ ਉਹ ਆਪਣੀ ਕੁੜੀ ਨੂੰ ਕਹਿੰਦੇ ਆ ਕਿ ਤੂੰ ਇਹ ਕਿਉਂ ਕਰਦੀ ਆ, ਹਨਾ, ਤੂੰ ਫਲਾਣੀ ਚੀਜ਼ ਨਾ ਕਰ। ਇਸੇ ਤਰ੍ਹਾਂ ਦੂਜੇ ਪਾਸੇ ਦੇਖਿਆ ਜਾਵੇ ਤਾਂ ਕਈ ਵਾਰ ਮੁੰਡੇ ਦੀ ਜਿਹੜੀ ਭੈਣ ਹੁੰਦੀ ਆ ਉਹ ਆਪਣੀ ਮਾਂ ਨੂੰ ਹਮੇਸ਼ਾ ਕਹਿੰਦੀ ਆ ਵੀ ਤੁਸੀਂ ਕਿਉਂ ਕਰਦੇ। ਕਈ ਵਾਰ ਉਹ ਮਾਂ ਆਪਣੇ ਪਰਿਵਾਰ ਨੂੰ ਬਹੁਤ ਸੋਹਣਾ ਜੋੜ ਕੇ ਰੱਖਦੀ ਆ, ਆਪਣੀ ਨੂੰਹ ਨੂੰ ਪਿਆਰ ਕਰਦੀ ਆ, ਆਪਣੇ ਪੁੱਤ ਨੂੰ ਪਿਆਰ ਕਰਦੀ ਆ, ਪਰ ਉਹ ਜਿਹੜੀ ਧੀ ਆ ਉਹ ਵਿੱਚ ਕਈ ਵਾਰ ਇੰਟਰਫੇਰੈਂਸ ਕਰਦੀ ਆ, ਉਹ ਕਹਿੰਦੀ ਆ ਕਿ ਤੁਸੀਂ ਉਹਦਾ ਕਿਉਂ ਕਰਦੇ ਹੋ, ਹਨਾ, ਉਹ ਆਪੇ ਹੀ ਆਵੇ ਜਦੋਂ ਜੋਬ ਤੋਂ ਆਊਗੀ ਉਹ ਕਰੂਗੀ, ਤੁਸੀਂ ਕਿਉਂ ਕਰਦੇ। ਸੋ ਇਹ ਛੋਟੀਆਂ ਛੋਟੀਆਂ ਗੱਲਾਂ ਨੇ ਪਰ ਇਹ ਬਹੁਤ ਵੱਡੇ ਕਈ ਵਾਰ ਝਗੜਿਆਂ ਦਾ ਕਾਰਨ ਬਣ ਜਾਂਦੀਆਂ, ਪਰਿਵਾਰਾਂ ਦੇ ਟੁੱਟਣ ਦਾ ਕਾਰਨ ਬਣ ਜਾਂਦੀਆਂ। ਸੋ ਅਸੀਂ ਉਮੀਦ ਕਰਦੇ ਹਾਂ ਕਿ ਇਸ ਗੱਲਬਾਤ ਨੂੰ ਅਸੀਂ ਧਿਆਨ ਦੇ ਵਿਚ ਰੱਖੀਏ, ਆਉਣ ਵਾਲੇ ਸਮੇਂ ਦੇ ਵਿਚ ਮੁੱਦੇ ਹੋਰ ਵੀ ਹੋਣਗੇ ਸੀਨੀਅਰ ਸਿਟੀਜ਼ਨਸ ਨੂੰ ਲੈ ਕੇ, ਜਿਵੇਂ ਅਸੀਂ ਗੱਲ ਕਰਦੇ ਆ ਕਿ ਜਿਹੜੇ ਏਜਡ ਕੇਅਰ ਨੇ ਉਹ ਫੈਸਿਲਿਟੀਜ਼ ਜਿਹੜੀਆਂ ਉਹਨਾਂ ਦੇ ਵਿਚ ਹੁਣ ਤੱਕ ਦੂਜੇ ਭਾਈਚਾਰਿਆਂ ਦੇ ਲੋਕ ਜਿਹੜੇ ਆ ਉਹ ਰਹਿੰਦੇ ਰਹੇ ਆ, ਪਰ ਆਉਣ ਵਾਲੇ ਸਮੇਂ ਦੇ ਵਿਚ ਹੋ ਸਕਦਾ ਹੈ ਕਿ ਸਾਡੇ ਜਿਹੜੇ ਬਜ਼ੁਰਗ ਆ ਉਹ ਵੀ ਏਜਡ ਕੇਅਰ ਫੈਸਿਲਿਟੀ ਨੂੰ ਪ੍ਰੈਫਰੈਂਸ ਦੇਣ, ਕਿਉਂਕਿ ਉਹਨਾਂ ਨੂੰ ਸ਼ਾਇਦ ਕਿਤੇ ਨਾ ਕਿਤੇ ਮਹਿਸੂਸ ਕਿਸੇ ਨਾ ਕਿਸੇ ਰੂਪ ਦੇ ਵਿਚ ਜ਼ਰੂਰ ਹੋਣ ਲੱਗ ਗਿਆ। ਜਦੋਂ ਅਸੀਂ ਇੰਡੀਪੈਂਡੈਂਸ ਦੀ ਗੱਲ ਕਰਦੇ ਹਾਂ, ਜਦੋਂ ਵਿਜਿੰਦਰ ਹੋਰਾਂ ਨੇ ਗੱਲ ਕੀਤੀ ਹੈ ਕਿ ਇੰਡੀਪੈਂਡੈਂਟ ਹੋਣਾ ਬਹੁਤ ਜ਼ਰੂਰੀ ਹੈ, ਕਈ ਵਾਰ ਉਹਨਾਂ ਨੂੰ ਲੱਗਦਾ ਹੁੰਦਾ ਕਿ ਸ਼ਾਇਦ ਜਦੋਂ ਅਸੀਂ ਬੱਚਿਆਂ ਦੇ ਨਾਲ ਰਹਿ ਰਹੇ ਹਾਂ ਤਾਂ ਬੱਚੇ ਜਿਹੜੀ ਆ ਛੋਟੀ ਛੋਟੀ ਗੱਲ ਦੇ ਉੱਤੇ ਜਦੋਂ ਨੁਕਤਾਚੀਨੀ ਕਰਦੇ, ਦਖਲ ਅੰਦਾਜ਼ੀ ਕਰਦੇ ਤਾਂ ਸਾਨੂੰ ਪਸੰਦ ਨਹੀਂ। ਸੋ ਇਹੋ ਜਿਹੀਆਂ ਹੋਰ ਵੀ ਬਹੁਤ ਸਾਰੀਆਂ ਗੱਲਾਂ ਜਿਨ੍ਹਾਂ ਦੇ ਉੱਤੇ ਵਿਚਾਰ ਚਰਚਾ ਹੋਣੀ ਜ਼ਰੂਰੀ ਹੈ, ਆਉਣ ਵਾਲੇ ਸਮੇਂ ਦੇ ਵਿਚ ਜ਼ਰੂਰ ਕਰਦੇ ਰਹਾਂਗੇ, ਪਰ ਅੱਜ ਦਾ ਜਿਹੜਾ ਸਮਾਂ ਉਹ ਕਾਫੀ ਦੇਰ ਤੋਂ ਸਮਾਪਤ ਹੋ ਚੁੱਕਿਆ। ਕੁਝ ਦੋਸਤਾਂ ਦੇ ਮੈਸੇਜਸ ਮੇਰੇ ਕੋਲ ਬਹੁਤ ਪਹੁੰਚੇ ਹੋਏ, 8 ਮੈਸੇਜਸ ਮੇਰੇ ਕੋਲ ਪਹੁੰਚੇ ਹੋਏ ਆ, ਪਰ ਮਾਫੀ ਚਾਹਾਂਗੀ ਦੋਸਤੋ ਕਿ ਮੇਰੀ ਇੱਕ ਸਕਰੀਨ ਜਿਹੜੀ ਉਸ ਚੱਲਦੇ ਪ੍ਰੋਗਰਾਮ ਦੌਰਾਨ ਬੰਦ ਹੋ ਗਈ ਹੈ, ਉਹਦੇ ਕਾਰਨ ਮੈਂ ਤੁਹਾਡੇ ਜਿਹੜੇ ਮੈਸੇਜਸ ਉਹ ਸ਼ਾਮਲ ਨਹੀਂ ਕਰ ਪਾ ਰਹੀ, ਔਰ ਇਸੇ ਕਾਰਨ ਤੁਸੀਂ ਫੇਸਬੁੱਕ ਲਾਈਵ ਦੇ ਉੱਤੇ ਜ਼ਰੂਰ ਆਪਣੇ ਕਮੈਂਟ ਜਿਹੜੇ ਸੀ ਉਹ ਭੇਜ ਸਕਦੇ ਸੀਗੇ, ਪਰ ਮੈਂ ਮਾਫੀ ਚਾਹਾਂਗੀ ਤੁਹਾਡੇ ਜਿਹੜੇ ਮੈਸੇਜਸ ਉਹ ਮੈਂ ਸ਼ਾਮਲ ਨਹੀਂ ਕਰ ਪਾਈ। ਇਸੇ ਤਰ੍ਹਾਂ ਜਿਹੜੀ ਕਾਲ ਹੈ ਉਹ ਵੀ ਮੈਂ ਚੱਲਦੇ ਪ੍ਰੋਗਰਾਮ ਦੇ ਵਿਚ ਲੈਣੀ ਸੀ, ਪਰ ਇਹੀ ਸਮੱਸਿਆ ਜਿਹੜੀ ਹੈ ਇਹਦੇ ਕਾਰਨ ਮੈਂ ਕਾਲ ਵੀ ਨਹੀਂ ਲੈ ਪਾਈ, ਉਹਦੇ ਲਈ ਮਾਫੀ ਵੀ ਚਾਹਾਂਗੀ। ਸਾਡੇ ਨਾਲ ਮੋਹਿਨੀ ਅਭੀ ਕੈਨੇਡਾ ਤੋਂ ਜੁੜੇ ਹੋਏ ਆ, ਔਰ ਉਹਨਾਂ ਨੂੰ ਜ਼ਰੂਰ ਜੀ ਆਇਆਂ ਨੂੰ ਕਹਿੰਦੇ ਆ, ਉਹਨਾਂ ਨੇ ਟੋਪਿਕ ਪਸੰਦ ਕੀਤਾ, ਕਹਿੰਦੇ ਵੈਰੀ ਨਾਈਸ ਟੋਪਿਕ ਜੀ, ਬਹੁਤ ਬਹੁਤ ਧੰਨਵਾਦ। ਸੋ ਅੱਜ ਦੀ ਗੱਲਬਾਤ ਲਈ ਤੁਹਾਡਾ ਦੋਵਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹਾਂਗੇ, ਬਜਿੰਦਰ ਜੀ ਤੇ ਚਾਵਲਾ ਸਾਹਿਬ, ਤੁਸੀਂ ਅੱਜ ਦੀ ਗੱਲਬਾਤ ਦੇ ਵਿਚ ਆਪਣਾ ਭਰਪੂਰ ਜਿਹੜਾ ਹਿੱਸਾ ਉਹ ਪਾਇਆ ਆ, ਤੇ ਆਉਣ ਵਾਲੇ ਸਮੇਂ ਦੇ ਲਈ ਵੀ ਕੁਛ ਜਿਹੜੇ ਕੀ ਕਹਿੰਦੇ ਹੁੰਦੇ ਆ ਕਿ ਜਿਹੜੀ ਵਾਰਨਿੰਗਸ ਆ ਹਨਾ, ਉਹ ਜ਼ਰੂਰ ਸਾਡੇ ਇਸ ਪੀੜ੍ਹੀ ਦੇ ਲਈ ਜ਼ਰੂਰ ਦਿੱਤੀਆਂ ਆ, ਤੇ ਅਸੀਂ ਜ਼ਰੂਰ ਉਮੀਦ ਕਰਦੇ ਹਾਂ ਕਿ ਇਨ੍ਹਾਂ ਵਾਰਨਿੰਗਸ ਨੂੰ ਜ਼ਰੂਰ ਧਿਆਨ ਦੇ ਵਿਚ ਰੱਖਿਆ ਜਾਊਗਾ। ਤੇ ਲਓ ਦੋਸਤੋ, ਅੱਜ ਦੇ ਪ੍ਰੋਗਰਾਮ ਦੇ ਵਿਚ ਇਸ ਵਿਸ਼ੇ ਦੇ ਉੱਤੇ ਤੁਸੀਂ ਵੀ ਜੇਕਰ ਆਉਣ ਵਾਲੇ ਸਮੇਂ ਦੇ ਵਿਚ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਕੋਈ ਵਿਚਾਰ ਸਾਡੇ ਨਾਲ ਸਾਂਝੇ ਕਰਨੇ ਚਾਹੋ ਤਾਂ ਤੁਸੀਂ ਆਪਣੇ ਕਮੈਂਟ ਸੈਕਸ਼ਨ ਦੇ ਵਿਚ ਉਹ ਵਿਚਾਰ ਜਿਹੜੇ ਸਾਨੂੰ ਭੇਜ ਸਕਦੇ ਹੋ, ਜਾਂ ਫਿਰ ਨਿੱਜੀ ਤੌਰ ਦੇ ਉੱਤੇ ਵੀ ਸਾਨੂੰ ਸੰਪਰਕ ਕਰ ਸਕਦੇ ਹੋ ਮੇਰੇ ਨੰਬਰ ਦੇ ਉੱਤੇ 04309040003, ਤਾਂ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿਚ ਇਹੋ ਜਿਹੀਆਂ ਸਮੱਸਿਆਵਾਂ ਦੇ ਉੱਤੇ ਚਿੰਤਾ ਔਰ ਚਿੰਤਨ ਕਰਦੇ ਰਹੀਏ ਔਰ ਇਸ ਦੇ ਹੱਲ ਵੱਲ ਵਧਦੇ ਰਹੀਏ। ਤੇ ਲੋ ਫਿਰ ਆਪ ਦੋਵਾਂ ਦਾ ਬਹੁਤ ਬਹੁਤ ਧੰਨਵਾਦ, ਤੇ ਇੱਕ ਵਾਰ ਫਿਰ ਸਾਡੇ ਸਾਰੇ ਸੁਣਨ ਵਾਲਿਆਂ ਦਾ ਵੀ ਬਹੁਤ ਬਹੁਤ ਸ਼ੁਕਰਾਨਾ ਅੱਜ ਦੇ ਪ੍ਰੋਗਰਾਮ ਦੇ ਵਿਚ ਜੁੜਨ ਦੇ ਲਈ। ਦੋਸਤੋ, ਇਸ ਵੇਲੇ ਮੈਨੂੰ ਤੇ ਇਜਾਜ਼ਤ, ਅਗਲੇ ਹਫਤੇ ਫਿਰ ਪ੍ਰੋਗਰਾਮ ਲਹਿਰਾਂ ਦੇ ਵਿਚ ਸਾਡੇ ਮਾਰਨਿੰਗ ਸ਼ੋਅ ਦੇ ਵਿਚ ਜੁੜਾਂਗੇ ਕਿਸੇ ਹੋਰ ਮੁੱਦੇ ਦੇ ਨਾਲ ਜਾਂ ਫਿਰ ਕਿਸੇ ਹੋਰ ਵਿਸ਼ੇ ਦੇ ਨਾਲ। ਦਿਓ ਇਜਾਜ਼ਤ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।